ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ।
ਦਿਲ ਕਹਿੰਦਾ ਦਿਲ ਸੁਣਦਾ, ਜ਼ਿੰਦਗੀ ਦੇ ਕਰੋਸ਼ੀਏ ਮਨ ਹੀ ਮਨ ਬੁਣਦਾ। ਖੂਬਸੂਰਤ ਆਵਾਜ਼ ਦੀ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਸਭ ਤੋਂ ਲਚਕਦਾਰ ਸਾਡਾ ਮਨ ਹੁੰਦਾ ਹੈ। ਅੱਜ ਇਹ ਕਿਸੇ ਦੇ ਚਿਹਰੇ ਦਾ ਦਿਲ ਵੀ ਬਰਦਾਸ਼ਤ ਨਹੀਂ ਕਰਦਾ, ਕੱਲ ਇਹ ਪਹਾੜ ਵੀ ਨਜ਼ਰ ਅੰਦਾਜ਼ ਕਰ ਦੇਵੇਗਾ। ਵਿਚਾਰ ਨਰਿੰਦਰ ਸਿੰਘ ਕਪੂਰ, ਕਿਤਾਬ ਮਾਲਾ ਮਣਕੇ। ਵਿਚਾਰਾਂ ਦੇ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਮੁੰਦਰੀਏ ਹੋ ਤੇਰਾ ਕੌਣ ਵਿਚਾਰਾ, ਦੁੱਲਾ ਭੱਠੀ ਵਾਲਾ ਦੁੱਲੇ ਨੇ ਧੀ ਵਿਆਹੀ, ਫੇਰ ਸ਼ੱਕਰ ਪਾਈ, ਲੋਹੜੀ ਤੇ ਉਹਦੀ ਲੋਹੜੀ ਜੀਵੇ ਤੁਹਾਡੀ ਜੋੜੀ। ਲਓ ਜੀ, ਐਡੀਲੇਡ ਸਟੂਡੀਓ ਤੋਂ ਮੈਂ ਸੁਖਪ੍ਰੀਤ ਹਰਮਨ ਰੇਡੀਓ ਦੇ ਵਿਹੜੇ ਲੋਹੜੀ ਮੰਗਣ ਤੇ ਵਧਾਈਆਂ ਦੇਣ ਪਹੁੰਚ ਗਈ ਆ ਪ੍ਰੋਗਰਾਮ ਲਹਿਰਾਂ ਦੇ ਨਾਲ। ਦਿਨ 13 ਜਨਵਰੀ 2016 ਹੈ। ਤੀ ਪੋ ਇਹ ਵਰੇ ਦਿਨਾਂ ਦੇ ਦਿਨ ਜੀ, ਤੁਹਾਨੂੰ ਸਭ ਨੂੰ ਲੋਹੜੀ ਦੀਆਂ ਬਹੁਤ ਬਹੁਤ ਵਧਾਈਆਂ, ਸ਼ੁਭ ਕਾਮਨਾਵਾਂ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪ ਸਭ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਕਰਦੀ ਆ ਜੀ। ਹੈਰਾਨ ਨਾ ਹੋਵੋ, ਮੈਨੂੰ ਪਤਾ ਹੈ ਜੋ ਬੁੱਧਵਾਰ ਨਹੀਂ ਸ਼ੁੱਕਰਵਾਰ ਹੀ ਹੈ, ਤੇ ਸ਼ੁੱਕਰਵਾਰ ਦਾ ਪ੍ਰੋਗਰਾਮ ਜਿਹੜਾ ਲਹਿਰਾਂ ਹੁੰਦਾ ਉਹ ਬੌਬੀ ਤੁਹਾਡੇ ਲਈ ਲੈ ਕੇ ਆਉਂਦੀ ਹੈ। ਪਰ ਜੀ ਕੁਝ ਤੁਸੀਂ ਐਵੇਂ ਕਾਰਨ ਅੱਜ ਬੌਬੀ ਜਿਹੜੀ ਹੈ ਉਹ ਪ੍ਰੋਗਰਾਮ ਲਹਿਰਾਂ ਨਹੀਂ ਕਰ ਸਕੇਗੀ। ਸੋ ਮੇਰੀ ਖੁਸ਼ਕਿਸਮਤੀ ਕਹਿ ਲਓ ਭਈ, ਬੌਬੀ ਦੇ ਹਿੱਸੇ ਦੀਆਂ ਜਿਹੜੀਆਂ ਗੁੜ ਰੇੜੀਆਂ ਆ ਉਹ ਅੱਜ ਮੇਰੇ ਹਿੱਸੇ ਆ ਜਾਣੀਆਂ, ਤੇ ਨਾਲ ਹੀ ਤੁਹਾਡੇ ਸਾਰਿਆਂ ਦਾ ਪਿਆਰ ਵੀ। ਸੋ ਆਓ ਲੋਹੜੀ ਦੀਆਂ ਖੁਸ਼ੀਆਂ ਵੰਡੀਏ ਵੰਡਾਈਏ, ਤੇ ਇਸ ਲੋਹੜੀ ਦੇ ਦਿਨ ਇਸ ਆ ਦਲਿੱਦਰ ਜਾ ਦਲਿੱਦਰ ਦੀ ਜੜ ਚੁੱਲ੍ਹੇ ਪਾ ਕਹਿੰਦੇ ਹੋਏ ਅਸੀਂ ਆਪਣੀ ਜ਼ਿੰਦਗੀ ਦੇ ਦਲਿੱਦਰਾਂ ਨੂੰ ਲੋਹੜੀ ਦੀ ਬਲਦੀ ਅੱਗ ਦੇ ਵਿੱਚ ਸਾੜ ਦਈਏ। ਤੇ ਵੈਸੇ ਇਹ ਤਿਉਹਾਰ ਜਿੱਥੇ ਸਾਡੇ ਲਈ ਖੁਸ਼ੀਆਂ ਖੇੜੇ ਲੈ ਕੇ ਆਉਂਦੇ ਆ, ਉੱਥੇ ਨਾਲ ਹੀ ਨਾਲ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਜਿਹੜੀ ਸਿੱਖ ਆ ਉਹ ਵੀ ਸਾਡੇ ਲਈ ਛੱਡ ਜਾਂਦੇ ਆ। ਸੋ ਇਹਨਾਂ ਤਿਉਹਾਰਾਂ ਨੂੰ ਮਾਣਦੇ ਰਹੀਏ, ਤੇ ਇਹਨਾਂ ਚੋਂ ਮਿਲਣ ਵਾਲੀਆਂ ਜਿਹੜੀਆਂ ਸਿੱਖਿਆਵਾਂ ਆ ਉਹਨਾਂ ਨੂੰ ਅਸੀਂ ਗ੍ਰਹਿਣ ਕਰਦੇ ਰਹੀਏ ਜੀ। ਤੇ ਦੇਖੋ ਤੁਹਾਡਾ ਪਿਆਰ ਜਿਹੜਾ ਉਹ ਆਉਣਾ ਸ਼ੁਰੂ ਵੀ ਹੋ ਗਿਆ ਮੇਰੇ ਲਈ। ਹਰਮੀਤ ਸਿੰਘ ਚੰਨਾ ਹੁਣਾਂ ਨੇ, ਰਾਜ ਮਹਿੰਦਰ ਸਿੰਘ ਹੁਣਾਂ ਨੇ ਤੇ ਦਲਜੀਤ ਸਿੰਘ ਹੁਣਾਂ ਨੇ ਸਾਨੂੰ ਜੁਆਇਨ ਕਰ ਲਿਆ ਹੈ, ਤੇ ਨਾਲ ਹੀ ਆਪਣਾ ਪਿਆਰ ਵੀ ਸਾਨੂੰ ਭੇਜ ਦਿੱਤਾ ਹੈ। ਹਰਮੀਤ ਸਿੰਘ ਚੰਨਾ ਹੁਣਾਂ ਨੇ ਜੀ, ਲਓ ਜੀ ਮੇਰੀ ਲੋਹੜੀ ਬਣਾ ਦਿੱਤੀ ਹੈ। ਜਿਵੇਂ ਮੈਂ ਪਹਿਲਾਂ ਹੀ ਕਿਹਾ ਬੌਬੀ ਦੇ ਹਿੱਸੇ ਦੀਆਂ ਗੁੜ ਰਿਓੜੀਆਂ ਅੱਜ ਮੇਰੇ ਹਿੱਸੇ ਆਉਣੀਆਂ। ਸੋ ਚੰਨਾ ਸਾਹਿਬ ਨੇ ਸਾਨੂੰ ਗੁੜ ਰਿਓੜੀਆਂ ਭੇਜ ਦਿੱਤੀਆਂ ਹੈ, ਤੇ ਨਾਲ ਹੀ ਸਤਿ ਸ੍ਰੀ ਅਕਾਲ ਬੁਲਾਈ ਹੈ, ਗੁਡ ਮਾਰਨਿੰਗ ਕਹਿੰਦੇ ਹੋਏ ਕਿਹਾ ਹੈ ਕਿ ਪ੍ਰੋਗਰਾਮ ਜਿਹੜਾ ਉਹ ਬੱਬੂ ਧੀਰਾ ਨਿੱਕਾ ਪਰਮ ਹੁਣਾਂ ਨਾਲ ਤੇ ਏਐਸ ਫੌਜੀ ਹੁਣਾਂ ਨਾਲ ਕੋਬਰਾਮ ਤੋਂ ਸੁਣ ਰਹੇ ਆ। ਤੇ ਵਧਾਈਆਂ ਦਿੱਤੀਆਂ ਜੀ ਸਾਰੇ ਹਰਮਨ ਪਰਿਵਾਰ ਨੂੰ ਇਹਨਾਂ ਨੇ ਲੋਹੜੀ ਦੀਆਂ, ਤੇ ਸਾਡੇ ਵੱਲੋਂ ਵੀ ਤੁਹਾਨੂੰ ਢੇਰ ਸਾਰੀਆਂ ਸ਼ੁਭਕਾਮਨਾਵਾਂ ਤੇ ਹੈਪੀ ਲੋਹੜੀ ਜੀ। ਤੇ ਗੀਤ ਇਹਨਾਂ ਨੇ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ, ਗੁਰਦਾਸ ਮਾਨ ਤੇ ਸੁਖਜਿੰਦਰ ਸ਼ਿੰਦੇ ਦਾ ਕੋਲੈਬੋਰੇਸ਼ਨ, ਬਹੁਤ ਪਿਆਰਾ ਗੀਤ ਹੈ ਜੀ, ਜ਼ਰੂਰ ਪ੍ਰੋਗਰਾਮ ਦੇ ਵਿੱਚ ਲਗਾ ਦੇਵਾਂਗੇ। ਤੇ ਤੁਸੀਂ ਮਾਣਦੇ ਰਹੋ ਲੋਹੜੀ ਦੇ ਨਾਲ, ਸੁਣਦੇ ਰਹੋ ਹਰਮਨ ਰੇਡੀਓ। ਤੇ ਰਾਜ ਮਹਿੰਦਰ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਕਿਹਾ ਹੈ ਜੀ ਕਿ ਕੁੱਪ ਕੁੱਪੀਏ ਹੋ, ਮਾਣ ਦੁੱਪੀਏ ਹੋ, ਮਾਣ ਪੁਰਾਣਾ ਹੋ, ਧੋਬੀ ਕਾਣਾ ਹੋ, ਧੋਬੀ ਦੇ ਬੱਚੜੇ ਹੋ, ਬਿੱਲੀ ਮਰਗੀ ਚੂਹੇ ਨੱਚੜੇ। ਆਪ ਜੀ ਨੂੰ ਪਰਿਵਾਰ ਸਮੇਤ ਰਾਜ ਮਹਿੰਦਰ ਸਿੰਘ ਪੰਨੂ ਵੱਲੋਂ ਲੋਹੜੀ ਦੀਆਂ ਕੁੱਪ ਭਰ ਕੇ ਮੁਬਾਰਕਾਂ। ਹੁਣ ਦੱਸੋ ਵੀ ਕੁੱਪ ਕੀ ਹੁੰਦਾ ਹੈ? ਲਓ ਜੀ ਰਾਜ ਮਹਿੰਦਰ ਹੁਣਾਂ ਨੇ ਤੇ ਨਾਲ ਦੀ ਨਾਲ ਸਵਾਲ ਵੀ ਪੁੱਛ ਲਿਆ ਹੈ ਲੋਹੜੀ ਦੀਆਂ ਮੁਬਾਰਕਾਂ ਦੇ ਕੇ। ਕੁੱਪ ਕੀ ਹੁੰਦਾ ਜੀ? ਮੈਨੂੰ ਪਤਾ ਹੈ ਹੁਣ, ਬਾਕੀ ਵੀ ਜਿਹੜੇ ਸਰੋਤੇ ਆ ਹੁਣ ਮੈਨੂੰ ਪਤਾ ਨੀ ਇਹਨਾਂ ਨੇ ਮੇਰੇ ਤੋਂ ਪੁੱਛਿਆ ਜਾਂ ਸਰੋਤਿਆਂ ਤੋਂ ਪੁੱਛਿਆ, ਪਰ ਮੈਂ ਜ਼ਰੂਰ ਦੱਸਾਂਗੀ ਕਿ ਕੁੱਪ ਕੀ ਹੁੰਦਾ। ਤੇ ਜੇ ਸਾਡੇ ਸਰੋਤਿਆਂ ਨੂੰ ਵੀ ਪਤਾ ਹੈ ਤਾਂ ਉਹ ਵੀ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਅਸੀਂ ਰਾਜਵਿੰਦਰ ਸਿੰਘ ਹੁਣਾਂ ਤੇ ਜਿਹੜਾ ਇਹਨਾਂ ਨੇ ਸਵਾਲ ਪਾਇਆ ਉਹਦਾ ਜਵਾਬ ਦੇਣਾ ਇਹਨਾਂ ਨੂੰ। ਸੋ ਜੀ ਲੋਹੜੀ ਦੀਆਂ ਮੁਬਾਰਕਾਂ ਤੁਹਾਨੂੰ ਵੀ ਬਹੁਤ ਬਹੁਤ ਰਾਜਵਿੰਦਰ ਜੀ। ਤੇ ਸਨੀ ਸਿੰਘ ਹੁਣਾਂ ਨੇ ਵੀ ਜੀ ਹੈਪੀ ਲੋਹੜੀ ਕਹਿ ਦਿੱਤਾ ਹੈ ਤੇ ਮੂੰਗਫਲੀਆਂ ਗੁੜ ਰਿਓੜੀਆਂ ਗੱਚਕ ਤੇ ਤਿਲ ਵਾਲੇ ਜਿਹੜੇ ਲੱਡੂ ਹੁੰਦੇ ਆ ਉਹ ਵੀ ਭੇਜ ਦਿੱਤੇ ਆ ਉਹਨਾਂ ਨੇ ਤੇ ਹੈਪੀ ਲੋਹੜੀ ਕਹੀ ਆ ਜੀ ਉਹਨਾਂ ਨੇ ਤੇ ਕਹਿੰਦੇ ਬਹੁਤ ਬਹੁਤ ਮੁਬਾਰਕਾਂ ਰੱਬ ਸਭ ਨੂੰ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਜੀ। ਬਿਲਕੁਲ ਸਨੀ ਜੀ ਪਰਮਾਤਮਾ ਅੱਗੇ ਇਹੀ ਅਰਦਾਸ ਰਹਿੰਦੀ ਹੈ ਕਿ ਸਾਰੇ ਰਾਜੀ ਖੁਸ਼ੀ ਆਪਣੇ ਘਰ ਪਰਿਵਾਰ ਵਿੱਚ ਹੱਸਦੇ ਵਸਦੇ ਰਹਿਣ ਤੇ ਇਹੋ ਜਿਹੇ ਦਿਨ ਤਿਉਹਾਰ ਅਸੀਂ ਇਕੱਠੇ ਬੈਠ ਕੇ ਮਨਾਉਂਦੇ ਰਹੀਏ ਤੇ ਜਿਹੜੀਆਂ ਖੁਸ਼ੀਆਂ ਆ ਉਹ ਵੰਡਦੇ ਵਡਾਉਂਦੇ ਰਹੀਏ। ਤੇ ਬਿਲਕੁਲ ਜੀ ਨਾਲ ਮੂੰਗਫਲੀ ਰਿਓੜੀਆਂ ਤਾਂ ਬਣਦੀਆਂ ਹੀ ਆ ਫਿਰ। ਤੇ ਦਲਜੀਤ ਸਿੰਘ ਮਹਿਤਾ ਚੌਂਕ ਹੁਣਾਵਾਲਿਆਂ ਨੇ ਵੀ ਜੀ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਨਾਲ ਹੀ ਲੋਹੜੀ ਦੀਆਂ ਸ਼ੁਭਕਾਮਨਾਵਾਂ ਭੇਜੀਆਂ ਤੇ ਬੌਬੀ ਬਾਰੇ ਵੀ ਉਹਨਾਂ ਨੇ ਪੁੱਛਿਆ ਤੇ ਬੌਬੀ ਦਾ ਜੀ ਮੈਂ ਜਿਵੇਂ ਪਹਿਲੇ ਦੱਸਿਆ ਕਿ ਕੁਝ ਰੁਝੇਵਿਆਂ ਕਰਕੇ ਅੱਜ ਉਹ ਜਿਹੜਾ ਪ੍ਰੋਗਰਾਮ ਚ ਨਹੀਂ ਸ਼ਾਮਿਲ ਹੋ ਸਕੀ। ਸੋ ਮੇਰੀ ਇਕਦਮ ਵਾਇਲਡ ਕਾਰਡ ਐਂਟਰੀ ਕਹਿ ਲੋ ਕਿ ਹੋਈ ਹੈ ਪਰ ਜਿਵੇਂ ਮੈਂ ਪਹਿਲਾਂ ਦੱਸਿਆ ਭਾਈ ਗੁੜ ਰੇੜੀਆਂ ਤੇ ਮੈਂ ਖਾ ਲੈਣੀਆਂ ਸਾਰੀਆਂ ਮੈਂ ਨੀ ਬੌਬੀ ਨਾਲ ਸ਼ੇਅਰ ਕਰਨੀਆਂ। ਸੋ ਜੀ ਹੈਪੀ ਲੋਹੜੀ ਗਈ ਇਹਨਾਂ ਨੇ ਵੀ ਮੂੰਗਫਲੀ ਦੀ ਖੁਸ਼ਬੂ ਗੁੜ ਦੀ ਮਿਠਾਸ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਦਿਲ ਦੀ ਖੁਸ਼ੀ ਤੇ ਆਪਣਿਆਂ ਦਾ ਪਿਆਰ ਮੁਬਾਰਕ ਹੋਵੇ ਤੁਹਾਨੂੰ ਲੋਹੜੀ ਦਾ ਤਿਉਹਾਰ। ਬਹੁਤ ਬਹੁਤ ਸ਼ੁਕਰੀਆ ਦਲਜੀਤ ਜੀ ਇਸ ਪਿਆਰੀ ਜਿਹੀ ਮਿਠਾਸ ਦੇ ਲਈ ਇਹ ਜਿਹੜਾ ਤੁਸੀਂ ਮੈਸੇਜ ਤੇ ਸਾਨੂੰ ਸ਼ੁਭਕਾਮਨਾਵਾਂ ਭੇਜੀਆਂ ਸਾਡੇ ਵੱਲੋਂ ਵੀ ਆਪ ਸਭ ਦੇ ਪਰਿਵਾਰ ਨੂੰ ਹੈਪੀ ਲੋਹੜੀ ਜੀ। ਨਾਲ ਇਹਨਾਂ ਨੇ ਲਿਖਿਆ ਜੀ ਗੱਲ ਤਾਂ ਗਮ ਵੰਡਾਉਣ ਦੀ ਆ ਮਿੱਤਰੋ ਖੁਸ਼ੀਆਂ ਚ ਤਾਂ ਖੁਸਰੇ ਵੀ ਨੱਚਣ ਆ ਜਾਂਦੇ ਆ। ਵਾਹ ਜੀ ਵਾਹ ਬਿਲਕੁਲ ਜੀ ਬਿਲਕੁਲ। ਸੋ ਅਸਲੀ ਜਿਹੜੇ ਦੋਸਤ ਹੁੰਦੇ ਆ ਉਹਨਾਂ ਦਾ ਪਤਾ ਵੈਸੇ ਗਮ ਵੇਲੇ ਲੱਗਦਾ ਹੈ, ਖੁਸ਼ੀ ਵਿੱਚ ਤਾਂ ਸਾਰੇ ਹੀ ਆ ਜਾਂਦੇ ਹੁੰਦੇ ਆ। ਸੋ ਤੁਹਾਡੇ ਦੁੱਖ ਦੇ ਵੇਲੇ ਕੌਣ ਕੌਣ ਤੁਹਾਡੇ ਦਰਦ ਵੰਡਾਉਣ ਆਉਂਦਾ, ਅਸਲੀ ਮਿੱਤਰ ਉਹੀ ਹੁੰਦਾ। ਸੋ ਉਮੀਦ ਕਰਦੇ ਆ ਤੇ ਦੁਆ ਕਰਦੇ ਆ ਕਿ ਤੁਹਾਡੀ ਜ਼ਿੰਦਗੀ ਵਿੱਚ ਇਹੋ ਜਿਹੇ ਸੱਚੇ ਸੁੱਚੇ ਜਿਹੜੇ ਦੋਸਤ ਹੈ ਉਹ ਆਉਣ, ਜਿਹੜੇ ਹਰ ਵੇਲੇ ਤੁਹਾਡਾ ਹੱਥ ਫੜੀ ਰੱਖਣ ਸੁੱਖਾਂ ਦੇ ਵਿੱਚ ਵੀ ਤੇ ਦੁੱਖਾਂ ਦੇ ਵਿੱਚ ਵੀ ਜੀ। ਤੇ ਹਰਮੀਤ ਸਿੰਘ ਚੰਨਾ ਹੁਣਾਂ ਨੇ ਜੀ ਮੇਰਾ ਵੈਲਕਮ ਕਰ ਦਿੱਤਾ ਪ੍ਰੋਗਰਾਮ ਦੇ ਵਿੱਚ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਤੇ ਨਾਲ ਹੀ ਇਹਨਾਂ ਨੇ ਇੱਕ ਮੈਸੇਜ ਵੀ ਭੇਜਿਆ ਜੀ, ਲਿਖਿਆ ਹੈ ਕੰਬਲੀ ਸੜੀ ਫਕੀਰ ਦੀ ਹੱਸਿਆ ਤਾੜੀ ਮਾਰ ਆਖੇ ਇਹ ਵੀ ਲੈ ਗਿਆ ਮੋਢਿਆਂ ਉੱਤੋਂ ਭਾਰ। ਵਾਹ ਜੀ ਵਾਹ, ਫਕੀਰਾਂ ਦੀ ਤੇ ਗੱਲ ਹੀ ਹੋਰ ਹੁੰਦੀ ਹੈ, ਬੜਾ ਸੂਫੀਆਨਾ ਜਿਹਾ ਤੁਸੀਂ ਜਿਹੜਾ ਵਿਚਾਰ ਭੇਜਿਆ ਹੈ ਚੰਨਾ ਸਾਹਿਬ। ਸੋ ਪ੍ਰੋਗਰਾਮ ਦੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ ਤੇ ਆਪਣੇ ਵਿਚਾਰ ਜਿਹੜੇ ਸਾਡੇ ਨਾਲ ਸਾਂਝੇ ਕਰਦੇ ਰਹਿਣਾ। ਤੇ ਧਨੀ ਸਾਹਿਬ ਹੁਣਾਂ ਨੇ ਵੀ ਜੀ ਮੈਨੂੰ ਤਿਲ ਵਾਲੇ ਲੱਡੂ ਭੇਜ ਦਿੱਤੇ ਆ ਤੇ ਨਾਲ ਹੈਪੀ ਲੋਹੜੀ ਕਹਿ ਦਿੱਤੀ ਆ, ਤਿਲ ਵਾਲੇ ਲੱਡੂ ਉਹਨਾਂ ਨੇ ਛਾਬਾ ਭਰ ਕੇ ਭੇਜੇ ਆ ਮੈਨੂੰ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਮੇਰੀ ਜਿਹੜੀ ਅੱਜ ਦੀ ਸਵੇਰ ਆ ਉਹਨੂੰ ਇੰਨੀ ਮਿੱਠੀ ਬਣਾਉਣ ਦੇ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਪ੍ਰੋਗਰਾਮ ਤੁਸੀਂ ਇੰਜੋਏ ਕਰਦੇ ਰਹਿਣਾ ਇਸੇ ਤਰ੍ਹਾਂ, ਕਿਉਂਕਿ ਅਸੀਂ ਬੜੀ ਜਲਦੀ ਸਾਡੇ ਨਾਲ ਮਿੰਟੂ ਬਰਾੜ ਹੋਣਾ ਨੇ ਸ਼ਾਮਿਲ ਹੋਣਾ ਹੈ ਤੇ ਖਬਰਾਂ ਦੇ ਉੱਤੇ ਵੀ ਅਸੀਂ ਝਾਤ ਮਾਰਨੀ ਹੈ ਜੀ। ਤੇ ਹਾਂਜੀ, ਤੇ ਲਓ ਜੀ ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਨੇ ਦੱਸ ਦਿੱਤਾ ਕੁੱਪ ਕੀ ਹੁੰਦਾ, ਲਿਖਿਆ ਤੂੜੀ, ਤੂੜੀ ਦਾ ਦੇਸੀ ਸਟੋਰ। ਵਾਹ ਜੀ ਵਾਹ, ਬੜੀ ਵਧੀਆ ਤਰੀਕੇ ਨਾਲ ਤੁਸੀਂ ਐਕਸਪਲੇਨ ਕੀਤਾ ਹੈ ਤੂੜੀ ਦਾ ਦੇਸੀ ਸਟੋਰ। ਸੋ ਕੁੱਪ ਦੀ ਜਿਹੜੀ ਰਾਜਵਿੰਦਰ ਸਿੰਘ ਉਹਨਾਂ ਨੇ ਪੁੱਛਿਆ ਸੀ ਉਹਦਾ ਆਂਸਰ ਉਹਨਾਂ ਨੂੰ ਮਿਲ ਗਿਆ ਹੋਣਾ। ਬਿਲਕੁਲ ਜੀ, ਕੁੱਪ ਹੁੰਦਾ ਜਿਹਦੇ ਵਿੱਚ ਤੂੜੀ ਬੰਨੀ ਜਾਂਦੀ ਹੈ। ਸੋ ਉਹਨਾਂ ਕੁੱਪਾਂ ਦੇ ਪਿੱਛੇ ਖੇਡੇ ਵੀ ਹੋਏ ਆ, ਉਹ ਕੁੱਪਾਂ ਨੂੰ ਕਿਵੇਂ ਭੁੱਲ ਸਕਦੇ ਆ ਜੀ, ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਨੇ। ਸੋ ਜੀ ਪ੍ਰੋਗਰਾਮ ਦੇ ਵਿੱਚ ਮੈਨੂੰ ਬਹੁਤ ਸਾਰੀਆਂ ਮਿਠਿਆਈਆਂ ਵੀ ਆ ਗਈਆਂ ਤੇ ਤੁਹਾਡੇ ਵਿਚਾਰ ਵੀ ਆ ਗਏ ਆ, ਤੁਹਾਡੀ ਸ਼ੁਭ ਸਵੇਰ ਵੀ ਆ ਪਹੁੰਚ ਗਈ ਹੈ। ਤੇ ਪਰ ਮੇਰਾ ਇੱਕ ਵਾਰੀ ਪਤਾ ਦੱਸਣਾ ਫੇਰ ਬਣਦਾ ਹੈ, ਉਹ ਲਿਸਨਰਸ ਜਿਹੜੇ ਅੱਜ ਸਾਨੂੰ ਪਹਿਲੀ ਵਾਰੀ ਜੁਆਇਨ ਕੀਤਾ ਜਿਨ੍ਹਾਂ ਨੂੰ ਪਤਾ ਨਹੀਂ ਪਤਾ ਕਿ ਕਿੱਥੇ ਉਹਨਾਂ ਨੇ ਸੁੱਖ ਸੁਨੇਹੇ ਜਾਂ ਲੋਹੜੀ ਦੀਆਂ ਵਧਾਈਆਂ ਭੇਜਣੀਆਂ, ਤੇ ਮੈਂ ਉਹਨਾਂ ਨੂੰ ਇੱਕ ਵਾਰੀ ਦੱਸ ਦਿੰਦੀ ਹਾਂ ਜੀ। ਈਮੇਲ ਦੇ ਜ਼ਰੀਏ ਤੁਸੀਂ ਸਾਨੂੰ ਆਪਣੇ ਜਿਹੜੇ ਮੈਸੇਜ ਆ ਉਹ ਭੇਜ ਸਕਦੇ ਹੋ। ਈਮੇਲ ਦਾ ਪਤਾ ਹੈ ਜੀ request@harmanradio.com ਤੇ ਟੈਲੀਗ੍ਰਾਮ ਰਾਹੀਂ ਵੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਜੀ, ਤੇ ਟੈਲੀਗ੍ਰਾਮ ਦੇ ਵਿੱਚ @harmanradio ਤੇ ਜਾ ਕੇ ਤੁਸੀਂ ਸਾਨੂੰ ਆਪਣੇ ਕੋਈ ਵੀ ਜਿਹੜਾ ਵਿਚਾਰ ਹੈ, ਕੋਈ ਮੈਸੇਜਿਸ, ਫੋਟੋ ਮੈਸੇਜਿਸ ਜਾਂ ਵੋਇਸ ਮੈਸੇਜਿਸ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਅੱਗੇ ਜੀ ਈਮੇਲ ਦੇ ਜ਼ਰੀਏ ਵੀ ਸਾਡੇ ਨਾਲ ਦਵਿੰਦਰ ਸਿੰਘ ਜੁੜੇ ਆ, ਉਹਨਾਂ ਨੇ ਫਤਿਹ ਬੁਲਾਈ ਹੈ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਨਾਲ ਹੀ ਉਹਨਾਂ ਨੇ ਕਿਹਾ ਜੀ ਭੈਣ ਮੇਰੀ ਤੇ ਹੈਪੀ ਲੋਹੜੀ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ, ਬਹੁਤ ਬਹੁਤ ਸ਼ੁਕਰੀਆ ਜੀ। ਤੁਹਾਡੇ ਭਰਾਵਾਂ ਦਾ ਜਿਹੜਾ ਪਿਆਰ ਹੁੰਦਾ ਜ਼ਿੰਦਗੀ ਨੂੰ ਹੋਰ ਖੁਸ਼ਨੁਮਾ ਬਣਾ ਦਿੰਦਾ, ਸਾਡੇ ਤਿਉਹਾਰਾਂ ਨੂੰ ਹੋਰ ਵਧੀਆ ਬਣਾ ਦਿੰਦਾ। ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ। ਤੇ ਅਸੀਂ ਜੀ ਹੁਣ ਮੈਨੂੰ ਲੱਗਦਾ ਵੇਲਾ ਹੋ ਗਿਆ ਹੈ ਇੱਕ ਗੀਤ ਦਾ, ਕਿਉਂ ਨਾ ਇੱਕ ਗੀਤ ਸੁਣ ਲਈਏ ਲੋਹੜੀ ਦੇ ਨਾਲ, ਹੈ ਨਾ, ਮੇਲ ਖਾਂਦਾ ਤੇ ਅਸੀਂ ਆਪਣੇ ਇਸ ਤਿਉਹਾਰ ਨੂੰ ਥੋੜਾ ਜਿਹਾ ਹੋਰ ਰੰਗੀਨ ਬਣਾਉਂਦੇ ਹਾਂ ਇਸ ਗੀਤ ਦੇ ਨਾਲ। ਸੁਣਦੇ ਹਾਂ ਜੀ ਇਹ ਗੀਤ।
ਆਉਂਦੀਆਂ ਨੇ ਲੋਹੜੀਆਂ ਮਨਾਉਂਦੀਆਂ ਨੇ ਜੋੜੀਆਂ, ਭੈਣਾਂ ਪਈਆਂ ਗਾਉਂਦੀਆਂ ਭਰਾਵਾਂ ਦੀਆਂ ਘੋੜੀਆਂ, ਜੋੜੀਆਂ ਦੇ ਸ਼ਗਨ ਮਨਾ।
ਜਦੋਂ ਇਹ ਆਉਂਦੀ ਏ ਲੋਹੜੀ ਬੜਾ ਜੀ ਲਾਉਂਦੀ ਏ ਲੋਹੜੀ, ਜਦੋਂ ਇਹ ਆਉਂਦੀ ਏ ਲੋਹੜੀ ਬੜਾ ਜੀ ਲਾਉਂਦੀ ਏ ਲੋਹੜੀ, ਜਦੋਂ ਇਹ ਆਉਂਦੀ ਏ ਲੋਹੜੀ ਬੜਾ ਜੀ ਲਾਉਂਦੀ ਏ ਲੋਹੜੀ, ਭੈਣ ਭਰਾਵਾਂ ਦੀ ਲੋਹੜੀ, ਦਿਲਾਂ ਦੇ ਚਾਵਾਂ ਦੀ ਲੋਹੜੀ, ਭੈਣ ਭਰਾਵਾਂ ਦੀ ਲੋਹੜੀ, ਦਿਲਾਂ ਦੇ ਚਾਵਾਂ ਦੀ ਲੋਹੜੀ, ਜਦੋਂ ਇਹ ਆਉਂਦੀ ਏ ਲੋਹੜੀ ਬੜਾ ਜੀ ਲਾਉਂਦੀ ਏ ਲੋਹੜੀ, ਜਦੋਂ ਇਹ ਆਉਂਦੀ ਏ ਲੋਹੜੀ ਤੇ ਖੁਸ਼ੀਆਂ ਲਿਆਉਂਦੀ ਏ ਲੋਹੜੀ,
ਖੁਸ਼ੀਆਂ ਦੇ ਰਾਤੇ ਆਈ ਚਾਵਾਂ ਦੇ ਬਰਾਤੇ ਆਈ,
ਲਾਡ ਮਲਾਰਾਂ ਦੀ ਲੋਹੜੀ ਮੁਹੱਬਤਾਂ ਪਿਆਰਾਂ ਦੀ ਲੋਹੜੀ, ਲਾਡ ਮਲਾਰਾਂ ਦੀ ਲੋਹੜੀ ਮੁਹੱਬਤਾਂ ਪਿਆਰਾਂ ਦੀ ਲੋਹੜੀ, ਇਹ ਲੋਹੜੀ ਸੇਕਣ ਦੇ ਸਾਨੂੰ ਨਜ਼ਰ ਪਰ ਵੇਖਣ ਦੇ ਸਾਨੂੰ, ਇਹ ਲੋਹੜੀ ਸੇਕਣ ਦੇ ਸਾਨੂੰ ਨਜ਼ਰ ਪਰ ਵੇਖਣ ਦੇ ਸਾਨੂੰ,
ਸਿਆਂ ਦਾ ਸਰਮਾਇਆ ਆਇਆ
ਥੋੜੀਆਂ ਜੋੜੀ ਦਿੱਤੀ ਰੱਬ ਨੇ ਬਣਾ,
ਜਦੋਂ ਇਹ ਆਉਂਦੀ ਏ ਲੋਹੜੀ ਬੜਾ ਜੀ ਲਾਉਂਦੀ ਏ ਲੋਹੜੀ, ਜਦੋਂ ਇਹ ਆਉਂਦੀ ਏ ਲੋਹੜੀ ਤੇ ਖੁਸ਼ੀਆਂ ਲਿਆਉਂਦੀ ਏ ਲੋਹੜੀ,
ਰੱਬ ਦੇ ਸਬਬ ਨਾਲ ਹੋਇਆ ਸਾਡਾ ਮੇਲੇ,
ਲਿਖਦੀਆਂ ਲਿਖੀਆਂ ਮੁਕਦਰਾਂ ਦਾ ਮੇਲੇ, ਲਿਖਦੀਆਂ ਲਿਖੀਆਂ ਮੁਕਦਰਾਂ ਦਾ ਮੇਲੇ,
ਆਓ ਅੱਜ ਦਿਲਾਂ ਦੀਆਂ ਦੂਰੀਆਂ ਮਿਟਾ ਲਈਏ, ਆਓ ਅੱਜ ਦਿਲਾਂ ਦੀਆਂ ਦੂਰੀਆਂ ਮਿਟਾ ਲਈਏ, ਲੋਹੜੀ ਵਾਲੀ ਰਾਤ ਅੱਜ ਖੁਸ਼ੀਆਂ ਮਨਾ ਲਈਏ, ਲੋਹੜੀ ਵਾਲੀ ਰਾਤ ਅੱਜ ਖੁਸ਼ੀਆਂ ਮਨਾ ਲਈਏ, ਗਲੀਏ ਗੁਲਾਬ ਦੀ ਏ ਕੁੜੀਏ ਪੰਜਾਬ ਦੀ ਏ, ਗਲੀਏ ਗੁਲਾਬ ਦੀ ਏ ਕੁੜੀਏ ਪੰਜਾਬ ਦੀ ਏ, ਅੱਜ ਸਾਨੂੰ ਨੱਚ ਕੇ ਵਿਖਾ,
ਜਦੋਂ ਇਹ ਆਉਂਦੀ ਹੈ ਲੋਹੜੀ ਬੜਾ ਜੀ ਲਾਉਂਦੀ ਹੈ ਲੋਹੜੀ ਜਦੋਂ ਇਹ ਆਉਂਦੀ ਹੈ ਲੋਹੜੀ ਖੁਸ਼ੀਆਂ ਲਿਆਉਂਦੀ ਹੈ ਲੋਹੜੀ ਸੋਚੀਏ ਲੋਹੜੀ ਜਿਹੜੀ ਹੈ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲੈ ਕੇ ਆਵੇ ਇੱਕ ਵਾਰੀ ਫੇਰ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਲੋਹੜੀ ਦੀਆਂ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਸ਼ੁਭਕਾਮਨਾਵਾਂ ਤੇ ਬਹੁਤ ਬਹੁਤ ਵਧਾਈਆਂ ਜੀ ਤੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਅੱਗੇ ਪ੍ਰੋਗਰਾਮ ਚ ਨੂੰ ਜਾਰੀ ਰੱਖਣ ਦੇ ਲਈ ਸਾਡੇ ਨਾਲ ਬਰਾੜ ਸਾਹਿਬ ਜੁੜ ਗਏ ਸੋ ਸਭ ਤੋਂ ਪਹਿਲਾਂ ਮੈਂ ਬਰਾੜ ਸਾਹਿਬ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੀ ਹਾਂ ਹਾਂਜੀ ਬਰਾੜ ਸਾਹਿਬ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਤੇ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜੀ 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 ਹੋ ਰਿਹਾ ਜੀ ਦੇਖੋ ਜੀ ਦਿਲ ਹੋਣਾ ਚਾਹੀਦਾ ਬਰਾੜ ਸਾਹਿਬ ਅਸੀਂ ਕੋਈ ਵੀ ਮੌਸਮ ਹੋਵੇ ਇੱਥੇ ਜਿਹੜੇ ਤਿਉਹਾਰ ਆ ਅਸੀਂ ਪੂਰੇ ਦਿਲ ਨਾਲ ਮਨਾਈ ਦੇ ਤੇ ਫਿਰ ਦਿਲਾਂ ਨੂੰ ਰਾਹ ਹੁੰਦੀ ਹੈ ਕਹਿੰਦੇ ਦਿਲਾਂ ਦੀ ਤੇ ਰੱਬ ਵੀ ਉਹ ਦੇਖ ਲਓ ਉਹ ਸ਼ਗਨ ਜਿਹੜੇ ਆ ਉਹ ਪੂਰੇ ਕਰ ਦਿੰਦਾ ਸੋ ਬਿਲਕੁਲ ਜੀ ਮੌਸਮ ਬੜਾ ਸੁਹਾਵਣਾ ਹੋਇਆ ਪਿਆ ਐਡੀਲੇਡ ਦੇ ਵਿੱਚ ਕੱਲ ਗਰਮੀ ਸੀ ਤੇ ਅੱਜ ਬੱਦਲ ਛਾਏ ਹੋਏ ਆ ਤੇ ਹਲਕੀ ਹਲਕੀ ਭੂਰ ਵੀ ਪੈ ਰਹੀ ਹੈ ਸੋ ਬਰਾੜ ਸਾਹਿਬ ਸਾਡੇ ਨਾਲ ਸਰੋਤਿਆਂ ਨੇ ਅੱਜ ਬੜੀ ਸਾਂਝ ਪਾਈ ਹੈ ਲੋਹੜੀ ਦੀਆਂ ਬੜੀਆਂ ਮੁਬਾਰਕਾਂ ਆਈਆਂ ਤੇ ਜਿਹੜੀਆਂ ਹੁਣ ਗੁੜ ਰਿਓੜੀ ਮੂੰਗਫਲੀਆਂ ਆ ਰਹੀਆਂ ਏ ਅਸੀਂ ਸਾਡੇ ਦੋਨਾਂ ਦੇ ਹਿੱਸੇ ਆਈਆਂ ਮੈਂ ਪਹਿਲਾਂ ਹੀ ਕਿਹਾ ਸੀ ਅੱਜ ਬੋਬੀ ਦੇ ਨਸੀਬ ਚ ਨਹੀਂ ਸੀ ਇਹ ਤੇ ਮੈਂ ਹੀ ਬੈਠ ਕੇ ਖਾਣੀਆਂ ਸੀ ਤੁਹਾਡੇ ਨਾਲ ਤੇ ਸਾਡੇ ਨਾਲ
ਦਾਣੇ ਤੇ ਮੋਹਰ ਲੱਗੀ ਹੁੰਦੀ ਆ ਦਾਣੇ ਦਾਣੇ ਤੇ ਮੋਹਰ ਲੱਗੀ ਹੁੰਦੀ ਆ ਜੀ ਸੋ ਅੱਜ ਸਾਡੀ ਮੋਹਰ ਲੱਗੀ ਸੀ ਇਸ ਖਾਣੇ ਦੇ ਉੱਤੇ ਤੇ ਮੈਂ ਵੀ ਕੱਲ ਰਾਤ ਦਾ ਦੇਖਿਆ ਟਰੱਕਾਂ ਦੇ ਟਰੱਕ ਮੂੰਗਫਲੀਆਂ ਆ ਰਹੀਆਂ ਜੀ ਮੇਰੇ ਕੋਲੇ ਭਰ ਕੇ ਤੇ ਬੜਾ ਇੱਕ ਦੋ ਚਾਰ ਸਾਲਾਂ ਦਾ ਮੈਸੇਜ ਬੜਾ ਪਾਪੂਲਰ ਹੋ ਰਿਹਾ ਟਰੱਕ ਭਰਿਆ ਮੂੰਗਫਲੀ ਰਿਓੜੀਆਂ ਦਾ ਭੇਜ ਦਿੰਦੇ ਆ ਤੇ ਨਾਲ ਥੱਲੇ ਵੀ ਲਿਖ ਦਿੰਦੇ ਆ ਵੀ ਬੇਨਤੀ ਹੈ ਜੀ ਸਾਡਾ ਟਰੱਕ ਛੇਤੀ ਤੋਂ ਛੇਤੀ ਲਾ ਕੇ ਮੂੰਗਫਲੀਆਂ ਵਾਪਸ ਕਰ ਦਿਓ ਕਿਉਂਕਿ ਗੱਲਾਂ ਵੀ ਭੇਜਣੀਆਂ ਸੋ ਬੜਾ ਪਿਆਰ ਦੇ ਰਹੇ
ਡਾਕਟਰ ਸਾਹਿਬ ਮੈਨੂੰ ਉਧਰੋਂ ਆ ਰਿਹਾ ਕਿ ਤੁਹਾਡੀ ਜਿਹੜੀ ਆਵਾਜ਼ ਹੈ ਉਹ ਨਹੀਂ ਪਹੁੰਚ ਰਹੀ ਸਰੋਤਿਆਂ ਤੱਕ ਮੇਰਾ ਸਰੋਤਿਆਂ ਨੇ ਠੀਕ ਹੈ ਜੀ ਸੋ ਦਲਜੀਤ ਸਿੰਘ ਤੇ ਬੱਬੂ ਹੋਣਾ ਨੇ ਸਾਡਾ ਧਿਆਨ ਦਵਾਇਆ ਸੀਗਾ ਕਿ ਆਵਾਜ਼ ਨਹੀਂ ਆ ਰਹੀ ਉਹਦੇ ਲਈ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਸੋ ਮੈਨੂੰ ਲੱਗਦਾ ਕਿ ਹੁਣ ਠੀਕ ਹੋ ਗਿਆ ਸਾਰਾ ਕੁਝ ਬਰਾੜ ਸਾਹਿਬ ਦੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਵੇਗੀ
ਤੇ ਸੁਖਪ੍ਰੀਤ ਆਪਾਂ ਦੂਰੀ ਵਾਰ ਗੱਲ ਕਰ ਦਿੰਦੇ ਹਾਂ ਜਿਹੜੇ ਸੱਜਣ ਮਿੱਤਰ ਗੱਲ ਮਿਸ ਕਰ ਗਿਆ ਨਾ ਉਹਨਾਂ ਲਈ ਇਹ ਹੈ ਜੀ ਵੀ ਮੀਂਹ ਪਈ ਜਾਂਦਾ ਅੱਜ ਐਡਲੇਡ ਦੇ ਵਿੱਚ ਬਹੁਤ ਵਧੀਆ ਤੇ ਮੀਂਹ ਦੇ ਵਿੱਚ ਜਿਹੜਾ ਯਾਦ ਆ ਜਿਹੜੀ ਉਹ ਮਾਘੀ ਦੇ ਮੇਲੇ ਦੀ ਆ ਰਹੀ ਆ ਮਾਘੀ ਦਾ ਮੇਲੇ ਦੇ ਬਾਰੇ ਚ ਦੱਸ ਦਈਏ ਵੀ ਲੋਹੜੀ ਦੇ ਨਾਲ ਮਾਘੀ ਦੇ ਮੇਲੇ ਦਾ ਕਾਫੀ ਸੰਬੰਧ ਆ ਤੇ ਜਦ ਕੋਈ ਵੀ ਇਹੋ ਜਿਹੀ ਮਾਘੀ ਨਹੀਂ ਹੁੰਦੀ ਜਦੋਂ ਮੀਂਹ ਨਾ ਪਵੇ ਉੱਥੇ ਮੁਕਤਸਰ ਦੇ ਵਿੱਚ ਮੀਂਹ ਲਾਜ਼ਮੀ ਪੈਂਦਾ ਮਾਘੀ ਤੇ ਜਾਣ ਵਾਲੇ ਉਹੋ ਜਿਹੀ ਤਿਆਰੀ ਕਰਕੇ ਜਾਂਦੇ ਆ ਵੀ ਉੱਥੇ ਮੀਂਹ ਪਊਗਾ ਤੇ ਇਹ ਸਾਡੇ ਜਿਹੜੇ ਮੁਕਤਸਰੀਏ ਯਾਰ ਜਿੰਨੇ ਵੀ ਰੇਡੀਓ ਸੁਣਦੇ ਆ ਬਹੁਤ ਸਾਰੇ ਸੱਜਣ ਮਿੱਤਰ ਮੁਕਤਸਰ ਤੋਂ ਜੁੜਦੇ ਆ ਰੇਡੀਓ ਨਾਲ ਉਹਨਾਂ ਸਾਰਿਆਂ ਨੂੰ ਇਸ ਚੀਜ਼ ਦੀ ਸਾਡੀ ਪੁਸ਼ਟੀ ਵੀ ਕਰਨਗੇ ਹਾਮੀ ਵੀ ਭਰਨਗੇ ਵੀ ਵਾਕਈ ਜਿਹੜਾ ਮਾਘੀ ਤੇ ਮੀਂਹ ਦਾ ਕਾਫੀ ਮੇਲ ਆ ਤੇ ਸੋ ਲੋਹੜੀ ਖੈਰ ਇੰਨੀ ਬਰਸਾਤ ਚ ਤਾਂ ਨਹੀਂ ਪੈ ਸਕਦੀ ਪਰ ਕੋਈ ਗੱਲ ਨੀ ਜੀ ਅੱਜ ਸਾਡੇ ਕਰਮਾਂ ਚ ਜਿਵੇਂ ਸੁਖਪ੍ਰੀਤ ਹੋਰਾਂ ਨੇ ਕਿਹਾ ਵੀ ਲੋਹੜੀ ਆਈ ਹੈ ਬੋਬੀ ਦੇ ਕਰਮਾਂ ਚ ਨਹੀਂ ਸੀ ਖਾਣੀ ਤੇ ਅਸੀਂ ਖਾਵਾਂਗੇ ਅੱਜ ਤੇ ਸਾਨੂੰ ਬਹੁਤ ਸਾਰੇ ਮੈਸੇਜ ਆ ਰਹੇ ਆ ਸੱਜਣਾ ਮਿੱਤਰਾਂ ਦੇ, ਕਹਿੰਦੇ ਟਰੱਕਾਂ ਦੇ ਟਰੱਕ ਭਰ ਕੇ ਲੋਹੜੀ ਭੇਜ ਰਹੇ ਆ, ਤੇ ਨਾਲ ਥੱਲੇ ਲਾਈਨ ਲਿਖ ਦਿੰਦੇ ਵੀ ਬੇਨਤੀ ਹੈ ਟਰੱਕ ਵਾਪਸ ਕਰ ਦਿਓ ਛੇਤੀ ਛੇਤੀ ਕਿਉਂਕਿ ਅਸੀਂ ਹੋਰ ਨੂੰ ਵੀ ਲੋਹੜੀ ਭੇਜਣੀ ਆ। ਸੋ ਥੋੜਾ ਜਿਹਾ ਅਜੀਬ ਲੱਗਦਾ ਗਰਮੀ ਚ ਲੋਹੜੀ ਮਨਾਉਣਾ ਇੱਥੇ ਆਸਟ੍ਰੇਲੀਆ ਦੇ ਵਿੱਚ, ਪਰ ਮੀਂਹ ਪੈਣ ਕਾਰਨ ਥੋੜਾ ਜਿਹਾ ਕਿਤੇ ਨਾ ਕਿਤੇ ਐਤਕੀ ਸਾਡੇ ਰੱਬ ਨੇ ਮਾਹੌਲ ਉਹ ਜਿਹਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।
ਬਿਲਕੁਲ ਬਰਾੜ ਸਾਹਿਬ, ਮੌਸਮ ਬੜਾ ਹੀ ਸੁਹਾਵਣਾ ਹੋ ਗਿਆ ਐਡੀ ਰੇਟ ਦਾ, ਤੇ ਲੋਹੜੀ ਮਨਾਉਣ ਦਾ ਜਿਹੜਾ ਮਜ਼ਾ ਮੈਨੂੰ ਲੱਗਦਾ ਅੱਜ ਅਸੀਂ ਪੂਰਾ ਕਰਾਂਗੇ, ਅਸੀਂ ਇੰਜੋਏ ਕਰਾਂਗੇ। ਔਰ ਜਿੱਥੇ ਕਿਤੇ ਵੀ ਸਾਡੇ ਸਰੋਤੇ ਸੁਣ ਰਹੇ ਆ, ਜਿੱਥੇ ਕਿਤੇ ਵੀ ਬੈਠੇ ਹੋਏ ਆ, ਉਹ ਬੜੇ ਦਿਲ ਨਾਲ ਰੂਹ ਨਾਲ ਲੋਹੜੀ ਮਨਾਓ ਜੀ, ਕਿਉਂਕਿ ਇਹ ਤਿਉਹਾਰ ਜਿਹੜੀ ਸਾਡੀ ਸਭਿਅਤਾ ਸਾਡੇ ਸੰਸਕਾਰਾਂ ਦਾ ਹਿੱਸਾ ਹੈ, ਸੋ ਇਹਨਾਂ ਨੂੰ ਨੀ ਵਿਸਰਨਾ ਚਾਹੀਦਾ, ਜ਼ਰੂਰ ਥੋੜੀ ਬਹੁਤੀ ਸਾਂਝ ਜਿਹੜੀ ਇਹਨਾਂ ਨਾਲ ਪਾਈ ਰੱਖਣੀ ਚਾਹੀਦੀ ਹੈ। ਬਰਾੜ ਸਾਹਿਬ, ਮੈਂ ਜਲਦੀ ਜਲਦੀ ਮੈਸੇਜਸ ਲੈ ਲਾ ਪਹਿਲਾਂ, ਜਿਹੜੀਆਂ ਲੋਹੜੀ ਦੀਆਂ ਮੁਬਾਰਕਾਂ ਆਈਆਂ ਹੋਈਆਂ ਨੇ।
ਬਿਲਕੁਲ ਜੀ ਬਿਲਕੁਲ
ਜੀ। ਰੁਪਿੰਦਰ ਸਿੰਘ ਗਿੱਲ ਮੈਲਬਨ ਮੋਗਾ ਤੋਂ, ਮੋਗੇ ਤੋਂ, ਸੋਰੀ ਮੈਨੂੰ ਲੱਗਦਾ ਮੋਗੇ ਤੋਂ ਪਰ ਹੁਣ ਇਸ ਵੇਲੇ ਮੈਲਬਨ ਨੇ, ਇਹਨਾਂ ਨੇ ਗੁੱਡ ਮਾਰਨਿੰਗ ਭੇਜੀ ਹੈ ਜੀ ਸਾਰੇ ਲਿਸਨਰਸ ਨੂੰ, ਹੈਪੀ ਲੋਹੜੀ ਕਿਹਾ ਹੈ, ਤੇ ਬਰਾੜ ਸਾਹਿਬ ਨੂੰ ਵੀ ਜੀ ਉਹਨਾਂ ਨੇ ਗੁੱਡ ਮਾਰਨਿੰਗ ਕਿਹਾ ਹੈ ਤੁਹਾਨੂੰ ਬਰਾੜ ਸਾਹਿਬ। ਤੇ ਬਿੱਟੂ ਬੋਪਾ ਰਾਏ ਮਿਲਡੂਰਾ ਤੋਂ ਜੁੜੇ ਆ, ਤੇ ਲੋਹੜੀ ਦੀਆਂ ਉਹਨਾਂ ਨੇ ਵਧਾਈਆਂ ਦਿੱਤੀਆਂ ਜੀ ਸਾਨੂੰ ਤੇ ਸਾਡੇ ਹਰਮਨ ਪਰਿਵਾਰ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ। ਲੋਹੜੀ ਦੀਆਂ ਵਿਜੇ ਵਿਰਦੀ ਹੁਣੇ ਜੁੜੇ ਆ ਉਹਨਾਂ ਨੇ, ਤੇ ਦਲਜੀਤ ਸਿੰਘ ਮਹਿਤਾ ਚੌਂਕ ਹੁਣਾਂ ਨੇ ਸਾਡਾ ਧਿਆਨ ਦਵਾਇਆ ਸੀ ਕਿ ਆਵਾਜ਼ ਨਹੀਂ ਆ ਰਹੀ ਉਹਦੇ ਰਿਗਾਰਡਿੰਗ, ਤੇ ਧਨੀ ਸਾਹਿਬ ਨੇ ਵੀ ਜੀ ਲੋਹੜੀ ਦੀਆਂ ਮੁਬਾਰਕਾਂ ਸਾਨੂੰ ਪਹਿਲਾਂ ਹੀ ਦੇ ਦਿੱਤੀਆਂ ਸੀ, ਤੇ ਉਹਨਾਂ ਨੇ ਇੱਕ ਸੌਂਗ ਭੇਜਿਆ ਬਰਾੜ ਸਾਹਿਬ ਮਨਮੋਹਨ ਵਾਰਿਸ ਦਾ ਗਾਇਆ ਹੋਇਆ ਤੇ ਗਿੱਲ ਦੇ ਅੰਤੇ ਦਾ ਲਿਖਿਆ ਹੋਇਆ, ਜਾਰੀ ਜੰਗ ਰੱਖਿਓ। ਸੋ ਅੱਜ ਅਸੀਂ ਆਪਣੇ ਲਿਸਨਰਸ ਨੂੰ ਨਾ ਸਰਪ੍ਰਾਈਜ਼ ਤੇ ਸਰਪ੍ਰਾਈਜ਼ ਦੇ ਰਹੇ ਆ, ਪਹਿਲਾਂ ਤੇ ਬੌਬੀ ਦੀ ਜਗ੍ਹਾ ਤੇ ਮੈਂ ਆ ਗਈ, ਤੇ ਹੁਣ ਇੱਕ ਹੋਰ ਬੜਾ ਵਧੀਆ ਸਰਪ੍ਰਾਈਜ਼ ਅਸੀਂ ਮੈਨੂੰ ਲੱਗਦਾ ਕਿ ਆਪਣੇ ਸਰੋਤਿਆਂ ਨੂੰ ਦੇਣਾ ਆ, ਉਹ ਮੈਂ ਅਜੇ ਨਹੀਂ ਦੱਸਣਾ, ਇੱਕ ਬਹੁਤ ਹੀ ਖਾਸ ਮੁਲਾਕਾਤ ਜਿਹੜੀ ਆ ਅਸੀਂ ਪ੍ਰੋਗਰਾਮ ਦੇ ਵਿੱਚ ਅੱਜ ਕਰਨੀ ਆ। ਸੋ ਲੋਹੜੀ ਦੇ ਅਸੀਂ ਤੁਹਾਡੇ ਲਈ ਇੱਕ ਬੜੇ ਹੀ ਅੱਛੇ ਕਲਾਕਾਰ ਦੇ ਲਈ, ਇੱਕ ਬੜੇ ਹੀ ਉੱਭਰਦੇ ਹੋਏ ਕਲਾਕਾਰ ਦੀ ਜਿਹੜੀ ਇੰਟਰਵਿਊ ਲੈ ਕੇ ਆਏ ਆ, ਜਿਹੜੇ ਬਰਾੜ ਸਾਹਿਬ ਨੇ ਖਬਰਾਂ ਦੇ ਸੈਕਸ਼ਨ ਤੋਂ ਬਾਅਦ ਕਰਨੀ ਹੈ। ਸੋ ਤੁਸੀਂ ਪ੍ਰੋਗਰਾਮ ਦੇ ਨਾਲ ਇਸੇ ਤਰ੍ਹਾਂ ਚਿਪਕੇ ਰਹਿਣਾ ਹੈ ਜੀ, ਕਿਉਂਕਿ ਅਜੇ ਲੋਹੜੀ ਦੇ ਵਿੱਚ ਹੋਰ ਵੀ ਬਹੁਤ ਕੁਝ ਬਾਕੀ ਹੈ। ਸੋ ਬਰਾੜ ਸਾਹਿਬ, ਇਸ ਤੋਂ ਪਹਿਲਾਂ ਮੈਂ ਹੋਰ ਮੈਸੇਜ ਦਵਾਂ, ਮੈਨੂੰ ਲੱਗਦਾ ਸੀ ਕਿ ਉਹਨਾਂ ਖਬਰਾਂ ਵੱਲ ਥੋੜੀ ਜਿਹੀ ਝਾਤ ਮਾਰ ਲਈਏ।
ਬਿਲਕੁਲ ਜੀ
ਜੀ। ਸੋ ਖਬਰਾਂ ਦੇ ਵਿੱਚ ਤੇ ਹੁਣ ਬਿਲਕੁਲ ਬਰਾੜ ਸਾਹਿਬ ਜੀ, ਨਿਊਜ਼ ਪੇਪਰ ਕੋਈ ਵੀ ਖੋਲੋ, ਬਸ ਸੁਰਖੀਆਂ ਦੇ ਵਿੱਚ ਜਿਹੜੀਆਂ ਚੋਣਾਂ ਉਹ ਹੀ ਛਾਈਆਂ ਹੋਈਆਂ ਨੇ। ਸੋ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ, ਜਿਹੜੇ ਉਮੀਦਵਾਰ ਐਲਾਨੇ ਨੇ ਕਾਂਗਰਸ ਤੇ ਭਾਜਪਾ ਨੇ, ਉਹਨਾਂ ਬਾਰੇ ਬਰਾੜ ਸਾਹਿਬ।
ਬਿਲਕੁਲ ਜੀ, ਕੱਲ ਦੋ ਲਿਸਟਾਂ ਜਾਰੀ ਹੋਈਆਂ ਤੇ ਹਲੇ ਵੀ ਜਿਹੜਾ ਕੰਪਲੀਟ ਨਹੀਂ ਹੋਇਆ ਸਾਰਾ ਕੁਛ, ਹਜੇ ਵੀ ਜੇ ਗੱਲ ਹੁੰਦੀ ਆ ਤਾਂ ਕਾਂਗਰਸ ਨੇ 23 ਹੋਰ ਨਾਂ ਐਲਾਨ ਜਾਰੀ ਕੀਤੇ ਆ ਤੇ 17 ਤੇ ਹਜੇ ਰੇੜਕਾ ਬਾਕੀ ਆ, ਤੇ ਭਾਜਪਾ ਨੇ ਵੀ ਜਿਹੜੇ 23 ਚੋਂ 17 ਜਿਹੜੇ ਨਾਂ ਐਲਾਨ ਕਰ ਦਿੱਤੇ ਆ, ਥੋੜਾ ਜਿਹਾ ਅੰਕੜਿਆਂ ਦਾ ਉਲਟ ਪੁਲਟੀ ਹੋਇਆ। ਤੇ ਭਾਜਪਾ ਦੀ ਜਿਹੜੀ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਆ ਰਹੀ ਆ, ਜੇ ਭਾਜਪਾ ਦੀ ਪਹਿਲਾਂ ਗੱਲ ਕਰੀਏ ਤਾਂ ਉਹਨਾਂ ਨੇ 6 ਸੀਟਾਂ ਰੋਕੀਆਂ, ਤੇ 6 ਸੀਟਾਂ ਕਿਹੜੀਆਂ ਰੋਕੀਆਂ, ਜਿਹੜੇ ਮੌਜੂਦਾ ਪਾਵਰ ਚ ਬੰਦੇ ਆ, ਜਿਨ੍ਹਾਂ ਚ ਮਿਨਿਸਟਰ ਆ ਜਿਹੜੇ ਉਹਨਾਂ ਦੇ, 3 ਤਾਂ ਮੰਤਰੀ ਆ ਤੇ ਮੌਜੂਦਾ ਜਿਹੜੇ MLA ਆ ਉਹਨਾਂ ਦੀ ਰੋਕੀਆਂ, ਤੇ ਸਾਰੇ 6 ਦੇ 6 ਨਾਂ ਵੀ ਕਾਫੀ ਵੱਡੇ ਨਾਂ, ਜਿਨ੍ਹਾਂ ਚ ਭਗਤ ਲਾਲ ਚੂਨੀ, ਅਨਿਲ ਜੋਸ਼ੀ, ਮਦਨ ਮੋਹਨ ਮਿੱਤਲ, ਸੁਰਜੀਤ ਕੁਮਾਰ ਜੈਨੀ ਵਰਗੇ, ਮਨੋਰੰਜਨ ਕਾਲੀਏ ਵਰਗੇ ਜਿਹੜੇ ਉਮੀਦਵਾਰ ਆ, ਜਿਹੜੇ ਜਿਨ੍ਹਾਂ ਕਾਰਨ ਕਹਿ ਸਕਦੇ ਆ ਭਾਜਪਾ ਪੰਜਾਬ ਚ ਹੋਂਦ ਆ, ਉਹ ਸਾਰੇ ਨਾਂ ਰੋਕ ਲਏ ਆ। ਤੇ ਕਾਫੀ ਸਖ਼ਤ ਸ਼ਬਦਾਂ ਦੇ ਵਿੱਚ ਭਾਜਪਾ ਜਿਹੜੀ 70 ਸਾਲਾਂ ਵਾਲਾ ਇੱਕ ਫਾਰਮੈਟ ਅਪਣਾ ਰਹੀ ਆ ਵੀ 70 ਸਾਲਾਂ ਦਾ ਜਿਹੜਾ ਤੋਂ ਬਾਅਦ ਭਾਜਪਾ ਕਿਸੇ ਵੀ ਲੀਡਰ ਨੂੰ ਮੇਨ ਲਾਈਨ ਦੇ ਵਿੱਚ ਟਿਕਟ ਨਹੀਂ ਦੇਵੇਗੀ, ਮੇਨ ਸਟ੍ਰੀਮ ਦੇ ਵਿੱਚ ਨਹੀਂ ਰੱਖੇਗੀ, ਸਭ ਨੂੰ ਰਿਟਾਇਰ ਕਰਦੀ ਜਾਏਗੀ, ਇਹ ਭਾਜਪਾ ਲੈ ਕੇ ਆਈ ਹੈ ਨਵੀਂ ਪਾਲਿਸੀ। ਭਾਜਪਾ ਨਹੀਂ, ਇਹ ਮੋਦੀ ਲੈ ਕੇ ਆਇਆ, ਨਰਿੰਦਰ ਮੋਦੀ ਦੀ ਪਾਲਿਸੀ ਹੈ ਜਿਹਦੇ ਤਹਿਤ ਅਡਵਾਨੀ, ਜਸਵੰਤ ਸਿੰਘ ਵਰਗੇ ਤੇ ਹੋਰ ਕਈ ਵੱਡੇ ਲੀਡਰ ਆ ਜਿਹੜੇ ਆਲਰੇਡੀ ਹਾਸ਼ੀਏ ਤੇ ਧੱਕ ਦਿੱਤੇ ਗਏ ਆ। ਤੇ ਹੁਣ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਵੀ ਇਹ ਵੀ ਇੱਕ ਨਵਾਂ ਰਿਕਾਰਡ ਹੋਊਗਾ ਜੇ ਮਦਨ ਲਾਲ ਚੂਨੀ ਵਰਗੇ ਜਾਂ ਇਹਨਾਂ ਲੋਕਾਂ ਨੂੰ ਪੰਜਾਬ ਦੇ ਵਿੱਚੋਂ ਸਿਰਫ ਇਸ ਲਈ ਟਿਕਟ ਨਹੀਂ ਦਿੱਤੀ ਜਾਂਦੀ ਵੀ ਉਹ 70 ਦੇ ਸਾਲ ਤੋਂ ਉਮਰ ਟੱਪ ਚੁੱਕੇ ਆ, ਭਾਵੇਂ ਉਹਨਾਂ ਚ ਅਨਿਲ ਜੋਸ਼ੀ ਦੀ ਉਮਰ ਹਜੇ 30 ਆ ਤੇ ਉਹਨਾਂ ਦੀ ਤਾਂ ਸ਼ਾਇਦ ਟਿਕਟ ਮਿਲਣ ਦਾ ਤਾਂ ਰੁਕੀ ਗਈ ਆ, ਕਿਉਂਕਿ ਜਿਹੜੇ ਜੇਤਲੀ ਦੀ ਹਾਰ ਜਦੋਂ ਹੋਈ ਸੀਗੀ ਅੰਮ੍ਰਿਤਸਰ ਸੀਟ ਤੋਂ, ਤਾਂ ਜੋਸ਼ੀ ਦੀ ਸੀਟ ਦੇ ਉੱਤੋਂ 22,000 ਵੋਟਾਂ ਨਾਲ ਉਹ ਹਾਰੇ ਸਨ, ਤੇ ਜਿਸ ਕਰਕੇ ਸ਼ਾਇਦ ਹੋ ਸਕਦਾ ਅਨਿਲ ਜੋਸ਼ੀ ਦੀ ਸੀਟ ਤਾਂ ਰੋਕੀ ਗਈ ਹੋਵੇ। ਐਵੇਂ ਮਨੋਰੰਜਨ ਕਾਲੀਆ ਦੀ ਰੁਕੀ ਗਈ ਆ, ਪਰ ਗੱਲ ਤਾਂ ਇਹ ਆ ਜਾਂਦੀ ਹੈ ਵੀ ਇਹ ਬਹੁਤ ਵੱਡਾ ਸਟੈਪ ਆ ਜਿਹੜਾ ਚੱਕਣ ਜਾ ਰਹੇ ਆ, ਤੇ ਦੂਜੇ ਪਾਸੇ ਜੇ ਇਹਦੇ ਨਾਲ ਹੀ ਨਿਗਾਹ ਮਾਰੀਏ, ਇੱਕ ਪਾਸੇ ਭਾਜਪਾ ਦੀ ਇਹ ਵੀ ਪਾਲਿਸੀ ਆ ਵੀ ਭਾਈ ਭਤੀਜਾਵਾਦ ਨਹੀਂ ਅਸੀਂ ਫੈਲਾਉਣਾ, ਇਹ ਖਾਸ ਕਰਕੇ ਮੋਦੀ ਦੀ ਪਾਲਿਸੀ ਆ ਇਹ, ਤੇ ਉਹ ਸਦਾ ਹੀ ਲੋਕਾਂ ਨੂੰ ਕਹਿੰਦੇ ਆ ਵੀ ਨਹੀਂ ਤੁਸੀਂ ਆਪਣਾ ਪਰਿਵਾਰ ਨੂੰ ਨਾ ਅਪਰੋਚ ਕਰੋ, ਜੇ ਕੋਈ ਵੀ ਡਿਜ਼ਰਵਿੰਗ ਬੰਦੇ ਨੂੰ ਲੈ ਕੇ ਆਓ। ਪਰ ਭਗਤ ਚੁੰਨੀ ਲਾਲ ਵਰਗੇ ਬੰਦੇ ਜਿਹੜੇ ਜਿਨ੍ਹਾਂ ਨੂੰ ਉਮਰ ਦੇ ਕਾਰਨ ਬਾਹਰ ਹੋਣਾ ਪੈ ਰਿਹਾ, ਆਪਦੀ ਪਾਰਟੀ ਦੀਆਂ ਪਾਲਿਸੀਜ਼ ਨੂੰ ਵੀ ਉਹ ਇਗਨੋਰ ਕਰ ਸਕਦੇ, ਤਾਂ ਉਹਨਾਂ ਮਦਨ ਮੋਹਨ ਮਿੱਤਲ ਦਾ ਨਾਂ ਲੈ ਲਓ, ਚਾਹੇ ਉਹ ਆਪਦੇ ਬੱਚਿਆਂ ਨੂੰ ਟਿਕਟ ਦਵਾਉਣ ਲਈ ਜ਼ੋਰ ਲਾ ਰਹੇ ਆ ਵੀ ਸਾਡੇ ਬੱਚਿਆਂ ਨੂੰ ਟਿਕਟ ਦਿੱਤੀ ਜਾਵੇ। ਹੁਣ ਜੇ ਭਾਜਪਾ ਇੱਕ ਪਾਸੇ ਕਾਨੂੰਨ ਦੀ ਪਾਲਣਾ ਕਰਦੀ ਆ 70 ਸਾਲ ਦੇ ਬੰਦਿਆਂ ਨੂੰ ਬਾਹਰ ਕੱਢ ਕੇ, ਤੇ ਦੂਜੇ ਪਾਸੇ ਪਰਿਵਾਰਵਾਦ ਫੈਲਾਉਂਦੀ ਆ, ਤਾਂ ਫੇਰ ਤਾਂ ਪਲੜਾ ਉੱਥੇ ਦਾ ਉੱਥੇ ਰਹਿ ਗਿਆ। ਪਰ ਹੁਣ ਦੇਖਣਾ ਪੈਣਾ, ਕਈ ਵਾਰੀ ਇਸ ਨਜ਼ਰੀਏ ਤੋਂ ਉੱਚਾ ਉੱਠ ਕੇ ਵੀ ਦੇਖਣਾ ਪੈ ਸਕਦਾ, ਹੋ ਸਕਦਾ ਵੀ ਇਹਨਾਂ ਦੇ ਬੱਚੇ ਆ ਜਿਹੜੇ ਉਹ ਸਿਆਸਤ ਦੇ ਵਿੱਚ ਪਿਛਲੇ 10-15 ਸਾਲਾਂ ਤੋਂ ਐਕਟਿਵ ਰਹਿਣ ਕਰਕੇ ਤੇ ਵਧੀਆ ਉਹਨਾਂ ਦਾ ਨਾਂ ਹੋਵੇ, ਲੋਕ ਉਹਨਾਂ ਨੂੰ ਫੋਲੋ ਕਰਦੇ ਹੋਣ। ਜ਼ਰੂਰੀ ਨਹੀਂ ਹੁੰਦਾ ਵੀ ਜੇ ਕਿਸੇ ਚੰਗੇ ਬਾਪ ਦਾ ਬੇਟਾ ਹੋਣਾ ਜੇ ਸ਼ਰਾਪ ਨਹੀਂ ਹੁੰਦਾ ਤਾਂ ਫਿਰ ਉਹ ਵਰਦਾਨ ਵੀ ਨਹੀਂ ਹੁੰਦਾ, ਦੋਨੇ ਚੀਜ਼ਾਂ ਹੀ ਹੁੰਦੀਆਂ, ਬੰਦੇ ਦੀ ਆਪਦੀ ਇੰਡੀਵਿਜੁਅਲ ਵੀ ਕੋਈ ਪਹਿਚਾਣ ਹੁੰਦੀ ਆ। ਪਰ ਹੁਣ ਇਹ ਦੇਖਣਾ ਇਹ ਭਾਜਪਾ ਇਹ ਕਿਵੇਂ ਤੈਅ ਕਰਦੀ ਆ ਵੀ ਬਾਪ ਦੀ ਸਿਫਾਰਿਸ਼ ਤੇ ਬੇਟੇ ਨੂੰ ਟਿਕਟ ਦਿੰਦੀ ਆ ਕਿ ਬੇਟੇ ਦੇ ਕੰਮ ਕਾਜ ਜਾਂ ਉਸ ਹਲਕੇ ਦੇ ਵਿੱਚ ਉਹਦੇ ਨਾਂ ਦੇ ਨੂੰ ਦੇਖ ਕੇ ਟਿਕਟ ਦਿੰਦੀ ਆ। ਸੋ ਇਸ ਕਰਕੇ 6 ਸੀਟਾਂ ਜਿਹੜੀਆਂ ਉਹ ਹਾਸ਼ੀਏ ਤੇ ਹਲੇ, ਤੇ ਉਹਨਾਂ ਨੂੰ ਕਾਫੀ ਮੁਸ਼ਕਲ ਦੌਰ ਹੁੰਦਾ ਇਹ ਟਾਈਮ, ਕਿਉਂਕਿ ਉਧਰੋਂ ਤਾਂ ਟਾਈਮ ਗੱਡੀ ਆ, ਜਿਵੇਂ ਇਹ ਜਿਹੜੀ ਉਹ ਫੀਲਿੰਗ ਹੁੰਦੀ ਆ ਜਿਵੇਂ ਸਟੇਸ਼ਨ ਦੇ ਉੱਤੇ ਗੱਡੀ ਤੁਰ ਪਈ ਹੋਵੇ ਤੇ ਤੁਹਾਡੇ ਨਾਲ ਦਾ ਜਾਂ ਤੁਹਾਡਾ ਸਮਾਨ ਹਜੇ ਪੌੜੀਆਂ ਚ ਉਤਰਿਆ ਆਉਂਦਾ ਹੋਵੇ ਸਾਹਮਣੇ ਤੇ ਤੁਹਾਨੂੰ ਦਿਖਾਈ ਦੋਨੇ ਪਾਸੇ ਦੇ ਰਿਹਾ ਹੋਵੇ, ਗੱਡੀ ਤੁਰਦੀ ਵੀ ਦਿਖਾਈ ਦੇ ਰਹੀ ਹੋਵੇ ਤੇ ਆਪਦਾ ਸਾਥੀ ਵੀ ਆਉਂਦਾ ਦਿਖਾਈ ਦੇ ਰਿਹਾ ਹੋਵੇ, ਤਾਂ ਉਹ ਫੀਲਿੰਗ ਅੱਜ ਇਸ ਟਾਈਮ ਜਿਹੜੀ ਟਿਕਟਾਂ ਨਾ ਮਿਲਣ ਵਾਲਿਆਂ ਦੀ ਹੋਈ ਹੋਈ ਆ, ਗੱਡੀ ਵੋਟਾਂ ਦੀ ਰੁੜ ਚੁੱਕੀ ਆ, ਤੇ ਉਹਦੇ ਤੇ ਜਿੰਨਾ ਜਿੰਨਾ ਹੁਣ ਪਿੱਛੇ ਰਹਿ ਜਾਣਗੇ ਉਨੇ ਉਹ ਪਛੜ ਜਾਣਗੇ, ਤੇ ਦੂਜੇ ਪਾਸੇ ਉਹਨਾਂ ਨੂੰ ਟਿਕਟ ਨਹੀਂ ਮਿਲੀ, ਹਥਿਆਰ ਨਹੀਂ ਮਿਲੇ, ਜਾਂ ਉਹਨਾਂ ਦੀ ਵਰਦੀ ਨਹੀਂ ਆਈ ਹਜੇ, ਜਾਂ ਫੌਜੀ ਨੂੰ ਜੰਗ ਤੇ ਲੜਨ ਲਈ ਰੈਡੀ ਖੜਾ ਪਰ ਉਹਨੂੰ ਬੰਦੂਕ ਨਹੀਂ ਹਜੇ ਮਿਲੀ। ਸੋ ਇਹ ਜਿਹੀਆਂ ਚੀਜ਼ਾਂ ਮਹਿਸੂਸ ਇਸ ਟਾਈਮ ਕੀਤੀਆਂ ਜਾ ਰਹੀਆਂ, ਪਰ ਕੁੱਲ ਮਿਲਾ ਕੇ ਜਿਹੜੀ ਦੇਰੀ ਆ ਉਹ ਕੋਈ ਬਾਹਲੀ ਚੰਗੀ ਨਹੀਂ ਹੁੰਦੀ। ਅਸੀਂ ਸ਼ੁਰੂ ਤੋਂ ਕਹਿੰਦੇ ਆਏ ਹਾਂ ਇਹ ਕਾਂਗਰਸ ਦਾ ਹਥਿਆਰ ਰਿਹਾ ਸਦਾ ਹੀ ਦੇਰੀ ਨਾਲ ਆਉਣਾ, ਪਰ ਇਸ ਵਾਰ ਭਾਜਪਾ ਵੀ ਜਿਹੜੀ ਕਾਫੀ ਪਛੜੀ ਆ। ਤੇ ਹੁਣ ਜੇ ਕਾਂਗਰਸ ਦੀ ਗੱਲ ਕਰੀਏ ਜੀ, ਤੇ ਕਾਂਗਰਸ ਦੀਆਂ ਵੀ ਟਿਕਟਾਂ ਦੀ ਜਿਹੜੀ ਵੰਡ ਹੋਈ ਆ ਤੇ ਜਿਨ੍ਹਾਂ ਚ ਕਈ ਦਾਅ ਚੱਲੇ ਗਏ ਆ, ਜਿਵੇਂ ਫਾਜ਼ਿਲਕਾ ਤੋਂ ਦਵਿੰਦਰ ਕੌਰ ਭਈਆ ਪਿੱਛੇ ਜੇ ਜਿਹੜਾ ਅਸੀਂ ਦੇਖ ਰਹੇ ਸੀ ਵੀ ਸੀਟ ਕਰਕੇ ਜਿਹੜੀਆਂ ਗੱਲਾਂ ਹੋਈਆਂ ਉਹਨਾਂ ਨੂੰ ਟਿਕਟ ਦਿੱਤੀ ਗਈ ਆ, ਤੇ ਕਾਂਗਰਸ ਦੇ ਵਿੱਚ ਹੁਣੇ ਨਵੇਂ ਟਿਕਟ ਦਿੱਤੀ ਗਈ ਆ। ਕੁਝ ਟਿਕਟਾਂ ਦੇ ਉੱਤੇ ਜਿਨ੍ਹਾਂ ਦੇ ਉੱਤੇ ਕਾਫੀ ਲੋਕਾਂ ਦੀ ਕਾਫੀ ਲੋਕਾਂ ਦੀ ਨਜ਼ਰ ਸੀ ਵੀ ਉਹਨਾਂ ਨੂੰ ਬਠਿੰਡਾ ਤੋਂ, ਉਹ ਕਿਉਂਕਿ ਉਹ ਮੌਜੂਦ 2 ਸਾਲ 1997 ਦੇ ਵਿੱਚ ਤਲਵੰਡੀ ਸਾਬੋ ਤੋਂ ਜਿੱਤਦੇ ਰਹੇ ਆ। ਤਲਵੰਡੀ ਸਾਬੋ ਜਿਹੜੀ ਦਮਦਮਾ ਸਾਹਿਬ ਸੀਟ ਸੀ ਉਸ ਟਾਈਮ ਉਸ ਸੀਟ ਦੇ ਵਿੱਚ ਮੌੜ ਮੰਡੀ ਦਾ ਏਰੀਆ ਵੀ ਪੈਂਦਾ ਸੀ, ਤੇ ਬਾਅਦ ਚ ਜਦੋਂ ਨਵੀਆਂ ਕੌਂਸਟੀਚੁਸੀਆਂ ਬਣੀਆਂ ਤਾਂ ਉਦੋਂ ਮੌੜ ਮੰਡੀ ਏਰੀਆ ਵੱਖਰਾ ਕਰ ਦਿੱਤਾ ਗਿਆ ਤਲਵੰਡੀ ਸਾਬੋ ਦੇ ਨਾਲੋਂ, ਤੇ ਮੌੜ ਮੰਡੀ ਦੇ ਉੱਤੋਂ ਜਿਹੜੀ ਤਲਵੰਡੀ ਸਾਬੋ ਸੀਟ ਦੇ ਉੱਤੋਂ ਜੀਤ ਮਹਿੰਦਰ ਸਿੰਘ ਸਿੱਧੂ ਕਾਬਜ਼ ਹੋ ਗਏ ਸਨ, ਤੇ ਮੌੜ ਮੰਡੀ ਦੇ ਉੱਤੋਂ ਜਮਨੇਜਾ ਸਿੰਘ ਸੇਖੋਂ ਜਿਹੜੇ ਕਿ ਪਹਿਲਾਂ ਫਿਰੋਜ਼ਪੁਰ ਤੋਂ ਆਉਂਦੇ ਹੁੰਦੇ ਸੀ ਉਹਨਾਂ ਨੂੰ ਟਿਕਟ ਅਕਾਲੀਆਂ ਨੇ ਦਿੱਤੀ ਤੇ ਉਹ ਜਿੱਤ ਗਏ ਸਨ। ਪਰ ਹੁਣ ਉਸ ਟਾਈਮ ਹਰਿਮੰਦਰ ਸਿੰਘ ਜੱਸੀ ਜਿਹੜਾ ਬਠਿੰਡੇ ਤੋਂ ਇਲੈਕਸ਼ਨ ਲੜਦੇ ਰਹੇ ਆ, ਪਰ ਬਠਿੰਡੇ ਤੋਂ ਉਹਨਾਂ ਨੂੰ ਜਿੱਤ ਜਿਹੜੀ ਨਹੀਂ ਮਿਲੀ, ਤੇ ਕੁਝ ਇੱਕ ਕੰਟਰੋਵਰਸੀਅਲ ਗੱਲਾਂ ਚੱਲਦੀਆਂ ਰਹੀਆਂ ਉਹਨਾਂ ਦੇ ਸਰਸੇ ਡੇਰੇ ਨਾਲ ਜਿਹੜੀ ਰਿਸ਼ਤੇਦਾਰੀ ਦੀਆਂ, ਪਰ ਫਿਰ ਵੀ ਜਿਹੜੀ ਹੁਣ ਫੇਰ ਜਿਹੜੀ ਉਮੀਦ ਕਿਤੇ ਸੀ ਵੀ ਟਿਕਟ ਦੇਖਦੇ ਆ ਕਿੱਥੋਂ ਮਿਲਦੀ ਆ, ਬਠਿੰਡਾ ਸੀਟ ਮਨਪ੍ਰੀਤ ਬਾਦਲ ਨੂੰ ਦੇਣ ਕਾਰਨ ਕਾਂਗਰਸ ਨੇ, ਸੋ ਇਸ ਵਾਰ ਫੇਰ ਹਰਿਮੰਦਰ ਸਿੰਘ ਜੱਸੀ ਦਾ ਜਿਹੜਾ ਬਦਲਿਆ ਗਿਆ, ਪਰ ਉਹਨਾਂ ਨੂੰ ਉਸੇ ਪੁਰਾਣੇ ਹਲਕੇ ਦੇ ਵਿੱਚੋਂ ਟੁੱਟ ਕੇ ਬਣੇ ਹਲਕੇ ਮੌੜ ਮੰਡੀ ਨੂੰ ਦਿੱਤਾ ਗਿਆ, ਤੇ ਮੌੜ ਮੰਡੀ ਦੇ ਵਿੱਚ 2 ਇਲੈਕਸ਼ਨਾਂ ਦਾ ਐਕਸਪੀਰੀਅੰਸ ਆ ਤੇ ਕਾਫੀ ਉਹਨਾਂ ਕੋਲੇ ਜਿਹੜਾ ਉੱਥੇ ਲਿੰਕ ਵੀ ਹੈਗੇ, ਪਰ ਦੇਖਦੇ ਹਾਂ ਵੀ ਕੀ ਬਣਦਾ। ਕੁੱਲ ਮਿਲਾ ਕੇ ਜਿਹੜੀਆਂ ਇਹ ਸੀਟਾਂ ਜਿਹੜੀਆਂ ਹਜੇ ਵੀ ਬਾਕੀ ਪਈਆਂ ਉਹਨਾਂ ਤੇ ਨਜ਼ਰ ਆ ਸਾਡੀ ਵੀ ਉਹ ਹੋਰ ਕਿਹਨੂੰ ਕਿਹਨੂੰ ਦਿੱਤੀਆਂ ਜਾਂਦੀਆਂ। ਕਾਂਗਰਸ ਦੀ ਜਿਹੜੀ ਪਹਿਲੀ ਸੀਟ ਆਈ ਸੀ ਸੂਚੀ ਆਈ ਸੀ ਉਹ ਚ ਮੈਨੂੰ 20 ਤੋਂ 22 ਨਾਂ ਦਿਖੇ ਸੀ ਜਿਹੜੇ ਜਿੱਤਣ ਦੇ ਸਮਰਥਨ, ਤੇ ਅੱਜ ਵਾਲੀ ਜਿਹੜੀ 17 ਦੇ ਵਿੱਚੋਂ ਮੈਨੂੰ 4 ਨਾਂ ਲੱਗਦੇ ਆ ਜਿਹੜੇ ਜਿੱਤ ਸਕਦੇ ਆ। ਬਾਕੀਆਂ ਬਾਰੇ ਮੈਂ ਨਹੀਂ ਕਹਿ ਸਕਦਾ ਜਿੰਨੀ ਕੁ ਮੈਨੂੰ ਇਹਨਾਂ ਦੀ ਪਰਸਨਲ ਪੱਧਰ ਤੇ ਜਾਣ ਪਛਾਣ ਜਾਂ ਹੈ, ਕਿਉਂਕਿ ਜ਼ਮੀਨੀ ਪੱਧਰ ਤੇ ਕਈ ਵਾਰੀ ਗੱਲਾਂ ਹੋਰ ਹੁੰਦੀਆਂ, ਪਰ ਪਰਸਨਲ ਪੱਧਰ ਤੇ ਉਹਨਾਂ ਦਾ ਅਜਿਹੇ ਜਿਹਾ ਹੁਣ ਤੱਕ ਰਿਹਾ। ਜੇ ਉਹਦੇ ਅੰਕੜੇ ਦੇਖੀਏ ਤਾਂ 4 ਸੀਟਾਂ ਜਿਹੜੀਆਂ ਸ਼ਿਓਰ ਦਿਖਾਈ ਦੇ ਰਹੀਆਂ ਇਹਦੇ ਚੋਂ
ਜੀ। ਤੇ ਬਰਾੜ ਸਾਹਿਬ ਅੱਗੇ ਜਿਹੜੀ ਬਹੁਤ ਦੇਰ ਤੋਂ ਚੱਲ ਰਹੀ ਸੀ ਸਿੱਧੂ ਨਵਜੋਤ ਸਿੱਧੂ ਦੀ ਕਾਂਗਰਸ ਚ ਸ਼ਾਮਲ ਹੋਣ ਦੀ ਗੱਲਬਾਤ, ਉਹਦੇ ਰਿਗਾਰਡਿੰਗ ਵੀ ਸਿੱਧੂ ਰਾਹੁਲ ਗਾਂਧੀ ਨੂੰ ਮਿਲੇ ਤੇ ਕਾਂਗਰਸ ਸ਼ਾਮਲ ਹੋਣ ਲਈ ਉਹਨਾਂ ਨੇ ਹਾਮੀ ਭਰ ਦਿੱਤੀ ਹੈ, ਇਹਦੇ ਬਾਰੇ ਕੀ ਕਹੋਗੇ?
ਦੇਖੋ ਹਾਮੀ ਤਾਂ ਬਹੁਤ ਪਹਿਲਾਂ ਤੋਂ ਭਰੀ ਹੋਈ ਸੀ, ਕੁਝ ਇੱਕ ਕਮਿਟਮੈਂਟ ਸੀਗੀਆਂ ਜਿਹੜੀਆਂ ਸਿੱਧੂ ਆਪਦੇ ਮੂੰਹ ਤੇ ਕਰਨੀਆਂ ਚਾਹੁੰਦੇ ਸਨ ਕਾਂਗਰਸ ਦੇ ਪ੍ਰਧਾਨ ਨਾਲ, ਉਹ ਕਿਤੇ ਨਾ ਕਿਤੇ ਆੜੇ ਆ ਰਹੀ ਸੀ। ਦੂਜਾ ਜਿਹੜਾ ਸਿੱਧੂ ਦੀਆਂ ਆਪਦੀਆਂ ਕੰਮ ਪ੍ਰਤੀ ਕਮਿਟਮੈਂਟ ਸੀਗੀਆਂ ਉਹ ਵੀ ਆੜੇ ਆ ਰਹੀਆਂ ਸਨ ਉਹਦਾ। ਉਹ ਮੁੰਬਈ ਦੇ ਵਿੱਚ ਤੁਹਾਨੂੰ ਪਤਾ ਅੱਜ ਕੱਲ ਬਹੁਤ ਸਾਰੇ ਸ਼ੋਅ ਬਹੁਤ ਸਾਰੇ ਚੀਜ਼ਾਂ ਨਾਲ ਜੁੜੇ ਹੋਏ ਆ, ਤਾਂ ਉਹ ਇੱਕ ਪਾਸੇ ਜਿਹੜੀ ਰਾਹੁਲ ਗਾਂਧੀ ਨਾਲ ਸਿੱਧੀ ਮੁਲਾਕਾਤ ਕਰਕੇ ਹਰੀ ਝੰਡੀ ਲੈਣਾ ਚਾਹੁੰਦੇ ਸਨ, ਦੂਜੇ ਪਾਸੇ ਉਹ ਆਪਦੇ ਕੰਮ ਨੂੰ ਵਾਈਂਡ ਅਪ ਕਰਨਾ ਚਾਹੁੰਦੇ ਸਨ। ਕਿਉਂਕਿ ਇਹ ਤਾਂ ਕਲੀਅਰ ਕੱਟ ਆ ਵੀ ਜਦੋਂ ਸਿੱਧੂ ਜੇ ਹੁਣ ਸਿਆਸਤ ਦੇ ਵਿੱਚ ਆਉਂਦੇ ਆ ਤਾਂ ਉਹ ਦੋ ਚੀਜ਼ਾਂ ਨਹੀਂ ਕਰ ਸਕਣਗੇ ਜਿਵੇਂ ਉਹ ਐਮ ਪੀ ਰਹਿੰਦੇ ਕਰ ਸਕਦੇ ਸੀਗੇ। ਹੁਣ ਤਾਂ ਉਹ ਜੇ ਆਉਣਗੇ ਤਾਂ ਪੂਰਨ ਰੂਪ ਚ ਸਿਆਸਤ ਚ ਉਹਨਾਂ ਨੂੰ ਆਉਣਾ ਪਊਗਾ, ਤੇ ਇਲੈਕਸ਼ਨਾਂ ਦੇ ਟਾਈਮ ਤਾਂ ਉਹ ਆਉਣਗੇ ਆਉਣਗੇ ਚੱਲ, ਤੇ ਇਲੈਕਸ਼ਨਾਂ ਤੋਂ ਬਾਅਦ ਵੀ ਜਿਹੜੀ ਉਹਨਾਂ ਦੀ ਪੋਜੀਸ਼ਨ ਇਹ ਆ ਵੀ ਜਿਹੜੀ ਅੰਦਰਲੀ ਗੱਲ ਆ ਰਹੀ ਆ ਉਹ ਆ ਰਹੀ ਹੈ ਜੀ ਵੀ ਸੌਦਾ ਜਿਹੜਾ ਉਪ ਮੁੱਖ ਮੰਤਰੀ ਦੇ ਤੈਅ ਹੋਇਆ ਵੀ ਨਵਜੋਤ ਸਿੱਧੂ ਦਾ ਕੱਦ ਘਾਟ ਦੇਖਦੇ ਹੋਏ ਸਿਆਸਤ ਚ ਤੇ ਉਹਨਾਂ ਦੀਆਂ ਹੁਣ ਤੱਕ ਇਲੈਕਸ਼ਨਾਂ ਦੀ ਜਿਹੜੀ ਜਾਂ ਉਹਨਾਂ ਦੀ ਫੋਲੋਇੰਗ ਦੇਖਦੇ ਹੋਏ ਉਹਨਾਂ ਨਾਲ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਸੌਦਾ ਹੋਇਆ ਉਹਨਾਂ ਨਾਲ, ਤੇ ਹੋ ਸਕਦਾ ਕਾਂਗਰਸ ਇਹ ਵੀ ਸੋਚ ਚ ਹੋਵੇ ਵੀ ਨਵਜੋਤ ਸਿੱਧੂ ਨੂੰ ਪਲਾਂਟ ਕੀਤਾ ਜਾਵੇ ਆਉਣ ਵਾਲੇ 20-30 ਸਾਲਾਂ ਲਈ ਕਾਂਗਰਸ ਲਈ, ਤੇ ਉਹ ਇੱਕ ਕਾਫੀ ਜਿਹੜਾ ਉਦਮੀ ਤੇ ਜਿਹੜੀਆਂ ਲੀਡਰ ਦੇ ਵਿੱਚ ਗੁਣ ਹੁੰਦੇ ਆ ਲੱਛੇਦਾਰ ਗੱਲਾਂ ਕਰਨੀਆਂ ਉਹ ਸਾਰੀਆਂ ਉਹਨਾਂ ਦੇ ਵਿੱਚ ਹੈਗੀਆਂ, ਤੇ ਵੱਡੇ ਵੱਡੇ ਚੈਲੇਂਜ ਉਹਨਾਂ ਨੇ ਕਬੂਲ ਕੀਤੇ ਆ ਪਹਿਲਾਂ। ਇਸ ਨੂੰ ਲੀਡਰਸ਼ਿਪ ਟੈਂਪਰ ਵੀ ਕਿਹਾ ਜਾਂਦਾ ਵੀ ਟੈਂਪਰ ਲੀਡਰਸ਼ਿਪ, ਕਿਉਂਕਿ ਜੀ ਤਾਂ ਹਰੇਕ ਦਾ ਕਰਦਾ ਵੀ ਮੈਂ ਵੀ ਲੀਡਰ ਬਣ ਜਾ, ਪਰ ਉਹ ਟੈਂਪਰ ਕਿੱਥੋਂ ਤੱਕ ਚੱਲਦਾ ਬੰਦਾ ਇਹ ਦੇਖਣਾ ਪੈਂਦਾ। ਸੋ ਕਾਂਗਰਸ ਦੀ ਇਹ ਪਾਲਿਸੀ ਰਹੀ ਆ ਵੀ ਉਹ ਨਵਜੋਤ ਸਿੱਧੂ ਨੂੰ ਉਹਨਾਂ ਨੇ ਪੂਰਾ ਪਰਖ ਜਾਂਚ ਕੇ ਕੋਸ਼ਿਸ਼ ਕੀਤੀ, ਤੇ ਉਧਰੋਂ ਨਵਜੋਤ ਸਿੱਧੂ ਨੇ ਵੀ ਜਿਹੜਾ ਇਹਦੇ ਵਿੱਚ ਜਿੰਨਾ ਚਿਕ ਫਾਈਨਲੀ ਉਹਨਾਂ ਨੂੰ ਨਹੀਂ ਮਿਲੀ ਉਹਨਾਂ ਚਿਕ, ਪਰ ਉਹਨਾਂ ਨੇ ਹਾਲੇ ਤੱਕ ਡਿਕਲੇਅਰ ਨਹੀਂ ਕੀਤਾ, ਪਰ ਕੱਲ ਦੀ ਇਸ ਮੀਟਿੰਗ ਤੋਂ ਬਾਅਦ ਥੋੜੀ ਜਿਹੀ ਆਸ ਬਣ ਗਈ ਆ ਵੀ ਹੁਣ ਛੇਤੀ ਹੀ ਨਵਜੋਤ ਸਿੱਧੂ ਆ ਜਿਹੜੇ ਉਹ ਆਪਣੀ ਲੱਛੇਦਾਰ ਭਾਸ਼ਾਵਾਂ ਤੇ ਜਿਹੜੀ ਠੋਕ ਤਾਲੀ ਵਾਲਾ ਉਹਨਾਂ ਦਾ ਸਟਾਈਲ ਆ ਉਹ ਹੁਣ ਸਟੇਜਾਂ ਤੇ ਆਉਗਾ
ਜੀ। ਤੇ ਡਾਕਟਰ ਸਾਹਿਬ ਅੱਗੇ ਖਬਰਾਂ ਦੇ ਵਿੱਚ ਇੱਕ ਜਿਹੜੀ ਹੋਰ ਗੱਲ ਬੜੀ ਇੰਟਰਸਟਿੰਗ ਨਿਊਜ਼ ਜਿਹੜੀ ਆ ਰਹੀ ਆ ਉਹ ਕਿ 5 ਸਾਲਾਂ ਦੇ ਵਿੱਚ ਜਿਹੜੀ ਬਾਦਲ ਹੁਣਾਂ ਦੀ ਜਿਹੜੀ ਪ੍ਰਾਪਰਟੀ ਆ ਉਹਦੇ ਬਾਰੇ ਵਿੱਚ ਹੈ ਕਿ ਉਹ ਦੁੱਗਣੀ ਤੋਂ ਵੀ ਵੱਧ ਗਈ ਹੈ। ਇਹ ਸੁਖਬੀਰ ਬਾਦਲ ਔਰ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਜਾਇਦਾਦ ਹੈ ਜਾਂ ਉਹਨਾਂ ਦੀ ਇਨਕਮ ਕਹਿ ਲਓ ਉਹ ਦੁੱਗਣੀ ਤੋਂ ਵੀ ਵੱਧ ਗਈ ਹੈ।
ਦੇਖੋ 5 ਸਾਲਾਂ ਚ ਹਰ ਚੀਜ਼ ਹੀ ਦੁੱਗਣੀ ਹੋ ਜਾਂਦੀ ਹੈ, ਤਾਂ ਇੱਕ ਨਿਯਮ ਆ ਜਿਹੜੀ ਇਕਨੋਮਿਕਸ ਦਾ ਨਿਯਮ ਆ ਇਹਨੂੰ ਆਪਾਂ ਇਸ ਐਂਗਲ ਤੋਂ ਵੀ ਦੇਖ ਸਕਦੇ ਹਾਂ। ਸੋ ਜੇ ਬੈਂਕ 5 ਸਾਲਾਂ ਚ ਪੈਸੇ ਦੁੱਗਣੇ ਕਰ ਸਕਦੇ ਆ ਬਹੁਤ ਕੁਛ ਹੁੰਦਾ ਤੇ ਉਹ ਹੋ ਜਾਂਦੀ ਆ। ਹੁਣ ਗੱਲ ਇਹ ਆ ਗਈ ਆ ਵੀ ਜਿਹੜੀ ਆਰ ਟੀ ਏ ਦੇ ਅਧੀਨ ਜਿਹੜੀਆਂ ਗੱਲਾਂ ਹੋਣ ਲੱਗ ਗਈਆਂ ਨਾ ਹੁਣ ਇਹਦੇ ਵਿੱਚ ਇਹ ਗੱਲਾਂ ਮੇਰੇ ਹਿਸਾਬ ਨਾਲ ਵਾਲੀ ਚਰਚਾ ਦਾ ਵਿਸ਼ਾ ਨਹੀਂ ਰਹੀਆਂ ਵੀ ਇਹਨਾਂ ਦੇ ਉੱਤੇ ਵੱਡੇ ਵੱਡੇ ਵਕੀਲਾਂ ਨੇ ਵੱਡੇ ਵੱਡੇ ਜਿਹੜੇ ਆਰਥਿਕ ਮਾਹਰਾਂ ਨੇ ਸਾਰਾ ਕੁਛ ਕਰ ਕਰਾ ਕੇ ਦੇਖ ਲਿਆ, ਇਹਦੇ ਵਿੱਚ ਉਹ ਫਸਾ ਨਹੀਂ ਸਕਦੇ ਬਾਦਲਾਂ ਨੂੰ ਜਿਹੜਾ ਕਿ ਪੇਪਰ ਵਰਕ ਇੱਕ ਵਾਰੀ ਹੋ ਗਿਆ। ਕਿਉਂਕਿ ਜਿਹੜੇ ਪੇਪਰ ਡਿਕਲੇਅਰ ਹੋਇਆ ਇਹ ਕੋਈ ਬਾਦਲ ਨੇ ਆਪਦੇ ਘਰੇ ਬੈਠ ਕੇ ਨਹੀਂ ਬਣਾਏ ਜਾਂ ਸੁਖਬੀਰ ਨਾਲ ਰਾਏ ਕਰਕੇ ਨਹੀਂ ਬਣਾਏ, ਇਹ ਇੱਕ ਵਕੀਲਾਂ ਦੇ ਪੈਨਲ ਵੱਲੋਂ ਤਿਆਰ ਕੀਤੇ ਗਏ ਪੇਪਰ ਹੁੰਦੇ ਆ ਤੇ ਉਹਨਾਂ ਵੱਲੋਂ ਡਿਕਲੇਅਰ ਕੀਤੀਆਂ ਗਈਆਂ ਜਾਇਦਾਦਾਂ ਹੁੰਦੀਆਂ ਵੀ ਕਿੱਥੇ ਕਿੱਥੇ ਕੀ ਕੀ ਡਿਕਲੇਅਰ ਕਰਨਾ ਪੈਣਾ ਕੀ ਨਹੀਂ ਕਰਨਾ ਪੈਣਾ। ਪਰ ਜੇ ਹੁਣ ਅਸਲ ਦੀ ਜੇ ਗੱਲ ਕਰੀਏ ਅਸਲ ਦੇ ਵਿੱਚ ਤਾਂ ਇਹ ਜਿਹੜੀ 2% ਜਾਂ 5% ਦੇ ਕਰੀਬ ਪ੍ਰੋਪਰਟੀ ਆ ਜਿਹੜੀ ਉਹ ਦਿਖਾਈ ਗਈ ਆ, ਨਹੀਂ ਤਾਂ ਜਿਹੜਾ ਪਹਿਲਾਂ ਵੀ ਬਹੁਤ ਚਿਰਾਂ ਤੋਂ ਰੌਲਾ ਪੈਂਦਾ ਵੀ ਬਾਦਲ ਵਾਲਿਆਂ ਨੇ ਤਾਂ ਕੁੱਤੇ ਬਿੱਲੀਆਂ ਦੇ ਨਾਂ ਤੇ ਵੀ ਜ਼ਮੀਨ ਆ, ਇਹ ਡਾਇਲੋਗ ਅੱਜ ਦਾ ਨਹੀਂ, ਅੱਜ ਤੋਂ 30-40 ਸਾਲ ਪਹਿਲਾਂ ਤੋਂ 20-30 ਸਾਲ ਪਹਿਲਾਂ ਤੋਂ ਵੱਜ ਰਿਹਾ ਡਾਇਲੋਗ ਵੀ ਐਡੇ ਵੱਡੇ ਸਰਦਾਰ ਆ। ਹੁਣ ਜੇ ਬਾਦਲ ਇਹਨਾਂ ਦੀ ਚੱਲ ਸੰਪਤੀ ਦੀ ਗੱਲ ਕਰਦੇ ਆ ਤਾਂ ਉਹ ਸੰਪਤੀਆਂ ਜਿਹੜੀਆਂ ਡਾਇਰੈਕਟ ਇਹਨਾਂ ਦੇ ਨਾਂ ਤੇ ਆ ਉਹ ਦਿਖਾਈਆਂ ਗਈਆਂ। ਹੁਣ ਜਿਹੜੀਆਂ ਕੰਪਨੀਆਂ ਬਣੀਆਂ ਹੁਣ ਉਹ ਕੰਪਨੀਆਂ ਬਾਰੇ ਕਿਉਂ ਨਹੀਂ ਦੱਸਿਆ ਗਿਆ ਜਿਹੜੀਆਂ ਵੱਡੀਆਂ ਕੰਪਨੀਆਂ ਜਿਨ੍ਹਾਂ ਦੇ ਵਿੱਚ ਇਹਨਾਂ ਦੇ ਸ਼ੇਅਰ ਹੋਲਡਰ ਆ, ਚਾਹੇ ਉਹ ਵੱਡੇ ਵੱਡੇ ਹੋਟਲ ਹੋਣ ਮੋਟਲ ਹੋਣ ਵਿਦੇਸ਼ਾਂ ਦੇ ਵਿੱਚ ਜ਼ਮੀਨ ਹੋਵੇ ਜਾਂ ਭਾਵੇਂ ਉਹ ਤੁਸੀਂ ਇੱਥੇ ਦੀ ਜਿਹੜੀ ਹਰਿਆਣਾ ਦੇ ਵਿੱਚ ਵੱਡੇ ਵੱਡੇ ਫਾਰਮ ਹਾਊਸ ਆ ਇਹਨਾਂ ਦੇ, ਰਾਜਸਥਾਨ ਦੇ ਵਿੱਚ ਫਾਰਮ ਹਾਊਸ ਆ, ਉਹਨਾਂ ਬਾਰੇ ਜੇ ਅਸੀਂ ਗੱਲ ਕਰੀਏ ਤਾਂ ਇਹ ਪ੍ਰੋਪਰਟੀ ਬਹੁਤ ਥੋੜੀ ਦਿਖਾਈ ਆ। ਜਿੰਨੀ ਕਿ ਇਹਨਾਂ ਨੇ ਪ੍ਰੋਪਰਟੀ ਦਿਖਾਈ ਹੈ ਇੰਨੇ ਦੇ ਤਾਂ ਸੰਤਰੇ ਵੇਚ ਦਿੰਦੇ ਆ ਇਸ ਸਾਲ, ਮੈਨੂੰ ਪਤਾ ਕਿਉਂਕਿ ਮੈਂ ਜਾਣਦਾ ਵੀ ਕਿੱਥੇ ਕਿੱਥੇ ਕੀ ਕੀ ਬਾਗ ਹੈ ਇਹਨਾਂ ਦੇ। ਇਹ ਵੱਖਰੀ ਗੱਲ ਆ ਵੀ ਉਹ ਨਾ ਪ੍ਰੋਪਰਟੀਆਂ ਜਦੋਂ ਕਾਗਜ਼ਾਂ 'ਚ ਨਹੀਂ ਤੁਹਾਡੇ ਨਾਂ ਬੋਲਦੀਆਂ ਤਾਂ ਇਹਦਾ ਮਤਲਬ ਫਿਰ ਉਹ ਤੁਹਾਡੀਆਂ ਹੈ ਨਹੀਂ। ਸੋ ਇਹ ਇੱਕ ਆ ਰਹੀ ਆ ਆਉਣ ਵਾਲੇ ਦਿਨਾਂ 'ਚ ਜਿਹੜੀ ਇਸ ਚੀਜ਼ ਦਾ ਵੀ ਕੋਈ ਨਾ ਕੋਈ ਹੱਲ ਲੱਭਣਾ ਪੈਣਾ ਵੀ ਸਿਆਸੀ ਲੋਕ ਆ ਜਿਹੜੇ ਉਹ ਜਿਵੇਂ ਹੁਣ ਪ੍ਰੋਪਰਟੀ ਐਕਟ ਮੋਦੀ ਰੋਜ਼ ਕਹਿੰਦਾ ਤਾਂ ਉਹ ਐਕਟ ਜੇ ਆਉਂਦਾ ਤਾਂ ਆਪਣੇ ਤੇ ਕੋਈ ਅਸਰ ਨਹੀਂ ਪੈਂਦਾ। ਜਿਹੜਾ ਮੇਰੇ ਅਰਗੇ ਕੋਲੇ ਕਿਤੇ 20-60 ਦਾ ਇੱਕ ਪਲਾਟ ਆ, ਉਹਦੀ ਕੋਈ ਉਹਦੇ ਤੇ ਅਸਰ ਨਹੀਂ ਆਉਂਦਾ। ਅਸਰ ਉਹਨਾਂ ਲੋਕਾਂ ਤੇ ਆਊਗਾ ਜਿਨ੍ਹਾਂ ਕੋਲੇ ਇਹੋ ਜਿਹੇ ਬੰਦੇ ਆ ਜਿਹੜੇ ਐ ਬੇਨਾਮੀ ਪ੍ਰੋਪਰਟੀਆਂ ਰੱਖੀਆਂ ਹੋਈਆਂ। ਸੋ ਇਸ ਕਰਕੇ ਇਸ ਚੀਜ਼ ਨੂੰ ਮੇਰੇ ਹਿਸਾਬ ਨਾਲ ਕੋਈ ਬਾਹਲੀ ਵੱਡੀ ਗੱਲ ਨਹੀਂ ਬਣਦੀ ਵੀ ਉਹਨਾਂ ਨੇ ਹੁਣ ਕਿੰਨਾ ਸ਼ੋਅ ਕਰਿਆ, ਕਿੰਨੇ ਪੈਸੇ ਆ। ਉਹ ਤਾਂ ਐਕਚੁਅਲੀ ਤਾਂ ਸਭ ਨੂੰ ਹੀ ਪਤਾ ਵੀ ਬਾਦਲ ਕੋਲੇ ਕੋਈ 6 ਕਰੋੜ ਰੁਪਏ ਹੀ ਹੈਗੇ, ਬਾਦਲ ਕੋਲੇ 6 ਕਰੋੜ ਦੀ ਜਾਇਦਾਦ ਹੀ ਆ। ਜੇ ਹੁਣ ਉਹਦੇ ਕੋਲੇ ਮਨਪ੍ਰੀਤ ਬਾਦਲ ਦੇ ਕੋਲੇ ਵੀ ਜੇ ਆਇਆ ਤਾਂ ਉਹਦੇ ਕੋਲੇ ਵੀ ਬਹੁਤ ਥੋੜੇ ਜਿਹੇ ਰੁਪਈਏ ਕੈਸ਼ ਆ ਉਹਦੇ ਕੋਲੇ, ਤਾਂ ਉਹ ਇਹ ਤਾਂ 3 ਲੱਖ ਕੈਸ਼ ਆ, ਪਹਿਲਾਂ 53 ਲੱਖ ਸੀਗਾ ਇਲੈਕਸ਼ਨਾਂ ਤੋਂ ਪਹਿਲਾਂ। ਤਾਂ ਇਹ ਨੀ ਹੁੰਦਾ ਹੁੰਦਾ, ਇਹ ਤਰੀਕੇ ਹੁੰਦੇ ਆ। ਜੇ ਹੁਣ ਬਾਦਲਾਂ ਦੋਨਾਂ ਬਾਦਲਾਂ ਕੋਲੇ ਕੋਈ ਗੱਡੀ ਹੈ ਨੀ, ਮੰਨ ਲੈਂਦੇ ਆ ਵੀ ਉਹਨਾਂ ਕੋਲੇ ਸਰਕਾਰੀ ਹੈਲੀਕਾਪਟਰ ਆ, ਉਹਨਾਂ ਨੂੰ ਗੱਡੀਆਂ ਦੀ ਕੀ ਲੋੜ ਆ, ਉਹਨਾਂ ਕੋਲੇ ਸਰਕਾਰੀ ਸਭ ਕੁਛ ਆ, ਉਹ ਤਾਂ ਨੀ ਉਹਨਾਂ ਕੋਲੇ ਗੱਡੀ। ਪਰ ਨਹੀਂ, ਜੇ ਤੁਸੀਂ ਇਹਨਾਂ ਦੇ ਕਿਤੇ ਘਰੇ ਗਏ ਹੋ ਜਾਂ ਦੇਖੇ ਹੋ ਤਾਂ ਹਰੇਕ ਮਹਿੰਗੇ ਤੋਂ ਮਹਿੰਗਾ ਮਾਡਲ ਹਰ ਗੱਡੀ ਹੈਗੀ ਆ। ਕੀ ਤੁਸੀਂ ਮੰਨ ਸਕਦੇ ਹੋ ਵੀ ਸੁਖਵੀਰ ਦਾ ਬੱਚਾ, ਸੁਖਵੀਰ ਦਾ ਬੱਚੀ ਦੋਨੇ ਜਾਣੇ ਪੜ੍ਹਨ ਜਾਂਦੇ ਆ ਜਾਂ ਪੜ੍ਹਨ, ਉਹ ਕੱਲੇ ਸਰਕਾਰੀ ਗੱਡੀਆਂ ਤੇ ਜਾਂਦੇ ਆ, ਜਾਂ ਉਹ ਉਹਨਾਂ ਦੇ ਉਹਨਾਂ ਨੂੰ ਪਰਸਨਲ ਤੌਰ ਤੇ ਉਹਨਾਂ ਕੋਲੇ ਕੋਈ ਗੱਡੀ ਹੈ ਨੀ, ਤਾਂ ਉਹਨਾਂ ਕੋਲੇ ਮੋਟਰ ਬਾਈਕ ਹੈ ਨੀ, ਸਭ ਕੁਛ ਹੈਗਾ। ਇਹ ਵੱਖਰੀ ਗੱਲ ਆ ਵੀ ਉਹ ਜਿਹੜੇ ਹੋਰ ਮੰਗਤ ਰਾਮ, ਕਿਰਪਾ ਰਾਮ ਤੇ ਇਹ ਜੇ ਨਾਵਾਂ ਦੇ ਉੱਤੇ ਜਿਹੜੇ ਹੁੰਦੇ ਆ ਉਹਨਾਂ ਦੇ ਹਿਸਾਬ ਨਾਲ ਉਹ ਫਿਰ ਵਰਤ ਰਹੇ ਆ, ਤੇ ਉਹਨਾਂ ਨੂੰ ਤੁਸੀਂ ਕੁਛ ਕਰ ਵੀ ਨਹੀਂ ਸਕਦੇ ਜਦੋਂ ਥਰਡ ਪਰਸਨ ਦੇ ਨਾਂ ਤੇ ਆ ਉਹ।
ਜੀ ਬਿਲਕੁਲ ਬਰਾੜ ਸਾਹਿਬ, ਤੇ ਖਬਰਾਂ ਦੇ ਵਿੱਚ ਇਸ ਆ ਰਿਹਾ ਕਿ ਬਾਦਲ, ਸੁਖਬੀਰ ਤੇ ਮਜੀਠੀਆ ਨੇ ਇਹਨਾਂ ਨੇ ਵੀ ਆਪਣੇ ਨਾਮਜ਼ਦਗੀ ਜਿਹੜੇ ਫਾਰਮ ਆ ਉਹ ਭਰ ਦਿੱਤੇ ਆ। ਸੋ ਬਰਾੜ ਸਾਹਿਬ ਇੱਕ ਹੋਰ ਗੱਲ ਜਿਹੜੀ ਇਹ ਸੀ, ਕੱਲ ਦਾ ਸਾਡਾ ਪ੍ਰੋਗਰਾਮ ਹੀ ਸਾਰਾ ਲਹਿਰਾ ਜਿਹੜਾ ਸੀਗਾ ਉਹ ਇੱਕ ਜੁੱਤੀ ਤੇ ਆ ਕੇ ਹੋਰ ਨਿਬੜਿਆ। ਸੋ ਇਹ ਜਿਹੜੀ ਇੱਕ ਖਬਰ ਕੱਲ ਦੀ ਮੇਨ ਆ ਸੁਰਖੀਆਂ ਵਿੱਚ ਸੀ ਕਿ ਪ੍ਰਕਾਸ਼ ਸਿੰਘ ਬਾਦਲ ਹੋਣਾ ਤੇ ਜਿਹੜਾ ਕਿਸੇ ਨੇ ਜੁੱਤੀ ਜਲਾਈ ਹੈ। ਸੋ ਉਸ ਤੋਂ ਬਾਅਦ ਅੱਜ ਦੀ ਜਿਹੜੀ ਖਬਰ ਦੇ ਵਿੱਚ ਮੈਂ ਦੇਖ ਰਹੀ ਹਾਂ ਤੇ ਸੁਖਬੀਰ ਨੂੰ ਵਕੀਲਾਂ ਨੇ ਕਾਲੀਆਂ ਝੰਡੀਆਂ ਦਿਖਾਈਆਂ।
ਦੇਖੋ ਇਹ ਤਾਂ ਬੜਾ ਸੰਵਿਧਾਨਕ ਲੋਕ ਜਦੋਂ ਗੱਲ ਕਰਦੇ ਆ ਸਭਿਅਕ ਤਰੀਕੇ ਨਾਲ ਕਰਦੇ ਆ, ਸੋ ਉਹਨਾਂ ਨੇ ਕਾਲੀਆਂ ਝੰਡੀਆਂ ਦਿਖਾ ਦਿੱਤੀਆਂ ਜੁੱਤੀਆਂ ਦੇ ਸਾਹਮਣੇ। ਹਾਂਜੀ, ਮੈਂ ਜਿਹੜਾ ਜੁੱਤੀ ਦੇ ਮਾਮਲੇ ਦੇ ਵਿੱਚ ਮੈਂ ਕਦੇ ਵੀ ਸਮਰਥਨ ਨਹੀਂ ਦਿੱਤਾ ਵੀ ਤੁਸੀਂ ਇਹੋ ਜਿਹੀਆਂ ਹਰਕਤਾਂ, ਇਹੋ ਜਿਹੀਆਂ ਗੱਲਾਂ ਕਰੋ। ਮੰਨ ਲਓ ਬੰਦਾ ਬਹੁਤ ਮਾੜਾ ਤਾਂ ਤੁਹਾਡੇ ਕੋਲੇ ਵੋਟ ਰੂਪੀ ਹਥਿਆਰ ਹੈ, ਤੁਸੀਂ ਉਸੇ ਨੂੰ ਵਰਤੋ। ਜੁੱਤੀ ਚਲਾਉਣ ਤੋਂ ਪਹਿਲਾਂ ਜਿਹੜਾ ਉਹ ਤੁਸੀਂ ਆਪਦੇ ਉਮਰ ਦਾ ਤਕਾਜ਼ਾ ਰੱਖਿਆ ਜਾ ਸਕਦਾ। ਜੇ ਬਾਦਲ ਦੇ ਉੱਤੇ ਗੱਲ ਕਰੀਏ ਤਾਂ ਇੱਕ ਆਪਦੇ ਬਜ਼ੁਰਗ ਦੇ ਉੱਤੇ ਜੁੱਤੀ ਚਲਾਉਣਾ ਕੋਈ ਜਾਇਜ਼ ਗੱਲ ਨਹੀਂ ਹੈ, ਪਰ ਜਿੱਥੇ ਲੋਕ ਫਿਰ ਕਹਿ ਦਿੰਦੇ ਵੀ ਕਿਉਂ ਨਾ ਪੈਣ, ਇਹਨੇ ਐਂ ਕਰਤਾ ਵੋ ਕਰਤਾ, ਬਹੁਤ ਸਾਰੀਆਂ ਉਦਾਹਰਨਾਂ ਦਿੰਦੇ ਆ, ਤਾਂ ਫਿਰ ਤੁਸੀਂ ਇਹਨੂੰ ਜਿਤਾਉਣੇ ਕਿਉਂ ਆ? ਕਿਉਂ 5 ਵਾਰੀ ਮੁੱਖ ਮੰਤਰੀ ਬਣਾਤਾ? ਤੁਹਾਡੇ ਭਰਾ ਜਿਹੜੇ ਵੋਟ ਪਾਉਂਦੇ ਆ, ਇਸ ਗੱਲ ਪਾਸੇ ਵੀ ਕਰੋ ਨਾ ਜ਼ੋਰ ਦਿਓ। ਤੁਸੀਂ ਇਹੀ ਜ਼ੋਰ ਇਸ ਵਾਸਤੇ ਲਾਓ ਕਿਉਂ ਤੁਸੀਂ ਵਾਰ ਵਾਰ ਫਿਰ ਉਸ ਬੰਦੇ ਨੂੰ ਲਿਆਉਣੇ ਹੋ ਜੇ ਤੁਹਾਡਾ ਉਹ ਇੰਨਾ ਘਾਣ ਕਰ ਰਿਹਾ ਤੇ ਇੰਨਾ ਕੁਛ ਮਾੜਾ ਕਰ ਰਿਹਾ। ਸੋ ਇਹ ਇੱਕ ਕਸੂਰ ਸਾਡੇ ਚ ਆ, ਕਸੂਰ ਦੂਜੇ ਚ ਨਹੀਂ। ਸਾਨੂੰ ਇਹ ਜੁੱਤੀ ਕਲਚਰ ਚੋਂ ਬਾਹਰ ਆਉਣਾ ਪਊਗਾ। ਮੈਂ ਜਦੋਂ ਜਰਨੈਲ ਸਿੰਘ ਨੇ ਜੁੱਤੀ ਮਾਰੀ ਸੀ ਨਾ, ਤੇ ਬਣਿਆ ਜੁੱਤੀ ਦੇ ਕਾਰਨ, ਤਾਂ ਮੈਂ ਪਰਸਨਲ ਪੱਧਰ ਤੇ ਜਰਨੈਲ ਸਿੰਘ ਇੱਕ ਐਜੇ ਪੱਤਰਕਾਰ ਦੇ ਤੌਰ ਤੇ, ਐਜੇ ਇੱਕ ਵਧੀਆ ਇਨਸਾਨ ਦੇ ਤੌਰ ਤੇ ਮੈਂ ਕਦਰ ਕਰਦਾ, ਵਧੀਆ ਬੰਦਾ। ਪਰ ਜੇ ਤੁਸੀਂ ਉਹਨੂੰ ਹੀਰੋ ਜੁੱਤੀ ਕਰਕੇ ਬਣਾ ਰਹੇ ਹੋ ਵੀ ਉਹ ਜੁੱਤੀ ਮਾਰੀ ਤਾਂ ਉਹ ਅੱਜ ਸੀਐਮ ਦੇ ਉਹਦੇ ਤੱਕ ਪਹੁੰਚਿਆ, ਤਾਂ ਜੇ ਅੱਜ ਦੀ ਜਨਰੇਸ਼ਨ ਉਸ ਚੀਜ਼ ਨੂੰ ਫਾਲੋ ਕਰਨ ਲੱਗੇ ਕੱਲ ਨੂੰ ਵੀ ਭਾਈ ਅਸੀਂ ਵੀ ਜੁੱਤੀਆਂ ਮਾਰੀਏ ਤੇ ਜੇ ਕੱਲ ਦੇ ਜਰਨੈਲ ਸਿੰਘ ਬਣੀਏ, ਤਾਂ ਇਹ ਕਿਤੇ ਨਾ ਕਿਤੇ ਮਾੜੀ ਪਿਰਤ ਹੁੰਦੀ ਆ, ਇਹਨਾਂ ਪਿਰਤਾਂ ਚੋਂ ਨਿਕਲਣਾ ਚਾਹੀਦਾ। ਦੂਜੀ ਮੈਨੂੰ ਇੱਕ ਹੋਰ ਥੋੜੀ ਸਮਝ ਨਹੀਂ ਆਉਂਦੀ ਵੀ ਜਾਂ ਤਾਂ ਅਸੀਂ ਪੂਰਨ ਰੂਪ ਚ ਸੱਭਿਅਕ ਹੋ ਜਾਈਏ, ਤੇ ਜੇ ਅਸੀਂ ਇਹ ਸੱਭਿਅਤਾ ਛੱਡ ਹੀ ਦਿੱਤੀ ਆ ਤਾਂ ਫੇਰ ਸਾਨੂੰ ਥੋੜੀ ਜਿਹੀ ਹੋਰ ਇਹਦੇ ਉਹਦੇ ਅਗਲੇ ਸਟੈਪ ਤੇ ਜਾਣਾ ਚਾਹੀਦਾ। ਜਿੱਥੇ ਵੀ ਅਖਬਾਰਾਂ ਚ ਖਬਰਾਂ ਲੱਗੀਆਂ, ਜਿੱਥੇ ਫੇਸਬੁੱਕ ਤੇ ਹੋਇਆ, ਜਿੱਥੇ ਰੇਡੀਓ ਤੇ ਚਰਚਾ ਹੋਈ, ਉੱਥੇ ਜੁੱਤੀ ਦੀ ਗੱਲ ਆਈ ਵੀ ਜੁੱਤੀ ਮਾਰੀ ਗਈ, ਜੁੱਤੀ ਮਾਰੀ ਬਾਦਲ ਦੇ, ਆਹੀ ਚੀਜ਼ ਐਡਿੰਗ ਸੀ। ਪਰ ਫੇਰ ਜੇ ਤੁਸੀਂ ਹੁਣ ਤੇ ਜੇ ਇਸ ਰਾਹ ਪਏ ਹੋ ਨਾ, ਜੇ ਇਸ ਰਾਹ ਪੈਣਾ ਹੀ ਚਾਹੁੰਦੇ ਹੋ, ਇਹ ਕੰਮ ਕਰਨਾ ਹੀ ਚਾਹੁੰਦੇ ਹੋ, ਤਾਂ ਫੇਰ ਆਪਦੇ ਹੈਡਿੰਗ ਵੀ ਬਦਲੋ। ਤੁਸੀਂ ਇਹਦਾ ਹੈਡਿੰਗ ਜਿਹੜਾ ਐਗਜੈਕਟ ਹੈਡਿੰਗ ਇਹ ਬਣਦਾ ਸੀ ਵੀ ਬਾਦਲ ਦੇ ਪਏ ਛਿੱਤਰ, ਕਿਉਂਕਿ ਜੁੱਤੀ ਇੱਕ ਹਜੇ ਵੀ ਜਿਹੜਾ ਸੱਭਿਅਕ ਸ਼ਬਦ ਆ, ਜੁੱਤੀ ਸੱਭਿਅਕ ਤਰੀਕੇ ਨਾਲ ਕਿਹਾ ਜਾਂਦਾ। ਜੇ ਤੁਸੀਂ ਸਿਰਾ ਹੀ ਲਾਉਣਾ ਸੀ ਜਾਂ ਜਿਹੜੀ ਸੱਚ ਸੀ ਖਬਰ, ਤਾਂ ਸੱਚ ਤਾਂ ਇਹੀ ਆਉਂਦੀ ਹੈ ਵੀ ਜੁੱਤੀ ਨਹੀਂ ਕਿਸੇ ਦੇ ਮਾਰੀ ਜਾਂਦੀ ਹੁੰਦੀ, ਜਦੋਂ ਪੈਂਦੇ ਹੁੰਦੇ ਨਾ ਉਹ ਤਾਂ ਖੋਸੜੇ ਤੇ ਜਾਂ ਛਿੱਤਰ ਪੈਂਦੇ ਹੁੰਦੇ ਆ, ਛਿੱਤਰ ਪੈਂਦੇ ਹੁੰਦੇ ਆ। ਫਿਰ ਜਾਂ ਇਸ ਪੱਧਰ ਤੇ ਆਓ ਜੇ ਆਉਣਾ ਹੀ ਆ ਤਾਂ ਸਮਾਰ ਕੇ।
ਹੂੰ 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 ਤੇ ਬਰਾੜ ਸਾਹਿਬ ਅੱਗੇ ਹਰਸਿਮਰਤ ਕੌਰ ਬਾਦਲ ਵੀ ਅੱਜ ਕੱਲ ਬੜੇ ਜਿਹੜੇ ਅਣਖੀਲੇ ਜਿਹੇ ਬਿਆਨ ਦੇ ਰਹੇ ਆ। ਉਹਨਾਂ ਨੇ ਲਿਖਿਆ ਜੀ ਪਾਣੀਆਂ ਦੇ ਵੱਲ ਜੇ ਪਾਣੀਆਂ ਵੱਲ ਅੱਕ ਚੁੱਕੀ ਤਾਂ ਮੈਂ ਡਾਂਗ ਲੈ ਕੇ ਖੁਦ ਖੜੂੰਗੀ। ਤੋ ਇਹੋ ਜਿਹੇ ਬਿਆਨ ਅੱਜ ਕੱਲ ਉਹ ਬਹੁਤ ਦੇ ਰਹੇ ਨੇ ਹਰਸਿਮਰਤ ਬਾਦਲ ਜਿਹੜੇ।
ਦੇਖੋ ਇਹ ਫਰਸਟ੍ਰੇਸ਼ਨ ਹੁੰਦੀ ਆ ਜਿਹੜੇ ਉਹਨਾਂ ਦੇ ਬਿਆਨ ਆਏ ਆ ਜਾਂ ਦੋ, ਉਹ ਕੋਈ ਵੀ ਹੁੰਦਾ ਉਹ ਹਰਸਿਮਰਤ ਦਾ ਕਸੂਰ ਨੀ। ਉਸ ਐਂਗਲ ਦੇ ਉੱਤੇ ਕੋਈ ਵੀ ਬੰਦੇ ਨੂੰ ਇੱਕਦਮ ਕੈਮਰੇ ਕਰਕੇ ਤੁਸੀਂ ਜੇ ਪੁੱਛੋ ਵੀ ਬਾਦਲ ਸਾਹਿਬ ਦੇ ਜੁੱਤੀ ਮਾਰੀ ਆ ਤਾਂ ਤੁਸੀਂ ਕੀ ਕਹਿਣੇ ਹੋ, ਤਾਂ ਉਹ ਉਹਦਾ ਇਹੀ ਰਿਐਕਟ ਹੋਣਾ ਜਿਹੜਾ ਉਹਨੇ ਕੱਲ ਬਚਪਨਾ ਜਵਾਕਾਂ ਵਰਗਾ ਬਿਆਨ ਸੀ। ਮੈਨੂੰ ਤਾਂ ਪਹਿਲੀ ਵਾਰ ਹਾਸੀ ਵੀ ਨਿਕਲੀ ਕਾਰੀ ਬਿਆਨ ਸੁਣ ਕੇ ਉਹਨਾਂ ਦਾ, ਜਦੋਂ ਉਹਨਾਂ ਨੇ ਕਿਹਾ ਨੀ ਜਿਵੇਂ ਅਸੀਂ ਨਿੱਕੇ ਹੁੰਦੇ ਕਹਿੰਦੇ ਹੁੰਦੇ ਸੀ ਵੀ ਤੂੰ ਨਹੀਂ ਹਟਦਾ ਤਾਂ ਮੈਂ ਆਪਦੇ ਭਾਪੇ ਨੂੰ ਦੱਸ ਦੂੰਗਾ ਉਹ ਤੈਨੂੰ ਕੁੱਟੂਗਾ। ਅਸੀਂ ਅਕਸਰ ਬਚਪਨੇ ਚ ਇਹ ਨੀ ਇੱਕ ਡਾਇਲੋਗ ਬੋਲ ਦਿੰਦੇ ਸੀ, ਪਹਿਲੀ ਵਾਰ ਤਾਂ ਮੈਨੂੰ ਉਹਨਾਂ ਦਾ ਬਿਆਨ ਸੁਣ ਕੇ ਇਹ ਜੀ ਹਾਸੀ ਆਈ ਜਦੋਂ ਉਹਨਾਂ ਨੇ ਕਿਹਾ ਵੀ ਜੇ ਬਾਦਲ ਸਾਹਿਬ ਨੇ ਆਪਦੇ ਅਕਾਲੀਆਂ ਨੂੰ ਕਹਿਤਾ ਤੁਹਾਨੂੰ ਲੁਕਦਿਆਂ ਨੂੰ ਥਾਂ ਨਹੀਂ ਦੇਣਾ। ਸੋ ਕਹਿਣ ਦਾ ਭਾਵ ਇਹ ਹੈ ਵੀ ਉਹ ਤਾਂ ਇੱਕ ਨੂੰਹ ਧੀ ਦਾ ਆਪਦੇ ਸਹੁਰੇ ਪ੍ਰਤੀ ਪਿਆਰ, ਆਪਦੇ ਪਿਆਰ ਪਰਿਵਾਰ ਪ੍ਰਤੀ ਪਿਆਰ, ਤੇ ਇੱਕ ਉਹ ਲੈਵਲ ਸੀ ਜਿਹਨੂੰ ਐਕਸਟ੍ਰੀਮ ਲੈਵਲ ਕਹਿ ਦਿੰਦੇ ਆ, ਜਿਹੜਾ ਇੱਕ ਪਰਿਵਾਰ ਦੇ ਵਿੱਚ ਇੱਕ ਕਮਜ਼ੋਰ ਜੀ ਆਪਦੇ ਵੱਡਿਆਂ ਦੀ ਸ਼ਹਿ ਨਾਲ ਗੱਲ ਕਰਦਾ। ਕਿਉਂਕਿ ਲੱਖ ਲੀਡਰ ਬਣ ਜਾਣ, ਲੱਖ ਵੱਡੇ ਇਨਸਾਨ ਬਣ ਜਾਣ, ਲੱਖ ਮੰਤਰੀ ਬਣ ਜਾਣ, ਇੱਕ ਜਿਹੜਾ ਹਿਊਮਨ ਬੀਇੰਗ, ਇੱਕ ਇਨਸਾਨੀਅਤ, ਇੱਕ ਜਿਹੜਾ ਆਮ ਬੰਦੇ ਦਾ ਜਿਹੜਾ ਹੁੰਦਾ ਵਿੱਚ, ਉਹਨੂੰ ਤੁਸੀਂ ਮਿਟਾ ਨਹੀਂ ਸਕਦੇ, ਉਹ ਹੋਂਦ ਨੂੰ ਮਿਟਾ ਨਹੀਂ ਸਕਦੇ। ਉਹ ਹੋਂਦ ਕੱਲ ਦਿਖਾਈ ਦਿੱਤੀ ਜਦੋਂ ਪਰਿਵਾਰ ਪੱਧਰ ਤੇ ਅਕਸਰ ਜੋ ਲੜਾਈ ਹੁੰਦੀ ਆ ਤਾਂ ਹਰ ਬੰਦਾ ਆਪੋ ਆਪਦੀ ਜਿਹੜੀ ਉਸਦੇ ਵਿੱਚ ਸਹਿਯੋਗ ਪਾਉਂਦਾ। ਤੁਸੀਂ ਪਿੰਡਾਂ 'ਚ ਲੜਾਈਆਂ ਹੁੰਦੀਆਂ ਦੇਖੀਆਂ ਹੋਣੀਆਂ, ਬੰਦੇ ਮੂਹਰੇ ਡਾਂਗਾਂ ਲੈ ਕੇ ਚੱਲਦੇ ਤੇ ਬੁੜੀਆਂ ਪਿੱਛੇ ਤਾਨੇ ਮਿਹਣੇ ਹੱਥ ਕੱਢ ਕੱਢ ਕੇ ਇੱਕ ਦੂਜੇ ਗੱਲਾਂ ਕਰਦੀਆਂ ਵੀ ਆ ਲੈਣ ਦੇ ਫੇਰ ਤੈਨੂੰ ਦੇਖਦੇ ਆ, ਤਾਂ ਉਹ ਜਿਹੀਆਂ ਜਿਹੜੀਆਂ ਗੱਲਾਂ ਹੋਈਆਂ। ਪਰ ਜਿਹੜੀ ਪਾਣੀਆਂ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਆ ਵੀ ਪਾਣੀਆਂ ਦੇ ਮਾਮਲੇ 'ਚ ਉਹਨਾਂ ਤੋਂ ਇੱਕ ਵੱਖਰਾ ਸਵਾਲ ਕੀਤਾ ਗਿਆ ਸੀ ਵੀ ਪਾਣੀਆਂ ਦੇ ਬਾਰੇ 'ਚ ਤੁਸੀਂ ਕੀ ਕਰੋਗੇ, ਤਾਂ ਉਹ ਉਹਨਾਂ ਨੇ ਜਿਹੜਾ ਇੱਕ ਸਿਆਸੀ ਪੱਧਰ ਦੇ ਉੱਤੇ ਜਿਹੜਾ ਬਿਆਨ ਦਿੱਤਾ ਵੀ ਹਾਂ ਮੈਂ ਖੁਦ ਡਾਂਗ ਲੈ ਕੇ ਖੜੂੰਗੀ, ਇਹ ਇੱਕ ਕੋਈ ਵੀ ਉਸਦਾ ਹੁੰਦਾ। ਕਿਉਂਕਿ ਜੇ ਤੁਸੀਂ ਕਹਿੰਦੇ ਹੋ ਵੀ ਖੂਨ ਦਿੱਤਾ ਜਾਊਗਾ ਜਾਂ ਹੁਣ ਤੱਕ ਅਸੀਂ ਵੀ, ਮੈਂ ਵੀ ਦੋ ਚਾਰ ਵਾਰੀ ਜਦੋਂ ਇਹਨਾਂ ਲੀਡਰਾਂ ਦੀ ਇਸ ਗੱਲ ਤੇ ਟੋਕਿਆ ਵੀ ਭਾਈ ਉਹ ਕਹਿੰਦੇ ਆ ਜੀ ਖੂਨ ਬਹੂਗਾ ਨਦੀਆਂ ਦੇ ਵਿੱਚ ਇੱਥੇ ਆਮ ਲੋਕਾਂ ਦਾ, ਤਾਂ ਮੈਂ ਉੱਥੇ ਇਹਨਾਂ ਨੂੰ ਪੁੱਛਿਆ ਸੀ ਵੀ ਤੁਹਾਡਾ ਕਿਉਂ ਨਾ ਬਹੂਗਾ, ਆਮ ਲੋਕਾਂ ਦਾ ਕਿਉਂ ਬਹੂਗਾ। ਤਾਂ ਇਹ ਚੀਜ਼ ਜਿਹੜੇ ਸਵਾਲ ਜਵਾਬ ਆ ਇਹ ਇਹਨਾਂ ਚੀਜ਼ਾਂ ਦਾ ਕਰਕੇ ਹੁਣ ਇਹਨਾਂ ਨੂੰ ਆਪ ਮੂਹਰੇ ਆਉਣਾ ਪੈਣਾ। ਪਰ ਹੁਣ ਗੱਲਬਾਤ ਛਿੜੀ ਆ ਤਾਂ ਥੋੜੀ ਜਿਹੀ ਨਾ ਬੋਲਬਾਨੀ ਤੇ ਆਪਾਂ ਗੱਲ ਕਰ ਲਈਏ ਸੁਖਪ੍ਰੀਤ। ਬੋਲਬਾਨੀ ਆ ਜਿਹੜੀ ਅਸੀਂ ਰੋਜ਼ ਕਹਿੰਦੇ ਆ ਵੀ ਤੋਲ ਮੋਲ ਕੇ ਬੋਲਦੀ ਗੱਲ ਚਾਹੀਦੀ ਆ, ਬੋਲਬਾਣੀ ਇੱਕ ਬਹੁਤ ਵੱਡੀ ਚੀਜ਼ ਆ ਜਿਹੜੀ ਕਹਿੰਦੇ ਹੁੰਦੇ ਆ ਵੀ ਉਹੀ ਜਵਾਨ ਤੁਹਾਨੂੰ ਗਧੇ ਤੇ ਚੜਾ ਦਿੰਦੀ ਆ, ਉਹੀ ਜਵਾਨ ਤੁਹਾਨੂੰ ਅਸਮਾਨ ਚੜਾ ਦਿੰਦੀ ਆ। ਬੋਲਬਾਣੀ ਤੇ ਜਿਹੜਾ ਬੰਦਾ ਕੰਟਰੋਲ ਕਰ ਗਿਆ, ਬੋਲਬਾਣੀ ਨੂੰ ਵਧੀਆ ਬਣਾ ਗਿਆ, ਉਹ ਬੰਦਾ ਵੱਡੀਆਂ ਵੱਡੀਆਂ ਮੁਸੀਬਤਾਂ, ਵੱਡੀਆਂ ਵੱਡੀਆਂ ਚੀਜ਼ਾਂ ਦੇ ਟਾਕਰਿਆਂ ਚੋਂ ਨਿਕਲ ਜਾਂਦਾ। ਪਰ ਸਾਡੇ ਕੁਝ ਕੁ ਸੱਜਣਾ ਮਿੱਤਰਾਂ ਨੂੰ ਤਾਂ ਇਹ ਲੱਗਿਆ ਵੀ ਖਰਬਾ ਬੋਲਣਾ, ਭੈੜਾ ਬੋਲਣਾ, ਬੈੜਾ ਬੋਲਣ ਵਾਲਾ ਬੜਾ ਸਾਫ਼ ਸੁਥਰਾ ਤੇ ਸੱਚਾ ਬੰਦਾ ਹੁੰਦਾ। ਇੱਕ ਤਾਂ ਸਾਡੇ ਲੋਕਾਂ ਵਿੱਚ ਇਹ ਬਹੁਤ ਵੱਡਾ ਵਹਿਮ ਪੈ ਗਿਆ। ਮੈਂ ਤਾਂ ਮੈਨੂੰ ਕਈ ਵਾਰੀ ਆਪਦੇ ਆਪ ਤੇ ਲੱਗਦਾ, ਮੈਂ ਕਿਹਾ ਯਾਰ ਵੀ ਮੈਂ ਤਾਂ ਦੂਜੀ ਕੈਟਾਗਰੀ 'ਚ ਹੀ ਆਉਣਾ। ਮੈਂ ਆਪਦੀ ਜਦੋਂ ਸਮੀਖਿਆ ਕਰਦਾ ਨਾ ਤੇ ਉੱਥੇ ਕਹਿੰਦੇ ਵੀ ਜਿਹੜੇ ਮਿੱਠੇ ਬੋਲਣ ਵਾਲੇ ਹੁੰਦਾ ਨਾ ਅੰਦਰੋਂ ਵੱਢ ਦਿੰਦੇ ਤੁਹਾਨੂੰ, ਬਾਹਲੇ ਗੰਦੇ ਹੁੰਦੇ ਆ, ਉਹਨਾਂ ਦੀ ਮਾੜੀ ਸੋਚ ਵਾਲੇ ਹੁੰਦੇ ਆ, ਮਿੱਠਾ ਬੋਲਣ ਵਾਲਾ ਤਾਂ ਛੁਰੀ ਹੁੰਦਾ। ਉਹ ਮੈਂ ਕਈ ਵਾਰੀ ਸੋਚਦਾ ਯਾਰ ਵੀ ਮੈਂ ਬਹੁਤ ਕੋਸ਼ਿਸ਼ ਕਰਦਾ ਆਪਦੇ ਆਪ ਨੂੰ ਨਿਮਰ ਤੇ ਪੋਲਾਈਟ ਬੋਲਣ ਦੀ, ਨਿਮਰ ਰੱਖਣ ਦੀ ਕੋਸ਼ਿਸ਼ ਕਰਦਾ, ਤੇ ਇਹਦਾ ਮਤਲਬ ਫਿਰ ਮੇਰੇ ਪ੍ਰਤੀ ਦਾ ਇਹ ਸੋਚਦੇ ਹੋਣਗੇ ਵੀ ਤਾਂ ਮਿੱਠਾ ਲੁੱਚਾ ਬੰਦਾ, ਸਿੱਧਾ ਇਹੀ ਸ਼ਬਦ ਹੀ ਵਰਤੂਗਾ ਮੈਂ, ਮਾਫੀ ਚਾਹੁੰਦਾ ਰੇਡੀਓ ਤੇ, ਕਿਉਂਕਿ ਅਕਸਰ ਅਸੀਂ ਇਹ ਵਰਤਦੇ ਆਮ ਲੋਕ ਇਹ ਚੀਜ਼ਾਂ। ਤਾਂ ਫਿਰ ਤਾਂ ਮੇਰੀ ਵੀ, ਮੈਂ ਵੀ ਇਸੇ ਕੈਟਾਗਰੀ 'ਚ ਹੀ ਆ ਗਿਆ ਨਾ, ਫਿਰ ਮੈਨੂੰ ਵੀ ਕੌੜੀਆਂ ਗੱਲਾਂ ਕਰਨੀਆਂ ਚਾਹੀਦੀਆਂ। ਜਦੋਂ ਮੈਂ ਯਾਰ ਦੋਸਤਾਂ ਨੂੰ ਮਿਲਾਂ, ਉਹਨਾਂ ਨੂੰ ਖਰਬਾ ਬੋਲਾਂ, ਕੌੜਾ ਬੋਲਾਂ, ਫਿਰ ਮੈਨੂੰ ਲੱਗਦਾ ਮੈਂ ਸੱਚਾ ਬੰਦਾ ਹੋ ਜਾਊਂਗਾ। ਸੋ ਬੋਲਬਾਨੀ ਹੈ ਨਾ ਜਿਹੜੀ, ਬੋਲਬਾਨੀ ਜੇ ਗੁਰਬਾਣੀ ਦਾ ਹੀ ਓਟ ਆਸਰਾ ਲੈ ਲਈਏ ਤਾਂ ਗੁਰਬਾਣੀ ਦੇ ਵਿੱਚ ਥਾਂ ਥਾਂ ਇੱਕੋ ਗੱਲ ਆਉਂਦੀ ਹੈ ਵੀ ਨਿਮਰਤਾ, ਨਿਮਰਤਾ, ਨਿਮਰਤਾ। ਜਿਹੜੇ ਬੰਦੇ 'ਚ ਨਿਮਰਤਾ ਹੀ ਹੈ ਨੀ, ਉਹ ਬੰਦਾ ਪਹਿਲੀ ਗੱਲ ਮੈਂ ਤਾਂ ਉਸ ਨੂੰ ਬੰਦੇ ਦੀ ਕੈਟਾਗਰੀ 'ਚ ਨਹੀਂ ਸਮਝਦਾ ਵੀ ਇਹ ਕੋਈ ਕਾਹਦਾ ਬੰਦਾ ਜਿਹੜੇ ਨੂੰ ਨਿਮਰਤਾ ਨਾਂ ਦੀ, ਜਿਹਨੂੰ ਪਤਾ ਹੀ ਨਹੀਂ ਨਿਮਰ ਹੋਣਾ ਕੀ ਚੀਜ਼ ਆ। ਥਾਂ ਥਾਂ ਤੇ ਲਿਖਿਆ ਵੀ ਝੁਕਣ ਵਾਲਾ ਬੰਦਾ ਕਦੇ ਨਹੀਂ ਟੁੱਟਦਾ, ਪਰ ਫਿਰ ਵੀ ਅਸੀਂ ਲੋਕ ਅਹੰਕਾਰ 'ਚ ਆਕੜ ਕੇ ਖੜਦੇ ਹਾਂ। ਫਿਰ ਹੁਣ ਲੀਡਰਾਂ ਦੀ ਜਿਹੜੀ ਬੋਲਬਾਨੀ ਹੈ, ਲੀਡਰ ਜਿਹੜੇ ਸ਼ਬਦਾਵਲੀ ਵਰਤ ਰਹੇ ਆ ਅੱਜ ਕੱਲ, ਕੋਈ ਕਿਹੋ ਜਿਹੀ ਭਾਸ਼ਾ ਬੋਲ ਰਿਹਾ ਚਾਹੇ ਉਹ ਕੋਈ ਵੀ ਹੋਵੇ। ਹੁਣ ਅੱਜ ਭਗਵੰਤ ਮਾਨ ਦੇ ਉੱਤੇ ਸਿਕੰਜਾ ਕਸਣਾ ਜਾ ਰਿਹਾ, ਕਿਉਂਕਿ ਚੋਣ ਕਮਿਸ਼ਨਰ ਜਿਹੜੀ ਉਹਨੇ ਸਿੱਧਾ ਡਿਕਲੇਅਰ ਕਰਤਾ ਵੀ ਭਗਵੰਤ ਮਾਨ ਜਿਹੜਾ ਲੋਕਾਂ ਨੂੰ ਉਕਸਾ ਰਿਹਾ ਡਲੇ ਮਾਰਨ ਲਈ ਵੀ ਹੁਣ ਦੇਖੋ ਪਾਰਟੀਆਂ ਦੇ ਰਾਜ ਜੋ ਕਿਹੜੀਆਂ ਪਾਰਟੀਆਂ ਦੇ ਆ, ਤਾਂ ਹੋ ਸਕਦਾ ਇੱਕ ਤਰਫਾ ਫੈਸਲਾ ਵੀ ਆ ਜਾਏ ਚੋਣ ਕਮਿਸ਼ਨ ਦਾ। ਉਮੀਦ ਤਾਂ ਨਹੀਂ ਅਸੀਂ ਕਰਦੇ, ਚੋਣ ਕਮਿਸ਼ਨ ਨਿਰਪੱਖ ਆ, ਅਸੀਂ ਕੋਈ ਦੋਸ਼ ਨਹੀਂ ਲਾਉਂਦੇ ਉਹਦੇ ਤੇ, ਪਰ ਹੋ ਸਕਦਾ ਵੀ ਇੱਕ ਤਰਫਾ ਫੈਸਲਾ ਆ ਜਾਏ। ਹੁਣ ਭਗਵੰਤ ਮਾਨ ਇੱਕ ਮੁਹਿੰਮ ਦਾ ਮੁਖੀ ਆ, ਚੋਣ ਮੁਹਿੰਮ ਦਾ, ਤੇ ਜੇ ਉਸ ਇੰਜਣ ਨੂੰ ਲਾਂਭੇ ਕਰਤਾ ਅੱਜ ਤਾਂ ਤੁਸੀਂ ਦੱਸੋ ਕਿੰਨਾ ਨੁਕਸਾਨ ਹੋਊਗਾ, ਤੇ ਜਿਹੜੀ ਮਿਸ਼ਨ ਜਾਂ ਮਾਹੌਲ ਬਣਿਆ ਤੇ ਉਹ ਮਾਹੌਲ ਦਾ ਕੀ ਬਣੂਗਾ। ਕੀ ਕਰ ਲੂ ਭਗਵੰਤ ਮਾਨ ਜੀ ਉਹਦੇ ਤੇ ਬੈਨ ਲਾਤਾ, ਉਹਨੂੰ ਚੁੱਪ ਕਰਾਤਾ ਵੀ ਤੂੰ ਬੋਲਣਾ ਨੀ, ਤਾਂ ਹੁਣ ਦੱਸੋ ਉਹਦੇ ਨਾਲ ਕਿਹਦਾ ਨੁਕਸਾਨ ਹੋਇਆ। ਸੋ ਜੇ ਬਿਹਤਰ ਇਹ ਆ ਵੀ ਜਦੋਂ ਵੀ ਬੋਲਣਾ ਤੋਲ ਮੋਲ ਕੇ ਬੋਲਣਾ ਚਾਹੀਦਾ, ਬਹੁਤ ਸਾਰੇ ਤਰੀਕੇ ਹੈਗੇ ਵੀ ਗੱਲ ਕਹੀ ਵੀ ਜਾ ਸਕਦੀ ਆ ਤੇ ਉਹ ਕਿਸੇ ਕਾਨੂੰਨੀ ਦਾਇਰੇ ਚ ਵੀ ਨਾ ਆਵੇ, ਕਿਉਂਕਿ ਤੁਸੀਂ ਹੁਣ ਕੱਲ ਦੇਖਿਆ ਹੋਣਾ, ਕੱਲ ਇੱਕ ਜਨਰਲ ਜੇ ਜੇ ਸਿੰਘ ਅੱਜ ਕੱਲ ਬੜੀ ਚਰਚਾ ਚ ਆਏ ਆ, ਜਨਰਲ ਜੇ ਜੇ ਸਿੰਘ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਖੜੇ ਆ ਪਟਿਆਲੇ ਤੋਂ, ਸਰਬਜੀਤ ਵੀ ਕਹਿੰਦਾ ਮੈਂ ਵੀ ਦੇਖਦਾ ਐਤਕੀ ਵੋਟ ਕਿਹਨੂੰ ਪਾਵਾਂ, ਤਾਂ ਉਹ ਹੁਣ ਜੇ ਜੇ ਸਿੰਘ ਹੋਰਾਂ ਦਾ ਜੇ ਲੈਕਚਰ ਸੁਣ ਲਓ ਤੁਸੀਂ ਤਾਂ ਤੁਸੀਂ ਹੈਰਾਨ ਹੋ ਜਾਓ ਵੀ ਉਹਨੇ 5 ਮਿੰਟ ਦੇ ਲੈਕਚਰ 'ਤੇ 10 ਵਾਰੀ ਗਾਲਾਂ ਦਿੱਤੀਆਂ ਸਿੱਧੀਆਂ ਡਾਇਰੈਕਟ ਗਾਲਾਂ, ਮਾਵਾਂ ਭੈਣਾਂ ਦੀਆਂ ਗਾਲਾਂ ਨਹੀਂ ਦੇਣੀਆਂ, ਉਹ ਗਾਲਾਂ ਦਿੱਤੀਆਂ ਉਸ ਬੰਦੇ ਨੇ, ਤੇ ਉਹਨੂੰ ਜੇ ਇੱਕ ਪੱਤਰਕਾਰ ਨੇ ਪੁੱਛਿਆ ਕਿ ਇਹ ਤੁਹਾਡੇ ਵਰਗੇ ਅਹੁਦੇ ਤੇ ਰਹੇ ਇੱਕ ਗਵਰਨਰ ਵੀ ਰਿਹਾ ਇੱਕ ਸੂਬੇ ਦਾ, ਉਹ ਗਵਰਨਰ ਰਹੇ ਉਹ ਤੇ ਇੱਕ ਜਰਨੈਲ ਰਹੇ ਬੰਦੇ ਤੋਂ ਇਹੋ ਜਿਹੀ ਭਾਸ਼ਾ ਦੀ ਅਸੀਂ ਕਿਵੇਂ ਬਰਦਾਸ਼ਤ ਕਰ ਸਕਦੇ ਹਾਂ, ਕਿਵੇਂ ਆਸ ਕਰ ਸਕਦੇ ਹਾਂ, ਤਾਂ ਉਹ ਬੰਦਾ ਕਹਿੰਦਾ ਜੇ ਜੀ ਮੈਨੂੰ ਮੂਹਰੋਂ ਮਿਲੂਗਾ ਉਹ ਜੀ ਮੈਂ ਖੰਡ ਪਾਊਂਗਾ, ਪਰ ਮੈਂ ਤਾਂ ਮੂਹਰੋਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਤੇ ਗਾਲਾਂ ਦਿੰਦੇ ਨੀ ਦੇਖਿਆ, ਚਾਹੇ ਜਿਵੇਂ ਮਰਜ਼ੀ ਆ, ਕੈਪਟਨ ਅਮਰਿੰਦਰ ਸਿੰਘ ਜੇ ਬਿਆਨ ਹੁੰਦੇ ਉਹਦੇ ਸੁਲਝੇ ਹੋਏ ਹੁੰਦੇ ਆ ਬਿਆਨ, ਉਹ ਜਿਹੜੀ ਗੱਲ ਕਰਦਾ ਉਹ ਸੁਲਝ ਕੇ ਕਰਦਾ ਹੈ ਜੀ, ਬਿਆਨਬਾਜ਼ੀ ਨੀ ਉਹ ਕਰਦਾ, ਜਿਹੜੇ ਨਿੱਕੇ ਮੋਟੇ ਕਈ ਵਾਰੀ ਬਚਪਨ ਵਾਲੇ ਕਰ ਦਿੰਦਾ ਹੁੰਦਾ ਉਹ ਚੀਜ਼ਾਂ ਨੂੰ ਅਸੀਂ ਅਕਸਰ ਉਹਨਾਂ ਨੂੰ ਭੰਡਦੇ ਹਾਂ, ਪਰ ਗਾਲ ਨੀ ਕਦੇ ਵੀ ਦਿੱਤਾ ਇਹ ਚੀਜ਼ ਦੀ, ਮੈਂ ਸਹਿਦੀ ਭਰ ਸਕਦਾ ਕੈਪਟਨ ਦੀ। ਪਰ ਹੁਣ ਦੇਖੋ ਇਹੋ ਜਿਹੇ ਲੀਡਰਾਂ ਨੂੰ ਜੇ ਅਸੀਂ ਮੂਹਰੇ ਲੈ ਕੇ ਆਉਣੇ ਆ ਜਿਹੜੇ ਬੰਦੇ ਗਾਲ ਬਿਨਾ ਅਸੀਂ ਤਾਂ ਸਾਫ਼ ਸੁਥਰੇ ਤੇ ਸੱਚੇ ਬੰਦੇ ਹਾਂ, ਸਾਡੇ ਤਾਂ ਅੰਦਰੋਂ ਤਾਂ ਇਹ ਜਿਹੀਆਂ ਗੱਲਾਂ ਨਿਕਲਦੀਆਂ, ਉਹ ਯਾਰ ਜੇ ਕੋਈ ਮਿੱਠਾ ਬੋਲਣ ਵਾਲਾ ਫਿਰ ਮਾੜਾ ਬੰਦਾ ਹੁੰਦਾ, ਮਿੱਠਾ ਬੋਲਣ ਵਾਲੇ ਦੇ ਅੰਦਰ ਜ਼ਹਿਰ ਹੁੰਦਾ, ਮੈਂ ਤਾਂ ਇਸ ਚੀਜ਼ ਤੋਂ ਹੈਰਾਨ ਆ। ਮੈਨੂੰ ਤਾਂ ਕਈ ਵਾਰੀ ਆਪਦੇ ਆਪ ਤੋਂ ਤੁਹਾਨੂੰ ਪਹਿਲਾਂ ਦੱਸ ਕੇ ਨਾ ਨਫ਼ਰਤ ਹੋਣ ਲੱਗ ਗਈ ਹੈ ਵੀ ਬੜਾ ਮਿੱਠਾ ਨਾ ਬੋਲਿਆ ਕਰਾਂ ਭਾਈ, ਲੋਕ ਚੰਗਾ ਨੀ ਸਮਝਦੇ। ਸੋ ਇਸ ਕਰਕੇ ਸਾਨੂੰ ਨਾ ਆਪਦੇ ਪੈਮਾਨੇ ਬਦਲਣੇ ਪੈਣਗੇ, ਕੱਲਾ ਰੁੱਖਾ ਬੋਲਣਾ ਹੀ ਸੱਚੇਪਣ ਦੀ ਨਿਸ਼ਾਨੀ ਨਹੀਂ ਹੈ, ਤੇ ਜੇ ਤੁਸੀਂ ਪਿਆਰ ਨਾਲ ਮੁਹੱਬਤ ਨਾਲ ਠੰਡੇ ਮਤੇ ਨਾਲ ਵੀ ਕੋਈ ਗੱਲ ਕਹਿਣ ਦੇ ਵਿੱਚ ਤੁਹਾਡਾ ਜਿਗਰਾ ਜੇਰਾ ਹੈ ਜਾਂ ਕਹਿਣ ਚ ਕਾਮਯਾਬੀ ਹਾਸਲ ਕਰਦੇ ਤਾਂ ਤੁਹਾਡਾ ਗੁਣ ਆ, ਕੁਆਲਿਟੀ ਹੈ, ਤੁਹਾਡੇ ਔਗਣ ਨਹੀਂ ਹੈ। ਸੋ ਥੋੜੀ ਜਿਹੀ ਲੀਡਰਾਂ ਨੂੰ ਨਾ ਆਉਣ ਵਾਲੇ ਦਿਨਾਂ ਚ ਚੋਣ ਕਮਿਸ਼ਨ ਦੀ ਜਿਹੜੀ ਡੰਡਾ ਇਸ ਚੀਜ਼ ਤੇ ਚੱਲਣਾ ਚਾਹੀਦਾ, ਮੈਂ ਰਾਜੀ ਹਾਂ, ਜਾਂ ਕਿ ਕੋਈ ਹੋਵੇ ਉਹਨਾਂ ਦੀ ਬੋਲਬਾਨੀ ਦੇ ਉੱਤੇ ਡੰਡਾ ਚੱਲਣਾ ਚਾਹੀਦਾ।
ਬਿਲਕੁਲ ਵਿਰਾਟ ਸਾਹਿਬ, ਬਚਪਨ ਤੋਂ ਸੁਣਦੇ ਆ ਰਹੇ ਆ, ਲੇਖ ਵੀ ਲਿਖੀ ਦੇ ਹੁੰਦੇ ਸੀ ਜੀ, ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ। ਸੋ ਉਹ ਮਿਠਾਸ ਜਿਹੜੀ ਜ਼ਿੰਦਗੀ ਚ ਰੱਖਣੀ ਚਾਹੀਦੀ ਹੈ ਸਾਨੂੰ। ਬਾਕੀ ਜਿਵੇਂ ਤੁਸੀਂ ਪੈਮਾਨੇ ਦੀ ਗੱਲ ਕੀਤੀ, ਉਹ ਪੈਮਾਨੇ ਮੈਨੂੰ ਲੱਗਦਾ ਸਭ ਤੋਂ ਪਹਿਲਾਂ ਸਾਡੇ ਆਪਣੇ ਆਪ ਲਈ ਹੋਣੇ ਚਾਹੀਦੇ ਆ। ਅਸੀਂ ਆਪਣੇ ਆਪ ਨੂੰ ਪਹਿਲਾਂ ਅਨਸਰੇਬਲ ਆ ਕਿ ਸਾਡੀ ਜਿਹੜੀ ਬੋਲ ਬਾਣੀ ਹੈ ਆ ਉਹ ਕਿਸ ਤਰ੍ਹਾਂ ਦੀ ਹੈ, ਤੇ ਅਸੀਂ ਕਿਸ ਮਨਸ਼ੇ ਦੇ ਨਾਲ ਉਹ ਬੋਲ ਬਾਣੀ ਨੂੰ ਅਪਣਾਇਆ ਹੋਇਆ, ਸਿਰਫ ਲੋਕਾਂ ਨੂੰ ਦਿਖਾਉਣ ਲਈ ਜਾਂ ਅਸੀਂ ਸੱਚਮੁੱਚ ਉਹ ਉਸ ਤਰ੍ਹਾਂ ਦੇ ਹੈ, ਉਹਨਾਂ ਗੁਣਾਂ ਨੂੰ ਅਸੀਂ ਆਪਣੀ ਜ਼ਿੰਦਗੀ ਚ ਅਜਮਾਇਆ ਹੋਇਆ। ਸੋ ਜਿਵੇਂ ਤੁਸੀਂ ਇਹ ਗੱਲ ਕੀਤੀ ਬੋਲ ਬਾਣੀ ਦੀ, ਉਹਦੇ ਨਾਲ ਹੀ ਰਿਲੇਟਡ ਇੱਕ ਨਿਊਜ਼ ਜਿਹੜੀ ਉਹ ਆ ਰਹੀ ਕਿ ਭੱਠਲ ਰਜਿੰਦਰ ਕੌਰ ਭੱਠਲ ਨੇ ਬੜੇ ਵਿਅੰਗ ਜਿਹਾ ਕੀਤਾ ਜੀ ਕਿ ਤੋਤੇ ਘੁੱਗੀਆਂ ਪੰਜਾਬ ਦਾ ਕੀ ਸਵਾਰਨਗੇ ਭਲਾ। ਸੋ ਇਹੋ ਜਿਹੇ ਕਈ ਵਾਰੀ ਜਿਹੜੇ ਤਿੱਖੇ ਕਟਾਕਸ਼ ਹੁੰਦੇ ਉਹ ਵੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਕਿਸੇ ਦੀਆਂ ਇਮੋਸ਼ਨਸ ਨੂੰ ਹਰਟ ਕਰਦੇ ਆ।
ਦੇਖੋ ਉਹੀ ਕਟਾਕਸ਼ ਵਾਲੀ ਗੱਲ ਹੀ ਆ ਜਾਂਦੀ ਹੈ ਨਾ ਕਈ ਵਾਰੀ, ਫਿਰ ਉਹ ਕਿਸੇ ਨੂੰ ਛੋਟਾ ਦਿਖਾਉਣ ਲਈ ਇਹੋ ਜਿਹੇ ਸ਼ਬਦ ਵਰਤੇ ਜਾਂਦੇ ਆ, ਕਿਸੇ ਨੂੰ ਨੀਵਾਂ ਦਿਖਾਉਣ ਲਈ ਸ਼ਬਦ ਵਰਤੇ ਜਾਂਦੇ ਆ। ਤੇ ਜੇ ਤੁਸੀਂ ਐਂ ਸਮਝ ਲਓ ਗੁਰਬਾਣੀ ਦੇ ਮੁਤਾਬਕ ਐ ਮੰਨ ਲਓ ਵੀ ਮੈਂ ਨੀਚ, ਗੁਰਬਾਣੀ ਚ ਥਾਂ ਥਾਂ ਤੇ ਲਿਖਿਆ ਆਉਂਦਾ ਗੁਰੂ ਸਾਹਿਬ ਲਿਖਦੇ ਆ ਮੈਂ ਨੀਚ, ਵੀ ਮੈਂ ਨੀਚ ਆ ਮੇਰੇ ਤੋਂ ਬਾਅਦ ਸਾਰੇ ਉੱਚੇ ਆ, ਜੇ ਤੁਸੀਂ ਇਸ ਚੀਜ਼ ਤੇ ਆ ਗਏ ਤਾਂ ਤੁਸੀਂ ਇਹੋ ਜਿਹੀ ਸ਼ਬਦਾਵਲੀ ਵਰਤਦੇ ਨੀ। ਤੋਤਾ ਸਿੰਘ ਹੋਵੇ ਚਾਹੇ ਘੁੱਗੀ ਹੋਵੇ, ਉਹਦੇ ਨਾਂ ਨੂੰ ਏਦਾਂ ਪੇਸ਼ ਕਰਨ ਨਾਲੋਂ ਜੇ ਭੱਠਲ ਤੋਤਾ ਸਿੰਘ ਦੇ ਕਾਰਨਾਮੇ ਦੱਸਦੀ ਵੀ ਉਹਨੇ ਆਹ ਕਾਰਨਾਮੇ ਕੀਤੇ ਆ ਭਾਈ, ਤੇ ਹੁਣ ਤੁਸੀਂ ਉਹ ਤੋਂ ਕੀ ਚਾਹੁੰਦੇ ਹੋ, ਕੀ ਲੈ ਲਓਗੇ, ਜਾਂ ਘੁੱਗੀ ਦੇ ਕੀਤਾ ਕੋਈ ਮਾੜਾ ਕੰਮ ਦੱਸਦੀ ਵੀ ਆਹ ਕੰਮ ਕੀਤਾ, ਜੇ ਉਹਦਾ ਨਾਂ ਘੁੱਗੀ ਪੈ ਗਿਆ ਉਹਨੇ ਜਿਹੜੇ ਪੋਜੀਸ਼ਨ ਤੋਂ ਉੱਠ ਕੇ ਉਹਨੇ ਆਪਦੀ ਉਸਤ ਕੀਤੀ, ਤਾਂ ਫਿਰ ਉਹਦਾ ਕੀ ਜੁਰਮ ਆ, ਉਹਦਾ ਉਹਨੇ ਕਿਹੜਾ ਜੁਰਮ ਕਰਤਾ ਦੱਸੋ
ਜੀ। ਬਿਲਕੁਲ,
ਮੈਂ ਤਾਂ ਹੈਰਾਨ ਆ ਜੀ। ਸਾਡੇ ਨਾ ਕੱਲ ਇੱਕ ਹੋਰ ਉਦਾਹਰਨ ਆ ਰਿਹਾ ਸੀ ਆਪਣੇ ਸੁਖਪ੍ਰੀਤ, ਮੈਂ ਵਿੱਚ ਦੀ ਰੋਕਣਾ, ਇੱਕ ਕੱਲ ਹੋਰ ਉਦਾਹਰਨ ਦੇ ਰਹੇ ਸੀ ਵੀ ਘੁੱਗੀ ਹੈ ਜਿਹੜੀ ਨਾ, ਘੁੱਗੀ ਦੇ ਜਿਹਨੂੰ ਸ਼ਾਂਤੀ ਦਾ ਪ੍ਰਤੀਕ ਕਿਹਾ ਗਿਆ ਬਹੁਤ ਸਾਰੇ ਥਾਵਾਂ ਦੇ ਉੱਤੇ, ਤੇ ਪਰ ਕੱਲ ਪਰਸੋਂ ਸਾਡੀ ਗੱਲ ਚੱਲੀ ਜਾਂਦੀ ਸੀ ਤੇ ਘੁੱਗੀ ਦੇ ਬਾਰੇ ਚ ਇਹ ਕਿਹਾ ਗਿਆ ਵੀ ਘੁੱਗੀ ਇੱਕੋ ਇੱਕ ਜਾਨਵਰ ਆ ਜਿਹੜੀ ਸਭ ਤੋਂ ਵੱਧ ਆਪਦੇ ਬੱਚਿਆਂ ਨੂੰ ਖਾਂਦੀ ਆ। ਤੇ ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਜੇ ਤਾਂ ਗੁਰਪ੍ਰੀਤ ਘੁੱਗੀ ਕੱਲਾ ਕਮੇਡੀਅਨ ਸੀ, ਉਹ ਤਾਂ ਸ਼ਾਂਤੀ ਦਾ ਪ੍ਰਤੀਕ ਸੀ, ਹੁਣ ਉਹਦੀ ਪਵਾਨਾ ਉਸ ਐਂਗਲ ਤੋਂ ਕਰਨ ਲੱਗ ਗਏ ਵੀ ਘੁੱਗੀ ਦਾ ਐਡਾ ਜ਼ਿਆਦਾ ਗਲਤ ਜਾਨਵਰ ਆ ਜਿਹੜੇ ਆਪਦੇ ਬੱਚਿਆਂ ਨੂੰ ਖਾਂਦਾ। ਸੋ ਇਹ ਅਸੀਂ ਮੌਕਾ ਪ੍ਰਸਤ ਲੋਕ ਆ, ਜਿੱਧਰ ਨੂੰ ਸਾਡੀ ਲੋਟ ਲੱਗਦਾ ਉਧਰ ਨੂੰ ਗੱਲ ਲਾ ਲੈਂਦੇ ਆ,
ਉਧਰ ਨੂੰ ਲਾ ਲੈਂਦੇ ਆ। ਬਿਲਕੁਲ ਵਿਰਾਟ ਸਾਹਿਬ, ਤੇ ਸਾਡੇ ਨਾਲ ਲਿਸਨਰਸ ਵੀ ਜੁੜ ਰਹੇ ਆ, ਜੇ ਕਹੋ ਤੇ ਉਹਨਾਂ ਦੇ ਮੈਸੇਜਸ ਪ੍ਰੋਗਰਾਮ ਦੇ ਵਿੱਚ ਲੈ ਲਾਂ।
ਜੀ ਜੀ ਬਿਲਕੁਲ ਬਿਲਕੁਲ
ਜੀ। ਵਿਰਾਜ ਸਾਹਿਬ, ਰਾਜਵਿੰਦਰ ਸਿੰਘ ਹੁਣਾਂ ਨੇ ਜੇ ਪੁੱਛਿਆ ਸੀ ਕੁੱਪ ਕੀ ਹੁੰਦਾ, ਤੇ ਅਸੀਂ ਬੜੇ ਦੇਸੀ ਜੇ ਭਾਸ਼ਾ ਦੇ ਵਿੱਚ ਦੱਸ ਦਿੱਤਾ ਸੀ ਕੁੱਪ ਕੀ ਹੁੰਦਾ, ਪਰ ਹੁਣ ਉਹਨਾਂ ਨੇ ਜੀ ਬੜੇ ਵਧੀਆ ਤਰੀਕੇ ਨਾਲ ਇਹਨੂੰ ਮੈਂਸ਼ਨ ਕੀਤਾ ਕਿ ਕੁੱਪ ਕਿਹਨੂੰ ਕਹਿੰਦੇ ਆ। ਉਹਨਾਂ ਦੱਸਿਆ ਕਿ ਕੁੱਪ ਇਜ਼ ਅ ਵੈਲ ਇੰਜੀਨੀਅਰਡ ਥਿੰਗ ਕ੍ਰੀਏਟਡ ਬਾਏ ਦੇਸੀ ਪੀਪਲ ਵਿਚ ਕੈਨ ਨਾਟ ਬੀ ਕ੍ਰੀਏਟਡ ਬਾਏ ਵੈਲ ਨੋਨ ਇੰਜੀਨੀਅਰ। ਇਟ ਲੁਕਸ ਵੈਰੀ ਸਿੰਪਲ ਬਟ ਹਾਰਡ ਟੂ ਅੰਡਰਸਟੈਂਡ ਇਟਸ ਮੈਕੇਨਿਜ਼ਮ। We Pendus are proud to make that complicated things which city people are unable to understand. So, ਲੋ ਜੀ ਨੇ ਜਿਹੜਾ ਕੋਪਿਆ ਨੂੰ ਬੜੇ ਹੀ ਇੱਕ ਅੰਗਰੇਜ਼ੀ ਅੰਦਾਜ਼ ਦੇ ਵਿੱਚ ਦੱਸਿਆ ਕਿ ਜਿਹੜਾ ਤੂੜੀ ਦਾ ਕੋਪਾ ਉਹ ਕੀ ਹੁੰਦਾ। ਵਿਰਾਟ
ਸਾਹਿਬ, ਰਾਜਮਿੰਦਰ ਭਾਈ, ਮੈਂ ਤੁਹਾਡੀ ਐਕਸਪਲੇਨੇਸ਼ਨ ਉਹਨੂੰ ਮੈਂ ਮੰਨ ਲਿਆ, ਪਰ ਮੈਂ ਗਰੰਟੀ ਨਾਲ ਕਹਿ ਸਕਦਾ ਵੀ ਬਾਂਝੇ ਤੁਸੀਂ ਵੀ ਕੁੱਪ ਤੋਂ ਹੋਵੋਗੇ। ਜਿਹੜਾ ਕੁੱਪ ਦਾ ਜਿਹੜਾ ਅਸਲੀ ਨਜ਼ਾਰਾ ਜਾਂ ਕੁੱਪ ਦੀ ਜਿਹੜੀ ਅਸਲੀ ਜਿਹੜੀ ਉਹਦੇ ਤੇ ਪਤਾ ਲੱਗਦਾ ਵੀ ਕਿਹੜੇ ਲੈਵਲ ਤੇ ਉਹ ਜਾ ਕੇ ਬੰਦੇ ਨੂੰ ਉਹ ਬੰਨਣਾ ਪੈਂਦਾ, ਜੇ ਤੁਸੀਂ ਉਹ ਮਾਣਿਆ ਹੋਇਆ ਤਾਂ ਮੈਨੂੰ ਦੱਸਿਓ। ਪਰ ਮੈਂ ਤਾਂ ਮਾਣਿਆ ਵੀ ਜੋ ਕੁੱਪ ਬੰਨਦੇ ਸੀ ਨਾ, ਤੇ ਸਾਨੂੰ ਜਵਾਕਾਂ ਨੂੰ ਕਈ ਵਾਰੀ ਜਿਹੜੇ ਕਿਸ਼ੋਰ ਅਵਸਥਾ ਚ ਤਾਂ ਉੱਤੋਂ ਲਤੜਨ ਲਈ ਚੜਾ ਆਉਂਦੇ ਸੀ ਤੂੜੀ ਨੂੰ, ਤੇ ਤੂੜੀ ਜਦੋਂ ਲਤੜਦੇ ਹੁੰਦੇ ਸੀ ਨਾ ਤੇ ਉਹਦੇ ਵਿੱਚ ਜਦੋਂ ਉੱਤੋਂ ਪੰਡ ਆ ਕੇ ਡਿੱਗਦੀ ਹੁੰਦੀ ਸੀ, ਸਾਡੇ ਕੋਲੇ ਕਿਹੜਾ ਉਦੋਂ ਮਾਸਕ ਹੁੰਦੇ ਸੀਗੇ, ਤਾਂ ਉਹ ਮਾਸਕ ਹੁੰਦੇ ਨੀ ਸੀਗੇ, ਤੇ ਉਹ ਪੰਡ ਉੱਤੋਂ ਆ ਕੇ ਡਿੱਗਦੀ, ਤੇ ਉਹਦੀ ਜਿਹੜੀ ਰੀਣ ਹੁੰਦੀ ਆ, ਬਰੀਕ ਰੀਣ ਕਹਿੰਦੇ ਆ ਤੁਸੀਂ, ਹੁਣ ਆਖੋਗੇ ਰੀਣ ਕੀ, ਤੇ ਉਹ ਨਾਸਾਂ ਨੂੰ ਚੜਦੀ, ਤਾਂ ਪਰ ਅਸੀਂ ਪਾਸੇ ਹੋ ਕੇ ਉਹ ਮਜਿੱਕੀ ਸਾਂਝਾ ਰੋਕ ਕੇ ਫੇਰ ਉਹਨੂੰ ਲਤੜੀ ਜਾਣਾ, ਤੇ ਅਖੀਰ ਜਦੋਂ ਫਾਈਨਲ ਤਾਂ ਹੀ ਜਾ ਵੜਦਾ, ਤੇ ਫੇਰ ਸਾਨੂੰ ਉੱਤੋਂ ਉਤਾਰਨਾ ਹੁੰਦਾ ਜਿਹੜਾ ਉਹ ਜਿਹੜਾ ਸੀਨ ਸ਼ਾਇਦ ਤੁਸੀਂ ਨਾ ਭੋਗਿਆ ਹੋਵੇ, ਮੈਂ ਭੋਗਿਆ।
ਬਿਲਕੁਲ ਬਿਲਕੁਲ ਜੀ, ਉਹ ਨਜ਼ਾਰੇ ਜਿਹੜੇ ਆ ਹੁਣ ਸਾਡੀਆਂ ਯਾਦਾਂ ਵਿੱਚ ਹੀ ਵਸੇ ਹੋਏ ਨੇ। ਸੋ ਅੱਗੇ ਮਹਿੰਦਰ ਸਿੰਘ ਹੰਸ ਬ੍ਰੈਂਪਟਨ ਕੈਨੇਡਾ ਤੋਂ ਜੁੜੇ ਨੇ ਜੀ, ਹੈਪੀ ਲੋਹੜੀ ਕਹਿ ਰਹੇ ਨੇ ਵਿਰਾਟ ਸਾਹਿਬ ਤੁਹਾਨੂੰ, ਤੇ ਨਾਲ ਉਹਨਾਂ ਨੇ ਬੌਬੀ ਨੂੰ ਵੀ ਕਿਹਾ। ਸੋ ਬੌਬੀ ਤੱਕ ਜੀ ਵੀ ਅਸੀਂ ਤੁਹਾਡੀਆਂ ਜਿਹੜੀਆਂ ਲੋਹੜੀ ਦੀਆਂ ਵਿਸ਼ੇਸ ਆ ਜ਼ਰੂਰ ਪਹੁੰਚਾ ਦਿਆਂਗੇ। ਤੇ ਅੱਜ ਜਿਹੜਾ ਪ੍ਰੋਗਰਾਮ ਵਿਰਾਟ ਸਾਹਿਬ ਦਾ ਮੈਂ ਸੁਪਰੀਤ ਐਡੀਲੇਟ ਸਟੂਡੀਓ ਤੋਂ ਕਰ ਰਹੀ ਹਾਂ, ਸੋ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਤੇ ਹੈਪੀ ਲੋਹੜੀ ਦੇ ਲਈ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਜੈਸ ਘੁੰਮਣ ਹੁਣੀ ਜੁੜੇ ਨੇ ਬਰਾੜ ਸਾਹਿਬ, ਸਤਿ ਸ਼੍ਰੀ ਅਕਾਲ, ਬੁਲਾ ਰਹੇ ਨੇ ਤੇ ਕਹਿ ਰਹੇ ਕਿ ਪ੍ਰੋਗਰਾਮ ਇਜ਼ ਗੋਇੰਗ ਗੁੱਡ। ਮਿੰਟੂ ਜੀ, ਇਫ ਦੈਟ ਮੈਨ ਡਿਡ ਨਾਟ ਗੁੱਡ ਬਟ ਬਾਦਲ ਮੈਨ ਆਫ 90 ਇਅਰਸ ਡੂਇੰਗ ਗੁੱਡ, ਹੀ ਨੀਅਰ ਟੂ ਡੈਥ ਬਟ ਹੀ ਫਿਨਿਸ਼ਡ ਲਾਈਫ ਆਫ ਪੰਜਾਬੀ। ਸੋ ਮੈਨੂੰ ਲੱਗਦਾ ਇਹਨਾਂ ਨੇ ਗੱਲ ਕੀਤੀ ਹੈ ਕਿ ਬਾਦਲ ਹੁਣਾਂ ਬਾਰੇ, ਕਿ ਉਹ ਬੇਸ਼ੱਕ ਆਦਮੀ ਚੰਗਾ ਨਹੀਂ ਹੈ ਪਰ ਉਹ ਇਸ ਵੇਲੇ 90 ਸਾਲ ਦੀ ਉਮਰ ਨੂੰ ਢੁੱਕਣ ਵਾਲਾ ਹੈ, ਤੇ ਕਹਿ ਲਓ ਕਹਿੰਦੇ ਪਏ ਨੀਅਰ ਟੂ ਡੈਥ। ਸੋ ਉਹ ਇੱਕ ਪੰਜਾਬੀ ਦੀ ਤਰ੍ਹਾਂ ਉਹਨੇ ਜ਼ਿੰਦਗੀ ਜੀ ਹੈ। ਸੋ ਮੈਨੂੰ ਲੱਗਦਾ ਇਹਨਾਂ ਨੇ ਜਿਹੜੀ ਕੱਲ ਉਹਨਾਂ ਤੇ ਇੱਕ ਜੁੱਤੀ ਮਾਰਨ ਦੀ ਜਿਹੜੀ ਘਟਨਾ ਉਹਨੂੰ ਕਿਤੇ ਨਿੰਦਿਆ ਹੈ ਬਰਾੜ ਸਾਹਿਬ।
ਜੀ 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 ਬਿਲਕੁਲ, ਦੇਖੋ ਅਸੀਂ ਜਿਹੜੇ ਸੱਭਿਅਕ ਸੰਸਾਰ ਦੀ ਸੱਭਿਅਕ ਸਮਾਜ ਦੀ ਇੱਕ ਘਾਲਣਾ ਘਾਲਦੇ ਹਾਂ ਤੇ ਆਸ ਰੱਖਦੇ ਹਾਂ ਕਿ ਸੱਭਿਅਕ ਸਮਾਜ ਹੋਵੇ, ਤਾਂ ਸਾਨੂੰ ਫਿਰ ਸੱਭਿਅਕ ਹੋਣਾ ਵੀ ਪੈਣਾ, ਸਾਨੂੰ ਸੱਭਿਅਕ ਤਰੀਕੇ ਦੀਆਂ ਗੱਲਾਂ ਕਰਨੀਆਂ ਵੀ ਪੈਣੀਆਂ। ਇਹ ਨਹੀਂ ਹੋ ਸਕਦਾ ਵੀ ਅਸੀਂ ਆਸ ਸੱਭਿਅਕਤਾ ਸੱਭਿਅਤਾ ਦੀ ਕਰੀਏ ਤੇ ਆਪ ਅਸੱਭਿਅਕ ਹੋ ਕੇ ਜਾਈਏ, ਇਹ ਤਾਂ ਇਹ ਕਿਤੇ ਪੈਮਾਨੇ ਚ ਨਹੀਂ ਆਉਂਦੀ
ਜੀ। ਤੇ ਸਾਡੇ ਨਾਲ ਮਧੂਸੂਦਨ ਹੁਣੀ ਜੀ ਸਾਂਝ ਪਾਈ ਆ, ਉਹਨਾਂ ਨੇ ਈਮੇਲ ਦੇ ਜ਼ਰੀਏ, ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਜੀ। ਕਹਿੰਦੇ ਕਿ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ, ਹਾਜ਼ਰੀ ਪ੍ਰਵਾਨ ਕਰੋ, ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਜੀ। ਕਹਿੰਦੇ ਬਾਕੀ ਗੱਲ ਜੁੱਤੀ ਦੀ ਕਿ ਹਰ ਰੋਜ਼ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੀ ਨੌਜਵਾਨੀ ਨੂੰ ਡੰਡਿਆਂ ਨਾਲ ਕੁੱਟਿਆ ਜਾਂਦਾ ਹੈ, ਤਾਂ ਉਹ ਜ਼ਿੰਮੇਦਾਰੀ ਬਾਦਲ ਸਾਹਿਬ, ਉਹਦੇ ਲਈ ਵੀ ਜ਼ਿੰਮੇਦਾਰ ਬਾਦਲ ਸਾਹਿਬ ਹੀ ਹਨ। ਜਗਵੀਰ ਸੇਖੋਂ ਕੇਸ ਤੋਂ ਜੁੜੇ ਸੀ ਤੇ ਉਹਨਾਂ ਨੇ ਇਹ ਜਿਹੜਾ ਮੈਸੇਜ ਕੀਤਾ ਬਰਾੜ ਸਾਹਿਬ।
ਬਿਲਕੁਲ ਜੀ ਬਿਲਕੁਲ, ਜੇ ਜ਼ਿੰਮੇਵਾਰ ਆ ਤਾਂ ਹੁਣ ਵੋਟਾਂ ਸਿਰ ਤੇ ਆ ਤੇ ਹੁਣ ਉਹਦੀ ਸਜ਼ਾ ਤੇ ਦਿਓ, ਫਿਰ ਹੁਣ ਮੌਕਾ ਸਾਡੇ ਕੋਲੇ ਸਜ਼ਾ ਦੇਣ ਦਾ। ਤੇ ਪਰ ਤੁਸੀਂ ਇਹ ਨਾ ਆਸ ਰੱਖਿਓ ਵੀ ਕੈਪਟਨ ਆ ਗਿਆ ਤੇ ਕੈਪਟਨ ਨੇ ਕੁੱਟੇ ਨਹੀਂ ਸੀ ਡੰਡਿਆਂ ਨਾਲ, ਤੇ ਜੇ ਆਮ ਆਦਮੀ ਪਾਰਟੀ ਆ ਗਈ ਤੇ ਉੱਥੇ ਰੋਸ ਮੁਜ਼ਾਰੇ ਨਹੀਂ ਹੋਣੇ, ਇਹ ਵੀ ਨਾਲ ਆਸ ਨਾ ਰੱਖਿਓ। ਪਰ ਹਾਂ, ਸਜ਼ਾ ਜ਼ਰੂਰ ਦੇਣੀ ਬਣਦੀ ਹੈ ਸਾਨੂੰ। ਹੁਣ ਸਹੀ ਹਥਿਆਰ ਆ ਜਿਹੜਾ, ਉਹ ਹਥਿਆਰ ਜੁੱਤੀ ਨਹੀਂ ਵੋਟ ਆ, ਉਹਨੂੰ ਵਰਤੋ
ਜੀ। ਸੋ ਦਵਿੰਦਰ ਸਿੰਘ ਜੁੜੇ ਸੀ ਈਮੇਲ ਦੇ ਜ਼ਰੀਏ, ਉਹਨਾਂ ਨੇ ਬੜਾ ਹੀ ਪਿਆਰਾ ਜਿਹਾ ਇੱਕ ਚੁਟਕਲਾ ਜਿਹੜਾ ਸਾਨੂੰ ਭੇਜਿਆ, ਇਹ ਲਿਖਿਆ ਹੈ ਕਿ ਪੇਪਰ 'ਚ ਪੁੱਛਿਆ ਗਿਆ ਕਿ ਚੈਲੰਜ ਕੀ ਹੈ, ਤੇ ਪੱਪੂ ਨੇ ਜੀ ਸਾਰਾ ਪੇਪਰ ਖਾਲੀ ਛੱਡ ਦਿੱਤਾ ਤੇ ਪੇਪਰ ਦੀ ਆਖਰੀ ਪੰਨੇ ਤੇ ਲਿਖਿਆ, ਜੇ ਬੰਦੇ ਦਾ ਪੁੱਤ ਹੈ ਤੇ ਪਾਸ ਕਰਕੇ ਵਿਖਾ, ਇਹ ਮੇਰੇ ਵੱਲੋਂ ਤੈਨੂੰ ਚੈਲੰਜ ਹੈ।
ਬਿਲਕੁਲ ਜੀ ਬਿਲਕੁਲ
ਜੀ। ਈਮੇਲ ਦੇ ਈਮੇਲ ਸਾਨੂੰ ਈਮੇਲ ਵੀ ਬਹੁਤ ਆ ਰਹੀਆਂ ਤੇ ਟੈਲੀਗ੍ਰਾਮ ਦੇ ਜ਼ਰੀਏ ਵੀ ਜਿਹੜੇ ਸਾਡੇ ਨਾਲ ਕਾਫੀ ਲਿਸਨਰਸ ਬਰਾੜ ਸਾਹਿਬ ਜੁੜ ਰਹੇ ਨੇ ਤੇ ਰਾਜਵਿੰਦਰ ਸਿੰਘ ਹੁਣਾਂ ਨੇ ਲਿਖਿਆ ਹੈ ਕਿ ਵੀਰ ਜੀ ਮੈਂ ਆਪਣੇ ਪਿੰਡ ਮਸੂਲ ਵੀ ਬਣਾਉਂਦਾ ਰਿਹਾ ਤੇ ਨਾਨਕੇ ਪਿੰਡ ਕੁੱਪ ਬਣਾਉਣ ਲਈ ਗਾਰਾ ਵੀ ਝੱਟਿਆ ਹੈ ਜੀ ਸੋ ਰਾਜਵਿੰਦਰ ਸਿੰਘ ਹੁਣਾਂ ਨੇ ਹਾਮੀ ਭਰੀ ਹੈ ਜੀ ਕਿ ਉਹ ਵੀ ਜਿਹੜੇ
ਫਿਰ ਤੁਹਾਨੂੰ ਮੈਕੇਨਿਜ਼ਮ ਦਾ ਜ਼ਿਆਦਾ ਪਤਾ ਜੀ ਬਿਲਕੁਲ ਮੈਂ ਤਾਂ ਹੀ ਤੁਹਾਨੂੰ ਲਾਉਣਾ ਸੀ
ਜੀ ਤੇ ਅਮਰ ਸਿੰਘ ਸ਼ੈਪਟਨ ਤੋਂ ਜੁੜੇ ਨੇ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਤੇ ਇਹਨਾਂ ਨੇ ਲਿਖਿਆ ਕਿ ਵਾਟ ਇਜ਼ ਯੋਰ ਓਪੀਨੀਅਨ ਅਬਾਊਟ ਗਿੱਪੀ ਗਰੇਵਾਲ ਮੂਵੀ ਭਾਈ ਚੈਤਾ ਜੀ ਸੋ ਭਾਈ ਚੈਤਾ ਜੀ ਜਿਹੜੀ ਮੂਵੀ ਆ ਰਹੀ ਹੈ ਉਹਦੇ ਬਾਰੇ
ਕਈ ਦਿਨਾਂ ਦੀ ਇਸ ਵਿਸ਼ੇ ਤੇ ਮੈਨੂੰ ਆਏ ਆ ਮੈਂ ਸਵਾਲ ਤੇ ਮੈਨੂੰ ਟਾਈਮ ਨਹੀਂ ਲੱਗਿਆ ਗੱਲ ਕਰਨ ਦਾ ਜ਼ਰੂਰ ਗੱਲ ਕਰੂੰਗਾ ਪਰ ਮੈਂ ਦੱਸਣਾ ਚਾਹੁੰਦਾ ਸਾਡੇ ਮਹਿਮਾਨ ਵੀ ਜਿਹੜੀ ਲਾਈਨ ਦੇ ਵਿੱਚ ਲਾਏ ਹੋਏ ਆ ਉਹਨਾਂ ਨੂੰ ਸੁਬਹ ਵੱਡੇ ਤੜਕੇ ਇੰਡੀਆ ਤੋਂ ਉਠਾਇਆ ਹੋਇਆ ਤੇ 5-7 ਮਿੰਟ ਦੇ ਵਿੱਚ ਅਸੀਂ ਮਹਿਮਾਨ ਨੂੰ ਵੀ ਸਾਡਿਆਂ ਨੂੰ ਨਾਲ ਜੋੜਨਾ ਅੱਜ ਤੇ ਪਰ ਮੈਂ ਇੱਕ ਜ਼ਰੂਰ ਮਸਲਾ ਇਸ ਤੇ ਉੱਤੇ ਗੱਲ ਕਰਨੀ ਬਣਦੀ ਆ ਬਹੁਤ ਸਾਰੇ ਸੱਜਣਾ ਦਾ ਸਵਾਲ ਆ ਭਾਈ ਜੈਤਾ ਜਿਹੜੀ ਮੂਵੀ ਆ ਰਹੀ ਹੈ ਭਾਈ ਜੈਤਾ ਜੀ ਸੋ ਦੋਸਤੋ ਇਹ ਭਾਈ ਜੈਤਾ ਜੀ ਇੱਕ ਬਹੁਤ ਵੱਡਾ ਤੇ ਮਹਾਨ ਕਰੈਕਟਰ ਸਿੱਖ ਕੌਮ ਦੇ ਵਿੱਚ ਹੋਏ ਆ ਤੁਸੀਂ ਤਕਰੀਬਨ ਮੈਨੂੰ ਨਹੀਂ ਲੱਗਦਾ ਵੀ ਜਿਹੜਾ ਸਿੱਖਿਜ਼ਮ ਦੇ ਮਾਮਲੇ 'ਚ ਥੋੜੀ ਜਿਹੀ ਵੀ ਜਗਿਆਸਾ ਰੱਖਦਾ ਤੇ ਭਾਈ ਜੈਤਾ ਜੀ ਨੂੰ ਨਾ ਜਾਣਦਾ ਹੋਵੇ ਸੋ ਚਲੋ ਇਹ ਕਰੈਕਟਰ ਜਿਹੜੇ ਇਹ ਜਿਹੇ ਰੀਅਲ ਕਰੈਕਟਰ ਸਾਡੀ ਜ਼ਿੰਦਗੀ ਦੇ ਵਿੱਚ ਹੋਏ ਆ ਤੇ ਮੈਂ ਖੁਦ ਉਹਦਾ ਹਾਮੀ ਹੈ ਇਸ ਚੀਜ਼ ਦਾ ਅਕਸਰ ਮੈਂ ਕਹਿਣਾ ਵੀ ਸਾਨੂੰ ਸ਼ਕਤੀਮਾਨ ਬੈਟਮੈਨ ਨਾਲੋਂ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਤੇ ਇਹ ਜਿਹੜੇ ਵੱਡੇ ਕਰੈਕਟਰ ਕਿਸੇ ਨਾ ਕਿਸੇ ਚਾਹੇ ਉਹ ਲੜਾਈ ਦੇ ਮੈਦਾਨ 'ਚ ਹੋਏ ਚਾਹੇ ਸੇਵਾ ਦੇ ਮੈਦਾਨ 'ਚ ਹੋਏ ਜਿੱਥੇ ਵੀ ਹੋਏ ਉਹਨਾਂ ਦੇ ਬਾਰੇ 'ਚ ਸਾਨੂੰ ਬੱਚਿਆਂ ਨੂੰ ਅਵੇਅਰ ਕਰਨਾ ਚਾਹੀਦਾ ਉਹੋ ਜਿਹੀਆਂ ਫਿਲਮਾਂ ਉਹੋ ਜਿਹੀਆਂ ਕਹਾਣੀਆਂ ਉਹੋ ਜਿਹੀਆਂ ਕਿਤਾਬਾਂ ਲੈ ਕੇ ਆ ਕੇ ਸੋ ਜਿਹੜੀ ਇਹ ਆਈ ਵੀ ਸਿੱਖਿਜ਼ਮ ਦੇ ਉੱਤੇ ਫਿਲਮਾਂ ਬਣਨੀਆਂ ਸ਼ੁਰੂ ਹੋਈਆਂ ਥੋੜੀ ਜਿਹੀ ਜਿਹੜੀ ਸਿੱਖਿਜ਼ਮ ਦੇ ਵਿੱਚ ਇੱਕ ਸਟ੍ਰਿਕਟਨੈਸ ਆ ਉਹਨੂੰ ਵੀ ਧਿਆਨ 'ਚ ਰੱਖਿਆ ਗਿਆ ਚਾਹੇ ਉਹ ਚਾਰ ਸਾਹਿਬਜ਼ਾਦੇ ਦੀਆਂ ਦੋ ਵਰਜਨ ਆਏ ਜਾਂ ਹੋਰ ਨਿੱਕੀਆਂ ਨਿੱਕੀਆਂ ਜਿਹੜੀਆਂ ਫਿਲਮਾਂ ਕੋਸ਼ਿਸ਼ ਹੋਈ ਬਣਨ ਦੀ ਤਾਂ ਉਸੇ ਤਹਿਤ ਹੀ ਉਸੇ ਤਹਿਤ ਹੁਣ ਇੱਕ ਨਵੀਂ ਜਿਹੜੀ ਇੱਕ ਚੱਲਿਆ ਸੀਗਾ ਜਿਹੜਾ ਭਾਈ ਜੈਤਾ ਜੀ ਦੇ ਉੱਤੇ ਫਿਲਮ ਆ ਰਹੀ ਸੀ ਜਿਹੜੀ ਕਿ ਹੁਣ ਤੱਕ ਦੇ ਪੰਜਾਬੀ ਇਤਿਹਾਸ ਦੇ ਵਿੱਚ ਸਭ ਤੋਂ ਮਹਿੰਗੀ ਫਿਲਮ ਐਲਾਨੀ ਗਈ ਆ ਜਿਹਦੇ ਤੇ ਉਹਦਾ ਮਿਨੀਮਮ ਬਜਟ ਆ ਜਿਹੜਾ 25 ਕਰੋੜ ਤੋਂ ਸ਼ੁਰੂ ਹੁੰਦਾ ਸੀ ਤੇ ਪਰ ਮੈਂ ਹੁਣ ਸੀ ਸ਼ਬਦ ਤਾਂ ਵਰਤਦਾ ਵੀ ਉਹਨੂੰ ਹਾਸ਼ੀਏ ਤੇ ਕਰ ਦਿੱਤਾ ਗਿਆ ਪ੍ਰੋਡਿਊਸਰ ਨੇ ਇੱਕ ਵਾਰੀ ਫਿਲਮ ਨੂੰ ਰੋਕ ਦਿੱਤਾ ਗਿਆ ਉਹ ਰੋਕਣ ਦਾ ਕਾਰਨ ਹੀ ਇਹ ਹੈ ਵੀ ਜਿਹੜੀ ਆਮ ਲੋਕਾਂ ਨੂੰ ਇਹ ਮਹਿਸੂਸ ਹੋਇਆ ਵੀ ਜਿਹੜਾ ਕਰੈਕਟਰ ਆ ਜਿਹੜਾ ਭਾਈ ਜੈਤਾ ਜੀ ਦਾ ਕਰੈਕਟਰ ਆ ਉਹਨੂੰ ਕੋਈ ਇਹੋ ਜਿਹਾ ਬੰਦਾ ਹੀ ਪਲੇ ਕਰਦਾ ਜਿਹੜਾ ਬੰਦੇ ਦੇ ਬਾਰੇ 'ਚ ਥੋੜਾ ਜਿਹਾ ਉਹਦਾ ਸਾਫ਼ ਸੁਥਰਾ ਅਕਸ਼ ਜਾਂ ਉਹਦੀ ਇਹੋ ਜਿਹਾ ਅਕਸ਼ ਨਾ ਹੁੰਦਾ ਜਿਹੋ ਜਿਹਾ ਆਮ ਨੋਰਮਲ ਇੱਕ ਸਿੰਗਰ ਦਾ ਜਿਵੇਂ ਗਿੱਪੀ ਗਰੇਵਾਲ ਦਾ ਅਕਸ਼ਾ ਵੀ ਇੱਕ ਨੌਜਵਾਨਾਂ ਲਈ ਉਹਨੇ ਹੁਣ ਤੱਕ ਤੁਹਾਨੂੰ ਪਤਾ ਹੀ ਆ ਜਿਹੜੇ ਜੀ ਗਾਣੇ ਗਾਏ ਆ ਜਾਂ ਉਹ ਕੀਤਾ ਉਹ ਇੱਕ ਬਹੁਤ ਵੱਡੇ ਇਤਿਹਾਸਿਕ ਕਰੈਕਟਰ ਦੇ ਉੱਤੇ ਆ ਰਿਹਾ ਤਾਂ ਲੋਕਾਂ ਨੂੰ ਉਹ ਚੀਜ਼ ਹਜ਼ਮ ਨਹੀਂ ਹੋਣੀ ਇਹ ਇੱਕ ਜਿਹੜਾ ਗੱਲ ਬਣੀ ਆ ਜਿਹਦੇ ਕਾਰਨ ਇਹ ਫਿਲਮ ਰੋਕ ਦਿੱਤੀ ਗਈ ਹੈ ਇੱਕ ਮੈਂ ਇਹ ਸਵਾਲ ਗਿੱਪੀ ਗਰੇਵਾਲ ਦੇ ਵੱਡੇ ਬ੍ਰਦਰ ਸਿੱਪੀ ਨੂੰ ਵੀ ਪੁੱਛਿਆ ਸੀ ਤਾਂ ਉਹ ਕਹਿੰਦੇ ਵੀ ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈ ਇਸ ਚੀਜ਼ ਦੀ ਤੇ ਜੇ ਲੋਕ ਨਹੀਂ ਚਾਹੁੰਦੇ ਤਾਂ ਬਿਲਕੁਲ ਅਸੀਂ ਪਿੱਛੇ ਹਟਦੇ ਹਾਂ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਚੰਗਾ ਕਰਨ ਦੀ ਚੰਗਾ ਕਰਨ ਦੇ ਸਬੂਤ ਵਜੋਂ ਅਰਦਾਸ ਮੂਵੀ ਕਹਿੰਦਾ ਉਹ ਗਿੱਪੀ ਨੇ ਬਣਾਈ ਗਿੱਪੀ ਨੇ ਜਿਹੜੇ ਚੀਜ਼ਾਂ 'ਚ ਸ਼ੁਰੂ ਕੀਤੀਆਂ ਗੱਲਾਂ ਉਹ ਸ਼ੁਰੂ ਕਰਕੇ ਉਹ ਸਟਾਰ ਬਣ ਗਿਆ ਪਰ ਹੁਣ ਅਸੀਂ ਸਾਡੇ ਤੇ ਪ੍ਰੈਸ਼ਰ ਸਾਡੇ ਤੇ ਵੀ ਹੈਗਾ ਤੇ ਉਹ ਪ੍ਰੈਸ਼ਰ ਦੇ ਤਹਿਤ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਹਾਂ ਵੀ ਸਾਫ਼ ਸੁਥਰਾ ਤੇ ਵਧੀਆ ਕੰਮ ਕੀਤਾ ਜਾਵੇ ਤੇ ਅਰਦਾਸ ਮੂਵੀ ਉਹਦਾ ਇੱਕ ਉਹਨਾਂ ਨੇ ਉਦਾਹਰਣ ਵੀ ਦਿੱਤਾ ਵੀ ਅਰਦਾਸ ਮੂਵੀ ਜਿਹੜੀ ਉਹ ਗਿੱਪੀ ਗਰੇਵਾਲ ਦੀ ਪ੍ਰੋਡਕਸ਼ਨ 'ਚ ਹੀ ਬਣੀ ਸੀਗੀ ਸੋ ਉਹ ਕਹਿੰਦੇ ਵੀ ਇਸੇ ਸਟੈਪ 'ਚ ਸੀ ਪਰ ਇੱਕ ਕਰੈਕਟਰ ਹੁੰਦਾ ਇੱਕ ਐਕਟਰ ਹੁੰਦਾ ਉਹ ਰੋਲ ਅਦਾ ਕਰਦਾ ਉਹਦਾ ਉਹ ਰੀਅਲ ਜ਼ਿੰਦਗੀ ਨਾਲ ਨਹੀਂ ਸੰਬੰਧ ਹੁੰਦਾ ਤਾਂ ਮੇਰੀ ਇਹ ਸੋਚ ਸੀ ਵੀ ਜਿਹੜੀ ਸਾਡੀ ਇੱਕ ਸੋਚ ਆ ਨਾ ਭਾਵਨਾਵਾਂ ਉਹ ਚਿਹਰੇ ਨਾਲ ਜੁੜੀਆਂ ਹੁੰਦੀਆਂ ਇਸ ਕਰਕੇ ਚੰਗਾ ਇਹੀ ਹੁੰਦਾ ਵੀ ਕੋਈ ਅਨਨੋਨ ਬੰਦਾ ਜੇ ਉਸ ਕਰੈਕਟਰ ਨੂੰ ਪਲੇ ਕਰਦਾ ਤੇ ਸਾਨੂੰ ਉਹਦੀ ਬੈਕਗ੍ਰਾਉਂਡ ਪਤਾ ਨਾ ਹੁੰਦੀ ਉਸ ਬੰਦੇ ਦੀ ਤਾਂ ਉਹ ਥੋੜਾ ਜਿਹਾ ਸੁਖਾਲਾ ਸਾਡੇ ਹਜ਼ਮ ਹੋ ਸਕਦੀ ਸੀ ਗੱਲ ਪਰ ਜਦੋਂ ਸਾਡੇ ਨਿਗਾਹ ਦੇ ਵਿੱਚ ਅੰਗਰੇਜ਼ੀ ਬੀਟਾਂ ਦੀਆਂ ਹੋਣ ਗੱਲਾਂ ਤੇ ਉਦੋਂ ਸਾਨੂੰ ਥੋੜਾ ਜਿਹਾ ਕਿਤੇ ਨਾ ਕਿਤੇ ਆਪਦੇ ਆਪ ਨੂੰ ਉਸ ਪੱਧਰ ਤੇ ਲੈ ਕੇ ਜਾਣਾ ਆਮ ਦਰਸ਼ਕ ਲਈ ਔਖਾ ਇਹ ਵੀ ਕਿਤੇ ਨਾ ਕਿਤੇ ਸੱਚਾਈ ਆ ਸੋ ਫਿਲਹਾਲ ਇਸ ਪ੍ਰੋਜੈਕਟ ਨੂੰ ਰੋਕ ਦਿੱਤਾ ਗਿਆ ਜੀ ਇਸੇ ਕਾਰਨ ਕਰਕੇ ਤੇ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪ੍ਰੋਜੈਕਟ ਦੁਬਾਰਾ ਆਵੇ ਪਰ ਮੇਰੀ ਜਿਹੜੀ ਸੋਚ ਆ ਇਹ ਪ੍ਰੋਜੈਕਟ ਆਉਣਾ ਚਾਹੀਦਾ ਵਧੀਆ ਢੰਗ ਨਾਲ ਹੋਰ ਚੇਂਜ ਜਿਹੜੀਆਂ ਚੀਜ਼ਾਂ ਕਰਕੇ ਰੋਕਿਆ ਉਹ ਰੋਕ ਦੇਣੀਆਂ ਚਾਹੀਦੀਆਂ ਹੋਰ ਵੱਖਰੇ ਢੰਗ ਨਾਲ ਲੈ ਕੇ ਆਉਣ ਪਰ ਤਾਂ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਦੱਸ ਸਕੀਏ ਵੀ ਭਾਈ ਜੈਤਾ ਜੀ ਕੌਣ ਸਨ ਸੋ ਇਹੋ ਜਿਹੇ ਪ੍ਰੋਜੈਕਟ ਆਉਣੇ ਚਾਹੀਦੇ ਆ ਪਰ ਨਾਲ ਨਾਲ ਪ੍ਰੋਡਿਊਸਰਾਂ ਨੂੰ ਸਿੱਖ ਕਦਰਾਂ ਕੀਮਤਾਂ ਦੇ ਉਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ
ਬਿਲਕੁਲ ਤੇ ਸਾਡੇ ਨਾਲ ਲਿਸਨਰਸ ਹੋਰ ਵੀ ਜੁੜੇ ਨੇ, ਵਰੁਣ ਬਜਾਜ ਬ੍ਰਿਸਬੇਨ ਤੋਂ ਜੁੜੇ ਨੇ ਜੀ, ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤੇ ਗਗਨ ਕੌਰ ਵੀ ਜਿਹੜੇ ਉਹ ਬ੍ਰਿਸਬੇਨ ਤੋਂ ਜੁੜੇ ਨੇ, ਤੇ ਉਹਨਾਂ ਨੇ ਵੀ ਪੁੱਛਿਆ ਜੀ ਕਿ ਬ੍ਰਿਸਬੇਨ ਦੇ ਵਿੱਚ ਲੋਹੜੀ ਕਿਵੇਂ ਮਨਾ ਸਕਦੇ ਨੇ। ਤਾਂ ਪਹਿਲਾ ਮੈਸੇਜ ਆਇਆ ਸੀ, ਸੋ ਇਹਨਾਂ ਨੇ ਬੌਬੀ ਨੂੰ ਪੁੱਛਿਆ ਸੀ ਜੀ, ਬੌਬੀ ਅੱਜ ਕੁਝ ਕਾਰਨਾਂ ਕਰਕੇ ਪ੍ਰੋਗਰਾਮ ਨਹੀਂ ਕਰ ਸਕੇ, ਸੋ ਬ੍ਰਿਸਬੇਨ ਦੇ ਵਿੱਚ ਤੁਸੀਂ ਸਰਚ ਕਰੋ ਜੀ। ਵੈਸੇ ਤੇ ਗੱਲ ਇਹ ਹੈ ਕਿ ਜਿੱਥੇ ਚਾਰ ਪੰਜਾਬੀ ਜੁੜ ਜਾਣ ਤਿਉਹਾਰ ਕੋਈ ਨਾ ਕੋਈ ਮਨਾ ਹੀ ਲੈਂਦੇ ਆ, ਸੋ ਤੁਸੀਂ ਸ਼ੁਰੂਆਤ ਕਰੋ ਤੇ ਲੋਹੜੀ ਤੁਸੀਂ ਆਪਣੇ ਘਰ ਆਪਣੇ ਦੋਸਤਾਂ ਨਾਲ ਆਪਣੇ ਪਰਿਵਾਰ ਨਾਲ ਵਧੀਆ ਤਰੀਕੇ ਨਾਲ ਮਨਾ ਸਕਦੇ ਹੋ ਜੀ। ਤੇ ਬਰਾੜ ਸਾਹਿਬ ਅੱਗੇ ਬਚਿੱਤਰ ਮੌਰ ਭੁੱਲਰ ਫਿਰੋਜ਼ਪੁਰ ਤੋਂ ਜੁੜੇ ਨੇ ਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਸਾਰੇ ਪਰਿਵਾਰ ਨੂੰ, ਤੇ ਸਾਡੇ ਵੱਲੋਂ ਵੀ ਜੀ ਉਹਨਾਂ ਨੂੰ ਜੋੜੀ ਦੀਆਂ ਬਹੁਤ ਬਹੁਤ ਮੁਬਾਰਕਾਂ। ਹਰਜਿੰਦਰਪਾਲ ਸਿੰਘ ਜੀ,
ਹਰਜਿੰਦਰਪਾਲ ਸਿੰਘ ਜੁੜੇ ਨੇ ਤੇ
ਜੀ ਵਿਰਾਟ ਸਾਹਿਬ, ਮੈਨੂੰ ਲੱਗਦਾ ਕਿ ਸਾਡੇ ਜਿਹੜੇ ਉਹਨਾਂ ਨੇ ਵੀ ਲੋਹੜੀ ਦੀਆਂ ਵਧਾਈਆਂ ਭੇਜ ਜੀ ਲੋਹੜੀ ਦੀਆਂ ਵਧਾਈਆਂ ਭੇਜੀਆਂ ਹੈ, ਤੇ ਦੁਆ ਕੀਤੀ ਹੈ ਕਿ ਜਿਹੜੀ ਲੋਹੜੀ ਦਾ ਤਿਉਹਾਰ ਹੈ ਸਭ ਲਈ ਖੁਸ਼ੀਆਂ ਲੈ ਕੇ ਆਵੇ। ਸੋ ਤੇ ਨਾਲ ਹੀ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਜੁੜੇ, ਤੇ ਉਹਨਾਂ ਨੇ ਕਿਹਾ ਹੈ ਜੀ ਕਿ ਹਰਸਿਮਰਤ ਬਾਦਲ ਦਾ ਬਿਆਨ ਇੱਕ ਅੰਗਰੇਜ਼ੀ ਅਖਬਾਰ ਦੇ ਵਿੱਚ ਆਇਆ ਕਿ ਜੇ ਅਕਾਲੀ ਵਰਕਰਾਂ ਨੇ ਡਾਂਗਾ ਚੁੱਕ ਲਈਆਂ ਵਗੈਰਾ, ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ, ਤੇ ਆਪ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਦਾ ਨਾਮ ਕੋਈ ਡਿਕਲੇਅਰ ਨਹੀਂ ਕੀਤਾ, ਪਰ ਅਪੋਜੀਸ਼ਨ ਬਿਨਾਂ ਵਜ੍ਹਾ ਬਿਆਨਬਾਜ਼ੀ ਕਰੀ ਜਾ ਰਿਹਾ, ਇਸ ਬਾਰੇ ਤੁਹਾਡਾ ਕੀ ਕਹਿਣਾ ਹੈ। ਤੇ ਨਾਲ ਹੀ ਉਹਨਾਂ ਨੇ ਪੁੱਛਿਆ ਕਿ ਭਗਵੰਤ ਮਾਨ ਦੀਆਂ ਰੈਲੀਆਂ ਚ ਅੱਜ ਕੱਲ ਕੁਛ ਜ਼ਿਆਦਾ ਹੁੱਛਾਪਨ ਨਹੀਂ ਦੇਖਿਆ ਜਾ ਰਿਹਾ, ਉਹ ਜਗ੍ਹਾ ਹਰ ਜਗ੍ਹਾ ਉਹੀ ਗੱਲਾਂ, ਉਹ ਕਿਕਲੀ, ਉਹੀ ਭਾਸ਼ਾ ਸੱਭਿਅਕ ਹੋਣੀ ਚਾਹੀਦੀ ਹੈ ਜੀ, ਤੁਹਾਡਾ ਇਸ ਬਾਰੇ ਕੀ ਕਹਿਣਾ ਹੈ। ਤੇ ਕਲਮਾਡੀ ਨੂੰ ਉਹਦਾ ਵਾਪਸ ਲੈਣਾ ਕੀ ਸਾਬਤ ਕਰਦਾ ਹੈ।
ਤਕਰੀਬਨ ਆਪਾਂ ਸਾਰੇ ਮਸਲੇ ਪਹਿਲਾਂ ਨਜਿੱਠ ਚੁੱਕੇ ਹਾਂ, ਸਾਰੀਆਂ ਗੱਲਾਂ ਕਰ ਚੁੱਕੇ ਹਾਂ, ਪਰ ਜਿਹੜੀ ਸੱਭਿਅਕ ਹੋਣ ਦੀ ਗੱਲ ਕਰ ਚੁੱਕੇ ਹਾਂ, ਤੇ ਇਹ ਇਸ ਕਰਕੇ ਅਸੀਂ ਤਾਂ ਇਹੀ ਚਾਹੁੰਦੇ ਹਾਂ ਵੀ ਜਿਹੜੀ ਇਹ ਸਿਆਸੀ ਚੀਜ਼ਾਂ ਨਾ, ਜਿਹੜੇ ਅਸਲੀ ਹਥਿਆਰ, ਜਿਹੜੇ ਅਸਲੀ ਟੂਲ ਹੁੰਦੇ ਆ, ਉਹੀ ਵਰਤੇ ਜਾਣ ਤਾਂ ਚੰਗੇ ਲੱਗਦੇ ਆ। ਜੰਗ ਦੇ ਮੈਦਾਨ ਦੇ ਵਿੱਚ ਜੇ ਹੁਣ ਮੰਨ ਲਈਏ ਵੀ ਜੰਗ ਦਾ ਮੈਦਾਨ ਆ ਜਿਹੜਾ ਉਹ ਤੋਪਾਂ ਦੇ ਗੋਲਿਆਂ ਨਾਲ, ਤੇ ਉੱਥੇ ਤੀਰ ਕਮਾਨਾਂ ਨਹੀਂ ਕੁਛ ਕਰਦੀਆਂ ਹੁੰਦੀਆਂ, ਉੱਥੇ ਤੋਪਾਂ ਦੇ ਗੋਲੇ ਚੱਲਦੇ ਹੁੰਦੇ ਆ, ਜੇ ਤੀਰ ਕਮਾਨਾਂ ਦਾ ਤਾਂ ਉੱਥੇ ਤੀਰ ਕਮਾਨਾਂ ਹੀ ਉਹਦਾ ਜਵਾਬ ਦਿੰਦੀਆਂ। ਸੋ ਇਸ ਕਰਕੇ ਸਾਨੂੰ ਮਾਹੌਲ ਮੁਤਾਬਕ ਸਾਰੀਆਂ ਗੱਲਾਂ ਕਰਨੀਆਂ ਚਾਹੀਦੀਆਂ, ਸਿਆਸੀ ਪੱਧਰ ਤੇ ਕਰਨੀਆਂ ਚਾਹੀਦੀਆਂ, ਤੇ ਇਸ ਟਾਈਮ ਸਾਡੇ ਕੋਲ ਇੱਕ ਵੋਟ ਰੂਪੀ ਬਹੁਤ ਵਧੀਆ ਹਥਿਆਰ ਆ। ਤੁਸੀਂ ਜੇ ਕਹੋ ਤੁਸੀਂ ਸਰਗਰਮ ਸਿਆਸਤ ਚ ਨਹੀਂ ਜਾਂ ਸਰਗਰਮ ਕਿਸੇ ਪਾਰਟੀ ਦੇ ਕਰਿੰਦੇ ਨਹੀਂ ਹੈ, ਤਾਂ ਵੀ ਤੁਸੀਂ ਬੈਠੇ ਹੀ ਆਪਣੀ ਬੰਨਿਓ ਸਹਿਯੋਗ ਕਰ ਸਕਦੇ ਹੋ। ਜੇ ਇੱਕ ਬੰਦਾ 5 ਤੋਂ 10 ਵੋਟਾਂ ਨੂੰ ਪ੍ਰਭਾਵਿਤ ਕਰੇ, ਤੁਸੀਂ ਮੰਨ ਲਓ ਆਉਣ ਵਾਲੇ 20 ਦਿਨ ਇਹ ਗੱਲ ਕਰੋ ਵੀ ਮੈਂ ਆਹ 10 ਬੰਦੇ ਆ ਜਿਹੜੇ ਇਹ ਤਾਂ ਮੇਰੀ ਮੰਨਦੇ ਹੀ ਆ, ਤੇ ਮੈਂ ਉਹਨਾਂ ਨੂੰ ਰੋਜ਼ ਸ਼ਾਮ ਨੂੰ ਫੋਨ ਕਰਕੇ ਉਹਨਾਂ ਦੇ ਬ੍ਰੇਨ ਦੇ ਵਿੱਚ ਇਹ ਗੱਲਾਂ ਪਾਊਂਗਾ ਵੀ ਤੁਸੀਂ ਕਿਵੇਂ ਕਿਵੇਂ ਕਰਨਾ। ਜ਼ਰੂਰੀ ਨਹੀਂ ਹੁੰਦਾ ਗਲੀਆਂ 'ਚ ਨਾਅਰੇ ਲਾਉਣੇ, ਕੋਠਿਆਂ ਦੇ ਝੰਡੇ ਲਾਉਣੇ, ਜਾਂ ਕੋਈ ਜਲਸੇ ਜਲੂਸ ਕੱਢਣੇ ਹੀ ਤੁਸੀਂ ਸਪੋਰਟਰ ਹੋ, ਤੁਸੀਂ ਘਰੇ ਬੈਠੇ ਵੀ ਸਪੋਰਟ ਕਰ ਸਕਦੇ ਹੋ। ਸੋ ਕੋਸ਼ਿਸ਼ ਕਰੋ ਹਰ ਬੰਦਾ 5-10 ਬੰਦਿਆਂ ਨੂੰ ਪ੍ਰਭਾਵਿਤ ਕਰਕੇ ਚੰਗੇ ਕੈਂਡੀਡੇਟਾਂ ਨੂੰ ਵੋਟ ਪਾਓ, ਚੰਗੇ ਲੋਕਾਂ ਨੂੰ ਮੂਹਰੇ ਲੈ ਕੇ ਆਓ। ਜਦੋਂ ਚੰਗੇ ਲੋਕ ਮੂਹਰੇ ਆਉਣਗੇ ਤਾਂ ਹੋ ਸਕਦਾ ਸੁਧਾਰ ਹੋ ਜੇ, ਪਰ ਹਜੇ ਵੀ ਇਸ ਚੀਜ਼ ਜਿਹੜੀ ਸਿਆਸਤ ਦਾ ਪੱਧਰ ਸਾਡਾ ਉਹ ਨਹੀਂ ਹੋਇਆ ਜਿਹਨੂੰ ਅਸੀਂ ਕਹਿ ਸਕੀਏ ਵੀ ਵਿਦੇਸ਼ਾਂ ਵਾਂਗ ਸੁਧਾਰ ਹੋ ਜੇ। ਸਿਆਸਤ ਆ ਜੇ ਕਿਤੇ ਮਰਜ਼ੀ ਆ, ਅਖੀਰ ਉਹ ਸਿਆਸਤ ਮਾੜੀ ਮਾੜਾ ਪੱਖ ਸਿਆਸਤ ਦਾ ਮਾੜਾ ਪਹਿਲੂ ਹੁੰਦਾ ਹੀ ਆ। ਆਸਟ੍ਰੇਲੀਆ ਵਰਗੇ ਮੁਲਕ ਦੇ ਵਿੱਚ ਜਿੱਥੇ ਅਸੀਂ ਘੁੱਗ ਵੱਸਦੇ ਹਾਂ, ਸਿਆਸਤ ਦੇ ਗਲਿਆਰਾਂ ਦੇ ਵਿੱਚ ਜੇ ਅੰਦਰ ਜਾ ਕੇ ਵੜੋ ਨਾ ਤੁਸੀਂ, ਤਾਂ ਕਿਤੇ ਨਾ ਕਿਤੇ ਤੁਹਾਨੂੰ ਇੱਥੇ ਵੀ ਊਨਤਾਈਆਂ ਦੇਖਣ ਨੂੰ ਮਿਲ ਜਾਣੀਆਂ। ਸੋ ਸੁਖਪ੍ਰੀਤ, ਸਾਡੇ ਮਹਿਮਾਨ ਵੇਟ ਕਰ ਰਹੇ ਆ, ਮੈਨੂੰ ਲੱਗਦਾ ਆਪਾਂ ਪਹਿਲਾਂ ਨਾ ਇੱਕ ਗੀਤ ਲਾ ਗਏ, ਸਰਬਜੀਤ ਨੂੰ ਕਹਿਣੇ ਆ ਵੀ ਇੱਕ ਗੀਤ ਸੁਣਾਓ ਜੀ। ਗੀਤ ਮੈਂ ਕੱਲ ਸੁਣਿਆ ਸੀ, ਜੰਗ ਜਾਰੀ ਰੱਖਿਓ, ਤੇ ਇਹ ਗੀਤ ਸੁਣਦੇ ਸੁਣਦੇ ਆਪਾਂ ਤੇ ਫਿਰ ਮਹਿਮਾਨ ਨੂੰ ਨਾਲ ਜੋੜਦੇ ਹਾਂ।
ਸਾਡੇ ਤਿੰਨਾਂ ਵੀਰਾਂ ਵੱਲੋਂ ਨਵੇਂ ਖਿੜਦੇ ਫੁੱਲਾਂ ਦੇ ਨਾਂ ਇੱਕ ਗੀਤ।
ਤੀਰ ਦਿੰਦੇ ਆ ਪਹਾੜ ਹੁੰਦਾ ਜਿਨ੍ਹਾਂ ਨੂੰ ਜੰਨੂ, ਹਾਰ ਨਹੀਂ ਹੁੰਦੇ ਕਦੇ ਮਰਦ ਡਲੇ
ਨਜ਼ਾਰਾ ਇੱਕ ਕੱਲੇ ਜਿਹੜੇ ਖੜੇ ਇਤਿਹਾਸ ਵਿੱਚ ਕੋਕੇ ਉਹਨਾਂ ਬੰਦਿਆਂ ਦੇ ਜਿਹੜੇ
ਜਾਰੀ ਰੱਖਿਓ ਗੀਤ ਸੁਣ ਰਹੇ ਸੀ ਜੀ ਤੁਸੀਂ ਪ੍ਰੋਗਰਾਮ ਲਹਿਰਾਂ ਦੇ ਵਿੱਚ ਜਿਸ ਨੂੰ ਗਾਇਆ ਸੀ ਮਨਮੋਹਰ ਵਾਰਿਸ ਹੋਣਾ ਨੇ ਤੇ ਜਿਨ੍ਹਾਂ ਨੂੰ ਲਿਖਿਆ ਹੈ ਜੀ ਗਿੱਲ ਰਿਓਂਤਾ ਵਾਲਿਆਂ ਨੇ ਸੋ ਅੱਜ ਲੋਹੜੀ ਦਾ ਤਿਉਹਾਰ ਹੈ ਤੇ ਪ੍ਰੋਗਰਾਮ ਕੁਝ ਖਾਸ ਹੈ ਸੋ ਅੱਜ ਦੇ ਇਸ ਖਾਸ ਪ੍ਰੋਗਰਾਮ ਨੂੰ ਅਸੀਂ ਕੁਝ ਹੋਰ ਖਾਸ ਬਣਾਉਣਾ ਹੈ ਜੀ ਜਿਸ ਖਾਸ ਮਹਿਮਾਨ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਵਾਉਣੀ ਸੀ ਗਿੱਲ ਰਿਓਂਤਾ ਹੋਣਾ ਨਾਲ ਸੋ ਜੀ ਇਹ ਨਾਮ ਹੁਣ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਰਿਹਾ ਬਹੁਤ ਹੀ ਰੱਬ ਨੇ ਇਹਨਾਂ ਨੂੰ ਇੱਕ ਇਹੋ ਜਿਹੀ ਕਲਾ ਬਖਸ਼ੀ ਹੈ ਇਹੋ ਜਿਹੀ ਕਲਮ ਬਖਸ਼ੀ ਹੈ ਜੀ ਜਿਹਦੇ ਨਾਲ ਇਹ ਸਾਰੇ ਲੋਕਾਂ ਦਾ ਦਿਲ ਜਿੱਤ ਰਹੇ ਨੇ ਸੋ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਬਰਾੜ ਸਾਹਿਬ ਗਿੱਲ ਰਿਓਂਤਾ ਹੋਣਾ ਵਾਲਿਆਂ ਨਾਲ ਜੀ ਇੰਟਰਵਿਊ ਕਰਨਗੇ ਇੱਕ ਖਾਸ ਮੁਲਾਕਾਤ ਕਰਨਗੇ ਸੋ ਮੈਂ ਵੀ ਚਾਹੁੰਦੀ ਹਾਂ ਕਿ ਮੈਂ ਬੈਠ ਕੇ ਜਿਹੜੀ ਸਾਡੇ ਐਡੀਲੇਟ ਦੇ ਵਿੱਚ ਅੱਜ ਬਾਹਰ ਝੜੀ ਲੱਗੀ ਹੋਈ ਹੈ ਜੀ ਮੌਸਮ ਬੜਾ ਸੁਹਾਵਣਾ ਹੈ ਤੇ ਉਹਦੇ ਨਾਲ ਬੈਠ ਕੇ ਮੈਂ ਵੀ ਇਸ ਜਿਹੜੀ ਇੰਟਰਵਿਊ ਹੈ ਉਹਨੂੰ ਮਾਨਣਾ ਚਾਹੁੰਦੀ ਹਾਂ ਸੋ ਮੈਂ ਬਰਾੜ ਸਾਹਿਬ ਨੂੰ ਕਿਹਾ ਭਾਈ ਇਹ ਇੰਟਰਵਿਊ ਤੁਸੀਂ ਕਰੋ ਕਿਉਂਕਿ ਮੈਂ ਬੈਠ ਕੇ ਅੱਜ ਆਰਾਮ ਨਾਲ ਸੁਣਨਾ ਚਾਹੁੰਦੀ ਹਾਂ ਇੱਕ ਲਿਸਨਰ ਬਣ ਕੇ ਸੋ ਬਰਾੜ ਸਾਹਿਬ
ਜੀ ਸੁਖਪ੍ਰੀਤ ਮੈਂ ਤੁਹਾਨੂੰ ਪਹਿਲਾਂ ਜਾਣ ਤੋਂ ਪਹਿਲਾਂ ਦੱਸਦਿਆਂ ਵੀ ਕੁਝ ਕੁ ਗੱਲਾਂ ਹੁੰਦੀਆਂ ਕੱਲ ਮੈਂ ਪਹਿਲੀ ਵਾਰ ਗੀਤ ਸੁਣਿਆ ਜੰਗ ਜਾਰੀ ਰੱਖਿਓ ਸਾਡੇ ਸਰੋਤਿਆਂ ਨੇ ਵੀ ਹੁਣ ਗੀਤ ਸੁਣਿਆ ਉਹਨਾਂ ਤੇ ਉਹ ਵੀ ਕੀ ਮਹਿਸੂਸ ਕਰ ਰਹੇ ਉਹਨਾਂ ਤੋਂ ਵੀ ਆਪਾਂ ਪੁੱਛਾਂਗੇ ਤੇ ਪਰ ਕਈ ਵਾਰੀ ਕੀ ਹੁੰਦਾ ਨਾ ਵੀ ਜਦੋਂ ਤੁਸੀਂ ਕੋਈ ਚੀਜ਼ ਸੁਣਦੇ ਹੋ ਤੁਹਾਡੇ ਤੇ ਨਾ ਉਹ ਦਿਮਾਗੀ ਤੌਰ ਤੇ ਅਸਰ ਕਰਦੀ ਆ ਇਹ ਮੇਰਾ ਤਾਂ ਮੰਨਣਾ ਹੈਗਾ ਜੇ ਤੁਸੀਂ ਕੋਈ ਜ਼ਿਆਦਾ ਸਾਈਡ ਗੱਲਾਂ ਸੁਣਨ ਲੱਗ ਗਏ ਉਹ ਜਿਹੇ ਹੋ ਜਾਂਦੇ ਹੋ ਜੇ ਤੁਸੀਂ ਪੜ੍ਹਨ ਦਾ ਵੀ ਇਹੀ ਹੁੰਦਾ ਵੀ ਜੇ ਤੁਸੀਂ ਜੇ ਜਾਂ ਕਾਮਰੇਡੀ ਪੜ੍ਹਨ ਲੱਗ ਜਾਂਦੇ ਹੋ ਕਾਮਰੇਡੀ ਸੋਚ ਚ ਆ ਜਾਂਦੇ ਹੋ ਇਤਿਹਾਸਿਕ ਪੜ੍ਹ ਲੈਂਦੇ ਹੋ ਇਤਿਹਾਸਿਕ ਸੋਚ ਚਲੇ ਜਾਂਦੇ ਹੋ ਇਹ ਕਲਮਾਂ ਨੂੰ ਜਿਹੜਾ ਇਹ ਇੱਕ ਬਾਰਾ ਜਾਂ ਕਲਮਾਂ ਨੂੰ ਜੇ ਕਿਹਾ ਜਾਂਦਾ ਵੀ ਉਹ ਸੋਚ ਤਬਦੀਲ ਕਰ ਦਿੰਦੀ ਆ ਤਾਂ ਉਹ ਬਿਲਕੁਲ ਮੈਂ ਤਾਂ ਮੰਨਦਾ ਤੇ ਮੈਂ ਕੱਲ ਨਾ ਅਚਾਨਕ ਸੁਬਹਾ ਸੁਬਹਾ ਮੈਨੂੰ ਇਹ ਅਪਡੇਟ ਦਿਖੀ ਤੇ ਮੈਂ ਗਾਣਾ ਲਾਇਆ ਤੇ ਗਾਣਾ ਲਾਉਣ ਤੋਂ ਬਾਅਦ ਮੈਂ ਬਾਈ ਗਿੱਲ ਨੂੰ ਫੋਨ ਕੀਤਾ ਤੇ ਮੈਂ ਇਹਨਾਂ ਨੂੰ ਕਿਹਾ ਮੈਨੂੰ ਇਹ ਕਿਵੇਂ ਲੱਗਿਆ ਮੈਂ ਕਿਹਾ ਯਾਰ ਐਂ ਲੱਗੀ ਜਾਂਦਾ ਵੀ ਕੰਧ ਵਿਜਦੀ ਲੰਘ ਜਾ ਮੈਂ ਕੱਲ ਨਾ ਸੱਚੀ ਮੁੱਚੀ ਥੋੜਾ ਜਿਹਾ ਨਿਰਾਸ਼ ਬੈਠਾ ਸੀ ਸਿੱਖ ਖੇਡਾਂ ਦੀਆਂ ਜਿਹੜੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ ਸਨ ਤੇ ਉਹਦੇ ਚ ਜਦੋਂ ਸਾਡੀ ਫੋਨ ਤੇ ਕਾਨਫਰੰਸ ਹੋ ਕੇ ਹਟੀ ਨਾ ਥੋੜਾ ਚਿਰ ਪਹਿਲਾਂ ਤੇ ਉਹਦੇ ਚ ਗੱਲ ਚੱਲੀ ਵੀ ਯਾਰ ਲੋਕ ਸਹਿਯੋਗ ਦੇ ਰਹੇ ਆ ਪਰ ਲੋਕ ਇੰਨਾ ਕਿਉਂ ਕਰ ਰਹੇ ਆ ਵੀ ਪੰਜ ਪੰਜ ਦਸ ਦਸ ਗੇੜੇ ਮਰਵਾ ਰਹੇ ਆ ਕਿਸੇ ਕੋਲੋਂ ਵੀ ਕੋਈ ਕੰਮ ਕਰਾਉਣਾ ਤਾਂ ਉਹ ਚਾਹੁੰਦਾ ਵੀ 10-15 ਵਾਰੀ ਮੈਨੂੰ ਕਹੋ ਫੇਰ ਮੈਂ ਕਰਾਂ ਤੇ ਮੈਂ ਕਿਹਾ ਯਾਰ ਮੈਂ ਇਸ ਗੱਲ ਤੋਂ ਬਹੁਤ ਉਦਾਸ ਤੇ ਨਿਰਾਸ਼ ਹੋਇਆ ਬੈਠਾ ਵੀ ਮੈਂ ਇੰਨੀ ਮਿਹਨਤ ਅਸੀਂ ਸਾਰੀ ਟੀਮ ਸਾਡੀ ਕਰੀ ਜਾਂਦੀ ਆ ਤੇ ਫੇਰ ਵੀ ਸਾਨੂੰ ਉਹ ਰਿਜ਼ਲਟ ਨਹੀਂ ਆਉਂਦਾ ਤੇ ਕੁਦਰਤੀ ਇਹ ਗੀਤ ਸੁਣਿਆ ਤੇ ਮੈਨੂੰ ਫੇਰ ਦੁਬਾਰੇ ਨਵੀਂ ਫੁਰਤੀ ਸਫੁਰਤੀ ਮਿਲੀ ਤੇ ਮੈਂ ਉੱਠ ਕੇ ਫੇਰ ਤੁਰ ਪਿਆ ਮੈਂ ਕਿਹਾ ਵੀ ਜੰਗ ਤਾਂ ਬਾਈ ਦੀ ਕਹਿਣ ਵਾਲੀ ਜਾਰੀ ਰੱਖਣੀ ਪੈਣੀ ਆ ਤਾਂ ਮੈਨੂੰ ਕੱਲ ਬੜਾ ਚੰਗਾ ਲੱਗਿਆ ਮੈਂ ਫਿਰ ਗਿੱਲ ਹੋਰਾਂ ਨਾਲ ਗੱਲ ਕੀਤੀ ਫਿਰ ਬਾਈ ਮਨਮੋਹਨ ਪਾਰਸ ਹੋਰਾਂ ਨਾਲ ਗੱਲ ਕੀਤੀ ਤੇ ਉਹਨਾਂ ਨੂੰ ਵੀ ਜਿਹੜਾ ਇਸ ਲਈ ਧੰਨਵਾਦ ਕੀਤਾ ਵੀ ਭਾਈ ਤੁਸੀਂ ਨੌਜਵਾਨਾਂ ਨੂੰ ਇੰਨਾ ਵਧੀਆ ਸੰਘਾਰਾ ਤੇ ਸਹਿਯੋਗ ਦਿੰਦੇ ਹੋ ਬਾਕੀ ਦੂਜੀ ਗੱਲ ਇਹ ਹੁੰਦੀ ਹੈ ਵੀ ਜਿਹੜੇ ਜਿਵੇਂ ਗੀਤ ਦੇ ਬੋਲ ਵੀ ਸੀ ਵੀ ਪੱਥਰ ਚੀਰ ਦਿੰਦਾ ਜੀ ਜਿਹਨੇ ਚੀਰਨਾ ਤੇ ਜਿਹਦੇ ਚ ਹੌਸਲੇ ਆ ਤੇ ਗਿੱਲ ਰਿਓਂਤੇ ਵਾਲੇ ਬਾਰੇ ਚ ਮੈਂ ਥੋੜੀ ਜਿਹੀ ਸਾਡੇ ਸਰੋਤਿਆਂ ਨੂੰ ਦੱਸਦਿਆਂ ਜੀ ਵੀ ਕਾਵਾਂ ਦੀ ਪੰਚਾਇਤ ਗੀਤ ਤੁਸੀਂ ਅਰਦਾਸ ਮੂਵੀ ਦੇ ਵਿੱਚ ਸੁਣਿਆ ਕਾਫੀ ਮਸ਼ਹੂਰ ਹੋਇਆ ਐਮੀ ਵਿਰਕ ਹੋਰਾਂ ਨੇ ਗਾਇਆ ਤੇ ਉਸ ਤੋਂ ਬਾਅਦ ਜਿਹੜੇ ਮਨਮੋਹਨ ਪਾਰਸ ਹੋਰਾਂ ਨੇ ਹੁਣ ਦੋ ਗੀਤ ਇਹਨਾਂ ਦੇ ਆ ਗਏ ਵੀ ਮੁੱਠੀਆਂ ਚ ਬੰਦ ਨਹੀਂ ਹੁੰਦੇ ਤੇ ਦੂਜੇ ਪਾਸੇ ਇਹ ਜਿਹੜੀ ਜੰਗ ਜਾਰੀ ਰੱਖਿਓ ਤੇ ਦੋ ਹੋਰ ਗੀਤ ਜਿਹੜੇ ਛੇਤੀ ਰਿਲੀਜ਼ ਹੋਣ ਜਾ ਰਹੇ ਉਹ ਸਾਰੀਆਂ ਚੀਜ਼ਾਂ ਆਪਾਂ ਗਿੱਲ ਬਾਈ ਤੋਂ ਪੁੱਛਾਂਗੇ ਪਰ ਮੇਰੀ ਜਿਹੜੀ ਸਾਂਝ ਆ ਗਿੱਲ ਬਾਈ ਹੋਰਾਂ ਨਾਲ ਇਹ ਮੈਨੂੰ ਐਤਕੀ ਕੈਨੇਡਾ ਦੌਰੇ ਦੌਰਾਨ ਪਈ ਜੀ ਤੇ ਮੈਨੂੰ ਜਦੋਂ ਕਰਨ ਬਰਾੜ ਹੋਰਾਂ ਦਾ ਫੋਨ ਆਇਆ ਵੀ ਬਾਈ ਆਪਣੇ ਸੱਜਣ ਮਿੱਤਰ ਤੁਹਾਨੂੰ ਮਿਲਣਾ ਚਾਹੁੰਦੇ ਆ ਤਾਂ ਮੈਨੂੰ ਉਹਨੇ ਵੀ ਨੀ ਦੱਸਿਆ ਤੇ ਨਾ ਹੀ ਬਾਈ ਹੋਰਾਂ ਨੇ ਆ ਕੇ ਦੱਸਿਆ ਵੀ ਕੌਣ ਮਿਲਣਾ ਚਾਹੁੰਦਾ ਤੇ ਕੌਣ ਆ ਤੇ ਅਸੀਂ ਸ਼ੂਟਿੰਗ ਕਰ ਰਹੇ ਸੀ ਉਸ ਟਾਈਮ ਜਿਹੜੀ ਪੇਂਡੂ ਆਸਟ੍ਰੇਲੀਆ ਦੀ ਤਾਂ ਇਹ ਨੌਜਵਾਨ ਮੇਰੇ ਕੋਲ ਆਏ ਤੇ ਇਹਨਾਂ ਨਾਲ ਮੈਂ ਗੱਲਾਂ ਬਾਤਾਂ ਵੀ ਕੀਤੀਆਂ ਮੈਂ ਇਹਨਾਂ ਦੀ ਇੰਟਰਵਿਊ ਵੀ ਕਰ ਲਈ ਦੇਖੋ ਕਈ ਵਾਰੀ ਬੜੀ ਹੈਰਾਨੀ ਵਾਲੀ ਗੱਲ ਹੁੰਦੀ ਆ ਨਾ ਇਹਨਾਂ ਨੇ ਪੂਰਾ ਨਾਂ ਦੱਸਤਾ ਉੱਥੇ ਨਾ ਮੈਂ ਪੁੱਛਿਆ ਇੱਕ ਦੂਜੇ ਨੂੰ ਅਸੀਂ ਦੇਖਿਆ ਹੀ ਨਹੀਂ ਸੀਗਾ ਤੇ ਉਹ ਜਦੋਂ ਬਾਅਦ ਚ ਗੱਲ ਚੱਲੀ ਤਾਂ ਫੇਰ ਮੈਨੂੰ ਬੜਾ ਦੁੱਖ ਤੇ ਅਫਸੋਸ ਹੋਇਆ ਵੀ ਮੈਂ ਇਹ ਢੰਗ ਨਾਲ ਗੱਲ ਕਿਉਂ ਕੀਤੀ, ਮੈਂ ਦੁਬਾਰਾ ਰਿਕਾਰਡਿੰਗ ਕੀਤੀ ਇਹਨਾਂ ਨਾਲ ਫਿਰ, ਤੇ ਉਹ ਮੈਨੂੰ ਬੜਾ ਵਧੀਆ ਲੱਗਿਆ। ਤੇ ਉਸ ਦਿਨ ਇਹਨਾਂ ਨੇ ਮੈਨੂੰ ਇਹ ਗੱਲਾਂ ਦੱਸੀਆਂ ਵੀ ਭਾਈ ਬਾਰਿਸ ਬ੍ਰਦਰ, ਮੈਂ ਤਾਂ ਕਾਮ ਵਾਲੀ ਪੰਚਾਇਤ ਗਾਣੇ ਲਈ ਇਹਨਾਂ ਨੂੰ ਵਧਾਈ ਦੇ ਰਿਹਾ ਸੀ ਤੇ ਇਹਨਾਂ ਨੂੰ ਕਹਿ ਰਿਹਾ ਸੀ ਵੀ ਭਾਈ ਜਿਹੜੀ ਪਿਰਤ ਪਾਈ ਇੱਥੇ ਕਾਇਮ ਰਹੋ, ਤਾਂ ਇਹਨਾਂ ਨੇ ਉਦਣ ਦੱਸਿਆ ਵੀ ਬਾਰਿਸ ਬ੍ਰਦਰ ਦੇ ਚਾਰ ਗਾਣੇ ਇਹਨਾਂ ਦੇ ਗਾ ਰਹੇ ਆ। ਤੇ ਮੈਨੂੰ ਸੱਚੀ, ਮੈਂ ਮੂੰਹ ਤੇ ਕਹਿਣਾ ਵੀ ਸੱਚੀ ਮੈਨੂੰ ਵੱਡੀ ਗੱਲ ਲੱਗੀ ਸੀ ਵੀ ਇਹ ਤਾਂ ਵੱਡੀ ਗੱਲ ਕਹਿ ਰਹੇ ਆ ਯਾਰ, ਕੱਲ ਦਾ ਜਵਾਕ ਹੈ ਤੇ ਬਾਰਿਸ ਤਾਂ ਛੇਤੀ ਛੇਤੀ ਥੜੇ ਨੀ ਚੜਨ ਦਿੰਦੇ ਕਿਸੇ ਨੂੰ, ਮਾੜੀ ਕਲਮ ਨੂੰ ਤਾਂ ਜਮੇ ਨੀ ਚੜਨ ਦਿੰਦੇ। ਤੇ ਦੂਜਾ ਐ ਵੀ ਉਹਨਾਂ ਕੋਲੇ ਵਾਰੀ ਨੀ ਆਉਂਦੀ, ਮੈਂ ਅਕਸਰ ਮਨਮੋਹਨ ਹੋਰਾਂ ਨਾਲ ਗੱਲ ਕਰਦਾ ਰਹਿੰਦਾ ਤੇ ਉਹ ਕਹਿੰਦੇ ਹੁੰਦੇ ਭਾਜੀ ਵੀ ਸਾਨੂੰ ਯਾਰ ਗੀਤਾਂ ਬਾਰੇ ਨਾ ਕਿਹਾ ਕਰੋ, ਕਿਉਂਕਿ ਅਸੀਂ 8-9 ਗੀਤ ਗਾਉਣੇ ਹੁੰਦੇ ਆ ਤੇ ਅਸ 5-6 ਸਾਡੇ ਵੱਡੇ ਨਾਂ ਜਿਹੜੇ ਸਾਡੇ ਨਾਲ ਜੁੜੇ ਹੋਏ ਉਹਨਾਂ ਦੇ ਗਾ ਲੈਂਦੇ ਆ, ਇੱਕ ਦੋ ਸਾਡੇ ਆਪਦੇ ਹੋ ਜਾਂਦੇ ਆ, ਸੋ ਇਸ ਕਰਕੇ ਸਾਡੇ ਕੋਲੇ ਥਾਂ ਹੀ ਨੀ ਹੁੰਦਾ ਕਿਸੇ ਨੂੰ ਗਾਉਣ ਲਈ। ਤਾਂ ਇੱਕ ਮੁੱਢੋ ਨਵੇਂ ਗੀਤਕਾਰ ਦੇ ਜੇ ਚਾਰ ਗੀਤ ਵਾਰਿਸ ਭਰਾ ਗਾ ਰਹੇ ਆ ਤਾਂ ਫਿਰ ਉਹ ਕੁਛ ਤਾਂ ਕਮਾਲ ਸੀਗੀ। ਸੋ ਉਹ ਕਮਾਲ ਦੀਆਂ ਸਾਰੀਆਂ ਗੱਲਾਂ, ਕਿੱਥੋਂ ਸਫ਼ਰ ਸ਼ੁਰੂ ਹੋਇਆ, ਕੀ ਹੋਇਆ, ਉਹ ਆਪਾਂ ਗਿੱਲ ਬਾਈ ਨਾਲ ਗੱਲਾਂ ਕਰਦੇ ਹਾਂ। ਸੋ ਸੁਖਪ੍ਰੀਤ ਤੁਸੀਂ ਪ੍ਰੋਗਰਾਮ ਸੁਣ ਸਕਦੇ ਹੋ ਤੇ ਮੈਂ ਜੀ ਆਇਆਂ ਕਹਿਣਾ ਗਾ ਬਾਈ ਗਿੱਲ ਰੌਂਤਾ ਨੂੰ, ਜਿਹੜੇ ਕਿ ਇਸ ਟਾਈਮ ਪੰਜਾਬ ਦੇ ਵਿੱਚ ਗਏ ਹੋਏ ਆ ਤੇ ਉਹ ਵੱਡੇ ਤੜਕੇ ਉੱਠ ਕੇ ਸਾਡੇ ਨਾਲ ਜੁੜੇ ਆ। ਸੋ ਗਿੱਲ ਸਾਹਿਬ ਜੀ ਆਇਆਂ ਨੂੰ
ਧੰਨਵਾਦ ਜੀ, ਬਾਰ ਸਾਹਿਬ ਸਤਿ ਸ੍ਰੀ ਅਕਾਲ, ਹਰਮਨ ਰੇਡੀਓ ਸੁਣਦੇ ਸਾਰੇ ਸਰੋਤਿਆਂ ਨੂੰ, ਮਿੱਤਰਾਂ ਪਿਆਰਿਆਂ ਨੂੰ ਤੇ ਧੰਨਵਾਦ ਬਾਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ, ਤੇ ਲੋਹੜੀ ਤੇ ਮਾਘੀ ਦੀਆਂ ਸਾਰੇ ਸਰੋਤਿਆਂ ਨੂੰ ਲੱਖ ਲੱਖ ਵਧਾਈ, ਜਿਹੜਾ ਆਪਣਾ ਪਵਿੱਤਰ ਤਿਉਹਾਰ ਹੈ
ਜੀ। ਬਹੁਤ ਮਿਹਰਬਾਨੀ ਗਿੱਲ ਸਾਹਿਬ, ਤੁਸੀਂ ਵੱਡੇ ਤੜਕੇ ਉੱਠੇ ਹੋ ਤੇ ਉੱਠ ਕੇ ਸਾਡੇ ਨਾਲ ਜੁੜੇ ਹੋ। ਸਾਡੇ ਨਾ ਬਹੁਤ ਸਾਰੇ ਸੱਜਣ ਮਿੱਤਰਾਂ ਦਾ ਪਹਿਲਾਂ ਤਾਂ ਆਪਾਂ ਆਮ ਰਵਾਇਤੀ ਇੰਟਰਵਿਊ ਤੋਂ ਪਹਿਲਾਂ ਨਾ ਉਹਨਾਂ ਦੀ ਸ਼ੰਕਾ ਦੂਰ ਕਰ ਦਈਏ। ਬਹੁਤ ਸਾਰੇ ਸੱਜਣਾ ਮਿੱਤਰਾਂ ਨੂੰ ਇਹ ਹੁੰਦਾ ਤੁਹਾਡੀ ਕਲਮ ਦੇ ਜਿੰਨੇ ਕੁ ਗੀਤ ਸੁਣਿਆ ਤੇ ਉਹਨਾਂ ਨੂੰ ਇਹ ਲੱਗਦਾ ਵੀ ਇਹ ਕੋਈ ਪਰਪੱਕ ਸੋਚ ਦਾ ਪਰਪੱਕ ਉਮਰ ਦਾ ਬੰਦਾ ਹੋਣਾ ਤੇ, ਪਰ ਮੈਂ ਦੇਖਿਆ ਵੀ ਸੋਚ ਤੇ ਉਮਰ ਜ਼ਰੂਰੀ ਨਹੀਂ ਹੁੰਦੀ, ਵੀ ਪਰਪੱਕ ਤਾਂ ਉਮਰ ਨਾਲ ਹੀ ਆਵੇ ਤੇ ਕਈਆਂ ਨੂੰ ਗੋਡ ਗਿਫਟ ਵੀ ਹੁੰਦੀ ਆ। ਤੁਸੀਂ ਏਜ ਦੇ ਕਿਹੜੇ ਦੌਰ ਚ ਆ, ਭਾਵੇਂ ਕੁੜੀਆਂ ਨੂੰ ਇਹ ਸਵਾਲ ਨਹੀਂ ਪੁੱਛੀਦਾ ਪਰ ਮੁੰਡਿਆਂ ਨੂੰ ਤਾਂ ਪੁੱਛੀ ਸਕਦੇ ਆ।
ਜ਼ਰੂਰ ਜੀ ਜ਼ਰੂਰ, ਮੈਂ ਜੀ 1 ਜਨਵਰੀ 1991 ਦਾ ਮੇਰਾ ਜਨਮ ਹੈ, 26 ਮਾਰਚ ਸਾਲ ਆ ਹੁਣ ਮੈਨੂੰ।
ਫਿਰ ਫਿਰ ਮੈਂ ਗਿੱਲ ਸਾਹਿਬ, ਮੈਂ ਤੁਹਾਨੂੰ ਹੁਣ ਗਿੱਲ ਸਾਹਿਬ ਦੀ ਗੱਲ ਦੇ ਬੇਟਾ ਕਹਿ ਕੇ ਬੁਲਾ ਲਾਂ, ਕਿਉਂਕਿ ਮੇਰੇ ਬੇਟੇ ਦੀ
ਗੱਲ ਹੀ ਕੋਈ ਨੀ।
ਸੋ ਬੜੀ ਖੁਸ਼ੀ ਹੋਈ ਜੀ, ਇੰਨੀ ਨੌਜਵਾਨ ਉਮਰ ਦੇ ਵਿੱਚ, ਇਸ ਉਮਰ ਦੇ ਵਿੱਚ ਤੁਸੀਂ ਇੰਨੀਆਂ ਪਰਪੱਕ ਚੀਜ਼ਾਂ ਲਿਖ ਰਹੇ ਹੋ ਤਾਂ ਇਹਦੇ ਕੀ ਸਬੱਬ ਬਣੇ ਇਹਦੇ ਵੀ ਚੱਲਾਂਗੇ, ਪਰ ਪਹਿਲਾਂ ਸਾਡੇ ਸਰੋਤਿਆਂ ਨੂੰ ਇਹ ਦੱਸਿਓ ਵੀ ਇਹ ਰੌਂਤਾ ਪਿੰਡ ਲਾਉਣੇ ਆ ਪਹਿਲਾਂ ਪੂਰਾ ਨਾਂ, ਕਿਉਂਕਿ ਸਾਡੇ ਲੋਕਾਂ ਨੂੰ ਕਈ ਵਾਰੀ ਉਹ ਇੱਕ ਜਿਹੜਾ ਨਾਂ ਮਸ਼ਹੂਰ ਹੋ ਜੇ ਤੇ ਪੂਰਾ ਨਾਂ ਕਿਤੇ ਗਵਾਚ ਜਾਂਦਾ, ਤੇ ਪੂਰਾ ਨਾਂ ਪਹਿਲਾਂ ਦਾ ਤੇ ਫਿਰ ਪਿੰਡ ਬਾਰੇ ਤੇ ਆਪਦੇ ਬਚਪਨ ਬਾਰੇ।
ਮੇਰਾ ਨਾਂ ਜੀ ਗੁਰਵਿੰਦਰ ਸਿੰਘ ਤੇ ਪਿੰਡ ਤੁਸੀਂ ਸਾਰਿਆਂ ਨੂੰ ਮੈਂ ਨਾਂ ਨਾਲ ਵਰਤਦਾ ਹੀ ਆ ਰੌਂਤਾ। ਗਿੱਲ ਮੇਰਾ ਜੀ ਗੋਤ ਹੈ, ਸਰਦਾਰ ਦਰਸ਼ਨ ਸਿੰਘ ਗਿੱਲ ਹੋਣੀ ਆ, ਤੇ ਰੌਂਤਾ ਪਿੰਡ ਜੀ ਸਾਡਾ 6-7 ਹਜ਼ਾਰ ਵੋਟ ਆ, ਤੇ ਬਾਘੇ ਪੁਰਾਣੇ ਤੇ ਨਿਹਾਲ ਸਿੰਘ ਵਾਲੇ ਜੇ ਸੰਨ ਚ ਉਧਰੋਂ ਨੇੜੇ ਬਠਿੰਡਾ ਲੱਗ ਜਾਂਦਾ ਤੇ ਇੱਥੇ ਵੱਸਦਾ ਪਿੰਡ ਆ। ਚੰਗਾ ਠੀਕ ਮਾਹੌਲ ਆ ਸਾਡੇ ਪਿੰਡ ਦਾ, ਕੋਈ ਜ਼ਿਆਦੇ ਧੜੇਬਾਜ਼ੀਆਂ ਤੋਂ ਬਚਾ ਸਾਰਾ
ਜੀ। ਸੋ ਤੁਸੀਂ ਪਿੰਡ ਦੇ ਵਿੱਚ ਪਲੇ ਵੱਡੇ ਹੋਏ ਤੇ ਕੈਨੇਡਾ ਕਦੋਂ ਗਏ?
ਕੈਨੇਡਾ ਜੀ ਮੈਂ ਗਿਆ 19 ਅਪ੍ਰੈਲ 2014 ਨੂੰ, ਵੱਡੀ ਭੈਣ ਹੁਣੀ ਗਏ ਸੀ, ਉਹਨਾਂ ਨੇ ਕਾਜ ਕੂਜ ਭਰਤੇ ਤੇ ਚਲੋ ਅਸੀਂ ਵੀ ਪਹੁੰਚ ਗਏ
ਜੀ। ਸੋ ਤਕਰੀਬਨ ਪਿਛਲੇ 3-1 ਸਾਲਾਂ ਤੋਂ ਤੁਸੀਂ ਕੈਨੇਡਾ ਦੇ ਵਿੱਚੋਂ ਤੇ ਬਾਕੀ ਜਿਹੜਾ ਟਾਈਮ ਆ ਜਿਹੜਾ ਜ਼ਿੰਦਗੀ ਦੇ 20-22 ਸਾਲ ਉਹ ਪੰਜਾਬ ਚ ਗੁਜ਼ਾਰੇ ਆ। ਸੋ ਬਾਅਦ ਆਪਾਂ ਜੇ ਹੁਣ ਗੱਲ ਕਰੀਏ ਵੀ ਜਿਹੜਾ ਲਿਖਣ ਪੜ੍ਹਨ ਦਾ ਸ਼ੌਕ, ਇਹਦਾ ਕੀ ਸਬੱਬ ਬਣਿਆ?
ਇਹਦੀ ਕਾਲਜ ਟਾਈਮ ਜਿਹੜੀ ਮੇਰੀ ਦੋਸਤੀ ਮੇਰੇ ਮਿੱਤਰ ਪਿਆਰੇ ਸੀ ਨਾ, ਮੈਂ ਅਕਸਰ ਹੀ ਸੋਚਦਾ ਵੀ ਸੰਗਤ ਬੜੀ ਵੱਡੀ, ਸਾਰੀ ਕਲਮ ਵੀ ਸੰਗਤ ਬਖਸ਼ ਸਕਦੀ ਆ, ਕੁਛ ਵੀ ਸੰਗਤ ਬਖਸ਼ਦੀ ਆ। ਮੇਰੇ ਜਿਹੜੇ ਮਿੱਤਰ ਪਿਆਰੇ ਸਾਰੇ, ਕੁਛ ਮਿੱਤਰ ਕਵਿਸ਼ਰੀ ਗਾਉਂਦੇ ਸੀ, ਕੁਛ ਢਾਡੀ ਵਾਰਾਂ ਦੇ ਸ਼ੌਕੀਨ ਸੀ, ਕੋਈ ਕਵਿਤਾ ਲਿਖਦਾ ਸੀ। ਮੇਰਾ ਉਹ ਸਰਕਲ ਦੇ ਨਾਲ ਵਾਹ ਸੀ, ਦੋਸਤੀ ਸੀ, ਮਿੱਤਰਤਾ ਸੀ। ਕਾਲਜ ਟਾਈਮ ਮੈਂ ਸਪੀਚ ਜਿਹੜੀ ਮੁਕਾਬਲੇ ਡਿਬੇਟ ਦੇ ਮੁਕਾਬਲੇ ਜਾਂਦਾ ਹੁੰਦਾ ਸੀ ਤੇ ਮੈਂ ਚਲੋ ਯੂਨੀਵਰਸਿਟੀ ਤੱਕ ਜਿੱਤਦਾ ਰਿਹਾ। ਉਹਨਾਂ ਚ ਮੇਰਾ ਬੈਨ ਉੱਠਣ ਹੋ ਗਿਆ ਯੂਥ ਫੈਸਟੀ ਵਾਲਾਂ ਕਰਕੇ, ਉਹਦੇ ਨਾਲ ਥੋੜੀ ਥੋੜੀ ਚੈਨਕ ਪੜ੍ਹਨ ਦੀ ਵੀ ਲੱਗ ਗਈ ਤੇ ਲਿਖਣ ਦੀ ਵੀ ਥੋੜਾ ਜਿਹਾ ਚਸਤ ਬਣਦੀ ਗਈ ਵੀ ਇਹੋ ਲਿਖਦੇ ਆ, ਮੈਂ ਵੀ ਲਿਖ ਲਈ, ਕਿਤੇ ਇੱਕ ਦੂਜੇ ਨੂੰ ਸੁਣਾ ਲਈ, ਸੁਣ ਲਈ। ਉਹਦੇ ਨਾਲ ਬਸ ਸਫ਼ਰ ਜਿਹੜਾ ਸ਼ੁਰੂ ਹੁੰਦਾ ਆ ਗਿਆ
ਜੀ। ਸੋ ਲਿਖਣ ਦਾ ਜਦੋਂ ਕਈ ਵਾਰੀ ਸ਼ੁਰੂ ਤਾਂ ਕਰ ਲੈਂਦਾ ਲਿਖਣ ਦਾ, ਪਰ ਬੰਦੇ ਨੂੰ ਕਿਸੇ ਇੱਕ ਮੋੜ ਤੇ ਜਾ ਕੇ ਮਿਆਰ ਦਾ ਪਤਾ ਲੱਗਦਾ, ਕਈ ਸ਼ੁਰੂ ਦੇ ਦੌਰ ਚ ਤਾਂ ਮੈਨੂੰ ਪਤਾ ਪੜਾ ਸੀ ਹੁੰਦੀ ਆ, ਪਰ ਤੁਹਾਨੂੰ ਕਿਹੜੀ ਰਚਨਾ, ਪਹਿਲੀ ਰਚਨਾ ਜਾਂ ਪਹਿਲੇ ਟਾਈਮ ਦੇ ਵਿੱਚ ਜਾਂ ਤੁਹਾਨੂੰ ਬਾਹਰੋਂ ਰਿਸਪੋਂਸ ਜਾਂ ਤੁਹਾਨੂੰ ਇਹ ਮਹਿਸੂਸ ਹੋਇਆ ਹੋਵੇ ਵੀ ਯਾਰ ਨਹੀਂ ਇਹ ਤਾਂ ਵੀ ਮੈਂ ਕਾਫੀ ਅੱਗੇ ਜਾ ਸਕਦਾ ਇਸ ਚੀਜ਼ ਚ ਜਾਂ ਪ੍ਰੋਫੈਸ਼ਨਲ ਹੋਇਆ ਜਾ ਸਕਦਾ, ਤਾਂ ਕਦੋਂ ਮਹਿਸੂਸ ਹੋਇਆ, ਕਿਹੜੀ ਉਮਰ ਸੀ ਤੇ ਕਿਹੜੀ ਰਚਨਾ ਸੀ, ਕੋਈ ਹੈ ਦਿਮਾਗ ਚ?
ਬਰਾੜ ਸਾਹਿਬ, ਮੈਂ 2011 ਚ ਜਿਹੜਾ ਲਿਖਣਾ ਸ਼ੁਰੂ ਕਰ ਲਿਆ, ਜ਼ਿਆਦਾਤਰ ਮੈਂ ਧਰਮ ਨਾਲ ਇਤਿਹਾਸ ਨਾਲ ਜੁੜਿਆ ਤੇ ਮੈਂ ਉਹ ਪੜ੍ਹਦਾ ਸੀ, ਉਹਦੇ ਬਾਰੇ ਲਿਖਦਾ ਲੁਖਦਾ ਰਿਹਾ ਕਾਫੀ, ਜਿਹਨੂੰ ਹੁਣ ਵੀ ਚਸਤ ਬਣੀ ਰਹਿੰਦੀ ਆ। ਪਰ ਥੋੜੀ ਮਿਆਰ ਤੁਸੀਂ ਦੱਸਿਆ ਹੌਲੀ ਹੌਲੀ ਬਣਦਾ, ਹੌਲੀ ਹੌਲੀ ਮਿਹਨਤ ਬੰਦਿਆਂ ਨੂੰ ਮਿਲਣਾ ਸ਼ੁਰੂ ਕੀਤਾ। ਇੱਕ ਮੈਂ ਜ਼ਰੂਰ ਸੋਚ ਰੱਖ ਲਈ ਸੀ ਵੀ ਜੇ ਹੁਣ ਇਹ ਕੰਮ ਨੂੰ ਹੱਥ ਪਾਇਆ ਤਾਂ 13 ਤੋਂ ਸਿਰੇ ਤੱਕ ਝੁੱਟੀ ਦੇਖਣੀ ਦੇਖਣੀ ਆ। ਫਿਰ ਮੈਂ ਇੱਕ ਮੈਨੂੰ ਮਹਿਸੂਸ ਹੋਇਆ, ਮੈਂ ਗਾਣਾ ਇੱਕ ਲਿਖ ਕੇ ਰੱਖਿਆ, ਪਿੰਡ ਵਿੱਚ ਰੌਲਾ ਮਾੜਾ ਜਾਤ ਪਾਤ ਦਾ, ਗਾਲ ਤੋਂ ਨਤੀਜਾ ਚੰਗਾ ਗੱਲਬਾਤ ਦਾ, ਮਿੱਟੀ ਪਿੰਡ ਦੀ ਸਰੀਰ ਵਾਲਾ ਅੰਗ ਮੰਨੀਏ, ਪੇਂਡੂ ਹੋਣ ਦੀ ਨਾ ਕਦੇ ਸੰਗ ਮੰਨੀਏ,
ਵਾਹ
ਬੜਾ ਮਾੜਾ ਵਾਲ ਖਾਣ ਲੱਗੇ ਖੇਤ ਨੂੰ, ਰੱਖਦੇ ਗਦਾਰ ਨੀ ਕਦੇ ਵੀ ਭੇਤ ਨੂੰ, ਸੱਚੀ ਵੈਰੀਆਂ ਨੂੰ ਕਦੇ ਨਾ ਮਲੰਗ ਮੰਨੀਏ, ਪੇਂਡੂ ਹੋਣ ਦੀ ਨਾ ਕਦੇ ਸੰਗ ਮੰਨੀਏ। ਇਹ ਲਿਖ ਕੇ ਮੈਂ ਮਹਿਸੂਸ ਕੀਤਾ ਵੀ ਠੀਕ ਆ, ਹੁਣ ਝੁੱਟੀ ਦੇਖਾਂਗੇ ਟਕਾ ਕੇ। ਇਹ ਮੈਂ 2013 ਚ ਇਹਨੂੰ ਲਿਖਿਆ ਤੇ ਉਦੋਂ ਬਾਅਦ ਮੈਂ ਵੀ ਕੁਛ ਮਹਿਸੂਸ ਕੀਤਾ ਵੀ ਠੀਕ, ਹੁਣ ਆਪਾਂ ਲੜਾਂਗੇ, ਜਿੱਤਾਂਗੇ ਜ਼ਰੂਰ, ਜਾਰੀ ਜੰਗ ਰੱਖਾਂਗੇ
ਜੀ। ਸੋ ਤੁਹਾਡੀ ਤੇ ਕਹਿ ਸਕਦੇ ਹਾਂ ਵੀ ਇਸ ਰਚਨਾ ਨੇ ਤੁਹਾਨੂੰ ਇੱਕ ਵੱਖਰੀ ਹੱਲਾਸ਼ੇਰੀ ਦਿੱਤੀ। ਸੋ ਪਹਿਲੀ ਵਾਰ ਕਿਸੇ ਸਿੰਗਰ ਨੇ ਕਿਹੜੇ ਨੇ ਜਾਂ ਕਿਹੜੀ ਰਚਨਾ, ਤੁਸੀਂ ਕਿੱਥੇ ਕਿੱਥੇ ਸਿੰਗਰਾਂ ਕੋਲ ਕਿੰਨੇ ਕੁ ਤੁਹਾਨੂੰ ਗੇੜੇ ਖਾਣੇ ਪਏ? ਕਿਉਂਕਿ ਮੈਂ ਇਹ ਮਾਹੌਲ ਤੋਂ ਬੜਾ ਜਾਣੂ ਆ, ਮੈਂ ਬਠਿੰਡੇ ਚ ਰਿਹਾ, ਮੇਰੇ ਸਰਕਲ ਚ ਚਲੋ ਮੇਰੇ ਜਿੰਨੀ ਬਠਿੰਡੇ ਦੀ ਟੀਮ ਸੀ ਮੇਰੇ ਕੋਲੇ ਬਹਿੰਦੀ ਉੱਡਦੀ ਸੀ, ਚਾਹੇ ਬਾਈ ਹਰਦੇਵ ਸੀ, ਚਾਹੇ ਬਲਕਾਰ ਸੀ, ਚਾਹੇ ਧਰਮਪ੍ਰੀਤ ਸੀ, ਤਾਂ ਮੈਂ ਉਹਨਾਂ ਕੋਲੇ ਮੁੰਡਿਆਂ ਕੋਲੇ ਉਦੋਂ ਨੌਜਵਾਨਾਂ ਨੂੰ ਹੋਰ ਨੌਜਵਾਨਾਂ ਨੂੰ ਰਜਿਸਟਰ ਫੜ ਕੇ ਕਾਪੀਆਂ ਫੜ ਕੇ ਘੁੰਮਦੇ ਦੇਖਦਾ ਸੀਗਾ ਤੇ ਬੜਾ ਉਹਨਾਂ ਨੂੰ ਅਜੀਬ ਜਿਹਾ ਹੁੰਦਾ ਸੀ ਵੀ ਸਾਨੂੰ ਇੱਕ ਵੀ ਕੋਈ ਸਾਨੂੰ ਕਲਿੱਕ ਮਿਲ ਜੇ। ਤਾਂ ਤੁਸੀਂ ਇਹ ਜਿਹਾ ਕਿੰਨਾ ਕੁ ਦੌਰ ਹੰਢਾਇਆ ਜਾਂ ਕਿੱਥੇ ਜਾ ਕੇ ਫਿਰ ਤੁਸੀਂ ਪਹਿਲੀ ਵਾਰ ਕਲਿੱਕ ਹੋਏ?
11 ਤੋਂ ਜੀ ਮੈਂ ਸ਼ੁਰੂ ਕੀਤਾ ਤੇ ਮੇਰਾ ਦੋਸਤ ਹੈ ਜੀ ਦਵਿੰਦਰ ਸੰਧੂ ਮੋਗੇ ਤੋਂ, ਤੇ ਅਸੀਂ ਉਹਦੇ ਨਾਲ ਮਿੱਤਰਤਾ ਸੀ। ਗਾਣਾ ਮੇਰਾ ਉਦੋਂ ਇਹਨਾਂ ਗਾਣਿਆਂ ਦਾ ਦੌਰ ਆਉਂਦਾ ਸੀ ਵੀ ਤੂੰ ਤਕੜੇ ਘਰ ਦੀ ਨੀ ਮੈਂ ਮਾੜੇ ਘਰ ਦਾ, ਤੇ ਉਦੋਂ ਮੇਰੀ ਵੀ ਸ਼ੁਰੂਆਤ ਸੀ ਗਾਣਾ। ਮੈਂ ਉਦੋਂ ਲਿਖਿਆ ਸੀ ਕੀ ਲੈਣਾ ਜੱਟ ਤੋਂ ਕੁੜੀਏ ਤੂੰ ਸਾਡੀ ਕਿਸਮਤ ਦੇ ਵਿੱਚ ਖੇਡਿਆ, ਉਹਨੂੰ ਅਸੀਂ 2013 ਚ ਰਿਕਾਰਡ ਕਰਕੇ ਜਿਹੜਾ ਚਲਾਇਆ ਉਹਦਾ, ਚਲੋ ਵੀਡੀਓ ਰਿਲੀਜ਼, ਅਸੀਂ ਨਵੇਂ ਸੀਗੇ ਦੋਨੇ ਹੀ, ਇਨਸਾਫ਼ ਨੀ ਸਾਡੇ ਨਾਲ ਹੋਇਆ, ਵੀਡੀਓ ਨੀ ਵਧੀਆ ਬਣਿਆ, ਉਹ ਗਾਣਾ ਆਪਾਂ ਕਹਿ ਸਕਦੇ ਹਾਂ ਫਲੋਪ ਹੋਇਆ, ਉਹ ਸ਼ੁਰੂਆਤੀ ਪਹਿਲਾ ਗਾਣਾ ਸੀ ਮੇਰਾ। ਉਦੋਂ ਬਾਅਦ ਕਲਾਕਾਰਾਂ ਕੋਲੇ ਜਾਣ ਦੀ ਜਿਹੜੀ ਗੱਲ ਹੈ ਜੀ, ਉਹ ਮੈਂ ਲਗਭਗ ਜਿਹਨੂੰ ਜਿੱਥੋਂ ਤੱਕ ਮੇਰੀ ਪਹੁੰਚ ਗਈ, ਮੈਂ ਹਰ ਬੰਦੇ ਤੱਕ ਸੰਪਰਕ ਕੀਤਾ, ਹਰ ਬੰਦੇ ਕੋਲੇ ਪਹੁੰਚ ਕੀਤੀ, ਤੇ ਬੜਾ ਵਧੀਆ ਐਕਸਪੀਰੀਅੰਸ ਰਿਹਾ, ਕਿਸੇ ਨੇ ਚੰਗਾ ਕਿਸੇ ਨੇ ਮਾੜਾ ਸਿਖਾਇਆ ਹੀ, ਸਿੱਖਣ ਦੀ ਵੀ ਕੋਸ਼ਿਸ਼ ਮੈਂ ਕਰ ਰਿਹਾ, ਤੇ ਪਰਮਾਤਮਾ ਨੇ ਅੱਜ ਥੋੜੀ ਬਾਹਲੀ ਗੱਲ ਸੁਣ ਲਈ ਹੈ।
ਬਿਲਕੁਲ, ਪਹਿਲਾ ਗਾਣਾ ਕਿਹੜੇ ਕਿਹੜੇ ਕਲਾਕਾਰ ਨੇ ਜਿਹੜਾ ਮੇਨ ਤੁਹਾਡਾ ਜਿਹਨੇ ਤੁਹਾਨੂੰ ਹਿੱਟ ਕੀਤਾ?
ਅਸਲ ਦੇ ਵਿੱਚ ਜੀ ਪਹਿਲਾ ਗਾਣਾ ਪਿਛਲੇ ਸਾਲ ਕਾਮਾ ਵਾਲੀ ਪੰਚਾਇਤ, ਜਿਹਨੇ ਆਪਣਾ ਵਰਲਡ ਵਾਈਡ ਹਿੱਟ ਹੋ ਕੇ ਮੈਨੂੰ ਵੀ ਮਾਣ ਬਖਸ਼ਿਆ ਤੇ ਅਰਦਾਸ ਵਰਗੀ ਫਿਲਮ ਦੇ ਵਿੱਚ ਆ ਕੇ ਜਿਹੜੀ ਪਛਾਣ ਬਣਾ ਕੇ ਦਿੱਤੀ ਕਾਮਾ ਵਾਲੀ ਪੰਚਾਇਤ ਸੀਗਾ ਜੀ।
ਜੀ ਇਹ ਕੀ ਸਬੱਬ ਬਣਿਆ, ਕਿਹਦੇ ਨਾਲ ਸੰਪਰਕ ਕੀਤਾ ਸੀ ਇਸ ਗਾਣੇ ਲਈ ਜਾਂ ਫਿਲਮ ਵਾਲਿਆਂ ਨੇ ਤੁਹਾਨੂੰ ਕੀਤਾ ਕੀ?
ਇਹ ਜੀ ਮੈਂ ਆਪਦੇ ਜਿਹੜੀ ਆਪਾਂ ਕਹਿੰਦੇ ਹਾਂ ਸਟਰਗਲ ਕਹਿ ਲਈਏ, ਕੁਛ ਵੀ ਕਹਿ ਲਈਏ ਨਾ, ਮੈਂ ਫੋਨ ਕਰ ਦਿੰਦਾ ਸੀ ਫੇਸਬੁੱਕ ਤੋਂ ਕਲਾਕਾਰ ਦਾ ਨੰਬਰ ਲਾ ਕੇ, ਉਹ ਅੱਗੇ ਕੋਈ ਵੀ ਚੱਕਦਾ ਸੀ, ਤੇ ਚਲੋ ਮੈਂ ਐਮ ਬੀ ਵਿਰਕ ਦੇ ਪੇਜ ਤੋਂ ਫੋਨ ਕੀਤਾ, ਉਹਦੇ ਭਰਾ ਨੇ ਚੱਕਿਆ, ਉਹ ਕਹਿੰਦਾ ਵੀ ਬਾਈ ਹੁਣੀ ਬਿਜੀ ਆ ਤੁਸੀਂ ਫੇਰ ਫੋਨ ਕਰ ਲਿਓ। ਮੈਂ ਕਿਹਾ ਯਾਰ ਬਾਈ ਵੀ ਤੂੰ ਹੀ ਗੱਲਾਂ ਸੁਣ ਲਾ ਚਾਰ ਮੇਰੀਆਂ, ਜੇ ਤੇਰੇ ਕੰਮ ਦੀਆਂ ਹੋਈਆਂ ਤਾਂ ਗਾਂਹ ਆਪਾਂ ਗੱਲ ਕਰ ਲਾਂਗੇ। ਚਲੋ ਬਾਈ ਨੂੰ ਮੈਂ ਉਹਨੂੰ ਉਹਦੇ ਬ੍ਰਦਰ ਨੂੰ ਗਾਣੇ ਸੁਣਾਏ, ਉਹਨੂੰ ਵਧੀਆ ਲੱਗੇ, ਉਹ ਕਹਿੰਦਾ ਮੈਂ ਤੇਰੀ ਕੱਲ ਨੂੰ ਗੱਲ ਕਰਾਊ। ਬਾਈ ਨੇ ਐਮੀ ਹੁਣਾਂ ਨਾਲ ਦੂਜੇ ਦਿਨ ਮੇਰੀ ਗੱਲ ਕਰਾਈ, ਤੇ ਐਮੀ ਵਿਰਕ ਉਹਨਾਂ ਨੂੰ ਵੀ ਗਾਣੇ ਜਿਹੜੇ ਮੇਰੇ ਚੰਗੇ ਲੱਗੇ, ਉਹਨਾਂ ਨੇ ਮੇਰਾ ਨੰਬਰ ਰੱਖ ਲਿਆ, ਕਹਿੰਦੇ ਆਪਾਂ ਕਦੇ ਨਾ ਕਦੇ ਕੰਮ ਜ਼ਰੂਰ ਕਰਾਂਗੇ ਤੇ ਪਰਮਾਤਮਾ ਭਲੀ ਕਰੂ, ਚੀਜ਼ਾਂ ਵਧੀਆ। ਫਿਰ ਫਿਲਮ ਵੇਲੇ ਉਹਨਾਂ ਦਾ ਜਿਹੜਾ ਮੈਨੂੰ ਮੈਸੇਜ ਆਇਆ ਵੀ ਆਪਾਂ ਲੋਕ ਤੱਥ ਚਾਹੀਦਾ, ਸਿਚੁਏਸ਼ਨ ਦੇ ਹਿਸਾਬ ਨਾਲ ਗੇਮ ਘੁੰਮ ਜਾਣੀ ਆ ਗਾਣੇ ਤੇ ਸਾਰੀ। ਉਦੋਂ ਚਲੋ ਫਿਰ ਕਾਮਾ ਵਾਲੀ ਪੰਚਾਇਤ ਜਿਹੜਾ ਮੈਂ ਉਹਨਾਂ ਨੂੰ ਲਿਖ ਕੇ ਭੇਜਿਆ, ਪਰਮਾਤਮਾ ਦੀ ਮਿਹਰ ਨਾਲ ਉਹ ਫਾਈਨਲ ਹੋ ਗਿਆ ਗਾਣਾ, ਤੇ ਫਿਲਮ ਚ ਉਹਨੂੰ ਮੈਨੂੰ ਵੀ ਇੱਕ ਬੰਪ ਮਿਲਿਆ ਤੇ ਪਸੰਦ ਵੀ ਲੋਕਾਂ ਨੇ ਕੀਤਾ।
ਜੀ ਬਿਲਕੁਲ ਜੀ, ਕਾਮਾ ਵਾਲੀ ਪੰਚਾਇਤ ਮੈਨੂੰ ਨੀ ਲੱਗਦਾ ਕਿਸੇ ਸਰੋਤੇ ਨੇ ਇਹ ਗੀਤ ਨਾ ਸੁਣਿਆ ਹੋਵੇ, ਤੇ ਬਹੁਤ ਵਧੀਆ ਉਹ ਚ ਸੁਮੇਲ ਆ, ਆਧੁਨਿਕ ਟੱਪੇ, ਆਧੁਨਿਕ ਗੱਲਾਂ, ਜੇ ਜਾਂ ਜੁੱਗ ਹੁੰਦਾ ਉਹੋ ਜਿਹੀਆਂ ਗੱਲਾਂ ਹੀ ਹੁੰਦੀਆਂ ਵੀ, ਜੇ ਅੱਗੇ ਗੱਲਾਂ ਹੁੰਦੀਆਂ ਸੀ ਜਿਵੇਂ ਪਿਛੋਕੜ ਦੀਆਂ ਸੀ, ਪਹਿਲਾਂ ਕਰ ਰਹੇ ਸੀ ਕੁੱਪ ਦੀਆਂ ਤੂੜੀ ਦੀਆਂ, ਤੇ ਜੇ ਇਸ ਚੋਣ ਕਿਹਾ ਜੀ ਰੌਂਤੇ ਹੋਰਾਂ ਨੇ ਲਿਖਿਆ ਵੀ ਮੋਬਾਈਲ ਗੰਦ ਬੰਦ ਨਾਲ ਨਹੀਂ ਭਰੀ ਦਾ, ਸੋ ਅੱਜ ਦੇ ਜੁੱਗ ਦੀਆਂ ਗੱਲਾਂ, ਪਰ ਸੱਚੇ ਲੋਕ ਤੱਥ
ਵਧੀਆ ਲੱਗਿਆ। ਉਹਦੇ ਚ ਲਾਸਟ ਟੱਪਾ ਜੀ ਹੋਰ ਰਿਕਾਰਡ ਨੀ ਹੋ ਸਕਿਆ ਸਮੇਂ ਦੇ, ਜਿਹੜੀ ਫਿਲਮ ਦਾ ਉਨਾ ਕੀ ਬਣਦਾ ਸੀ ਸਿਸਟਮ ਗਾਣੇ ਦਾ, ਉਹਦੇ ਚ ਸਾਰਾ ਹੀ ਨਵਾਂ ਹੁਣਦਾ ਸੀਗਾ ਵੀ ਮਾੜਾ ਕਰੋ ਨਾ ਕਮੈਂਟ ਕਿਸੇ ਦੀ ਸਨੈਪ ਤੇ, ਰੱਖੋ ਨਾ ਗਰੁੱਪ ਮਾੜਾ ਵਟਸਐਪ ਤੇ, ਵਿਦਵਾਨ ਨੀ ਬਣੀਦਾ ਐਵੇਂ ਫੇਸਬੁੱਕ ਤੇ, ਪੈਰ ਨੀ ਛੱਡੀ ਦੇ ਲੰਡੂਆਂ ਦੀ ਚੁੱਕ ਤੇ, ਰੌਂਦੇ ਦੇ ਆ ਗਿੱਲਾ ਚੁਗਲੀ ਨੀ ਸੁਣੀ ਦੀ, ਕਾਵਾਂ ਵਾਲੀ ਕਦੇ ਨੀ ਪੰਚਾਇਤ ਚੁਣੀ ਦੀ, ਕਾਵਾਂ ਵਾਲੀ ਕਦੇ ਨੀ ਪੰਚਾਇਤ।
ਇਹ ਤਾਂ ਪਹਿਰਾ ਜਰੂਰ ਆਉਣਾ ਚਾਹੀਦਾ ਸੀ ਕਿਉਂਕਿ ਅੱਜ ਦੀਆਂ ਸਾਰੀਆਂ ਸਮੱਸਿਆਵਾਂ ਇਸ ਪਹਿਰੇ ਚ ਸਨ ਜਿਹੜੀਆਂ ਅੱਜ ਦੇ ਯੁੱਗ ਦੇ ਵਿਚ ਜਿਹੜੀ ਬੁੱਧੀਜੀਵਿਤਾ ਫੈਲੀ ਹੋਈ ਆ ਤੇ ਉਹਦੇ ਤੇ ਕਰਾਰੀ ਚੋਟ ਸੀਗੀ। ਜਰੂਰ ਇਹਨੂੰ ਕਿਤੇ ਨਾ ਕਿਤੇ ਮੈਨੂੰ ਲੱਗਦਾ ਨਾ ਤੁਸੀਂ ਆਪ ਹੀ ਵੀਡੀਓ ਦੇ ਰੂਪੀ ਜਰੂਰ ਪਾਇਓ, ਹੁਣ ਤੁਹਾਡਾ ਫੈਨ ਸਰਕਲ ਬਹੁਤ ਵੱਡਾ, ਉਹ ਵੀ ਬਹੁਤ ਦੂਰ ਤੱਕ ਖਿੰਡੂਗੀ
ਤੇ ਕਰਦੇ ਆ ਜੀ ਹਿੰਮਤ
ਇਸ ਤੋਂ। ਜੀ ਜੀ ਬਿਲਕੁਲ, ਤੁਸੀਂ ਉਦੋਂ ਬਾਅਦ ਹੁਣ ਜਦੋਂ ਬੰਦੇ ਨੂੰ ਇੱਕ ਬੰਪ ਮਿਲ ਜਾਂਦਾ, ਬੰਦਾ ਇੱਕ ਵਾਰੀ ਲਾਈਮ ਲਾਈਟ ਚ ਆ ਜਾਂਦਾ, ਫਿਰ ਇਹ ਪੋਜੀਸ਼ਨ ਹੋ ਜਾਂਦੀ ਹੈ ਵੀ ਤੁਹਾਡੇ ਨਾਲ ਵੱਡੇ ਨਾਂ ਵੀ ਅਪਰੋਚ ਕਰਨ ਲੱਗ ਜਾਂਦੇ ਆ। ਮੈਂ ਦੇਖ ਰਿਹਾ ਸੀ ਵੀ ਹਰਭਜਨ ਮਾਨ ਨੂੰ ਵੀ ਜਦੋਂ ਮੈਂ ਕੈਨੇਡਾ ਦੌਰੇ ਤੇ ਸੀ ਤਾਂ ਹਰਭਜਨ ਮਾਨ ਉੱਥੇ ਸਟੇਜ ਦੇ ਉੱਤੇ ਤੁਹਾਡੇ ਗੀਤ ਗਾ ਰਿਹਾ ਸੀ ਤੇ ਬਾਰਿਸ ਬ੍ਰਦਰ ਨੇ ਮੈਨੂੰ ਖੁਦ ਆਪ ਉਚੇਚੇ ਤੌਰ ਤੇ ਗੱਲ ਜ਼ਿਕਰ ਕੀਤਾ ਤੁਹਾਡਾ ਵੀ ਬਈ ਬੜਾ ਵਧੀਆ ਨੌਜਵਾਨ ਆ ਤੁਸੀਂ ਉਹਨੂੰ ਗਾ ਰਹੇ ਆ। ਸੋ ਇਹਨਾਂ ਨਾਲ ਤੱਕ ਪਹੁੰਚਣ ਦਾ ਸਵਾਬ ਕੈਨੇਡਾ ਹੀ ਬਣੀ ਜਾਂ ਇਹ ਗਾਣੇ ਤੋਂ ਬਾਅਦ ਇਹਨਾਂ ਨੇ ਕੋਈ ਆਪ ਅਪਰੋਚ ਕੀਤੀ?
ਅਸਲ ਦੇ ਵਿੱਚ ਜੀ ਬਾਈ ਹਰਿੰਦਰ ਭੁੱਲਰ ਉਹਨਾਂ ਦਾ ਮੈਂ ਹੁਣ ਵੀ ਧੰਨਵਾਦੀ ਆ, ਫਿਰੋਜ਼ਪੁਰ ਵਾਲੇ ਬਾਈ ਹੁਣੀ ਹਨ, ਐਕਟਰ ਡਾਇਰੈਕਟਰ ਕਾਫੀ ਕਲਾਕਾਰੀ ਦਾ ਵੱਡਾ ਸੁਮੇਲ ਹਨ। ਮੈਂ ਉਹਨਾਂ ਨੂੰ ਵੀ ਅਪਰੋਚ ਕੀਤੀ ਸੀ, ਮੈਂ 2014 ਚ ਵੀ ਬਾਈ ਮੈਂ ਗਾਣੇ ਲਿਖਦਾ ਯਾਰ ਕੋਈ ਗਾਣਾ ਮੇਰਾ ਵੀ ਤੁਸੀਂ ਜੇ ਚੰਗਾ ਤਾਂ ਕਰਾ ਲਈਏ ਆਪਾਂ। ਬਾਈ ਹੁਣੀ ਕਹਿੰਦੇ ਵੀ ਉਹਨਾਂ ਨੂੰ ਮੇਰਾ ਗਾਣਾ ਪਸੰਦ ਆ ਗਿਆ ਸੀ, ਉਹ ਕਾਂ ਵਾਲੀ ਪੰਚਾਇਤ ਤੋਂ ਪਹਿਲਾਂ ਰਿਲੀਜ਼ ਵੀ ਹੋਇਆ ਤੇ ਸਕਸੈਸ ਵੀ ਹੋਇਆ ਸੀ, ਸੂਰਮੇ ਰਫਲ ਤੇ ਤਾਂ ਹੀ ਉਹ ਦੂਰਬੀਨ ਲਾਈ ਆ। ਸੁਰਿੰਦਰ ਭੁੱਲਰ ਹੁਣਾਂ ਨੇ ਇੱਕੋ ਹੀ ਗਾਣਾ ਗਾਇਆ ਹੁਣ ਤੱਕ ਤੇ ਉਹ ਮੈਨੂੰ ਮਾਣ ਬਖਸ਼ ਸੀਗਾ ਉਹਨਾਂ ਨੇ, ਤੇ ਉਹਦੇ ਕਰਕੇ ਬਾਈ ਹੁਣਾਂ ਨਾਲ ਮੇਰਾ ਸਨੇਹ ਜ਼ਿਆਦਾ ਬਣ ਗਿਆ। ਮਿੱਤਰਤਾ ਬੰਦੇ ਨਾਲ ਵਰਤ ਕੇ ਕਈ ਵਾਰੀ ਰਿਲੇਸ਼ਨ ਵੱਧ ਜਾਂਦੇ ਆ, ਆਪਣੇ ਵਿਚਾਰ ਮਿਲ ਜਾਂਦੇ ਆ, ਉਹਦੇ ਨਾਲ ਸਨੇਹ ਬਣ ਗਿਆ। ਤੇ ਆਸਟ੍ਰੇਲੀਆ ਸ਼ੋਅ ਸੀ ਬਾਈ ਹੁਣਾਂ ਦੇ ਵਾਰਸ ਹੁਣਾਂ ਦੇ, ਤੇ ਬਾਈ ਹਰਿੰਦਰ ਭੁੱਲਰ ਐਂਕਰ ਵਜੋਂ ਉਹਦੇ ਵਿੱਚ ਸੀਗੇ।
ਜੀ 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 ਮੈਂ ਉਹਨਾਂ ਨਾਲ ਸੀਗਾ ਉਹ ਸਾਰੇ ਘਟਨਾਕ੍ਰਮ।
ਹਾਂਜੀ, ਉਦੋਂ ਬਾਅਦ ਬਾਈ ਹੁਣੀ ਪੰਜਾਬ ਆ ਗਏ, ਮੈਂ ਵੀ ਪੰਜਾਬ ਆਇਆ ਪਿਛਲੇ ਸਾਲ, ਤੇ ਬਾਈ ਭੁੱਲਰ ਹੁਣਾਂ ਨਾਲ ਮਿਲਣ ਗਿਲਣ ਸੀਗਾ। ਮੈਂ ਗਿਆ ਬਾਈ ਕੋਲੇ, ਅਸੀਂ ਗੱਲਾਂ ਕਰਦੇ ਰਹੇ ਗਾਣੇ ਬਾਰੇ ਨਵੇਂ, ਉਹਨਾਂ ਦਾ ਉਦੋਂ ਸੂਰਮੇ ਆਉਣ ਦਾ ਵੇ ਸੀਗਾ ਤੇ ਕਾਂ ਵਾਲੀ ਪੰਚਾਇਤ ਬਣਿਆ ਹੋਇਆ ਸੀ। ਤੇ ਬਾਈ ਨੇ ਮੈਂ ਗੱਲ ਕੀਤੀ ਵੀ ਆਸਟ੍ਰੇਲੀਆ ਗਏ ਕਿਵੇਂ ਰਿਹਾ, ਕਹਿੰਦੇ ਮੈਂ ਕਿਹਾ ਜੀ ਜੇ ਵਾਰਸ ਬਾਈ ਹੁਣਾਂ ਨਾਲ ਮਿਲਾ ਦਿਓ, ਆਪਾਂ ਮਿਲਣਾ ਹੀ ਚਾਹੁੰਦੇ ਹਾਂ, ਗੱਲਬਾਤ ਸੁਣਾ ਦਈਏ, ਜੇ ਕਿਤੇ ਕੋਈ ਗੱਲ ਚੰਗੀ ਲੱਗੀ ਤਾਂ ਹੋ ਸਕਦਾ ਆਪਣਾ ਕੋਈ ਗਾਣਾ ਆ ਜੇ। ਉਹ ਕਹਿੰਦੇ ਵੀ ਠੀਕ ਆ ਬਾਈ ਹੁਣਾਂ ਨੇ ਆਪਣੇ ਘਰੇ ਆਉਣਾ ਤੇ ਆਪਾਂ ਮਿਲਾਂਗੇ। ਫਿਰ ਉੱਥੇ ਵਾਰਸ ਬਾਈ ਹੁਣਾਂ ਨੇ ਆਉਣਾ ਸੀ ਫਿਰੋਜ਼ਪੁਰ ਥੋੜੇ ਦਿਨਾਂ ਤੱਕ, ਉੱਥੇ ਭੁੱਲਰ ਸਾਹਿਬ ਉਹਨਾਂ ਨੇ ਮਿਲਾਇਆ ਤੇ ਮੈਂ ਆਪਦੇ ਜਿਹੜੇ ਗਾਣੇ ਬਾਈ ਉਹਨਾਂ ਨੂੰ ਸੁਣਾਏ ਤੇ ਚੰਗਾ ਲੱਗਿਆ ਉਹਨਾਂ ਨੂੰ। ਉਹ ਕਹਿੰਦੇ ਵੀ ਤੁਹਾਨੂੰ ਘਰੇ ਬੁਲਾਵਾਂਗੇ ਜਦ ਕਮਲੀਰ ਹੋਣੀ ਘਰੇ ਹੋਏ। ਫਿਰ ਬਾਈ ਹੁਣਾਂ ਨੇ ਉੱਥੇ ਜਲੰਧਰ ਬੁਲਾਇਆ, ਚਲੋ ਫਿਰ ਸਿਲਸਿਲਾ ਤੁਰਦਾ ਗਿਆ। ਇਹ ਜਾਣੀ ਬਾਈ ਹਰਿੰਦਰ ਭੁੱਲਰ ਹੋਣਾਂ ਦੀ ਜਿਹੜੀ ਮਿਹਰਬਾਨੀ ਹੈ ਬਾਈ ਹੁਣਾਂ ਤੱਕ ਜਿਹੜਾ ਹੱਥ ਪਾਉਣ ਦੀ।
ਜੀ 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 ਹਰਿੰਦਰ ਭੁੱਲਰ ਦੇ ਮਾਮਲੇ ਚ ਜਰੂਰ ਮੈਂ ਵੀ ਦੋ ਸ਼ਬਦ ਕਹਿਣੇ ਚਾਹਾਂਗਾ। ਬਹੁਤ ਇੱਕ ਤਾਂ ਉੱਦਮੀ ਆ, ਦੂਜਾ ਜਿਹਨੂੰ ਯਾਰਾਂ ਦਾ ਯਾਰ ਕਹਿੰਦੇ ਆ ਉਹ ਸ਼ਬਦ ਉਹਦੇ ਲਈ ਢੁਕਮਾ। ਉਹ ਬੰਦਾ ਕਦੇ ਵੀ ਉਹਨੂੰ ਮੈਂ ਇਹ ਨੀ ਦੇਖਿਆ ਵੀ ਉਹਨੇ ਸਟਾਰਡਮ ਚ ਰੁਲਿਆ ਹੋਵੇ ਜਾਂ ਸਟਾਰਡਮ ਦੀ ਆਪਦੀ ਝਾੜੀ ਹੋਵੇ ਕਿਸੇ ਤੇ, ਜਿੱਥੇ ਕਿਤੇ ਵੀ ਉਹ ਕਿਤੇ ਵੀ ਹੋਵੇ ਕਿਤੇ ਵੀ ਨਾ ਹੋਵੇ ਉਹ ਬੰਦਾ ਇੱਕੋ ਇੱਕ ਇਹੋ ਜਿਹਾ ਬੰਦਾ ਵੀ ਤੁਹਾਨੂੰ ਸੰਪਰਕ ਵੀ ਕਰਦੇ ਆ, ਤੁਹਾਡੇ ਤੁਹਾਡਾ ਜਿੱਥੇ ਵੀ ਉਹ ਖਿਆਲ ਰੱਖਦੇ ਆ। ਮੇਰੇ ਯਾਦ ਆ ਉਹ ਜਿਹੜੇ ਟੂਰ ਦੀ ਤੁਸੀਂ ਗੱਲ ਕਰਦੇ ਉਦੋਂ ਥੋੜਾ ਚਿਰ ਪਹਿਲਾਂ ਉਹ ਆਸਟ੍ਰੇਲੀਆ ਟੂਰ ਤੇ ਆਏ ਤੇ ਅਚਾਨਕ ਮੈਨੂੰ ਮੈਸੇਜ ਆਉਂਦਾ ਬਾਈ ਆਸਟ੍ਰੇਲੀਆ ਚ ਆ, ਬਸ ਇੰਨਾ ਹੀ ਸ਼ਬਦ ਲਿਖਿਆ। ਮੈਂ ਕਿਹਾ ਬਾਈ ਜੀ ਆਇਆਂ ਨੂੰ ਮੈਂ ਸਾਡੀ ਡਿਊਟੀ ਆ ਹੁਣ ਦੱਸ ਤੈਨੂੰ ਕਿੱਥੇ ਤੇ ਕਿਵੇਂ ਅਸੀਂ ਸਾਂਭੀਏ। ਤੇ ਉਹ ਸਾਡੇ ਐਡਲੇਡ ਦੇ ਵਿੱਚ ਉਹਨਾਂ ਨੇ ਆਉਣਾ ਨਹੀਂ ਸੀ, ਬਸ ਉਹਨਾਂ ਨੇ ਜਹਾਜ਼ ਦੇ ਉੱਤੇ ਸਿਰਫ ਇੱਕ ਘੰਟਾ ਰੁਕਣਾ ਸੀ ਤੇ ਉਹ ਇੱਕ ਘੰਟਾ ਰੁਕਣ ਦੇ ਟਾਈਮ ਸੰਯੋਗ ਇਹ ਜਿਹਾ ਸੀ ਵੀ ਮੈਂ ਐਡਲੇਡ ਉਦੋਂ ਨਹੀਂ ਸੀ, ਮੈਂ ਕਿਤੇ ਦੂਰ ਸੀ, ਪਰ ਮੈਨੂੰ ਪਤਾ ਸੀ ਵੀ ਜਰ ਇੱਕ ਬੰਦਾ ਇੰਨਾ ਸਾਰਿਆਂ ਦਾ ਕਰਦਾ ਤੇ ਆਪਾਂ ਨੂੰ ਆਪਣੇ ਸ਼ਹਿਰ ਦੇ ਵਿੱਚ ਦੀ ਚਾਹੇ ਲੰਘ ਰਹੇ ਆ ਤੇ ਆਪਣਾ ਫਰਜ਼ ਬਣਦਾ ਉਹਨਾਂ ਦਾ ਕੁਛ ਨਾ ਕੁਛ ਮਾਣ ਇੱਜ਼ਤ ਕਰਨ ਦਾ ਤੇ ਉਹਨਾਂ ਨੂੰ ਮਿਲਣ ਦਾ। ਤੇ ਮੈਂ ਸਾਡੀ ਟੀਮ ਨੂੰ ਬੇਨਤੀ ਕੀਤੀ ਮੁੰਡਿਆਂ ਨੂੰ, ਦਵਿੰਦਰ ਧਾਲੀਵਾਲ ਸੀ, ਮਨਪ੍ਰੀਤ ਢੀਂਡਸਾ ਸੀ ਜਿਹੜੇ ਲਿਖਣ ਗਾਉਣ ਦੇ ਸ਼ੌਕੀਨ ਆ, ਹੁਣ ਜਗਦੀਪ ਧਾਲੀਵਾਲ ਸੀ, ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਬਾਈ ਨੂੰ ਏਅਰਪੋਰਟ ਤੇ ਜਾ ਕੇ ਮਿਲ ਕੇ ਆਓ ਤੇ ਉਹਨਾਂ ਨੇ ਉੱਥੇ ਘੰਟਾ ਦੋ ਘੰਟੇ ਉਹਨਾਂ ਨਾਲ ਏਅਰਪੋਰਟ ਤੇ ਗੁਜ਼ਾਰੇ, ਹਾਲਾਂਕਿ ਮੈਂ ਪਹਿਲੇ ਟੂਰ 'ਚ ਨਹੀਂ ਮਿਲ ਸਕਿਆ ਸੀ ਤੇ ਪਰ ਉਹ ਚੀਜ਼ ਦੇ ਨੇ ਮੈਨੂੰ ਮੇਰਾ ਮੇਰੀ ਜਿਹੜੀ ਡਿਊਟੀ ਸੀ ਮੈਨੂੰ ਸੈਟਿਸਫੈਕਸ਼ਨ ਦਿੱਤੀ ਤੇ ਉਹਨਾਂ ਬੰਨਿਓ ਮੈਨੂੰ ਮਾਣ ਮਿਲਿਆ। ਸੋ ਕਹਿਣ ਦਾ ਭਾਵ ਆ ਬਹੁਤ ਘੱਟ ਇਹੋ ਜਿਹੇ ਲੋਕ ਹੁੰਦੇ ਆ ਜਿਹੜੇ ਇਸ ਲਾਈਮ ਲਾਈਟ 'ਚ ਆ ਜਾਂਦੇ ਤੇ ਦੂਜੇ ਦੀ ਹੈਲਪ ਕਰਨ, ਉਹਨਾਂ ਨੂੰ ਸਿਰਫ ਆਪਣੀ ਹੁੰਦੀ ਆ। ਸੋ ਭੁੱਲਰ ਸਾਹਿਬ ਦੀ ਪਿੱਠ ਸੁਣਦੀ ਆ ਜੀ ਇਸ ਗੱਲ ਦੇ ਉੱਤੇ, ਅਸੀਂ ਉਹਨਾਂ ਨੂੰ ਸਦਾ ਹੀ ਸਤਿਕਾਰਿਆ ਤੇ ਵਧੀਆ ਕੰਮ ਵੀ ਕਰਦੇ ਆ ਉਹ। ਜੀ 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 ਉਤਸ਼ਾਹਤ ਵੱਡੀ ਚੀਜ਼ ਹੁੰਦੀ ਆ ਰੌਂਦਾ ਸਾਹਿਬ। ਰੌਂਦਾ ਸਾਹਿਬ ਹੁਣ ਗੱਲ ਇਹ ਆ ਗਈ ਵੀ ਗਾਣੇ ਤੁਸੀਂ ਦੱਸਿਆ ਵੀ ਪਹਿਲਾਂ ਆਪਾਂ ਵਾਰਸਾਂ ਦੀ ਫੇਰ ਛੇੜਦੇ ਹਾਂ, ਹਰਭਜਨ ਮਾਨ ਨੇ ਵੀ ਇੱਕ ਗਾਣਾ ਤੁਹਾਡਾ ਕੈਨੇਡਾ ਟੂਰ ਦੇ ਵਿੱਚ ਉਹ ਮੈਂ ਸਟੇਜ ਦੇ ਉੱਤੇ ਥੋੜੀ ਜਿਹੀ ਕਿਤੇ ਵੀਡੀਓ ਵੀ ਦੇਖੀ ਸੀ, ਮੈਂ ਉਸ ਪ੍ਰੋਗਰਾਮ ਵਾਲੇ ਦਿਨ ਉੱਥੇ ਸੀ, ਭਾਵੇਂ ਤੁਸੀਂ ਮੈਨੂੰ ਸੱਦਿਆ ਵੀ ਸੀ ਪਰ ਮੇਰੀ ਮਜਬੂਰੀ ਬਸ ਮੈਂ ਅਟੈਂਡ ਨਹੀਂ ਕਰ ਸਕਿਆ ਸੀ ਤੇ, ਪਰ ਉਹ ਕਿਹੜਾ ਗਾਣਾ ਉਹ ਹਰਭਜਨ ਨੇ ਕਿਹੜਾ ਗਾਣਾ ਤੁਹਾਡਾ ਗਾਇਆ?
ਉਹ ਜੀ ਗਾਣਾ ਕਵਿਸ਼ਰੀ ਆ ਜੀ, ਬਾਈ ਗੁਰਸੇਵਕ ਨੇ ਤੇ ਹਰਭਜਨ ਨੇ ਗਾਈ ਆ, ਸਤਰੰਗੀ ਪੀਂਘ ਉਹ ਹੁਣ ਕਿਸੇ ਕਾਰਨ ਕਰਕੇ ਬਾਈ ਹੁਣੀ ਕਹਿੰਦੇ ਸੀ ਡਿਲੇ ਕਰਤੀ ਆ ਟੇਪ, ਤੇ ਅਪ੍ਰੈਲ ਮਾਰਚ ਦੇ ਐਂਡ ਜਾਂ ਅਪ੍ਰੈਲ ਦੇ ਵਿੱਚ ਉਹ ਰਿਲੀਜ਼ ਆ ਗਾਣਾ। ਕਵਿਸ਼ਰੀ ਆ ਜੀ ਦੋਨਾਂ ਭਾਈਆਂ ਨੇ ਗਾਈ ਆ, ਨਵੇਂ ਯੁੱਗ ਦੀ ਗੱਲਬਾਤ ਤੇ ਸਾਡੀਆਂ ਤਰੱਕੀਆਂ ਦੀ, ਸਾਡੇ ਮਾਨ ਸਨਮਾਨਾਂ ਦੀ ਗੱਲਬਾਤ
ਜੀ। ਸੋ ਇਹ ਵੀ ਇੱਕ ਵੱਡੀ ਅਚੀਵਮੈਂਟ ਆ ਜੀ, ਜਦੋਂ ਐਡੇ ਸਥਾਪਿਤ ਕਲਾਕਾਰ ਤੁਹਾਨੂੰ ਆਪਣੀ ਟੇਪ ਦੇ ਵਿੱਚ ਥਾਂ ਦਿੰਦੇ ਆ। ਤੇ ਹੁਣ ਬਾਰਿਸਾਂ ਨੇ ਚਾਰ ਗਾਣੇ ਗਾਏ ਆ, ਦੋ ਗਾਣੇ ਤਾਂ ਅਸੀਂ ਸੁਣ ਚੁੱਕੇ ਆ, ਤੇ ਦੋ ਗਾਣੇ ਤਾਂ ਦੋਨੇ ਗਾਣਿਆਂ ਦੇ ਵਿੱਚ ਜਿਹੜੀ ਥੀਮ ਆ ਤਕਰੀਬਨ ਮੈਨੂੰ ਉਹੀ ਲੱਗਿਆ ਵੀ ਨਵੇਂ ਆਧੁਨਿਕ ਦੇ ਯੁੱਗ ਦੇ ਵਿੱਚ ਤੁਹਾਨੂੰ ਬੜੀ ਹੀ ਐਨਰਜੀ ਆ ਜਿਹੜੀ ਯੂਥ ਨੂੰ ਅੱਜ ਦੇ ਯੁੱਗ ਚ ਮਿਸ ਆ ਕਿਤੇ ਨਾ ਕਿਤੇ। ਉਹ ਪਹਿਲਾਂ ਤਾਂ ਤੁਸੀਂ ਜਿਹੜਾ ਜੰਗ ਜਾਰੀ ਰੱਖੀ ਉਹਦੇ ਵਿੱਚ ਰੱਖਿਓ ਦਾ ਕੋਈ ਨਾ ਕੋਈ ਜੋ ਵੀ ਇਹ ਜੇ ਲਿਖਣ ਦਾ ਸਬੱਬ ਕਿਵੇਂ ਬਣਿਆ ਇਸ ਗਾਣੇ ਦਾ, ਤੇ ਇਸ ਗਾਣੇ ਦੀ ਕੋਈ ਖਾਸ ਗੱਲ ਸ਼ੇਅਰ ਕਰਨੀ ਚਾਹੁੰਦੇ ਹੋ ਸਾਡੇ ਸਰੋਤਿਆਂ ਨਾਲ?
ਖਾਸ ਗੱਲ ਜੀ, ਗਾਣਾ ਜਿਹੜਾ ਮੈਂ ਅਕਸਰ ਸੋਚਦਾ ਰਹਿੰਦਾ ਵੀ ਟੁੱਟ ਜਾਣਾ, ਬਹਿ ਜਾਣਾ, ਹਰ ਜਾਣਾ, ਜਾਂ ਤਾਂ ਮੈਂ ਪੜਿਆ ਨੀ ਤੇ ਜਾਂ ਮੇਰੇ ਪਰਿਵਾਰ ਚੋਂ ਨੀ ਮੈਨੂੰ ਮਿਲਿਆ, ਕਿਉਂਕਿ ਫਾਦਰ ਸਾਹਿਬ ਦੀ ਡੈਥ ਹੋ ਗਈ, ਮੈਂ 4 ਸਾਲ ਦਾ ਸੀ, ਵੱਡਾ ਭਾਈ 8ਵੀਂ 9ਵੀਂ ਚ ਪੜ੍ਹਦਾ ਸੀ, ਤੇ ਬੜਾ ਜੂਝ ਕੇ ਮਾਤਾ ਜੀ ਹੋਣਾ ਨੇ ਤੇ ਵੱਡੇ ਭਰਾ ਉਹਨਾਂ ਨੇ ਜਿਹੜੀ ਜੰਗ ਜਿੱਤ ਲਈ, ਲਗਭਗ ਜਿੱਤ ਲਈ ਕਹੂੰਗਾ ਮੈਂ ਅੱਜ ਪਰਿਵਾਰ ਪੈਰਾਂ ਫੇਰਾ, ਤੇ ਉਹਦੇ ਕਰਕੇ ਬੜਾ ਜੇ ਸਿਖਾਲੇ ਨਹੀਂ ਰਹੇ ਤਾਂ ਲੜਨਾ ਬੜਾ ਸਿੱਖਿਆ ਨਿੱਕੇ ਹੁੰਦਿਆਂ ਨੇ ਥੋੜਾ ਥੋੜਾ ਥੋੜਾ, ਉਹਦੇ ਕਰਕੇ ਥੋੜਾ ਜਿਹਾ ਪਰਿਵਾਰ ਚ ਸੀ ਇਹ ਸੁਭਾਵਕ ਸੀ ਉਹ ਜਿਹਾ ਗਾਣਾ ਕਲਮ ਚੋਂ ਨਿਕਲ ਜਾਣਾ, ਇਹ ਬਖਸ਼ਿਸ਼ ਸੀ ਪਰਿਵਾਰ ਦੀ
ਜੀ। ਸੋ ਪਰਿਵਾਰਕ ਕਹਿੰਦੇ ਹੁੰਦੇ ਆ ਕਈ ਵਾਰੀ ਜ਼ਿੰਦਗੀ ਦੇ ਥਪੇੜੇ ਤੁਹਾਨੂੰ ਕੁਝ ਨਾ ਕੁਝ ਜੇ ਲੈਂਦੇ ਆ ਤੁਹਾਡੇ ਤੋਂ ਦੇ ਕੇ ਵੀ ਬਹੁਤ ਕੁਝ ਜਾਂਦੇ ਆ। ਸੋ ਤੁਹਾਨੂੰ ਇਹ ਇੱਕ ਅਨਮੋਲ ਦਾਤ ਜਿਹੜੀ ਪਰਿਵਾਰ ਦੀ ਜਿਹੜੀ ਸਟਰਗਲ ਦੇ ਵਿੱਚੋਂ ਨਿਕਲ ਕੇ ਆਈ। ਸੋ ਇਸ ਗੀਤ ਦੀ ਕੋਈ ਵੀ ਇੱਕ ਪੈਰਾ ਜ਼ਰੂਰ ਸਾਡੇ ਸਰੋਤਿਆਂ ਨੂੰ ਆਪਦੀ ਜਵਾਨੀ ਜ਼ਰੂਰ ਸੁਣਾਓ।
ਜ਼ਰੂਰ ਜੀ ਜ਼ਰੂਰ। ਚੀਰ ਦਿੰਦੇ ਆ ਪਹਾੜ ਹੁੰਦਾ ਜਿਨ੍ਹਾਂ ਨੂੰ ਜਨੂਨ, ਰਹਿ ਕੇ ਮੰਜ਼ਲਾਂ ਤੋਂ ਪਾਸੇ ਕਿੱਥੇ ਮਿਲਦਾ ਸਕੂਨ, ਰਹਿ ਕੇ ਮੰਜ਼ਲਾਂ ਤੋਂ ਪਾਸੇ ਕਿੱਥੇ ਮਿਲਦਾ ਸਕੂਨ। ਤੇ ਉਦੋਂ ਬਾਅਦ ਜਿਹੜਾ ਗਾਣਾ ਜਿਹੜਾ ਮਿਸ ਕਰ ਗਿਆ ਲੈਣ, ਹੁਣੇ ਹੀ ਨਾਲੇ ਆਇਆ ਤੁਸੀਂ ਕਹਿਣਾ, ਤੇ ਜਿੱਤਾਂਗੇ ਜ਼ਰੂਰ
ਜੀ ਜੀ ਜੀ। ਮੈਂ ਦੇਖਿਆ ਇਹ ਨਾ ਕਈ ਵਾਰੀ ਹੁੰਦੀ ਆ ਵੀ ਆਪਾਂ ਆਪਦੀ ਜਦੋਂ ਜ਼ਿਆਦਾ ਹੋ ਜਾਂਦੀ ਉਹ ਸਕਿੱਪ ਹੋ ਜਾਂਦੀ ਆ, ਪਰ ਜ਼ਰੂਰ ਅਸੀਂ ਸਾਡੇ ਸਰੋਤਿਆਂ ਨੂੰ ਗਾਣਾ ਬਾਅਦ ਚ ਵੀ ਇੱਕ ਇਹਦੀ ਬਹੁਤ ਫਰਮਾਇਸ਼ ਆ ਰਹੀ ਆ ਫੇਰ ਸਾਡੇ ਕੋਲੇ ਇਹ ਵੀ ਸੁਣਾਉਣਾ ਜ਼ਰੂਰ। ਤੇ ਬੜਾ ਜੋਸ਼ ਵਾਲੀਆਂ ਗੱਲਾਂ ਤੇ ਤੁਸੀਂ ਨਾਲ ਨਾਲ ਜੇ ਇਤਿਹਾਸ ਨੂੰ ਵੀ ਵਿੱਚ ਮਿਰਜੇ ਸਾਹਿਬਾਂ ਨੂੰ ਵੀ ਜੋੜਿਆ ਤੇ ਮੌਜੂਦਾ ਜਿਹੜੀ ਸਮੇਂ ਨੂੰ ਵੀ ਜੋੜਿਆ, ਬੜੀ ਵਧੀਆ ਜਿਹੜੀ ਤੁਸੀਂ ਲਿਖਿਆ ਹੈ। ਤੇ ਅਗਲਾ ਜਿਹੜਾ ਮੁੱਠੀਆਂ ਨੂੰ ਬੰਦ ਜਿਹੜਾ ਗਾਣਾ ਉਹ ਵੀ ਤਿੰਨਾਂ ਭਰਾਵਾਂ ਨੇ ਗਾਇਆ, ਤੇ ਹੁਣ ਇਦੋਂ ਬਾਅਦ ਜਿਹੜੇ ਦੋ ਹੋਰ ਗਾਣੇ ਕਿਹੜੇ ਕਿਹੜੇ ਤੁਸੀਂ ਇਹਨਾਂ ਨੂੰ ਆ ਰਹੇ ਆ?
ਇਦੋਂ ਅਗਲਾ ਗਾਣਾ ਜੀ ਵਾਈ ਵਾਰਸ ਨੇ ਇਕੱਲੇ ਨੇ ਗਾਇਆ, ਉਹ ਪੰਚਾਇਤ ਗਾਣਾ ਜੀ, ਉਹਦੇ ਚ ਜਾਣੀ ਮੈਂ ਮਾਨ ਨਾਲ ਇਹ ਗੱਲ ਕਹਿੰਦਾ ਵੀ ਲੋਕਾਂ ਨੂੰ ਗਲੀਆਂ ਦੀਆਂ ਇੱਟਾਂ ਦਿਸਣਗੀਆਂ ਪ੍ਰਦੇਸੀਆਂ ਨੂੰ, ਖਾਸ ਕਰਕੇ ਵੀ ਕੀ ਪਿੰਡ ਦੇ ਵਿੱਚ ਕੁੱਲ ਚੀਜ਼ ਨੂੰ ਟੁੰਬਣ ਦੀ ਨੇੜਿਓਂ ਕੋਸ਼ਿਸ਼ ਕੀਤੀ ਗਈ ਹੈ, ਤੇ ਪਿੰਡ ਦੇ ਲੋਕਾਂ ਦੇ ਬਨੇਰਿਆਂ ਤੇ ਵੱਜੇ ਵੀ ਫ੍ਰੀ ਖੂਬ ਖੂ ਦਿਸਣਗੇ ਗਾਣੇ ਕੋਈ
ਜੀ ਜੀ। ਕਿਆ ਬਾਤ ਹੈ ਜੀ, ਕਿਆ ਬਾਤ ਆ। ਸੋ ਹੈ ਕੋਈ ਚੇਤੇ ਥੋੜਾ ਬਹੁਤ ਵਾਰਿਸ ਇਹ ਗੀਤ?
ਹਾਂਜੀ ਹਾਂਜੀ, ਉਹਦੇ ਚ ਜਿਹੜੀਆਂ ਸਾਰੀਆਂ ਆਪਾਂ ਗੱਲਾਂ ਕੀਤੀਆਂ ਵੀ ਪੰਚਾਇਤ ਦੇ ਵਿੱਚ ਜੋ ਕੁਛ ਵੀ ਹੁੰਦਾ ਉਹਦੀਆਂ ਮੈਂ ਤੁਹਾਨੂੰ ਜ਼ਰੂਰ ਦੋ ਲੈਣਾ ਸੁਣਾ ਦਿੰਦਾ ਵੀ ਜਿਹੜੇ ਪੰਚਾਇਤ ਦੇ ਮਸਲੇ ਆ ਜੀ, ਉਹਦੀ ਮੇਨ ਲਾਈਨ ਆ ਵੀ ਅੱਜ ਹੋਣਗੇ ਪੰਚਾਇਤ ਚ ਨਿਬੇੜੇ ਮਿੱਤਰੋ, ਤੇ ਉਹ ਕਾਹਦੇ ਕਾਹਦੇ ਨਿਬੇੜੇ ਹੋਣੇ ਆ ਉਹ ਮੈਂ ਤੁਹਾਨੂੰ ਇੱਕ ਰੌਲਾ ਭਾਈਆਂ ਵਿੱਚ ਚੱਲੇ ਵੰਡਦਾ, ਵੱਡਾ ਰੌਲਾ ਜੁਨੀਅਨ ਖਾਗੀ ਫੰਡਦਾ, ਟੋਭੇ ਵਾਲਾ ਸਾਧ ਛੇੜਦਾ ਜਨਾਨੀਆਂ, ਭਾਂਡਾ ਭੰਨਣਾ ਹੀ ਪੈਣਾ ਚੱਲ ਦੇ ਪਖੰਡ ਦਾ, ਪਾਜ ਬਾਬਿਆਂ ਦੇ ਜਾਣਗੇ ਅਧੇੜੇ ਮਿੱਤਰੋ, ਅੱਜ ਹੋਣਗੇ ਪੰਚਾਇਤ ਚ ਨਵੇੜੇ ਮਿੱਤਰੋ, ਅੱਜ ਹੋਣਗੇ ਪੰਚਾਇਤ ਚ ਨਵੇੜੇ ਮਿੱਤਰੋ, ਬਾਕੀ ਜਿਹੜੇ ਮਸਲੇ ਉਹ ਤੁਹਾਨੂੰ ਗਾਣੇ ਰਾਹੀਂ ਸਾਰੇ ਪਤਾ ਲੱਗ ਜਾਣੇ ਆ।
ਜੀ 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 ਬਿਲਕੁਲ ਬਿਲਕੁਲ, ਬਹੁਤ ਸਾਰੇ ਇਹ ਮਸਲੇ ਵਾਕਈ ਹੈ, ਜ਼ਮੀਨੀ ਸੱਚਾਈ ਆ, ਤੇ ਅਕਸਰ ਪੰਚਾਇਤਾਂ ਇਸ ਚੀਜ਼ ਦੇ ਉੱਤੇ ਬੈਠਦੀਆਂ, ਤੇ ਕਈ ਵਾਰੀ ਇਹ ਬੜੀਆਂ ਹਾਸੋਹੀਣੀਆਂ ਗੱਲਾਂ ਵੀ ਇਹਨਾਂ ਪੰਚਾਇਤਾਂ ਦੇ ਵਿੱਚ ਨਿਕਲ ਕੇ ਆਉਂਦੀਆਂ, ਕਿਉਂਕਿ ਪੜ੍ਹਾਈ ਲਿਖਾਈ ਤੋਂ ਵਾਂਝੇ ਕਈ ਵਾਰੀ ਸੱਜਣ ਮਿੱਤਰ ਤਜਰਬੇ ਨਾਲ ਇਹੋ ਜਿਹੀਆਂ ਗੱਲਾਂ ਉੱਥੇ ਆਉਂਦੀਆਂ, ਤੇ ਬੜੀ ਹੈਰਾਨੀ ਹੁੰਦੀ ਹੈ। ਮੈਨੂੰ ਬੜਾ ਸ਼ੌਂਕ ਆ ਇਹ ਜਿਹੀਆਂ ਪੰਚਾਇਤਾਂ 'ਚ ਪੰਚਾਇਤੀ ਬਣ ਕੇ ਬੈਠਣ ਦਾ, ਨਹੀਂ ਉਹਦਾ ਇੱਕ ਦਰਸ਼ਕ ਬਣ ਕੇ ਦੇਖਣ ਦਾ। ਸੋ ਬਹੁਤ ਵਧੀਆ ਤੁਸੀਂ ਇਹ ਲਿਖਿਆ। ਤੇ ਇਹ ਇੱਕ ਗੀਤ ਕਮਲ ਹੀਰ ਗਾ ਰਹੇ ਆ ਸੋਲੋ ਫਿਰ?
ਹਾਂਜੀ, ਉਹ ਕਮਲ ਹੀਰ ਗਾ ਰਹੇ ਆ ਜੀ, ਉਹ ਵੀ ਉਹ ਬੜੀ ਜੇ ਮੈਂ ਕਹਿ ਲਾਂ ਮੇਰੀ ਮਾਂ ਦੇ 22 ਸਾਲ ਹੋਣਗੇ ਉਹ ਲਾਈਨ ਦੇ ਵਿੱਚ, ਜਿਹੜੀ ਮਾਮਾ ਦੇ ਲਈ ਮੇਨ ਲਾਈਨ ਹੋਊਗੀ। ਤੇ ਮੈਨੂੰ ਇੱਕ ਨਾ ਕਦੇ ਸਮਾਜ 'ਚ ਮਹਿਸੂਸ ਹੁੰਦਾ, ਚੰਗੇ ਕੰਮ ਲਈ ਬੰਦਾ ਮੋਹਰੀ ਬਣ ਜਾਂਦਾ ਤੇ ਮਾੜੇ ਕੰਮ ਦਾ ਠੱਪਾ ਮਾਂ ਤੇ ਲੱਗ ਜਾਂਦਾ।
ਬਿਲਕੁਲ ਬਿਲਕੁਲ ਲੱਗਦਾ।
ਜੇ ਅੱਜ ਬਰਾੜ ਸਾਹਿਬ ਹੁਣੀ ਤੁਸੀਂ ਚੰਗੇ ਐਂਕਰ ਹੋ, ਚੰਗੇ ਸਮਾਜ ਦੇ ਚੰਗੇ ਨਾਗਰਿਕ ਹੋ, ਤਾਂ ਮੈਂਟੂ ਬਰਾੜ ਬਹੁਤ ਚੰਗਾ ਬੰਦਾ, ਹਰੇਕ ਬੰਦੇ ਨੇ ਇਹ ਗੱਲ ਕਰਨੀ ਆ। ਜੇ ਕੋਈ ਮੇਰੇ ਵਰਗਾ ਕੋਈ ਹੋਰ ਕੋਈ ਬੰਦਾ ਨਸ਼ੇੜੀ ਬਣ ਜਾਂਦਾ, ਉਹ ਬੰਦੇ ਦੀਆਂ ਖਾਮੀਆਂ ਦੇਖਣ ਤੋਂ ਪਹਿਲਾਂ ਇਹ ਸਾਡੇ ਲੋਕ ਕਹਿ ਦਿੰਨੇ ਆ, ਅਸੀਂ ਮੈਨੂੰ ਇਹ ਗੱਲ ਦੀ ਨਿਰਾਸ਼ਾ ਸਾਡੇ ਲੋਕਾਂ ਤੇ, ਅਸੀਂ ਕਹਿ ਦਿੰਨੇ ਆ ਯਾਰ ਮਾਂ ਨੇ ਨੀ ਬਿਆ ਮਾਤੀ ਨੀ ਦਿੱਤੀ ਮਾਂ ਨੇ।
ਜੀ 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 ਬਿਲਕੁਲ,
ਮਾਰੇ ਲਈ ਜ਼ਿੰਮੇਵਾਰ ਮਾਂ ਨੂੰ। ਤੇ ਉਹ ਗਾਣਾ ਬੜਾ ਉਹਦੀ ਮੇਨ ਲਾਈਨ ਆ, ਕਰੇ ਕੀ ਨਸ਼ੇੜੀ ਜਿਹਦਾ ਪੁੱਤ ਬਣ ਜੇ, ਹਰ ਥਾਂ ਨੀ ਮਾਵਾਂ ਜ਼ਿੰਮੇਵਾਰ ਹੁੰਦੀਆਂ।
ਵਾਹ ਕਿਆ ਬਾਤ ਹੈ ਜੀ। ਸੋ ਅਮੀਰ ਜੀ ਕਿਉਂਕਿ ਰੂਹ ਨਾਲ ਗਾਉਂਦੇ ਆ ਭਰਾ, ਤੇ ਤੁਹਾਡੀ ਵਧੀਆ ਸ਼ਬਦਾਵਲੀ ਆ, ਤੇ ਉਹ ਜ਼ਰੂਰ ਇਸ ਨੂੰ ਵਧੀਆ ਕਰਨਗੇ। ਦੇਖੋ ਹਰ ਰੋਜ਼ ਸਾਨੂੰ ਅਪਰੋਚ ਆਉਂਦੀ ਹੈ ਜੀ ਰੇਡੀਓ ਦੇ ਉੱਤੇ ਗਾਣੇ ਸੁਣਾਉਣ ਦੀ, ਗਾਣੇ ਵਜਾਉਣ ਦੀ, ਜਾਂ ਫੇਸਬੁੱਕਾਂ ਤੇ ਇਹਨਾਂ ਤੇ ਸ਼ੇਅਰ ਕਰਨ ਦੀ, ਪਰ ਸਾਡੀ ਕੋਸ਼ਿਸ਼ ਹੁੰਦੀ ਆ ਵੀ ਅਸੀਂ ਜਿੰਨਾ ਕੁ ਬਚ ਸਕੀਏ ਬਚਦੇ ਹਾਂ। ਅਸੀਂ ਬਹੁਤ ਘੱਟ ਗਾਣੇ ਆਪ ਇਸ ਲਈ ਸ਼ੇਅਰ ਕਰਦੇ ਹਾਂ, ਪਰ ਸਾਨੂੰ ਮਾਣ ਮਹਿਸੂਸ ਹੁੰਦਾ ਜਦੋਂ ਇਹੋ ਜਿਹਾ ਗਾਣਾ ਕੋਈ ਨੌਜਵਾਨ ਲਿਖਦਾ ਤੇ ਅਸੀਂ ਬਿਨਾਂ ਕਹੇ ਆਪ ਅਪਰੋਚ ਕਰਕੇ ਉਹਨੂੰ ਸ਼ੇਅਰ ਕਰਦੇ ਹਾਂ, ਆਪ ਉਹਨਾਂ ਨੂੰ ਲੈ ਕੇ ਆਉਣੇ ਆ। ਇਹ ਹਰਮਨ ਰੇਡੀਓ ਦਾ ਪਹਿਲੇ ਦਿਨ ਤੋਂ ਇੱਕ ਜਿਹੜੀ ਫਿਲਾਸਫੀ ਰਹੀ ਆ ਜਾਂ ਇੱਕ ਅਸੂਲ ਰਿਹਾ ਵੀ ਜੋ ਵੀ ਚੰਗਾ ਆਉਂਦਾ ਉਹਨੂੰ ਉਹਦੀ ਵੇਟ ਨਾ ਕਰੋ ਵੀ ਉਹ ਤੁਹਾਡੇ ਨਾਲ ਸੰਪਰਕ ਕਰੂਗਾ, ਉਹਨੂੰ ਤੁਸੀਂ ਸੰਪਰਕ ਕਰਕੇ ਤੇ ਉਹਨੂੰ ਵੱਧ ਤੋਂ ਵੱਧ ਆਪਦਾ ਯੋਗਦਾਨ ਪਾਓ। ਸੋ ਬੜੀ ਖੁਸ਼ੀ ਹੋ ਰਹੀ ਹੈ ਤੁਹਾਡੇ ਨਾਲ, ਖੁਸ਼ੀ ਦਾ ਟਾਈਮ ਆ ਵੀ ਅਸੀਂ ਤੁਹਾਨੂੰ।
ਹਾਂਜੀ ਹਾਂਜੀ, ਧੰਨਵਾਦ ਤੁਹਾਡਾ ਬਹੁਤ ਬਹੁਤ ਇਸ ਗੱਲ ਲਈ, ਕਿਉਂਕਿ ਮੈਂ ਤਾਂ ਖੈਰ ਪਹਿਲਾਂ ਤੋਂ ਹੀ ਸੋਸ਼ਲ ਮੀਡੀਆ ਤੋਂ ਬਹੁਤ ਉਤਸ਼ਾਹਿਤ ਹਾਂ। ਮੇਰੀਆਂ ਲੋਕੀ ਅਕਸਰ ਇੱਕ ਕਲਾਕਾਰ ਇੱਕ ਬਹਾਨਾ ਕਹਿ ਲਓ ਜਾਂ ਧਾਰਨਾ ਕਹਿ ਲਓ, ਇਹ ਗੱਲ ਜ਼ਰੂਰ ਕਹਿੰਦੇ ਆ ਯਾਰ ਚੰਗਿਆਂ ਨੂੰ ਕੋਈ ਸੁਣਦਾ ਨਹੀਂ, ਪਰ ਨਹੀਂ, ਮੇਰੇ ਚੰਗੇ ਲਿਖੇ ਗਾਣਿਆਂ ਨੂੰ ਲੋਕਾਂ ਨੇ ਸਿਰ ਅੱਖਾਂ ਤੇ ਲਿਆ, ਸੋਸ਼ਲ ਮੀਡੀਆ ਨੇ ਇੰਨਾ ਕੁ ਸਪੋਰਟ ਕੀਤਾ, ਇੰਨਾ ਕੁ ਮਾਣ ਇੱਜ਼ਤ ਬਖਸ਼ਿਆ ਵੀ ਮੈਂ ਦੱਸ ਨਹੀਂ ਸਕਦਾ। ਸਦਾ ਰਿਣੀ ਜ਼ਰੂਰ ਹਾਂ ਤੁਹਾਡੇ ਵਰਗੇ ਸੱਜਣਾ ਮਿੱਤਰਾਂ ਦਾ, ਸੋਸ਼ਲ ਮੀਡੀਆ ਦਾ ਚੰਗੀ ਚੀਜ਼ ਨੂੰ ਮੈਨੂੰ ਸਦਾ ਹੀ ਲੋਕਾਂ ਨੇ ਜਿਹੜਾ ਚੰਗਾ ਰਿਸਪੋਂਸ ਦਿੱਤਾ।
ਜੀ ਇਹ ਹੁਣ ਬਹਾਨਾ ਇੱਥੇ ਖਤਮ ਹੀ ਹੈ, ਜਿਹੜੇ ਲੋਕ ਬਹਾਨਾ ਲਾਉਂਦੇ ਆ ਵੀ ਲੋਕ ਨਹੀਂ ਸੁਣਨਾ ਚਾਹੁੰਦੇ, ਕਿਉਂ ਨਹੀਂ ਸੁਣਨਾ ਚਾਹੁੰਦੇ ਜੀ? ਦੇਖੋ ਆ ਤੁਹਾਡੇ ਸਾਹਮਣੇ ਸਬੂਤ ਅੱਜ ਦਾ, ਅੱਜ ਦੀ ਇੰਟਰਵਿਊ ਤੇ ਅੱਜ ਦੀਆਂ ਗੱਲਾਂ ਜਾਂ ਗਿੱਲ ਬਾਈ ਦੇ ਜਿਹੜੇ ਗੀਤ ਆ, ਤੇ ਗਿੱਲ ਸਾਹਿਬ ਹੁਣ ਗੱਲ ਇਹ ਆ ਜਾਂਦੀ ਆ ਵੀ ਤੁਸੀਂ ਜਿਹੜਾ ਇੱਕ ਬਹੁਤ ਵੱਡੇ ਲੰਮੇ ਰਾਹ ਤੇ ਤੁਰ ਪਏ ਹੋ, ਕਿਉਂਕਿ ਕਿਸੇ ਵੀ ਬੰਦੇ ਦੇ ਇੱਕ ਦੋ ਗੀਤ ਹਿੱਟ ਹੋਣੇ ਉਹਨੂੰ ਸੰਜੋਗ ਕਿਹਾ ਜਾ ਸਕਦਾ, ਉਹਨੂੰ ਇਹ ਕਹਿ ਸਕਦਾ ਪੈਰ ਹੇਠ ਬਟੇਰਾ ਆਉਣਾ ਕਹਿ ਦਿੰਦੇ ਆ ਕਈ ਲੋਕ ਕਹਿ ਦਿੰਦੇ ਆ ਵੀ ਉਹ ਚਲੋ ਇੱਕ ਦੋ ਹੋ ਗਿਆ, ਲੰਮੇ ਰਾਹ ਦਾ ਪਾਂਧੀ ਬਣਨਾ ਕਿਸੇ ਖਾਸ ਦੇ ਹੱਥੇ ਆਉਂਦਾ। ਜੇ ਹੁਣ ਅੱਜ ਅਸੀਂ ਗੱਲ ਕਰੀਏ, ਅੱਜ ਵੀ ਬਾਬੂ ਸਿੰਘ ਮਾਨ ਮਰਾਣਾ ਵਾਲੇ ਦਾ ਨਾਂ ਚੱਲਦਾ, ਅੱਜ ਵੀ ਦੇਵ ਤਰੀਕਿਆਂ ਵਾਲਾ ਉਸੇ ਸਪੀਡ ਦੇ ਵਿੱਚ ਹੀ ਚੱਲ ਰਹੇ ਆ, ਤੇ ਕੀ ਤੁਹਾਨੂੰ ਲੱਗਦਾ ਵੀ ਤੁਸੀਂ ਇਸ ਜਿਹੜੀ ਬਹੁਤ ਇਹ ਕੋਈ ਸੁਖਾਲਾ ਰਾਹ ਨਹੀਂ ਹੋਇਆ ਮੈਨੂੰ ਪਤਾ, ਕਿਉਂਕਿ ਥੋੜੇ ਸ਼ਬਦਾਂ ਦੇ ਵਿੱਚ ਵੱਡੀ ਗੱਲ ਨੂੰ ਪਰੋਣਾ ਬਹੁਤ ਮਾਇਨੇ ਰੱਖਦੀ ਹੈ, ਤੇ ਉਹ ਵੀ ਇੱਕ ਲੈਅ ਦੇ ਵਿੱਚ ਜਿਹਨੂੰ ਲੋਕ ਪ੍ਰਵਾਨ ਕਰ ਲੈਣ, ਤੇ ਤੁਸੀਂ ਇਸ ਦੇ ਆਪਣੇ ਇਸ ਰਾਹ ਨੂੰ ਕਿਵੇਂ ਦੇਖਦੇ ਹੋ ਤੇ ਕੀ ਆਉਣ ਵਾਲੀਆਂ ਭਵਿੱਖ ਦੀਆਂ ਤੁਹਾਡੀਆਂ ਇਹਦੇ ਬਾਰੇ ਚ ਪਲਾਨਿੰਗਸ ਆ?
ਰਾਹ ਤਾਂ ਜੀ ਤੁਹਾਡੀ ਗੱਲ ਬਿਲਕੁਲ ਸਹੀ ਆ, ਜਿਵੇਂ ਜਿਵੇਂ ਕੋਈ ਗਾਣਾ ਹਿੱਟ ਹੁੰਦਾ ਲੋਕਾਂ ਦਾ ਪਿਆਰ ਮਿਲਦਾ, ਉਵੇਂ ਉਵੇਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ, ਉਵੇਂ ਉਵੇਂ ਤੁਹਾਡੇ ਤੋਂ ਆਸਾਂ ਵੱਧ ਜਾਂਦੀਆਂ, ਤੇ ਜਿਹੜਾ ਮੁਕਾਬਲਾ ਸਖ਼ਤ ਹੁੰਦਾ ਜਾਂਦਾ ਤੇ ਮਿਹਨਤ ਦੀ ਹੋਰ ਲੋੜ ਪੈਂਦੀ ਆ। ਮਿਹਨਤ ਕਰ ਰਹੇ ਹਾਂ ਜੀ ਜ਼ਰੂਰ, ਤੇ ਪ੍ਰਮਾਤਮਾ ਮੈਨੂੰ ਲੱਗਦਾ ਵੀ ਜ਼ਰੂਰ ਮਿਹਨਤ ਨੂੰ ਫਲ ਲਾਊਗਾ, ਉਹ ਲਾਉਂਦਾ ਆ ਦਾਤਾ, ਤੇ ਆਪਾਂ ਜ਼ਰੂਰ, ਮੈਨੂੰ ਆਸ ਆ ਵੀ ਚੰਗੇ ਤਰੀਕੇ ਨਾਲ ਲੋਕਾਂ ਚੰਗਾ ਲੰਮਾ ਸਮਾਂ ਵਿਚਰਦੇ ਰਹਾਂਗੇ।
ਜੀ ਉਮੀਦ ਆ ਜੀ ਸਾਡੀ ਤੁਹਾਡੀ ਉਮੀਦ ਦੇ ਉੱਤੇ ਅਸੀਂ ਵੀ ਦੁਆ ਕਰਦੇ ਹਾਂ ਵਾਹਿਗੁਰੂ ਫਲ ਲਾਉਣ। ਸੋ ਗਿੱਲ ਸਾਹਿਬ ਗੀਤਕਾਰੀ ਦੀਆਂ ਆਪਾਂ ਗੱਲਾਂ ਕਰ ਲਈਆਂ ਤੇ ਆਪਣੇ ਇਸ ਲਾਈਨ ਦੀਆਂ ਗੱਲਾਂ ਕਰ ਲਈਆਂ, ਪਰ ਜਵਾਨੀ ਦੀ ਉਮਰੇ ਹੋਰ ਵੀ ਬਹੁਤ ਸ਼ੌਂਕ ਹੁੰਦੇ ਆ, ਤੇ ਹੋਰ ਕਿਹੜੇ ਕਿਹੜੇ ਸ਼ੌਂਕ ਪਾਲੇ ਆ?
ਹੋਰ ਜੀ ਇੱਕ ਤਾਂ ਮੈਨੂੰ ਸ਼ੌਂਕ ਜਿਹੜਾ ਅਸਲ ਦੇ ਵਿੱਚ ਜਿਹਨੂੰ ਮੈਂ ਸ਼ੌਂਕ ਕਹਿਣਾ, ਵੀ ਮੈਂ ਸੋਚਦਾ ਹੁੰਦਾ ਯਾਰ ਜਦੋਂ ਖੇਤ ਜਾਣਾ ਨਾ ਆਪਣੇ ਨਾਲ ਬਾਈ ਨਾਲ ਵੱਡੇ ਨਾਲ ਜਾਂ ਕਿਵੇਂ, ਵੀ ਇਹ ਰੇਹ ਸਿੱਟਦੇ ਆ ਯਾਰ, ਇਹ ਸਪਰੇ ਕਰਦੇ, ਵੀ ਇਹ ਮੈਂ ਕਰ ਲੂੰਗਾ ਜਦੋਂ ਮੈਂ ਇੰਨਾ ਜਿੱਡਾ ਹੋਊਂਗਾ। ਤਾਂ ਮੈਨੂੰ ਇਹ ਚੀਜ਼ ਦਾ ਸਭ ਤੋਂ ਵੱਡਾ ਸ਼ੌਂਕ ਮੈਨੂੰ ਇਸ ਚੀਜ਼ ਦਾ ਪਿਆ ਵੀ ਮੈਂ ਹੱਥੀ ਸਪਰੇ ਆਪ ਕਰਾਂ, ਅਸਲ ਤੇ ਰੇਹ ਕੂੜਾ ਆਪ ਪਾਵਾਂ, ਤੇ ਜਿਹੜਾ ਰੂੜੀ ਦਾ ਰੇਹ ਆਪ ਪਾਵਾਂ। ਉਹ ਇਹ ਮੈਂ ਇਹ ਮੇਰਾ ਵੱਡਾ ਸ਼ੌਂਕ ਸੀ ਖੇਤੀਬਾੜੀ ਆਪ ਕਰਨੀ, ਕਿਉਂਕਿ ਮੈਨੂੰ ਇੱਕ ਤਮੰਨਾ ਸੀ ਵੀ ਇਹ ਕਿਵੇਂ ਕਰਦੇ ਆ ਯਾਰ, ਇਹ ਮੈਂ ਕਰ ਲੂੰਗਾ। ਉਹ ਮੈਂ ਸ਼ੌਂਕ ਦੇ ਵਿੱਚ ਹੀ ਜਿਹੜਾ ਇਹ ਕੰਮ ਨੂੰ ਬਹੁਤ ਤਰੀਕੇ ਨਾਲ ਸਿੱਖਿਆ, ਤੇ ਜਿੰਨੀ ਕੁ ਚਿਰ ਮੈਂ ਪੰਜਾਬ ਰਿਹਾ 16-17 ਸਾਲ ਤੋਂ ਲੈ ਕੇ ਮੈਂ ਸ਼ੁਰੂ ਕਰ ਲਿਆ ਸੀ ਕੰਮ, ਤੇ 22-23 ਸਾਲ ਤੱਕ ਮੈਨੂੰ ਤਰੀਕੇ ਨਾਲ ਕੀਤਾ, ਮੇਰਾ ਸ਼ੌਂਕ ਸੀ ਬਹੁਤ ਵੱਡਾ ਨਾਲ ਨਾਲ ਖੇਤੀਬਾੜੀ ਦਾ।
ਕਿਆ ਬਾਤ ਆ ਜੀ, ਕਿਆ ਬਾਤ ਆ। ਤੇ ਹੁਣ ਜਿਹੜੀ ਗੱਲ ਜੇ ਆਪਾਂ ਕਰੀਏ ਵੀ ਦੇਖੋ ਇੱਕ ਪੰਜਾਬੀ ਹੋਵੇ ਤੇ ਉਹ ਪ੍ਰਦੇਸ਼ ਚ ਬੈਠਾ ਹੋਵੇ ਤੇ ਉਹਨੂੰ ਪੰਜਾਬ ਦੀ ਮਿੱਟੀ, ਪੰਜਾਬ ਦੀ ਸਿਆਸਤ, ਪੰਜਾਬ ਚ ਹੋ ਰਹੀ ਮਾੜੇ ਕੰਮਾਂ ਦੀ ਚਿੰਤਾ ਨਾ ਹੋਵੇ, ਤਾਂ ਇਹ ਤਾਂ ਹੋ ਹੀ ਨਹੀਂ ਸਕਦਾ। ਇਹ ਤਾਂ ਦੇਖੋ ਹਰ ਇਕੱਲੇ ਇਕੱਲੇ ਲਈ ਇੱਕ ਚਿੰਤਾ ਦਾ ਵਿਸ਼ਾ। ਸੋ ਮੈਨੂੰ ਇਹ ਮਹਿਸੂਸ ਹੋ ਰਿਹਾ ਵੀ ਤੁਸੀਂ ਇਸ ਟਾਈਮ ਦੇ ਵਿੱਚ ਜਿਹੜੇ ਪੰਜਾਬ ਚ ਬੈਠੇ ਹੋ ਤੇ ਦੋ ਕਾਰਨ ਮੰਨਦਾ ਮੈਂ, ਇੱਕ ਤਾਂ ਇਹ ਕਲਾਕਾਰ ਲੋਕ ਆ ਜਿਹੜੇ ਉਹਨਾਂ ਲਈ ਇਹ ਸੁਨਹਿਰੀ ਟਾਈਮ ਹੁੰਦਾ ਪੰਜਾਬ ਦੇ ਵਿੱਚ, ਵਿਆਹਾਂ ਦਾ ਵੀ ਸੀਜ਼ਨ ਹੁੰਦਾ ਤੇ ਬਹੁਤ ਸਾਰੇ ਕਲਾਕਾਰ ਇਧਰ ਆਏ ਹੁੰਦੇ ਆ, ਪ੍ਰਵਾਸੀ ਆਏ ਹੁੰਦੇ ਆ, ਤੇ ਜਾਂ ਮੌਸਮ ਕਰਕੇ ਵੀ ਕਈ ਵਾਰੀ ਬਹੁਤ ਸਾਰੇ ਸੱਜਣ ਇਸ ਟਾਈਮ ਤੇ ਆਉਂਦੇ ਆ, ਤੇ ਪਰ ਐਤਕੀ ਸ਼ੱਕ ਦੀ ਨਜ਼ਰ ਹਰੇਕ ਬੰਦੀ ਇਹ ਜਾਂਦੀ ਆ ਵੀ ਇਹ ਸਿਆਸੀ ਕਾਰਨਾਂ ਕਰਕੇ ਇਹ ਪਿੰਡ ਦੇ ਦੌਰੇ ਤੇ ਆਏ ਹੋਏ ਆ ਤਾਂ ਕਿ ਆਪਣਾ ਬਣਦਾ ਯੋਗਦਾਨ ਪਾ ਸਕਣ। ਇਹਨਾਂ ਤਿੰਨਾਂ ਚੋਂ ਕਿਹੜਾ ਕਾਰਨ ਜ਼ਿਆਦਾ ਹੈਵੀ ਆ?
ਇਹਨਾਂ ਤਿੰਨਾਂ ਕਾਰਨਾਂ ਤੋਂ ਵੀ ਇੱਕ ਵੱਡਾ ਕਾਰਨ ਹੈ ਜੀ, ਮੇਰੀ ਮਾਤਾ ਜੀ ਹੁਣੀ ਜਦੋਂ ਅਸੀਂ ਕੈਨੇਡਾ ਗਏ ਸਾਰੇ, ਉਹਨਾਂ ਦਾ ਉੱਥੇ ਨੀ ਲੱਗਿਆ ਦਿਲ ਜਾਣ ਸਾਰ, ਉਹ ਕਹਿੰਦੇ ਵੀ ਪਿੰਡ ਚੱਲੀਏ ਬਸ, ਆਪਾਂ ਇਹ ਮੁਲਕ ਚ ਨੀ ਰਹਿਣਾ, ਮੈਨੂੰ ਇਹ ਮੈਨੂੰ ਵਧੀਆ ਨੀ ਲੱਗਿਆ ਹਨਾ। ਅਸੀਂ ਉੱਥੇ ਮਾਤਾ ਜੀ ਨੂੰ ਕਿਹਾ ਵੀ ਚਲੋ ਕੋਈ ਨੀ ਮਾਤਾ ਜੀ, ਆਪਾਂ ਕਾਗਜ਼ ਪੱਤਰ ਪੂਰੇ ਕਰ ਲਈਏ ਚਲੇ ਜਾਵਾਂਗੇ ਟਿਕਦੇ ਟਿਕਦੇ। ਫਿਰ ਉਹਨਾਂ ਨਾਲ ਇੱਕ ਉੱਥੇ ਡੀਲ ਕਹਿ ਲਓ ਜਾਂ ਇੱਕ ਉਹਨਾਂ ਨਾਲ ਜਿਹੜੀ ਫਾਈਨਲ ਵਾਅਦਾ ਹੋਇਆ ਵੀ ਚੱਲ ਠੀਕ ਆ ਜੀ ਤੁਸੀਂ ਇੱਥੇ ਰਹਿਣਾ ਕੰਮ ਕਰੋ ਚੰਗਾ ਮੁਲਕ, ਉਹਨਾਂ ਨੂੰ ਹੌਲੀ ਹੌਲੀ ਸਮਝ ਆ ਗਈ ਵੀ ਕੁਛ ਕੁ ਸਹੂਲਤਾਂ ਵੀ ਆ ਇੱਥੇ, ਚਲੋ ਸਾਰਾ ਕੁਛ ਰਲਵਾਂ ਮਿਲਣਾ ਵੀ ਪਿੰਡ ਹਰੇਕ ਸਾਲ ਆਉਣਾ ਪਊ। ਉਹਨਾਂ ਦੇ ਜਿਹੜਾ ਮਨ ਦਾ ਇੱਕ ਬਲਬਲਾ ਇਹ ਸੀ ਵੀ ਕਿਤੇ ਪਿੰਡੋਂ ਹੀ ਖੇਡਾਂ ਨਾ ਖਤਮ ਹੋ ਜੇ ਸਾਡੇ ਪਰਿਵਾਰ ਦਾ, ਅਸੀਂ ਤਾਂ ਕਿਤੇ ਜੜ ਨਾ ਮੁੱਕ ਜੇ ਬਾਬੇ ਦਾਦਿਆਂ ਦੀ। ਉਹ ਇੱਕ ਉੱਥੇ ਜਿਹੜਾ ਆਪਦੇ ਆਪ ਨਾਲ ਵੀ ਤੇ ਮਾਤਾ ਜੀ ਹੋਣਾ ਨਾਲ ਵੀ ਇੱਕ ਵਾਅਦਾ ਸੀ ਵੀ ਪਿੰਡ ਜ਼ਰੂਰ ਜਾਣਾ ਹੀ ਜਾਣਾ, ਕੰਮ ਚੱਲੇ ਨਾ ਚੱਲੇ, ਵੱਧ ਚੱਲੇ ਘੱਟ ਚੱਲੇ, ਤੋ ਉਸ ਵਾਅਦੇ ਦੇ ਅਕੋਰਡਿੰਗ ਵੀ ਪਿੰਡ ਆਉਣਾ ਹੀ ਆਉਣਾ ਸੀਗਾ, ਤੇ ਜਿੰਨੀ ਜੋਗੇ ਆ ਜੀ ਆਪਦੀ ਵੋਟ ਦਾ ਵੀ ਜ਼ਰੂਰ ਪ੍ਰਯੋਗ ਜਿਹੜਾ ਕਰਾਂਗੇ ਸਹੀ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਵੀ ਕਰਾਂਗੇ।
ਜੀ 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 ਬਿਲਕੁਲ, ਇਹ ਵੀ ਇੱਕ ਸਾਡੀ ਜ਼ਿੰਮੇਵਾਰੀ ਆ ਜੇ ਅਸੀਂ ਪੰਜਾਬ ਪ੍ਰਤੀ ਚਿੰਤਤ ਆ, ਰੋਂਦੇ ਆ ਪੰਜਾਬ ਲਈ, ਤਾਂ ਜੇ ਹੁਣ ਚੰਗਾ ਟਾਈਮ ਮਿਲਿਆ ਸਾਡੇ ਕੋਲ ਪੰਜਾਬ ਨੂੰ ਬਚਾਉਣ ਦਾ, ਤਾਂ ਸਾਨੂੰ ਆਪ ਵੀ ਬਚਾਉਣਾ ਚਾਹੀਦਾ ਤੇ ਸਾਨੂੰ ਲੋਕਾਂ ਨੂੰ ਵੀ ਅਵੇਅਰ ਕਰਨਾ ਚਾਹੀਦਾ। ਸੋ ਬਹੁਤ ਸਾਰੇ ਸੱਜਣਾਂ ਦੇ ਸੁਨੇਹੇ ਆ ਰਹੇ ਆ ਜੀ ਸਾਡੇ ਕੋਲ, ਮੈਂ ਨਾਲ ਨਾਲ ਥੋੜੇ ਜਿਹੇ ਸੁਨੇਹੇ ਪੜ ਲਾਂ ਤਾਂ ਉਹਨਾਂ ਚ ਜ਼ਿਆਦਾਤਰ ਲੋਕ ਤੁਹਾਡੇ ਕਹਿੰਦੇ ਜੀ ਅਸੀਂ ਬਹੁਤ ਵੱਡੇ ਫੈਨ ਆ ਜੀ, ਅਸੀਂ ਤੁਹਾਨੂੰ ਸੁਣਦੇ ਆ, ਫੋਲੋ ਕਰਦੇ ਆ, ਨਾਲ ਨਾਲ ਲੋਹੜੀ ਦੀਆਂ ਮੁਬਾਰਕਾਂ ਦਿੰਦੇ ਆ ਤੇ ਨਾਲ ਨਾਲ ਤੁਹਾਡੇ ਚੰਗੇ ਕਾਰਜਾਂ ਲਈ, ਤੁਹਾਨੂੰ ਚੰਗੇ ਭਵਿੱਖ ਲਈ ਵੀ ਕਹਿੰਦੇ ਆ ਜੀ। ਤਰਸੇਮ ਸਿੰਘ ਬਰਾੜ ਮੈਲਬਨ ਤੋਂ ਜੁੜਿਆ, ਸਤਿ ਸ੍ਰੀ ਅਕਾਲ ਬੁਲਾ ਰਿਹਾ, ਕਹਿੰਦੇ ਆਪਾਂ ਕਹਿੰਦਾ ਪੱਕੇ ਫੈਨ ਆ ਜੀ ਵੀਰ ਦੇ। ਉਹ ਬਿਲਕੁਲ ਜੀ, ਦੇਖੋ
ਪੱਕੇ ਫੈਨ ਹੀ ਰਹੋ ਬਾਈ, ਫੈਨ ਵਾਲਾ ਨੀ ਮਸਲਾ ਹੈਗਾ, ਆਪਾਂ ਸਾਰੇ ਇੱਕੋ ਜਿਹੀ ਤੇ ਭੈਣ ਭਰਾ ਹੀ ਆ, ਬਸ ਸੂਤ ਜਿਹੜਾ ਗਾਣਾ ਗੂਣਾ ਇੱਕ ਅੱਧਾ ਸੂਤ ਆ ਗਿਆ ਤੁਹਾਡੇ ਕਰਕੇ ਹੀ ਆ ਗਿਆ ਤੇ ਤੁਹਾਡੇ ਜੋਗੇ ਹੀ ਆ ਬਸ। ਭੈਣ ਭਰਾ ਧੰਨਵਾਦ ਜੀ ਬਹੁਤ ਬਹੁਤ।
ਅਵਤਾਰ ਸਿੰਘ ਮੈਲਬਨ ਤੋਂ ਜੁੜੇ ਆ ਜੀ ਭੁੱਲਰ ਤੇ, ਉਹ ਕਹਿੰਦੇ ਜੀ ਇੰਟਰਵਿਊ ਬਹੁਤ ਸੋਹਣੀ ਚੱਲ ਰਹੀ ਹੈ ਜੀ, ਨਵਾਂ ਗੀਤ ਸੋਹਣਾ ਬਾਈ ਦਾ, ਐਵੇਂ ਹੀ ਲਿਖਦੇ ਰਹੋ ਦੁਆਵਾਂ ਕਹਿੰਦੇ, ਤੇ ਕਹਿੰਦੇ ਮੈਨੂੰ ਕਹਿੰਦੇ ਬਹੁਤ ਵਧੀਆ ਲੱਗਿਆ ਲੰਮੇ ਚਿਰ ਬਾਅਦ ਕੋਈ ਚੰਗੀ ਕਲਮ ਤੇ ਚੰਗਾ ਗੀਤ ਸੁਣ ਕੇ। ਸੋ ਬਿਲਕੁਲ ਜੀ ਧੰਨਵਾਦ ਤੁਹਾਡਾ ਅਵਤਾਰ ਸਿੰਘ ਜੀ। ਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਜੁੜੇ ਆ ਜੀ, ਕਹਿੰਦੇ ਜੀ ਬੈਨੀਪਾਲ ਵਿੱਕੀ ਕਹਿੰਦੇ ਸਤਿ ਸ੍ਰੀ ਅਕਾਲ ਜੀ, ਵਾਹ ਕਮਾਲ ਵੀਰ ਜੀ, ਇੰਟਰਵਿਊ ਤੋਂ ਬਾਅਦ ਕੁਝ ਸਿੱਖਣ ਨੂੰ ਮਿਲਿਆ, ਬੜਾ ਕੁਝ ਸਿੱਖਣ ਨੂੰ ਮਿਲਿਆ, ਬੜਾ ਮਨ ਉਦਾਸ ਸੀ ਜੀ ਪਿਛਲੇ ਕਈ ਦਿਨਾਂ ਤੋਂ, ਵੀਰ ਜੀ ਦੀ ਇੰਟਰਵਿਊ ਸੁਣ ਕੇ ਬੜਾ ਹੌਸਲਾ ਮਿਲਿਆ ਜੀ, ਕੀਪ ਗੋਇੰਗ ਕੀਪ ਗੋਇੰਗ, ਵਾਹ ਜੀ ਵਾਹ। ਮੈਂ ਇਹਨਾਂ ਨੂੰ ਥੋੜਾ ਜਿਹਾ ਦੱਸ, ਬੈਨੀਪਾਲ ਬਾਈ ਤੁਸੀਂ ਇਕੱਲਾ ਇਹ ਨਹੀਂ, ਇਕੱਲਾ ਗਾਣਾ ਜ਼ਰੂਰ ਸੁਣਿਓ ਤੇ ਤੁਹਾਨੂੰ ਜਦੋਂ ਗਾਣਾ ਸੁਣੋਗੇ ਤਾਂ ਤੁਹਾਨੂੰ ਵੀ ਮੇਰੇ ਵਾਂਗੂ ਲੱਗੂਗਾ। ਦੇਖੋ ਮੈਰੀ ਤੇ ਕਾਤਾ ਵੀ ਮੈਂ ਤਾਂ ਜਿਹੜੀ ਢਿੱਡ ਚ ਆ ਉਹੀ ਮੂੰਹ ਚਾ, ਚਾਹੇ ਉਹ ਮੇਰੇ ਤੇ ਕਲਾਸ ਲੱਗਦੀ ਹੈ, ਚਾਹੇ ਮੇਰੇ ਸਕੇ ਤੇ ਲੱਗਦੀ ਹੈ, ਚਾਹੇ ਦੂਜੇ ਤੇ ਲੱਗਦੀ ਹੈ, ਮੈਥੋਂ ਰਿਹਾ ਨੀ ਜਾਂਦਾ। ਮੈਂ ਤਾਂ ਕੱਲ ਵੀ ਪੁੱਛੋ ਗਿੱਲ ਬਾਈ ਨੇ ਮੈਨੂੰ ਪੁੱਛਿਆ ਕਿਵੇਂ ਲੱਗਿਆ ਗਾਣਾ, ਮੈਂ ਕਿਹਾ ਯਾਰ ਐਂ ਲੱਗਦਾ ਜੀ ਕਰਦਾ ਵੀ ਕੰਧ ਭੇਜਦੀ ਲੰਘ ਜਾ। ਵਾਕਈ ਇਹ ਮੇਰੇ ਨਿੱਜੀ ਜਿਹੜੇ ਅੰਦਰੋਂ ਨਿਕਲੇ ਬਲਬਲੇ ਸੀ, ਜੇ ਕੋਈ ਚੀਜ਼ ਅੰਦਰੋਂ ਤੁਹਾਨੂੰ ਚਾਹੁੰਦੇ ਆ ਲੱਗਦੀ ਆ ਤਾਂ ਹੀ ਇਹ ਜਿਹੀਆਂ ਗੱਲਾਂ ਨਿਕਲਦੇ ਆ। ਤੇ ਸਿੰਘ ਮਨਦੀਪ ਜੁੜੇ ਆ ਜੀ, ਗਗਨ ਕੌਰ ਜੁੜੇ ਆ ਜੀ, ਜਗਵੀਰ ਸਿੰਘ ਸੇਖੋਂ ਜੁੜੇ ਆ, ਮਧੂਸੂਦਨ ਜੀ ਨੇ ਈਮੇਲ ਕੀਤੀ ਆ ਜੀ, ਤੇ ਬਹੁਤ ਸਾਰੇ ਸੱਜਣ ਮਿੱਤਰ ਆ ਜਿਹੜੇ ਟੈਲੀਗ੍ਰਾਮ ਜ਼ਰੀਏ ਜੁੜ ਰਹੇ ਆ। ਸਤਿੰਦਰਪਾਲ ਸਿੰਘ ਸਿਡਨੀ ਵਾਲਾ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਗਿੱਲ ਭਾਜੀ ਗੀਤ ਬਹੁਤ ਸੋਹਣੇ ਆ, ਰੱਬ ਚੜ੍ਹਦੀ ਕਲਾ ਚ ਰੱਖਣ, ਤੇ ਦੁਆਵਾਂ ਮੰਗ ਰਹੇ ਆ ਜੀ ਤੁਹਾਡੇ ਲਈ ਸਾਰੇ ਸੱਜਣ ਮਿੱਤਰ, ਬਹੁਤ ਸਾਰੇ ਸੱਜਣ ਮਿੱਤਰ ਜੁੜ ਰਹੇ ਆ। ਸੋ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ। ਗੁਰਸੇਵਕ ਮਾਂਗਟ ਸਿਡਨੀ ਤੋਂ ਜੁੜੇ ਆ, ਸਤਿ ਸ੍ਰੀ ਅਕਾਲ ਵੀਰ ਜੀ ਗਿੱਲ ਸਾਹਿਬ ਨੂੰ ਵੀ, ਤੇ ਕਹਿੰਦੇ ਗਾਣੇ ਵਧੀਆ ਹੁੰਦੇ ਜੀ ਇਹਨਾਂ ਦੇ, ਬਾਈ ਦਾ ਸ਼ਾਨਦਾਰ ਗਾਣਾ ਵੀ ਬਹੁਤ ਵਧੀਆ ਸੀ, ਗਾਣਾ ਵੀ ਸ਼ਾਨਦਾਰ ਹੀ ਲੱਗਦਾ ਗਿੱਲ ਬਾਈ ਦਾ, ਹਾਂ ਗਾਣੇ ਵੀ ਸ਼ਾਨਦਾਰ ਲੱਗਦੇ ਆ ਗਿੱਲ ਬਾਈ ਦੇ। ਸੋ ਬਹੁਤ ਧੰਨਵਾਦ ਆ ਜੀ ਤੁਹਾਡਾ, ਕਹਿੰਦੇ
ਬਹੁਤ ਸਾਰੇ ਸੱਜਣ ਜੁੜ ਰਹੇ ਆ ਜੀ ਸਾਰਿਆਂ ਦਾ, ਗਿੱਲ ਸਾਹਿਬ ਥੋੜੀ ਜਿਹੜੇ ਸਪੋਰਟ ਕਰਦੇ ਆ ਤੇ ਸਦਾ ਰਹਿਣੀ ਆ ਤੁਹਾਡੇ ਪਿਆਰ ਦਾ ਬਾਈ, ਕੋਸ਼ਿਸ਼ ਕਰੂੰਗਾ ਵੀ ਚੰਗਾ ਲਿਖਦਾ ਰਵਾਂ, ਤੇ ਜਿੱਦਾਂ ਕਿਤੇ ਕੋਈ ਲਾਂਭਾ ਤੁਹਾਨੂੰ ਲੱਗਿਆ ਸ਼ਿਕਾਇਤ ਲੱਗੀ ਜ਼ਰੂਰ ਦਿਓ, ਸਿਰ ਮੱਥੇ ਆ ਤੁਹਾਡੀਆਂ ਜਿਹੜੀਆਂ ਜੁੱਤੀਆਂ ਦੇ ਆਪਣਾ ਸਿਰ ਹੋਊਗਾ, ਦਾਇਰੇ ਚ ਰਹਿ ਕੇ ਤੁਹਾਡੀ ਜਿਹੜੇ ਤੁਹਾਡੇ ਤੱਕ ਗਾਣੇ ਲੈ ਕੇ ਆਉਣ ਦੀ ਮੈਂ ਕੋਸ਼ਿਸ਼ ਜ਼ਰੂਰ ਕਰਦਾ ਰਹੂੰ। ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਦਿਲ ਤੋਂ।
ਜੀ ਜੀ ਗਿੱਲ ਸਾਹਿਬ, ਬਹੁਤ ਸਾਰੇ ਸਰੋਤੇ ਤੁਹਾਨੂੰ ਪਿਆਰ ਕਰਦੇ ਆ, ਸੱਜਣ ਮਿੱਤਰ ਪਿਆਰ ਕਰਦੇ ਆ, ਤੇ ਉਹ ਪਿਆਰ ਤੁਹਾਨੂੰ ਤਾਂ ਮਿਲ ਰਿਹਾ ਵੀ ਤੁਸੀਂ ਇੱਕ ਮਿਆਰ ਕਾਇਮ ਕੀਤਾ, ਹਵਾ ਦੇ ਉਲਟ ਰੁੱਖ ਦੇ ਵਿੱਚ ਜਾ ਕੇ ਮਿਆਰ ਕਾਇਮ ਕੀਤਾ, ਜਿਹੜੇ ਰੁੱਖ ਦੇ ਵਿੱਚ ਨੰਗੇਜ਼ਵਾਦ, ਅਸਲਾ, ਹਥਿਆਰ, ਨਸ਼ੇ, ਦਾਰੂ ਇਹ ਚੀਜ਼ਾਂ ਚੱਲ ਰਹੀਆਂ ਸਨ, ਉਸ ਦੇ ਵਿੱਚ ਹਵਾ ਦੇ ਉਲਟ ਚੱਲਣਾ ਕੋਈ ਮਾੜੀ ਮੋਟੀ ਗੱਲ ਨਹੀਂ ਹੁੰਦੀ। ਤੁਸੀਂ ਹਵਾ ਦੇ ਉਲਟ ਚੱਲੇ ਹੋ ਤੇ ਚੱਲ ਕੇ ਆਪਣਾ ਮੁਕਾਮ ਬਣਾਇਆ ਤੇ ਸਾਡੇ ਵਰਗੇ ਲੋਕਾਂ ਨੂੰ ਵੀ ਇੱਕ ਹੱਲਾਸ਼ੇਰੀ ਦਿੱਤੀ ਆ, ਤਾਂ ਉਹ ਇੱਕ ਬਾਕਮਾਲ ਆ ਜੀ, ਤੇ ਅਸੀਂ ਇਸ ਲਈ ਦੁਆ ਅਰਦਾਸਾਂ ਜ਼ਰੂਰ ਕਰਾਂਗੇ। ਤੇ ਇੱਕ ਲਿਖਿਆ ਜੀ ਦਲਜੀਤ ਸਿੰਘ ਮਹਿਤਾ ਚੌਕੋਰਾ ਨੇ ਅੰਮ੍ਰਿਤਸਰ ਤੋਂ ਵੱਡੇ ਤੜਕੇ ਉੱਠ ਕੇ ਸੁਣ ਜੇ ਰਹੇ ਆ ਜੀ, ਕਹਿੰਦੇ ਰੌਤਾ ਵੀਰ ਸਤਿ ਸ੍ਰੀ ਅਕਾਲ, ਬਹੁਤ ਹੀ ਸਾਦਗੀ ਭਰੀ ਜ਼ਿੰਦਗੀ ਦਾ ਜ਼ਿਕਰ ਕੀਤਾ, ਗੁੱਡ ਸੌਂਗ, ਗੁੱਡ ਔਨ ਯੂ। ਬਿਲਕੁਲ ਜੀ, ਇਹੀ ਜ਼ਿੰਦਗੀ ਹੁੰਦੀ ਹੈ ਜੀ, ਸਾਦਾਪਣ ਹੁੰਦਾ ਜੇ ਤੁਹਾਡੇ ਕੋਲੇ ਹੈ ਤਾਂ ਤੁਸੀਂ ਅੱਗੇ ਵੱਧਦੇ ਹੋ। ਸੋ ਗਿੱਲ ਸਾਹਿਬ, ਆਪਾਂ ਜਾਂਦੇ ਜਾਂਦੇ ਜਿਹੜੇ ਤੁਹਾਡੇ ਤੋਂ ਇੱਕ ਦੋ ਗੱਲਾਂ ਹੋਰ ਕਰਨੀਆਂ, ਉਹ ਗੱਲਾਂ 'ਚ ਇਹੀ ਹੈ ਜੀ ਵੀ ਇੱਕ ਤਾਂ ਤੁਸੀਂ ਦੱਸਿਆ ਵੀ ਆਉਣ ਵਾਲੀ ਪਲਾਨਿੰਗ ਤੁਹਾਡੀ ਇਹੀ ਹੈ ਵੀ ਤੁਸੀਂ ਕੁਝ ਨਾ ਕੁਝ ਕਰ ਰਹੇ ਹੋ ਫਿਲਮ ਲਈ, ਕੋਈ ਤੁਸੀਂ ਵਾਰਤਕ ਲਈ ਵੀ ਕਿਤੇ ਹੱਥ ਪਾਏ? ਪਹਿਲਾਂ ਤੁਹਾਡੀ ਵਾਰਤਕ ਤੁਹਾਨੂੰ ਕਹਿਣਾ, ਕਿਉਂਕਿ ਮੈਂ ਉਹ ਪੇਪਰ 'ਚ ਛਾਪਣੀ ਚਾਹੁੰਦਾ ਸੀ ਤੁਹਾਡੇ ਵੱਲੋਂ ਲਿਖੀ ਹਾਕੀ ਦੇ ਉਹ ਕੱਪ ਜਿੱਤਣ ਤੇ ਨੌਜਵਾਨ ਪ੍ਰਤੀ ਲਿਖੀਆਂ ਕੁਝ ਗੱਲਾਂ ਮੈਨੂੰ ਵਟਸਐਪ ਤੇ ਮਿਲੀਆਂ ਸੀ ਪਰ ਮੈਨੂੰ ਕੱਲ ਨਹੀਂ ਮਿਲੀਆਂ, ਦੁਬਾਰੇ ਮੈਂ ਲੱਭੀਆਂ। ਇੱਕ ਤਾਂ ਮੈਨੂੰ ਫਾਰਵਰਡ ਕਰੋ ਕੀ ਵਾਰਤਕ 'ਚ ਵੀ ਤੁਸੀਂ ਹੱਥ ਜਮਾ ਰਹੇ ਹੋ?
ਅਸਲ ਦੇ ਵਿੱਚ ਬਾਈ ਮੈਂ ਕੋਸ਼ਿਸ਼ ਕਰਦਾ ਵਾਰਤਕ ਵੀ ਲਿਖਾਂ, ਮੈਂ ਤੁਹਾਨੂੰ ਇੱਕ ਦਿਲ ਦਾ ਵਲਵਲਾ ਰੇਡੀਓ ਤੇ ਸਾਰੇ ਮਿੱਤਰ ਪਿਆਰੇ ਆ, ਮੈਂ ਜਿਵੇਂ ਗਾਣਾ ਵੀ ਜਿੱਤਾਂਗੇ ਜ਼ਰੂਰ, ਜਾਰੀ ਜੰਗ ਰੱਖਿਓ, ਆਪਾਂ ਸਾਰਾ ਕੁਛ ਹੀ ਲਿਖਾਂਗੇ ਬਾਈ, ਆਪਾਂ ਵਾਰਤਕ ਵੀ ਲਿਖਾਂਗੇ ਤੇ ਕਿਤਾਬਾਂ ਵੀ ਲਿਖਾਂਗੇ, ਜਿੰਨੀ ਜੋਗੇ ਹੋਏ ਆਪਾਂ ਸਾਰਾ ਕੁਛ ਹੀ ਕਰਾਂਗੇ, ਮੈਂ ਲੱਗਿਆ ਹੋਇਆ ਸਾਰੇ ਕਾਜ਼ੇ ਲਈ ਬੜੇ ਜ਼ੋਰਾਂ ਸ਼ੋਰਾਂ ਨਾਲ ਤੇ ਬੜੀ ਹਿੰਮਤ ਨਾਲ।
ਵਾਹ ਜੀ ਵਾਹ, ਕਿਆ ਬਾਤ ਆ ਜੀ, ਸਾਨੂੰ ਇੰਤਜ਼ਾਰ ਰਹੂਗਾ ਵਾਰਤਕ ਦਾ, ਤੇ ਇਸ ਵਾਰ ਅਸੀਂ ਪੰਜਾਬੀ ਅਖਬਾਰ ਦੀ ਜਿਹੜੀ ਹੈ ਤੁਹਾਡੀ ਉਹ ਬੜੀ ਉਹ ਵੀ ਇੱਕ ਕਿਸਮ ਦੀ ਬੜੀ ਜਿਹੜੀ ਹੱਲਾਸ਼ੇਰੀ ਦੇਣ ਵਾਲੀ ਪੋਸਟ ਸੀ ਉਸ ਨੌਜਵਾਨ ਬਾਰੇ, ਤੇ ਉਹ ਮੈਨੂੰ ਜ਼ਰੂਰ ਦੁਬਾਰਾ ਫਾਰਵਰਡ ਕਰਿਓ ਜੀ, ਤਾਂ ਕਿ ਅਸੀਂ ਪੇਪਰ 'ਚ
ਆਉਣਾ
ਤੇ ਅਸੀਂ ਛਾਪ ਸਕੀਏ ਜੀ। ਜੀ, ਸਾਡੇ ਨਾਲ ਜਿਹੜੇ ਹੁਣ ਸੁਖਪ੍ਰੀਤ ਸੈਣੀ ਪ੍ਰੋਗਰਾਮ ਸੁਣ ਰਹੇ ਸੀ ਤੇ ਕਹਿੰਦੇ ਜੀ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ, ਜਿਉਂਦੇ ਵਸਦੇ ਰਹੋ ਵੀਰ, ਬਹੁਤ ਵਧੀਆ ਲਿਖਦੇ ਹੋ ਤੇ ਸੋਚ ਤਾਂ ਬਹੁਤ ਵਧੀਆ ਹੈ ਹੀ, ਸੋਚ ਨਾਲ ਹੀ ਲਿਖਿਆ ਜਾਂਦਾ ਜੀ। ਤੇ ਤਰਸੇਮ ਸਿੰਘ ਬਰਾੜ ਫੇਰ ਜੁੜੇ ਆ ਜੀ, ਕਹਿੰਦੇ ਸ਼ਾਨਦਾਰ ਗੀਤ, ਬਹੁਤ ਸੋਹਣਾ ਬਾਈ ਜੀ ਦਾ, ਉਹ ਵੀ ਪਲੇ ਕਰ ਦਿਓ, ਕੋਸ਼ਿਸ਼ ਕਰਾਂਗੇ ਜੀ ਬਾਅਦ ਚ ਅਸੀਂ ਉਹ ਗੀਤ ਤੁਹਾਨੂੰ ਵਨ ਬਾਏ ਵਨ ਰੌਂਦੇ ਬਾਈ ਦੇ ਸਾਰੇ ਗੀਤ ਪਲੇ ਕਰਕੇ ਪਲੇ ਲਿਸਟ 'ਚ ਛੱਡੀ ਅੱਜ। ਤੇ ਬਚਿੱਤਰ ਮੌੜ ਭੁੱਲਰ ਫਿਰੋਜ਼ਪੁਰ ਤੋਂ ਜੁੜੇ ਆ ਜੀ ਤੜਕੇ ਤੜਕੇ ਉੱਠ ਕੇ, ਇੰਟਰਵਿਊ ਬਹੁਤ ਵਧੀਆ ਜੀ, ਹਰਿੰਦਰ ਭੁੱਲਰ ਦਾ ਪਿੰਡ 7 ਕਿਲੋਮੀਟਰ ਦੂਰ ਆ ਜੀ ਮੇਰੇ ਪਿੰਡ ਕੋਲੋਂ, ਹਰਮਨ ਰੇਡੀਓ ਦੇ ਪਰਿਵਾਰ ਨਾਲ ਚੰਗਾ ਬੰਦਾ ਹੀ ਜੁੜਦਾ। ਸੋ ਬਿਲਕੁਲ ਜੀ ਹਰਮਨ, ਜੇ ਪਰਿਵਾਰ ਦੀਆਂ ਗੱਲਾਂ ਹੁੰਦੀਆਂ, ਪਰਿਵਾਰ ਦੀਆਂ ਮਕਦਾਰਾਂ ਦੇ ਉੱਤੇ ਜੇ ਕੋਈ ਖੜਦਾ ਤਾਂ ਫੇਰ ਹੀ ਅਸੀਂ ਇੱਕ ਦੂਜੇ ਨਾਲ ਜੁੜ ਕੇ ਇੱਕ ਟੀਮ ਬਣੀ ਹੋਈ ਹੈ ਜੀ। ਟੋਨੀ ਸਰਾਂ ਜੁੜੇ ਆ ਸਾਡੇ ਫਰੀਦਕੋਟ ਵਾਲੇ ਬਾਈ, ਕਹਿੰਦੇ ਬਰਾੜ ਸਾਹਿਬ ਤੇ ਗਿੱਲ ਬਾਈ ਜੀ ਨੂੰ ਬਹੁਤ ਚੰਗਾ ਕੰਮ ਕਰਦੇ ਆ। ਅੱਛਾ, ਬਾਕੀ ਬਾਈ ਬਰਾੜ ਤੁਸੀਂ ਵੀ ਹਰ ਕੰਮ ਬਹੁਤ ਵਧੀਆ ਕਰਦੇ ਹੋ, ਗੁੱਡ ਲੱਕ। ਸੋ ਮੈਨੂੰ ਤਾਂ ਦੇਖੋ ਜੀ, ਕਹਿੰਦੇ ਨੇ ਚੰਗੇ ਬੰਦਿਆਂ ਦੇ ਨਾਲ ਘਰ ਖੜ ਕੇ ਸਾਨੂੰ ਵੀ ਬੜਾਈ ਮਿਲ ਰਹੀ ਹੈ। ਗੱਲ ਸਾਹਿਬ ਤੁਹਾਡੇ ਨਾਲ ਲੱਗ ਕੇ
ਧੰਨਵਾਦ ਸਾਰਿਆਂ ਦਾ, ਬਹੁਤ ਬਹੁਤ ਜੀ।
ਸੁਖਰਾਜ ਸਿੰਘ ਰੋਮਾਣਾ ਜੁੜੇ ਆ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੁਹਾਨੂੰ ਵੀ ਤੇ ਮੈਨੂੰ ਵੀ, ਤੇ ਕਹਿੰਦੇ ਜੀ ਇਹ ਮਾਣ ਨੇ ਜੀ ਸਾਡੇ ਮਾਲਵੇ ਦੇ ਮਾਣ ਆ ਬਿਲਕੁਲ ਜੀ, ਇਹ ਨੌਜਵਾਨ ਤੇ ਮੈਂ ਦੱਸਦਿਆਂ ਜੀ ਇਸ ਉਮਰ ਦੇ ਵਿੱਚ 24-25 ਸਾਲ ਦੀ ਉਮਰ ਦੇ ਵਿੱਚ ਮੋਟਰਸਾਈਕਲ ਲੋਕਾਂ ਨੂੰ ਖਿੱਚਦੇ ਆ, ਵੱਡੇ ਵੱਡੇ ਅਸਲਾ ਖਿੱਚਦਾ ਲੋਕਾਂ ਨੂੰ, ਤੇ ਕੁਝ ਇੱਕ ਜਿਹੜੀ ਮੂਡ ਬਣਾਉਣ ਦੀਆਂ ਗੱਲਾਂ ਖਿੱਚਦੀਆਂ, ਮੋਟਰਾਂ ਦੇ ਉੱਤੇ ਬੈਠਣ ਦੀਆਂ ਗੱਲਾਂ ਖਿੱਚਦੀਆਂ ਜੀ। ਇਸ ਯੁੱਗ ਦੇ ਵਿੱਚ ਇੱਕ ਨੌਜਵਾਨ ਕਹਿ ਰਿਹਾ ਵੀ ਮੈਨੂੰ ਖੇਤ ਦੇ ਵਿੱਚ ਰੇਹ ਪਾਉਣੀ, ਸਪਰੇਅ ਕਰਨੀ ਚੰਗੀ ਲੱਗਦੀ ਆ, ਤੇ ਚੰਗੀਆਂ ਗੱਲਾਂ ਲਿਖਣੀਆਂ ਚੰਗੀਆਂ ਲੱਗਦੀਆਂ, ਤੇ ਗਾਂ ਗੱਲਾਂ ਵੀ ਕਿਹੜੀਆਂ ਗੱਲਾਂ ਜਿਹੜੀਆਂ ਪੋਜ਼ਿਟਿਵ। ਜੇ ਅੱਜ ਹਰਮਨ ਰੇਡੀਓ ਦਾ ਆਧਾਰ ਆ ਜਾਂ ਸਾਡਾ ਕੁਝ ਆਧਾਰ ਆ ਤਾਂ ਉਹ ਸਿਰਫ ਕੀ ਹੈ ਵੀ ਸਾਡੀ ਪੋਜ਼ਿਟਿਵ ਥਿੰਕਿੰਗ, ਅਸੀਂ ਨੈਗੇਟਿਵ ਨਹੀਂ ਸੋਚਿਆ। ਤੇ ਮੈਨੂੰ ਗਿੱਲ ਬਾਈ ਦੇ ਮੂਹਰੇ ਲੱਗ ਰਿਹਾ ਵੀ ਉਹਨਾਂ ਦੀਆਂ ਜਿਹੜੀਆਂ ਵਾਰਤਾ ਮੈਂ ਸੁਣਿਆ ਪੜਿਆ ਗੀਤ ਸੁਣੇ ਤਾਂ ਸਾਡੀ ਪੋਜ਼ਿਟਿਵਨੈਸ ਵੀ ਬਹੁਤ ਛੋਟੀ ਲੱਗ ਰਹੀ ਆ ਸਾਨੂੰ ਤੁਹਾਡੇ ਮੂਹਰੇ। ਰਾਜਮਿੰਦਰ ਸਿੰਘ ਹੋਰਾਂ ਨੇ ਕਿਹਾ ਜੀ ਬਹੁਤ ਹੀ ਵਧੀਆ ਇੰਟਰਵਿਊ ਤੇ ਵਧੀਆ ਪ੍ਰੋਗਰਾਮ ਆ ਜੀ। ਸੋ ਗਿੱਲ ਸਾਹਿਬ ਜਾਂਦੇ ਜਾਂਦੇ ਹੁਣ ਟਾਈਮ ਰਹਿ ਗਿਆ ਸਾਡੇ ਕੋਲੇ 5-7 ਮਿੰਟ, ਤੇ 5-7 ਮਿੰਟ ਆਪਾਂ ਕੋਈ ਜਿਹੜੀ ਵੀ ਤੁਸੀਂ ਗੱਲ ਦਾ ਆਪ ਦਿਲੋਂ ਸਾਂਝੀ ਕਰਨੀ ਚਾਹੋ ਸਰੋਤਿਆਂ ਨਾਲ ਤਾਂ ਜ਼ਰੂਰ।
ਇੱਕ ਤਾਂ ਜੀ ਮੈਂ ਸਾਂਝੀ ਇਹ ਗੱਲ ਕਰਨੀ ਚਾਹੁੰਦਾ ਵੀ ਇੱਕ ਆਧਾਰ ਜਿਹਾ ਬਣਿਆ ਜਿਹੜੇ ਮੈਨੂੰ ਆਮ ਮਿਲਦੇ ਆ। ਇੱਕ ਮੈਨੂੰ ਮੈਸੇਜ ਮਿਲਿਆ, ਸ਼ਾਨਦਾਰ ਗਾਣਾ ਆਇਆ ਸੀ ਰਾਜਵੀਰ ਹੋਣਾ ਦਾ, ਤੇ ਮੈਂ ਇੱਥੇ ਸੀ ਕੈਨੇਡਾ, ਉਦੋਂ ਮੈਸੇਜ ਆਇਆ ਵੀ ਕੀ ਹਾਲ ਚਾਲ ਆ ਜੀ ਠੀਕ ਠਾਕ। ਉਹਨਾਂ ਦਾ ਇੰਗਲਿਸ਼ ਚ ਮੈਸੇਜ ਆਇਆ ਵੀ ਤੁਸੀਂ ਜਿਹੜਾ ਤੁਹਾਡਾ ਨਾ ਵੈਦਰ ਇੱਥੇ ਜਿਹੜਾ ਕੈਨੇਡਾ ਦਾ, ਹੁਣ ਤੁਸੀਂ ਇੱਥੇ ਰਹਿ ਰਹੇ ਆ, ਉਹ ਕੈਨੇਡਾ ਚ ਵੀ ਮੈਸੇਜ ਸੀ ਵੀ ਬੜਾ ਵਧੀਆ ਮਾਹੌਲ ਆ ਤੇ ਸ਼ਾਂਤੀ ਦੇ, ਕਹਿੰਦੇ ਤੁਹਾਡੇ ਲਿਖਣ ਲਈ ਬਹੁਤ ਚੰਗੀ ਗੱਲ ਆ ਜਿਹੜੀ ਇਹ ਸ਼ਾਂਤੀ ਆ ਤੇ ਸਾਰਾ ਕੁਛ ਆ, ਤੁਸੀਂ ਤਾਂ ਵਧੀਆ ਲਿਖ ਰਹੇ ਆ ਕਹਿੰਦੇ ਗੁੱਡ ਲੱਕ। ਉਹਦੇ ਨਾਲ ਮੈਨੂੰ ਇੱਕ ਗੱਲ ਮਹਿਸੂਸ ਹੋਈ ਵੀ ਸ਼ਾਂਤੀਆਂ ਜ਼ਰੂਰੀ ਨੇ ਲਿਖਣ ਲਈ। ਉਹਦੇ ਤੇ ਫਿਰ ਮੈਂ ਇੱਕ ਜਿਹੜਾ ਗਾਣਾ ਲਿਖਿਆ ਉਹ ਮੈਂ ਤੁਹਾਨੂੰ ਜ਼ਰੂਰ ਸਰੋਤਿਆਂ ਨੂੰ ਸੁਣਾਉਣਾ ਚਾਹੁੰਦਾ। ਲਿਖਣ ਲਈ ਅੰਦਰ ਉਥਲ ਪੁਥਲ ਤੇ ਜਿਹੜਾ ਸਮੇਂ ਦਾ ਵਰਤਾਰਾ ਤੁਹਾਡੇ ਨਾਲ ਉਹ ਅਟੈਚਮੈਂਟ ਜ਼ਰੂਰੀ ਆ, ਉਹ ਮੈਂ ਜ਼ਰੂਰ ਜਿਹੜਾ ਸਾਂਝਾ ਕਰਨਾ ਚਾਹੂੰਗਾ। ਮਸਲੇ ਉਹ ਵੱਡੇ ਹੁੰਦੇ ਆ ਜੋ ਅਣਖ ਤੇ ਮੁੱਕਦੇ ਆ, ਉਹ ਬੇਗੈਰਤ ਹੋਣੇ ਆ ਜੋ ਵੀ ਚਿੱਟਾ ਸੁੱਕਦੇ ਆ। ਖੁਸ਼ੀਆਂ ਬੈਂਕ ਚੋਂ ਨਹੀਂ ਮਿਲਦੀਆਂ, ਚਿਹਰੇ ਹੱਸਣੇ ਜ਼ਰੂਰੀ ਆ। ਲਿਖਣ ਲਈ ਸ਼ਾਂਤੀ ਦੀ ਲੋੜ ਨਹੀਂ ਹੁੰਦੀ, ਭਾਂਬੜ ਮੱਚਣੇ ਜ਼ਰੂਰੀ ਆ। ਜੇ ਪੱਗ ਢਹਿੰਦੀ ਹੋਵੇ ਤਾਂ ਕੰਮ ਰੌਲੇ ਨਹੀਂ ਕਰਦੇ, ਡਾਂਗਾਂ ਦੇ ਕੰਮ ਬੱਲਿਆ ਕਦੇ ਥੌਲੇ ਨਹੀਂ ਕਰਦੇ। ਸਾਨੂੰ ਵਿੱਚ ਵੜ ਕੇ ਖਾਂਦੇ ਜੋ ਸੰਗ ਨੱਪਣੇ ਜ਼ਰੂਰੀ ਆ। ਲਿਖਣ ਲਈ ਸ਼ਾਂਤੀ ਦੀ ਲੋੜ ਨਹੀਂ ਹੁੰਦੀ, ਭਾਂਬੜ ਮੱਚਣੇ ਜ਼ਰੂਰੀ ਆ। ਗੁਲਾਮੀ ਦੇ ਸੰਗਲਾਂ ਨੂੰ ਜੀ ਜੀ ਕਹਿ ਕੇ ਨਹੀਂ ਲਾਈਦਾ, ਪੰਗਾ ਜੇ ਹਕੂਮਤ ਨਾ ਹੋਵੇ ਤਾਂ ਬੰਬ ਜਿਗਰਾ ਚਾਹੀਦਾ। ਗੁਲਾਮੀ ਦੇ ਸੰਗਲਾਂ ਨੂੰ ਜੀ ਜੀ ਕਹਿ ਕੇ ਨਹੀਂ ਲਾਈਦਾ, ਪੰਗਾ ਹਕੂਮਤ ਨਾ ਹੋਵੇ ਤਾਂ ਬੰਬ ਜਿਗਰਾ ਚਾਹੀਦਾ। ਜੇ ਕੋਈ ਕਰਕੇ ਨਾ ਖਾਣ ਦੇਵੇ ਤਾਂ ਕੋਠੇ ਟੱਪਣੇ ਜ਼ਰੂਰੀ ਆ। ਲਿਖਣ ਲਈ ਸ਼ਾਂਤੀ ਦੀ ਲੋੜ ਨਹੀਂ ਹੁੰਦੀ, ਭਾਂਬੜ ਮੱਚਣੇ ਜ਼ਰੂਰੀ ਆ। ਬੰਜ ਬਰਾਬਰ ਦਾ ਹੋਵੇ ਉੱਥੇ ਜੰਗਾਂ ਨਹੀਂ ਹੁੰਦੀਆਂ, ਹੱਕ ਹੁੰਦੇ ਆ ਹਿੱਸੇਦਾਰਾਂ ਦੇ, ਉਹ ਮੰਗਾਂ ਨਹੀਂ ਹੁੰਦੀਆਂ। ਬੰਜ ਬਰਾਬਰ ਦਾ ਹੋਵੇ ਉੱਥੇ ਜੰਗਾਂ ਨਹੀਂ ਹੁੰਦੀਆਂ, ਹੱਕ ਹੁੰਦੇ ਹਿੱਸੇਦਾਰਾਂ ਦੇ, ਉਹ ਮੰਗਾਂ ਨਹੀਂ ਹੁੰਦੀਆਂ। ਗਿੱਲ ਰੌਂਤਿਆ ਝੰਡਾ ਗੱਡਣ ਲਈ ਹੂਲੇ ਹੂਲੇ ਫੱਕਣੇ ਜ਼ਰੂਰੀ ਆ। ਲਿਖਣ ਲਈ ਸ਼ਾਂਤੀ ਦੀ ਲੋੜ ਨਹੀਂ ਹੁੰਦੀ, ਭਾਂਬੜ ਮੱਚਣੇ ਜ਼ਰੂਰੀ ਆ, ਭਾਂਬੜ ਮੱਚਣੇ ਜ਼ਰੂਰੀ ਆ। ਤੇ ਜ਼ਰੂਰ ਮੈਂ ਕਹੂੰਗਾ ਵੀ ਫੋਲੋ ਇਸ ਚੀਜ਼ ਨੂੰ ਆਪਾਂ ਕਰੀਏ ਸਾਰੇ।
ਬਹੁਤ ਬਹੁਤ ਕਮਾਲ ਦੀਆਂ ਗੱਲਾਂ। ਤੇ ਜਿਹੜੀ ਗੱਲ ਸਾਹਿਬ ਮੈਂ ਇੱਕ ਗੱਲ ਤੁਹਾਡੀ ਗੱਲਾਂ ਚੋਂ ਨੋਟ ਕੀਤੀ ਆ, ਜਿੱਥੇ ਐਨਰਜਿਕ ਤਾਂ ਹੈਗੀਆਂ ਗੱਲਾਂ, ਉੱਥੇ ਨਾ ਮੇਰੀ ਥੋੜੇ ਦਿਨ ਪਹਿਲਾਂ ਆਪਣੇ ਮਾਨ ਸਾਹਿਬ ਨਾਲ ਇੰਟਰਵਿਊ ਹੋ ਰਹੀ ਸੀ ਆ ਮੋਟਰ ਮਿੱਤਰਾਂ ਦੀ ਫਿਲਮ ਲਈ, ਉਹਨਾਂ ਨੇ ਪ੍ਰੋਡਿਊਸ ਕੀਤੀ ਆ ਅਮਤੋਜ ਮਾਨ ਹੋਰਾਂ ਨਾਲ, ਤਾਂ ਉਹਨਾਂ ਨੇ ਸ਼ਬਦਾਂ ਦੀਆਂ ਗੱਲਾਂ ਕੀਤੀਆਂ ਵੀ ਸ਼ਬਦ ਕਈ ਇਹੋ ਜਿਹੇ ਹੁੰਦੇ ਆ ਵੀ ਸ਼ਬਦ ਨੂੰ ਅਸੀਂ ਮਾੜਾ ਬਣਾ ਦਿੰਦੇ ਆ, ਅਸੀਂ ਚੰਗਾ ਬਣਾ ਦਿੰਦੇ ਹਾਂ। ਮੈਂ ਬੰਬ ਸ਼ਬਦ ਤੁਹਾਡੇ ਗੱਲ ਚੋਂ ਕਲਿੱਕ ਕੀਤਾ, ਮੈਂ ਤੁਹਾਡੇ ਦੋ ਗਾਣਿਆਂ ਚ ਬੰਬ ਦਾ ਜ਼ਿਕਰ ਸੁਣ ਲਿਆ। ਬੰਬ ਸ਼ਬਦ ਨੂੰ ਅਸੀਂ ਨਫ਼ਰਤ ਕਰਦੇ ਆ, ਬੰਬ ਚਲਾਉਣੇ, ਬੰਬੇ ਬੰਬ ਹੋ ਚੱਲ ਗਏ, ਮਾੜੇ ਨੂੰ ਚੱਲਦੇ ਆ, ਪਰ ਤੁਸੀਂ ਜਿਹੜੇ ਬੰਬ ਦਾ ਇੱਕ ਨਵਾਂ ਰੂਪ ਦਿੱਤਾ, ਨਵਾਂ ਬਿੰਬ ਦਿੱਤਾ, ਤੁਸੀਂ ਪਹਿਲੇ ਗਾਣੇ ਚ ਤਾਂ ਲਿਖਦਾ ਹੌਸਲੇ ਨੂੰ ਬੰਬ ਬਣਾਓ, ਆਪਣੇ ਹੌਸਲਿਆਂ ਨੂੰ ਬੰਬ ਬਣਾਓ, ਤੇ ਅੱਜ ਦੇ ਜਿਹੜੇ ਤੁਸੀਂ ਸ਼ਬਦਾਵਲੀ ਚ ਲਿਖਿਆ ਵੀ ਜਿਗਰੇ ਬੰਬ ਹੋਣੇ ਚਾਹੀਦੇ ਆ। ਸੋ ਇਹ ਇੱਕ ਬਹੁਤ ਹੀ ਵਧੀਆ ਜਿਹੜੀ ਮੋਟੀਵੇਸ਼ਨਲ ਗੱਲ ਆ, ਤੇ ਤੁਸੀਂ ਮਾੜੀ ਚੀਜ਼ ਚੋਂ ਵੀ ਚੰਗੀ ਚੀਜ਼ ਚੁੱਕ ਰਹੇ ਹੋ ਤੇ ਲਿਆ ਰਹੇ ਹੋ, ਬਹੁਤ ਤੁਹਾਡਾ ਇਸ ਲਈ ਧੰਨਵਾਦ। ਜਸਪਾਲ ਰਾਮਾ ਸਿਡਨੀ ਤੋਂ ਜੁੜਿਆ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਨਜ਼ਾਰੇ ਆਈ ਜਾਂਦੇ ਆ ਪ੍ਰੋਗਰਾਮ ਸੁਣ ਕੇ ਜੀ। ਤੇ ਜਗਤਾਰ ਚੌਲ ਹਾਂਗਕਾਂਗ ਤੋਂ ਜੁੜਿਆ ਜੀ, ਕਹਿੰਦੇ ਬਾਈ ਮਿੰਟੂ ਜੀ ਬਹੁਤ ਧੰਨਵਾਦ, ਗਿੱਲ ਬਾਈ ਦਾ ਇੰਟਰਵਿਊ ਬਹੁਤ ਹੀ ਆਨੰਦ ਆ ਰਿਹਾ। ਦੇਖੋ ਜੀ ਸੱਜਣੋ ਮਿੱਤਰੋ, ਇਹ ਇੰਟਰਵਿਊ ਨਾ ਹੁਣ ਤੋਂ 10 ਮਿੰਟਾਂ ਬਾਅਦ ਪੋਡਕਾਸਟ ਤੇ ਚੜ ਜਾਣਾ ਗਾ, ਤੇ ਕੋਸ਼ਿਸ਼ ਕਰਦੇ ਹਾਂ ਸਰਬਜੀਤ ਹੋਰਾਂ ਨੂੰ ਕਹਿ ਕੇ ਇਹਦਾ ਯੂਟਿਊਬ ਦਾ ਵੀ ਲਿੰਕ ਬਣਾ ਦੇਣਗੇ, ਤੇ ਤੁਸੀਂ ਵੱਧ ਤੋਂ ਵੱਧ ਸਾਰੀ ਦੁਨੀਆ ਤੱਕ ਆਪਣਾ ਜ਼ਰੂਰ ਸ਼ੇਅਰ ਕਰਿਓ, ਕਿਉਂਕਿ ਚੰਗਿਆਈ ਫੈਲਾਉਣੀ ਵੀ ਸਾਡਾ ਫਰਜ਼ ਆ। ਪਿੰਦਰ ਬਰਾੜ ਜੁੜੇ ਆ ਜੀ, ਤੇ ਕਹਿੰਦੇ ਨਜ਼ਾਰਾ ਆ ਗਿਆ ਬਾਈ ਰੌਂਤੇ ਹੋਰਾਂ ਦੀ ਇੰਟਰਵਿਊ ਸੁਣ ਕੇ, ਤੇ ਬੈਸਟ ਆਫ ਲੱਕ। ਸੋ ਸਾਰਿਆਂ ਨੂੰ ਨਜ਼ਾਰੇ ਆਈ ਜਾਂਦੇ ਰੌਂਤਾ ਸਾਹਿਬ, ਤੇ ਤੁਹਾਡਾ ਜਿਹੜਾ ਇਹ ਜਿਹੜਾ ਤੁਸੀਂ ਜ਼ਿਕਰ ਕੀਤਾ, ਵਾਕਈ ਮੈਂ ਖੁਦ ਇਸ ਨਾਲ ਸਹਿਮਤ ਹਾਂ, ਕਿਉਂਕਿ ਮੈਂ ਖੁਦ ਇੱਕ ਲਿਖਣ ਪੜ੍ਹਨ ਦਾ ਸ਼ੌਕੀਨ ਬੰਦਾ, ਤੇ ਮੈਨੂੰ ਕੱਲ ਪਿਛਲੇ 2 ਹਫ਼ਤਿਆਂ ਦੀ ਨਾ ਛੁੱਟੀਆਂ ਜਿਹੀਆਂ ਚੱਲ ਰਹੀਆਂ ਸੀ ਕਿਸਮ ਦੀਆਂ, ਤੇ ਮੈਨੂੰ ਕੱਲ ਹੀ ਅਮਨਦੀਪ ਕਹਿਣ ਲੱਗ ਗਿਆ ਯਾਰ ਕਿ ਹੁਣ ਕੋਈ ਕਿਤਾਬ ਲਿਖ ਦਿਓ। ਮੈਂ ਉਹਨੂੰ ਕਿਹਾ ਯਾਰ ਐਂ ਨੀ ਲਿਖੀ ਜਾਂਦੀ, ਜੇ ਮਤਲਬ ਮੈਂ ਵਿਹਲਾ ਜਾਂ ਛੁੱਟੀਆਂ ਤੇ ਸ਼ਾਂਤੀ ਆ ਚਾਰ ਸਵੇਰੇ ਜਿਵੇਂ ਤੁਸੀਂ ਕਿਹਾ, ਤੇ ਮੈਂ ਕਿਤਾਬ ਲਿਖ ਦੂੰਗਾ, ਨਹੀਂ ਲਿਖੀ ਜਾਂਦੀ। ਇਹ ਤਾਂ ਜਦੋਂ ਅੰਦਰ ਭਾਂਬੜ ਮੱਚਿਆ ਨਾ ਤੁਹਾਡੀ ਵਾਲੀ ਗੱਲ ਆ, ਉਦੋਂ ਹੀ ਲਿਖਿਆ ਜਾਂਦਾ, ਉਦੋਂ ਹੀ ਗੱਲ 5 ਮਿੰਟਾਂ ਚੋਂ ਗੱਲ ਨਿਕਲ ਕੇ ਬਾਹਰ ਆ ਜਾਂਦੀ ਆ। ਤੇ ਮੈਂ ਕੱਲ ਪਰਸੋਂ ਦੇਖ ਰਿਹਾ ਸੀ ਵੀ ਮੇਰੇ ਜਿੰਨੇ ਕੁ ਆਰਟੀਕਲ ਵਧੀਆ ਰਹੇ ਉਹ 15-20 ਮਿੰਟ ਚ ਲਿਖੇ ਗਏ ਆ, ਤੇ ਜਿਹੜਾ ਸੋਚ ਕੇ 2 ਦਿਨਾਂ ਚ ਲਿਖਿਆ ਗਿਆ ਉਹ ਆਰਟੀਕਲ ਚੱਲੇ ਹੀ ਨਹੀਂ। ਸੋ ਇਹ ਇੱਕ ਹਥਿਆਰ ਆ ਵਾਕਈ।
ਇਹ ਜੀ ਜੋ ਗੱਲ ਅੰਦਰੋਂ ਆ ਉਹਦੇ ਲਈ ਸਮੇਂ ਦੀ ਲੋੜ ਨੀ, ਉਹਦੇ ਲਈ ਸ਼ਾਂਤੀ ਦੀ ਲੋੜ ਨੀ, ਉਹ ਜਿਹੜੀ ਉਥਲ ਪੁਥਲ ਆ ਉਹ ਤੁਹਾਨੂੰ ਆਪੇ ਬਖਸ਼ਦੀ ਆ। ਤੇ ਮੇਰੇ ਤਾਂ ਬੜਾ ਮੈਂ ਭਾਗਾਂ ਨਾਲ ਸਮਝਦਾ, ਧੰਨਵਾਦ ਆ। ਮੈਨੂੰ ਬੜੀਆਂ ਵਧੀਆ ਆਵਾਜ਼ਾਂ ਨੇ ਜਿਹੜਾ ਹੱਥ ਪਾਇਆ, ਮੈਨੂੰ ਮਾਨ ਸਨਮਾਨ ਦਿੱਤਾ ਬਾਈ ਵਾਰ ਸੁਣਾ ਨੇ, ਉਹ ਜੇ ਸੁਰੀਲੇ ਬੰਦੇ ਮਿਲ ਜਾਣੇ ਆਪਣੇ ਪੰਜਾਬੀ ਸੱਭਿਆਚਾਰ ਦੇ ਵੀ ਮੈਂ ਤਾਂ ਧੰਨ ਭਾਗ ਮੰਨਦਾ। ਉਹਨਾਂ ਨੇ ਬਾਈ ਹਰਭਜਨ ਮਾਨ ਉਹਨਾਂ ਨੇ ਜਿਹੜਾ ਮੇਰਾ ਇੱਕ ਗਾਣਾ ਸਿਲੈਕਟ ਕੀਤਾ, ਇਹਦੇ ਲਈ ਮੈਂ ਤਾਂ ਸਦਾ ਹੀ ਰਿਣੀ ਤੇ ਧੰਨਵਾਦੀ ਹਾਂ। ਤੇ ਇੱਕ ਮੈਂ ਸੁਨੇਹਾ ਇੰਨਾ ਕੁ ਦਿੰਦਾ, ਮੈਂ ਕੋਈ ਉਹ ਸੰਦੇਸ਼ ਦੇਣ ਵਾਲਿਆਂ ਦੀ ਪਾਵਰ ਚ ਨਹੀਂ ਹੈਗਾ, ਪਰ ਨਾਲ ਦੇ ਮਿੱਤਰ ਪਿਆਰਿਆਂ ਨੂੰ ਅਕਸਰ ਮੇਰੇ ਨਾਲ ਜਿਹੜਾ ਸੰਪਰਕ ਹੁੰਦਾ ਲਿਖਣ ਵਾਲੇ ਮੁੰਡਿਆਂ ਦਾ ਵੀ ਗਾਣੇ ਬਾਈ ਅਸੀਂ ਲਿਖਦੇ ਹਾਂ, ਇੱਕੋ ਹੀ ਮੈਂ ਸਾਰਿਆਂ ਨੂੰ ਭਰਾਵਾਂ ਨੂੰ ਮੇਰੇ ਵਰਗਿਆਂ ਨੂੰ ਤੇ ਮੈਂ ਆਪ ਹਜੇ ਉਹਨਾਂ ਵਰਗਾ ਹੀ ਹਾਂ ਵੀ ਹਿੰਮਤ ਕਰਦੇ ਰਹੋ ਤੇ ਚੰਗਾ ਜ਼ਰੂਰ ਲਿਖਦੇ ਰਹੋ। ਸਿਰਫ ਇਸੇ ਕਰਕੇ ਮਾੜੀ ਚੀਜ਼ ਨੂੰ ਹੱਥ ਨਾ ਪਾ ਲਓ ਵੀ ਚੰਗੇ ਨੂੰ ਕੋਈ ਗਾਉਂਦਾ ਨਹੀਂ ਜਾਂ ਚੰਗੇ ਨੂੰ ਕੋਈ ਸੁਣਦਾ ਨਹੀਂ। ਬੜੀ ਬੜੀ ਵੱਡਾ ਚੰਗਾ ਸੁਣਨ ਵਾਲਿਆਂ ਦਾ ਦਾਇਰਾ ਬੜਾ ਵੱਡੇ ਬਹੁਤ ਖਰੋਤੇ ਆ, ਤੇ ਬਹੁਤ ਚੰਗੇ ਤੋਂ ਚੰਗੇ ਜਿਹੜੇ ਗਵਈਏ ਆ ਅਸਲ ਚ ਚੰਗਾ ਹੀ ਗਾਉਂਦੇ ਆ, ਮਾੜੇ ਗਾਉਣ ਵਾਲੇ ਥੋੜੇ ਹੀ ਹੁੰਦੇ ਆ। ਇਸ ਗੱਲ ਨੂੰ ਜਿਹੜਾ ਆਪਦੀ ਲਿਸਟ ਦੇ ਵਿੱਚ ਨਾ ਵਾੜੋ ਵੀ ਮਾੜਾ ਚੱਲਦਾ।
ਜੀ ਜੀ ਜੀ, ਸੋ ਬਿਲਕੁਲ ਜੀ, ਤੁਹਾਡਾ ਇਹ ਸੁਨੇਹਾ ਜ਼ਰੂਰ ਸੁਣਨਗੇ, ਕਿਉਂਕਿ ਕਈ ਵਾਰੀ ਹੁੰਦਾ ਨਾ ਵੀ ਮੇਰੇ ਵਰਗੇ ਹੁੰਦਾ ਕਹਿ ਜਾਂਦੇ ਵੀ ਇਹ ਹੁਣ ਉਮਰ ਵਿਹਾ ਚੁੱਕਿਆ ਤੇ ਹੁਣ ਸਾਨੂੰ ਮਤਾਂ ਦਿੰਦਾ, ਪਰ ਇੱਕ ਨੌਜਵਾਨ ਤੁਹਾਨੂੰ ਮਤ ਦੇ ਰਿਹਾ ਜੀ ਜਿਹੜਾ ਖੁਦ ਇਸ ਉਮਰ ਚ ਤੇ ਉਹ ਖੁਦ ਵੀ ਹਥਿਆਰ ਅਪਣਾ ਸਕਦਾ ਸੀ ਪਰ ਉਹਨੇ ਨਹੀਂ ਅਪਣਾਇਆ ਤੇ ਉਹਨੇ ਹੌਸਲੇ ਤੇ ਜਿਗਰਿਆਂ ਨੂੰ ਬੰਬ ਬਣਾਇਆ। ਸੋ ਇਹ ਮੈਨੂੰ ਲੱਗਦਾ ਜ਼ਿਆਦਾ ਅਸਰ ਕਰੂਗਾ ਗਿੱਲ ਸਾਹਿਬ
ਜੀ, ਉਹ ਸਮਾਜ ਨੂੰ ਕੈਰੀ ਨਾਲ ਕਰਦੇ ਰਹੋ। ਜੇ ਕੋਈ ਭੰਗੜੇ ਵਾਲੇ ਗਾਣੇ ਚੱਲਦੇ, ਅੱਗੇ ਮੇਰਾ ਰੁਪਿੰਦਰ ਹਾਂਡਾ ਉਹਨਾਂ ਨਾਲ ਆ ਰਿਹਾ, ਰਾਜਵੀਰ ਜਵੰਦੇ ਨਾਲ ਇੱਕ ਦੋ ਆਏ ਹੋਰ ਆ ਰਹੇ, ਪਰ ਉਹਦੇ ਲਈ ਵੀ ਇੱਕ ਤੁਹਾਡਾ ਮਿਆਰ, ਇੱਕ ਜਿਹੜੀ ਤੁਹਾਡੀ ਦਾਇਰਾ ਉਹ ਜ਼ਰੂਰੀ ਆ ਵੀ ਇਦੋਂ ਵੱਧ ਮੈਂ ਨਹੀਂ ਜਾ ਸਕਦਾ, ਗਾਣਾ ਚੱਲੇ ਜਾਂ ਨਾ ਚੱਲੇ ਮੈਂ ਇੱਥੋਂ ਤੱਕ ਲਿਖ ਸਕਦਾ, ਇਹ ਮੇਰਾ ਪਰਿਵਾਰ ਆ, ਜੇ ਮੇਰੇ ਪਰਿਵਾਰ ਚ ਗਾਣਾ ਪਾਸ ਆ ਤਾਂ ਉਹ ਬਾਹਰ ਪਾਸ ਹੋਊਗਾ ਹੀ ਹੋਊਗਾ, ਇਹ ਗੱਲ ਦੀ 100% ਗਰੰਟੀ ਹੈ ਜੀ।
ਜੀ ਜੀ ਜੀ, ਕੁਲਦੀਪ ਸਿੰਘ ਬੱਲ ਜੁੜੇ ਆ, ਕਹਿੰਦੇ ਬਹੁਤ ਹੀ ਵਧੀਆ ਗਿੱਲ ਵੀਰ, ਜੁੜੇ ਜਚੇ ਰਹੋ ਇਸ ਕੰਮ ਦੇ ਉੱਤੇ। ਤੇ ਉਸ ਤੋਂ ਬਾਅਦ ਕਹਿੰਦੇ ਜੀ ਨਜ਼ਾਰਾ ਤੇ ਸਿਰਾ ਤੇ ਬੰਬ ਇੰਟਰਵਿਊ ਆ ਟੋਨੀ ਸਰਾਹ ਹੋਰਾਂ ਨੇ ਕਿਹਾ ਜੀ। ਤੇ ਕੁਲਵਿੰਦਰ ਗੁੱਡ ਲੱਕ ਬਾਈ ਗਿੱਲ ਨੂੰ। ਸੋ ਸਾਰਿਆਂ ਦੇ ਬਹੁਤ ਵਧੀਆ ਸੁਨੇਹੇ ਆ ਰਹੇ ਆ ਤੇ ਪ੍ਰੋਗਰਾਮ ਨੂੰ ਛੱਡਣ ਨੂੰ ਦਿਲ ਨਹੀਂ ਕਰ ਰਿਹਾ ਪਰ ਟਾਈਮ ਦੀ ਜਿਹੜੀ ਲਿਮਿਟ ਆ ਉਸ ਕਰਕੇ ਸਾਨੂੰ ਛੱਡਣਾ ਪੈਣਾ। ਸੋ ਗਿੱਲ ਸਾਹਿਬ ਜਾਂਦੇ ਜਾਂਦੇ ਅਸੀਂ ਆਪ ਸਭ ਨੂੰ, ਆਪ ਸਾਰੇ ਸਰੋਤਿਆਂ ਮੰਨਿਓ, ਆਪ ਜੀ ਨੂੰ ਜਿੱਥੇ ਲੋਹੜੀ ਦੀਆਂ ਮੁਬਾਰਕਾਂ ਤੇ ਕਹਿਣੇ ਆ ਤੇ ਉੱਥੇ ਆਪ ਜੀ ਦੇ ਚੰਗੇ ਭਵਿੱਖ ਲਈ ਵੀ ਆਪ ਜੀ ਨੂੰ ਦੁਆਵਾਂ ਦਿੰਨੇ ਆ। ਤੇ ਮੈਂ ਸਰਬਜੀਤ ਹੋਰਾਂ ਨੂੰ ਬੇਨਤੀ ਕਰਦਾ ਵੀ ਇਸ ਤੋਂ ਬਾਅਦ ਜਿਹੜੇ ਕਿਊ ਕਰਦੇ ਹੋ ਜੀ ਗਿੱਲ ਸਾਹਿਬ ਦੇ ਦੋਨੇ ਤਿੰਨੇ ਗਾਣੇ ਜਿਹੜੇ ਇਸ ਟਾਈਮ ਹਿੱਟ ਆ ਜੀ, ਉਹ ਦੋਨੇ ਤਿੰਨੇ ਗਾਣੇ ਰੇਡੀਓ ਤੇ ਵੱਜਣੇ ਚਾਹੀਦੇ ਆ। ਤੇ ਜਾਂਦੇ ਜਾਂਦੇ ਗਿੱਲ ਸਾਹਿਬ ਦੋ ਸ਼ਬਦ।
ਧੰਨਵਾਦ ਜੀ ਸਾਰਿਆਂ ਦਾ, ਹਰਮਨ ਰੇਡੀਓ ਦਾ, ਅਬਰਾਰ ਸਾਹਿਬ ਤੁਹਾਡਾ, ਸਾਰੀ ਟੀਮ ਦਾ ਤੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ, ਜਿਨ੍ਹਾਂ ਨੇ ਚੰਗੀਆਂ ਚੀਜ਼ਾਂ ਨੂੰ ਸਵੀਕਾਰਿਆ ਤੇ ਅੱਗੇ ਹੌਸਲਾ ਦੇ ਰਹੇ ਆ, ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਤੇ ਲੋਹੜੀ ਤੇ ਮਾਘੀ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਤੇ ਖੁਸ਼ੀਆਂ ਮਾਣੋ, ਲੜਦੇ ਰਹੋ ਤੇ ਜਿੱਤਾਂਗੇ ਜ਼ਰੂਰ, ਜਾਰੀ ਜੰਗ ਰੱਖਿਓ, ਲੜਦੇ ਰਵਾਂਗੇ ਤਾਂ ਜਿੱਤ ਕੇ ਹਟਾਂਗੇ।
ਬਿਲਕੁਲ ਜੀ ਬਿਲਕੁਲ, ਜਿੱਤਾਂਗੇ। ਸੋ ਬਹੁਤ ਬਹੁਤ ਮਿਹਰਬਾਨੀ ਗਿੱਲ ਸਾਹਿਬ, ਤੇ ਕਿਸੇ ਵੇਲੇ ਕੋਸ਼ਿਸ਼ ਕਰਾਂਗੇ, ਆਸਟ੍ਰੇਲੀਆ ਚ ਤੁਹਾਡਾ ਇੰਤਜ਼ਾਰ ਕਰਾਂਗੇ।
ਧੰਨਵਾਦ ਜੀ, ਬਹੁਤ
ਬਹੁਤ ਬਹੁਤ ਮਿਹਰਬਾਨੀ। ਸੋ ਗਿੱਲ ਰੌਂਤਿਆਂ ਵਾਲਾ ਗੱਭਰੂ ਨੌਜਵਾਨ ਮੁੰਡਾ, 25 ਸਾਲ ਦੀ ਉਮਰ ਤੇ ਸੋਚ ਮੇਰੇ ਬਾਬੇ ਹਾਨ ਦੀ। ਸੋ ਕਾਫੀ ਚੰਗਾ ਲੱਗਿਆ ਮੈਨੂੰ ਵੀ ਇੰਟਰਵਿਊ ਕਰਕੇ, ਕਿਉਂਕਿ ਮੈਂ ਵੀ ਕੋਸ਼ਿਸ਼ ਕਰਦਾ ਹੁੰਦਾ ਵੀ ਮੈਂ ਛੇਤੀ ਛੇਤੀ ਆਪਦੀ ਉਮਰ ਦੇ ਮੁਕਾ ਮੁਤਾਬਕ ਜਾਂ ਉਮਰ ਦੇ ਤਕਾਜੇ ਮੁਤਾਬਕ ਹੀ ਇੰਟਰਵਿਊ ਜਾਂ ਗੱਲਾਂ ਕਰਦਾ ਹੁੰਦਾ, ਪਰ ਅੱਜ ਮੈਨੂੰ ਮਾਣ ਮਹਿਸੂਸ ਹੋ ਰਿਹਾ ਵੀ ਇੱਕ ਨੌਜਵਾਨ ਨਾਲ ਮੈਂ ਇੰਟਰਵਿਊ ਕੀਤੀ ਤੇ ਉਸ ਨੌਜਵਾਨ ਨੇ ਬਹੁਤ ਹੀ ਜਿਹੜੀਆਂ ਮੇਰੀ ਸੋਚ ਸੀ ਜਾਂ ਜੇ ਜੀ ਮੈਂ ਚਾਹੁੰਦਾ ਸੀ ਉਹਨਾਂ ਦੇ ਉੱਤੇ ਉਹ ਪੂਰਾ ਉਤਰੇ ਆ, ਵਾਕਈ ਇੱਕ ਚੰਗੀ ਸੋਚ ਦੇ ਮਾਲਕ ਆ ਜੀ। ਸੋ ਤੁਹਾਨੂੰ ਸਭ ਨੂੰ ਇਹ ਇੰਟਰਵਿਊ ਪਸੰਦ ਆਈ ਆ। ਅਮਰਦੀਪ ਕੌਰ ਹੋਰਾਂ ਨੇ ਵੀ ਹੁਣ ਲੇਟ ਮੈਸੇਜ ਕੀਤਾ ਸਾਡੇ ਕੋਲੇ ਤੇ ਹੋਰ ਵੀ ਬਹੁਤ ਸਾਰੇ ਮੈਸੇਜ ਆ ਰਹੇ ਆ ਜਿਨ੍ਹਾਂ ਦੇ ਵਿੱਚ ਮੈਂ ਛੇਤੀ ਛੇਤੀ ਪੜ੍ਹਨਾ ਚਾਹੂੰਗਾ ਜੀ। ਮੁੱਖ ਸੰਧੂ ਹੋਰਾਂ ਨੇ ਮੈਸੇਜ ਕੀਤਾ, ਕਹਿੰਦੇ ਜੀ ਸਤਿ ਸ੍ਰੀ ਅਕਾਲ ਦੋਨਾਂ ਭਰਾਵਾਂ ਨੂੰ ਤੇ ਵੈਰੀ ਨਾਈਸ ਆ ਜੀ। ਤੇ ਹਰਮਨ ਗਰੁੱਪ ਦੇ ਉੱਤੇ ਅਮਰਦੀਪ ਹੋਰਾਂ ਨੇ ਵੀ ਕਿਹਾ ਜੀ, ਕਹਿੰਦੇ ਨਾਈਸ ਇੰਟਰਵਿਊ, ਬੈਸਟ ਵਿਸ਼ੇਸ ਦਿੱਤੀ ਆ ਜੀ ਗਿੱਲ ਰੌਂਤਾ ਨੂੰ। ਹੋਰ ਬਹੁਤ ਸਾਰੇ ਸੁਨੇਹ ਮੈਸੇਜ ਆ ਰਹੇ ਆ ਤੇ ਮੈਨੂੰ ਟਾਈਮ ਹੱਥੋਂ ਖਿਸਕ ਚੁੱਕਿਆ ਜੀ ਮੇਰੇ, ਤੇ ਮੈਨੂੰ ਲੱਗਦਾ ਵੀ ਸਾਨੂੰ ਪ੍ਰੋਗਰਾਮ ਇੱਥੇ ਹੁਣ ਛੱਡਣਾ ਪੈਣਾ ਬਾਈ ਗਿੱਲ ਦੇ ਗੀਤਾਂ ਨਾਲ। ਤੇ ਤੁਸੀਂ ਗੀਤ ਜ਼ਰੂਰ ਸੁਣਿਓ, ਜੇ ਤੁਹਾਨੂੰ ਲੱਗਦਾ ਵੀ ਉਹ ਗੀਤ ਵਾਕਈ ਉਹਦੇ ਚ ਕਮਾਲ ਆ, ਇਹ ਨਾ ਦੇਖੋ ਵੀ ਉਹ ਗੀਤ ਪਹਿਲਾਂ ਹੀ 4 ਲੱਖ ਲੋਕਾਂ ਨੇ 5 ਲੱਖ ਲੋਕਾਂ ਨੇ ਦੇਖ ਚੁੱਕਿਆ, ਤੁਸੀਂ ਤੁਹਾਡੇ ਸਰਕਲ ਚ ਚਾਹੇ 5 ਬੰਦੇ ਹੀ ਦੇਖਣ ਪਰ ਤੁਸੀਂ ਉਹ 5 ਬੰਦਿਆਂ ਤੱਕ ਜ਼ਰੂਰ ਉਹ ਗੀਤ ਨੂੰ ਪਹੁੰਚਦਾ ਕਰਿਓ। ਚੰਗੀ ਚੀਜ਼ ਨੂੰ ਮਖਾਣਿਆਂ ਵਾਂਗ ਵੰਡ ਦੇਣਾ ਚਾਹੀਦਾ, ਮੇਰੀ ਤਾਂ ਇੱਕੋ ਗੱਲ ਆ ਵੀ ਜੇ ਚੰਗੀ ਚੀਜ਼ ਹੱਥ ਲੱਗ ਜਾਏ ਨਾ ਉਹਨੂੰ ਛੇਤੀ ਤੋਂ ਛੇਤੀ ਟਾਈਮ ਨਾ ਲਾਓ, ਕੋਈ ਹੋਰ ਨਾ ਵੰਡ ਦੇ, ਤੁਸੀਂ ਵੰਡਣ ਦੀ ਖੁਸ਼ੀ ਲੈ ਜਾਓ, ਮਖਾਣਿਆਂ ਵਾਂਗ ਵੰਡ ਦਿਆ ਕਰੋ ਇਹ ਜਿਹੀਆਂ ਚੀਜ਼ਾਂ। ਸੋ ਇੰਨੇ ਸ਼ਬਦਾਂ ਨਾਲ ਮੈਨੂੰ ਇਸ ਟਾਈਮ ਜਿਹੜੇ ਐਡਲੇਟ ਦੇ ਸਟੂਡੀਓ ਤੋਂ ਤੇ ਸਰਬਜੀਤ ਸਿੰਘ ਨੂੰ ਪਟਿਆਲੇ ਦੇ ਸਟੂਡੀਓ ਤੋਂ ਇਜਾਜ਼ਤ ਦਿਓ ਤੇ ਧੰਨਵਾਦ ਕਰਨੇ ਚਾਹੁੰਦਾ ਸੁਖਪ੍ਰੀਤ ਕੌਰ ਦਾ ਜਿਨ੍ਹਾਂ ਨੇ ਅੱਜ ਬੌਬੀ ਸਿੱਧੂ ਦੀ ਗੈਰ ਹਾਜ਼ਰੀ ਚ ਪ੍ਰੋਗਰਾਮ ਨੂੰ ਸਾਂਭਿਆ। ਸੋ ਬਹੁਤ ਬਹੁਤ ਮਿਹਰਬਾਨੀ ਆਪ ਸਭ ਸੱਜਣਾ ਮਿੱਤਰਾਂ ਦਾ, ਤੇ ਮਿਲਦੇ ਆ ਜੀ ਹੁਣ ਆਪਾਂ ਸੰਡੇ ਦੇ ਪ੍ਰੋਗਰਾਮ ਚ।
ਆ ਵਾਰਸ ਭਗਤ ਸਰਾਪੇ ਦੇ ਨਹੀਂ ਹਾਰਿਆਂ ਵਾਂਗ ਖਲੋ ਸਕਦੇ, ਮੁੱਠੀਆਂ ਵਿੱਚ ਬੰਦ ਨਹੀਂ ਹੋ ਸਕਦੇ, ਮੁੱਠੀਆਂ ਵਿੱਚ ਬੰਦ ਨਹੀਂ ਹੋ ਸਕਦੇ।
ਦੇ ਲਈ ਜਿਉਂਦੇ ਆ, ਪੈਸੇ ਦੇ ਜ਼ੋਰ ਤੇ ਨਹੀਂ ਰੱਖਦੇ, ਜਿਹੜੇ ਮੁੱਲ ਲਿਆਂਦੇ ਵੈਲੀ ਆ ਉਹ ਸਾਡੇ ਮੂਹਰੇ ਨਹੀਂ ਟਿਕਦੇ, ਰੰਗੇ ਮੂੰਹ ਮੌਤ ਨਾ ਭਿੜ ਜਾਈਏ ਡਰ ਕੇ ਨੀ ਬੂਹੇ ਧੋ ਸਕਦੇ, ਮੁੱਠੀਆਂ ਵਿੱਚ ਬੰਦ ਨਹੀਂ ਹੋ ਸਕਦੇ, ਮੁੱਠੀਆਂ ਵਿੱਚ ਬੰਦ ਨਹੀਂ ਹੋ ਸਕਦੇ ਮੁੱਠੀਆਂ ਵਿੱਚ, ਕਤਰੇ ਕਤਰੇ ਤਾਂ ਪਾਈਏ ਕੱਪੜ ਦੇ ਭਰਮ ਭੁੱਲ